ਅਗਲੇ ਵਿਚਾਰ ਬਾਣੀ ਦੇ ਬੁੱਧੀ ਗ੍ਰਹਿਣ ਕਰ ਸਕੀਏ। ਜਿਵੇਂ ਘਰ ਵਿਚ ਸਾਂਭ ਕੇ ਰੱਖੀ ਹੋਈ ਵਸਤੂ ਲੋੜ ਸਮੇਂ ਕੰਮ ਦੇ ਜਾਂਦੀ ਹੈ, ਇਸ ਤਰ੍ਹਾਂ ਬੁੱਧੀ ਵਿਚ ਗ੍ਰਹਿਣ ਕੀਤਾ ਹੋਇਆ ਗਿਆਨ ਵੀ ਜਦੋਂ ਲੋੜ ਪਵੇ ਇਨਸਾਨ ਨੂੰ ਕੰਮ ਦਿੰਦਾ ਹੈ। ਇਸ ਤਰ੍ਹਾਂ ਕਾਰੀਆਂ ਇੰਦਰੀਆਂ ਨੂੰ ਸੋਚ ਕੇ ਗੁਰੂ ਚਰਨਾਂ ਵਿਚ ਆਪ ਸਜਿਆ ਕਰੋ, ਫਿਰ ਵੱਧ ਤੋਂ ਵੱਧ ਲਾਹਾ ਪ੍ਰਾਪਤ ਹੁੰਦਾ ਹੈ। ਅੰਤਰ ਗੁਰੇ ਆਰਾਧਨਾ ਜੇਹਾ ਜਪ ਗੁਰ ਨਾਓ, ਨੇਤਰੀ ਸਤਿਗੁਰ ਦੇਖਣਾ, ਸ਼ਰਾਵਣੀ ਸੁਣਨਾ ਬਰਨਾਓ, ਸਤਿਗੁਰ ਦੇਤੀ ਰਤਿਆਂ ਦਰਗਾਹ ਪਾਈਐ ਆਓ। ਦਰਗਾਹ ਉਦੋਂ ਸਥਾਨ ਮਿਲਦਾ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਮਰਿਆਦਾ ਵਰਣਨ ਕੀਤੀ ਹੈ। ਇਸ ਧਰਤੀ ਉੱਤੇ ਗੁਰਦੁਆਰੇ ਦਰਗਾਹ ਦਾ ਇੱਕ ਸਥਾਨ ਹਨ। ਇਹਨਾਂ ਸਥਾਨਾਂ ਤੇ ਆ ਕੇ ਉਹ ਦਰਗਾਹ ਪਹੁੰਚਣ ਦੀ ਸਿੱਖਿਆ ਪ੍ਰਾਪਤ ਕੀਤੀ ਜਾਂਦੀ ਹੈ। ਜਿਹੜੇ ਇਹਨਾਂ ਸਥਾਨਾਂ ਤੋਂ ਪਾਸ ਹੋ ਕੇ ਨਿਕਲਦੇ ਹਨ ਸੱਚੇ ਦੀ ਦਰਗਾਹ ਵਿੱਚ, ਉਹਨਾਂ ਨੂੰ ਵੀ ਪਹੁੰਚਣ ਦੀ ਆਗਿਆ ਪ੍ਰਾਪਤ ਹੁੰਦੀ ਹੈ। ਇਹ ਸਾਰੀਆਂ ਵਸਤੂਆਂ ਸਤਸੰਗਤ ਤੋਂ ਹੀ ਪ੍ਰਾਪਤ ਹੋਇਆ ਕਰਦੀਆਂ ਹਨ। ਭਾਈ ਬਾਲਾ ਸਾਹਿਬ ਜੀ ਦੀ ਜਨਮ ਸਾਖੀ ਵਿੱਚ ਆਇਆ ਹੈ ਕਿ ਸਤਿਗੁਰੂ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਦੇ ਇੱਕ ਗੁਰਸਿੱਖ ਸਨ ਔਰ ਮਜ਼ਦੂਰੀ ਕਰਕੇ ਆਪਣਾ ਜੀਵਨ ਨਿਰਵਾਹ ਕਰਿਆ ਕਰਦੇ ਸਨ। ਉਹਨਾਂ ਦਾ ਨਿਯਮ ਇਹ ਸੀ ਕਿਸੇ ਦੀ ਵੀ ਮਜ਼ਦੂਰੀ ਕਰਨ ਉਹਨੀ ਦਿਹਾੜੀ ਇੱਕ ਜਗ੍ਹਾ ਲੈਣਾ, ਜਦ ਕਿ ਬਸ ਮਾਇਆ ਦਾ ਲਾਲਚ ਨਹੀਂ ਕਰਨਾ, ਇੱਕ ਟਕਾ ਦਿਹਾੜੀ ਪ੍ਰਾਪਤ ਕਰਨੀ। ਮਜ਼ਦੂਰੀ ਕਰਨੀ ਉਹ ਸੱਜਣ ਦੀ ਜਾਣ ਤਾਂ ਉਹ ਵਿਅਕਤੀ ਵਾਹਿਗੁਰੂ ਸੰਬੰਧੀ ਬਚਨ ਸੁਣਾਵੇ ਜਾਂ ਫਿਰ ਇਸ ਗੁਰਸਿੱਖ ਤੋਂ ਵਾਹਿਗੁਰੂ ਸੰਬੰਧੀ ਬਚਨ ਸੁਣੇ। ਮਨਮੁਖ ਦੀ ਮਜ਼ਦੂਰੀ ਨਹੀਂ ਕਰਨੀ ਕਿ ਜਿਹਦੀ ਮਜ਼ਦੂਰੀ ਕਰਨੇ ਨਾਲ ਵੀ ਰੱਬ ਭੁੱਲ ਜਾਏ। ਕਦੇ ਅੱਜ ਕਈ ਵਾਰੀ ਖਿਆਲ ਕਰ ਲਈਦਾ ਕਿ ਫਲਾਨੀ ਨੌਕਰੀ ਵੀ ਕਮਾਇਆ ਘੱਟ ਮਿਲਦੀ, ਫਲਾਨੀ ਵੀ ਵੱਧ ਮਿਲਦੀ, ਜਿੱਥੇ ਜਾ ਕੇ ਸਾਰੇ ਵੀ ਵਿਸਰ ਜਾਏ ਤੇ ਫਿਰ ਉਸ ਮਾਇਆ ਦਾ ਲਾਭ ਵੀ ਕੀ ਹੈ। ਖੈਰ ਵੇਖੋ ਇਸ ਗੁਰਸਿੱਖ ਰਾਤ ਜੀਵਨ ਕੁਦਰਤੀ ਇੱਕ ਦਿਨ ਐਸਾ ਆਇਆ ਇੱਕ ਚਾਰੂਕਾਰ ਨੂੰ ਕੋਈ ਮਜ਼ਦੂਰ ਨਾ ਮਿਲਿਆ। ਇੱਧਰੋਂ ਉੱਧਰੋਂ ਪੁੱਛਿਆ ਭਾਈ ਕੋਈ ਮਜ਼ਦੂਰ ਚਾਹੀਦਾ, ਕੁਝ ਕਾ ਭਾਰਾ ਹੈ। ਕਹਿਣ ਲੱਗੇ ਵੀ ਗੁਰਸਿੱਖ ਹੈ ਜੋ ਮੰਨ ਜਾਣ। ਗੁਰਸਿੱਖਾਂ ਨੂੰ ਬੇਨਤੀ ਕੀਤੀ, ਉਹ ਕਹਿਣ ਲੱਗੇ ਵੀ ਮਜ਼ਦੂਰੀ ਦਾ ਮੈਂ ਟਕਾ ਲਵਾਂਗਾ, ਪਰ ਮੇਰੀ ਸ਼ਰਤ ਇਹ ਹੈ ਕਿ ਜਾਂ ਵਾਹਿਗੁਰੂ ਸੰਬੰਧੀ ਬਚਨ ਸੁਣਾਈ ਤੇ ਜਾਂ ਮੇਤੋਂ ਸੁਣੀ, ਰਾਸਤੇ ਵਿੱਚ ਆਪਾਂ ਗੱਲ ਨਹੀਂ ਕਰ, ਨਿੰਦਿਆ ਜ਼ਰੂਰੀ ਨਹੀਂ ਕਰ। ਉਹ ਕਹਿਣ ਲੱਗਾ ਕਿ ਮੈਂ ਤਾਂ ਕਦੀ ਰੱਬ ਸੰਬੰਧੀ ਗੱਲ ਕੀਤੀ ਹੀ ਨਹੀਂ, ਸਾਰੀ ਉਮਰ ਦੁਕਾਨੋਂ ਘਰ ਤੇ ਘਰੋਂ ਦੁਕਾਨ, ਮਾਇਆ ਦਾ ਜ਼ੀਰਾ ਬਣਿਆ ਰਿਹਾ ਜਾਂ ਵਿਆਜ ਦਾ ਹੀ ਧੰਦਾ ਕਰਦਾ ਰਿਹਾ। ਇੰਨੀ ਫੁਰਸਤ ਕਿੱਥੇ ਆ ਕਿ ਰੱਬ ਦੀ ਗੱਲ ਸੁਣੀਏ ਜਾਂ ਕਰੀਏ। ਕਦੇ ਕਿ ਬੋਲੋ ਸਾਧਨਾ, ਅੱਜ ਵੀ ਕਈ ਸਾਡੇ ਵੀਰ ਭੈਣਾਂ ਹਨ, ਜੇ ਉਹਨਾਂ ਨੂੰ ਕਹੀਏ ਸਤਸੰਗ ਕਰਿਆ ਕਰੋ, ਬਾਣੀ ਪੜਿਆ ਕਰੋ, ਕਹਿੰਦੇ ਬਾਬਾ ਜੀ ਫੁਰਸਤ ਨਹੀਂ ਮਿਲਦੀ। ਕਦੇ ਕਿ ਬੋਲੋ ਸਾਧਨਾ, ਫੁਰਸਤ ਤਾਂ ਭਾਈ ਕਦੇ ਨਹੀਂ ਪੈਂਦੀ, ਸੋ ਇਹ ਕਹਿਣ ਲੱਗਾ ਵੀ ਆਹ ਚੱਕ ਪੁੱਜਦਾ ਮੈਂ ਨੀ ਤੇਰੇ ਨਾਲ ਜਾਂਦਾ। ਖੈਰ ਉਹ ਕਹਿਣ ਲੱਗਾ ਵੀ ਰੱਬ ਸੰਬੰਧੀ ਮੈਨੂੰ ਤਾਂ ਕੋਈ ਵਚਨ ਨਹੀਂ ਆਉਂਦਾ, ਮੈਂ ਤੇਰੀ ਇਸ ਚੱਕ ਨੂੰ ਮੰਨਣ ਲਈ ਤਿਆਰ ਹਾਂ ਕਿ ਤੁਸੀਂ ਮੈਨੂੰ ਕੋਈ ਵਚਨ ਸੁਣਾਓ, ਇਹ ਮੈਨੂੰ ਪਰਵਾਹ। ਗੁਰਸਿੱਖ ਕਹਿਣ ਲੱਗਾ ਵੀ ਠੀਕ ਆ। ਬੋਧ ਜੀ ਦਾ ਚੁੱਕ ਲਿਆ, ਰਾਸਤੇ ਚ ਦੋਵੇਂ ਜਾਂਦੇ ਹਨ। ਉਹ ਗੁਰਮੁਖ ਸਿੰਘ ਪਰਮੇਸ਼ਰ ਸੰਬੰਧੀ ਬਚਨ ਬਲਾਸ ਕਰਦਾ ਰਿਹਾ, ਇਹ ਸੁਣਦਾ ਗਿਆ। ਅੱਗੇ ਦੇ ਨਗਰ ਚਲੇ ਗਿਆ, ਘਰ ਪਹੁੰਚ ਗਿਆ, ਸਮਾਨ ਲਾ ਦਿੱਤਾ। ਸ਼ਾਹੂਕਾਰ ਅੰਦਰ ਚਲ ਗਿਆ, ਅੰਦਰ ਜਾ ਕਰਕੇ ਪੈਸੇ ਦੇ ਅਨੁਸਾਰ ਮਜ਼ਦੂਰੀ ਦਾ ਟਾਕਾ ਭੇਜ ਦਿੱਤਾ ਔਰ ਗੁਰਸਿੱਖ ਨੂੰ ਬਦਾਇਗੀ ਦਿੱਤੀ। ਗੁਰਸਿੱਖ ਨੇ ਕਿਹਾ ਵੀ ਸੇਠ ਜੀ ਨੂੰ ਕਹੋ ਤੇ ਮੈਨੂੰ ਮਿਲ ਜਾਵੇ। ਸੇਠ ਬਾਹਰ ਆ ਗਿਆ, ਕਹਿਣ ਲੱਗੇ ਸੇਠ ਜੀ ਗੱਲ ਸੁਣ ਲਵੋ, ਤੁਹਾਡੀ ਤੇ ਮੇਰੀ ਉਮਰ ਸਿਰਫ 8 ਦਿਨ ਰਹਿ ਗਈ ਹੈ, ਸਿਰਫ 8 ਦਿਨ। ਮੈਂ ਤਾਂ ਜਾਣਾ ਸਿੱਧਾ ਸੱਚਖੰਡ ਤੇ ਤੇਰੀ ਉਮਰ ਸਾਰੀ ਉਮਰ ਨਰਕ ਦੀ ਹੈ। ਮੈਂ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕੀਤਾ। ਪੁੰਨ ਦਾਨ ਨਹੀਂ ਸੰਤਨ ਸੇਵਾ, ਨਾ ਪੁੰਨ ਕੀਤਾ, ਨਾ ਦਾਨ ਕੀਤਾ, ਨਾ ਸਾਧੂਆਂ ਦੀ ਸੇਵਾ ਕੀਤੀ। ਸਾਰੀ ਜ਼ਿੰਦਗੀ ਚ ਤੈਂ ਕੋਈ ਨੇਕ ਕੰਮ ਨਹੀਂ ਕੀਤਾ ਔਰ ਸਾਰੀ ਉਮਰ ਚੋਂ ਜਿਹੜਾ ਤੂੰ ਅੱਜ ਮੇਰੇ ਨਾਲ ਤੁਰਿਆ, ਸਤਸੰਗਤ ਦੀ ਘੜੀ ਇਹ ਹੀ ਗੁਜ਼ਰੀ ਹੈ। ਸਿਰਫ ਤੇਰੀ ਸਾਰੀ ਉਮਰ ਵਿੱਚ ਅੱਜ ਦੀ ਇੱਕ ਘੜੀ ਸਤਸੰਗਤ ਦੀ ਹੈ। ਮੈਂ ਜਾਣਾ ਸੱਚਖੰਡ ਤੇ ਤੈਂ ਜਾਣਾ ਧਰਮ ਰਾਜ ਦੇ ਨਰਕ ਵਿੱਚ ਕਰਮਾਂ ਦਾ ਲੇਖਾ ਭੋਗਣ ਲਈ। ਧਰਮ ਰਾਜਾ ਤੈਨੂੰ ਪੁੱਛੇਗਾ ਸੇਠ ਸਾਹਿਬ ਤੈਨੂੰ ਮਾਨਸ ਤੇ ਦਿੱਤੀ ਸੀ ਰੱਬ ਦੀ ਬਾਂਦੀ ਕਰਕੇ ਜਨਮ ਸਫਲਾ ਕਰਨ ਲਈ, ਤੈਂ ਤਾਂ ਸਾਰੀ ਉਮਰ ਮਾੜੇ ਕੰਮਾਂ ਬਤੀਤ ਕਰ ਲਈ, ਮਾਇਆ ਦਾ ਕੀੜਾ ਬਣ ਕੇ ਲੋਕਾਂ ਨੂੰ ਲੁੱਟਦਾ ਰਿਹਾ, ਹੇਰਾ ਫੇਰੀ ਕਰਦਾ ਰਿਹਾ। ਸੋ ਬਹੁਤ ਪ੍ਰਪੰਚ ਕਰ ਪਾਤਾ ਨੂੰ ਲਿਆਵੈ, ਫੁੱਟਦਾਰਾ ਪੈ ਆਣ ਡਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਬੀਜੈ, ਸਿੰਨ ਚੀਜੈ ਤਨ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਓਕ ਪੰਜਾਬੀ ਕਹਿੰਦੇ ਆ ਬੁੱਕ ਵਿੱਚ ਪਾਣੀ ਪੀਣਾ। ਆਮ ਕਹਾਵਤ ਹੈ ਨਾ ਜੱਟ ਦੀ ਕਿ ਪਾਣੀ ਓਕਦਾ ਤੇ ਪੈਸਾ ਰੋਕਦਾ, ਜਿੱਥੇ ਬੋਲੋ ਦਾਦਾ ਬੁੱਕ ਨਾ ਪਾਣੀ ਪੀਣਾ। ਆਮ ਲੋਕ ਕਈ ਚੰਗਾ ਸਮਝਦੇ ਤੇ ਤੇਰੇ ਬੁੱਕ ਵਿੱਚ ਕੋਈ ਤੈਨੂੰ ਪੀਣ ਵਾਸਤੇ ਪਾਣੀ ਵੀ ਨਹੀਂ ਪਾਵੇਗਾ, ਜਿਹਨਾਂ ਵਾਸਤੇ ਲੁੱਟਦਾ ਕਿਸੇ ਨੇ ਸਹਾਇਤਾ ਨਹੀਂ ਕਰਦਾ। ਧਰਮ ਰਾਜਾ ਜੀ ਤੈਨੂੰ ਪੁੱਛਣਗੇ, ਧਰਮ ਰਾਜੇ ਦੀ ਪੂਰੀ ਜਿਹੜੀ ਉਹਨੂੰ ਸੰਜੀਵਨੀ ਪੂਰੀ ਕਹਿੰਦੇ ਤੇ ਦਰਸ਼ਨ ਦੇ ਮੰਨੇ, ਇਸੇ ਕਰਕੇ ਮਰੇ ਹੋਏ ਵਿਅਕਤੀ ਦੇ ਜਿਹੜੇ ਪੈਰ ਆ ਦੱਖਣ ਵੱਲ ਕੀਤੇ ਜਾਂਦੇ। ਆਮ ਜੀਂਦੇ ਲੋਕ ਜੇ ਦੱਖਣ ਵੱਲ ਨੂੰ ਪੈਰ ਕਰਕੇ ਸੌ ਜਾਈਏ, ਪੁਰਾਣੇ ਬਜ਼ੁਰਗ ਤੇ ਮਾਤਾਵਾਂ ਕਹਿ ਦੇਣੀ ਇੱਧਰ ਨੂੰ ਮਾੜੇ ਹੁੰਦੇ ਪੈਰ, ਉਹ ਪੁਰਾਣੇ ਲੋਕਾਂ ਚ ਇੱਕ ਵਹਿਮ ਹੈ ਕਿ ਮਰਿਓ ਦੇ ਪੈਰ ਇੱਧਰ ਕੀਤੇ ਜਾਂਦੇ ਆ, ਗੱਜ ਕੇ ਬੋਲੋ। ਗੁਰਸਿੱਖਾਂ ਤਾਂ ਦੇਸ਼ਾ ਉਪਦੇਸ਼ਾ ਦਾ ਕੋਈ ਐਡਾ ਵਿਚਾਰ ਨਹੀਂ, ਪਰੰਤੂ ਪੁਰਾਣੇ ਲੋਕਾਂ ਚ ਕੁਝ ਇਸ ਤਰ੍ਹਾਂ ਦੇ ਵਿਚਾਰ ਹਨ, ਪਰ ਉਹਨਾਂ ਵਿਚਾਰਾਂ ਪਿੱਛੇ ਵੀ ਕੁਝ ਥਿਊਰੀ ਹੈ। ਸੋ ਕਹਿਣ ਲੱਗੇ ਜਿਹੜੇ ਤੂੰ ਧਰਮ ਰਾਜਾ ਦੇ ਪਾਸ ਜਾਵੇਗਾ, ਧਰਮ ਰਾਜਾ ਤੈਨੂੰ ਇਹ ਕਹੇਗਾ ਕਿ ਸਾਰੀ ਉਮਰ ਤੈਂ ਨਰਕ ਭੋਗਣਾ, ਕੋਈ ਚੰਗਾ ਕੰਮ ਨਹੀਂ ਕੀਤਾ, ਸਿਰਫ ਇੱਕ ਘੜੀ ਸਤ ਸੰਗਤ ਦੀ ਹੈ ਤੇਰੇ ਕੋਲ, ਗੁਰੂ ਨਾਨਕ ਦੇ ਸਿੱਖ ਦੀ ਸੰਗਤ ਕੀਤੀ। ਇਹ ਦੱਸ ਵੀ ਤੂੰ ਪਹਿਲਾਂ ਉਸ ਘੜੀ ਦਾ ਫਲ ਲੈਣਾ ਕਿ ਮਗਰੋਂ ਲੈਣਾ, ਨਰਕ ਪਹਿਲਾਂ ਜਾਣਾ ਕਿ ਬਸੰਤ ਦੀ ਇੱਕ ਘੜੀ ਆ ਸਤਸੰਗਤ ਦੀ, ਤੇ ਪਹਿਲਾਂ ਬਕੁੰਠ ਲੈਣਾ ਕਿ ਧਰਮ ਰਾਜਾ ਤੈਨੂੰ ਇੱਕ ਚਾਨਸ ਦੇਵੇਗਾ, ਮੌਕਾ ਦੇਵੇਗਾ। ਤੂੰ ਧਰਮ ਰਾਜ ਇਹ ਗੱਲ ਕਹੀਂ ਕਿ ਨਰਕ ਤਾਂ ਮੈਂ ਭੋਗਣਾ, ਪਹਿਲਾਂ ਮੈਨੂੰ ਸੱਚਖੰਡ ਦੀ ਘੜੀ ਦੇ ਦੋ, ਉੱਥੇ ਮੈਂ ਪਹੁੰਚਿਆ ਹੋਵਾਂਗਾ ਤੇ ਫਿਰ ਮੈਂ ਤੈਨੂੰ ਸੰਭਾਲ ਲਵਾਂਗਾ। ਦੇਖੋ ਗੁਰਸਿੱਖ ਦੀ ਇੱਕ ਘੜੀ ਦੀ ਸਤਸੰਗਤ ਦਾ ਮਹਾਤਮ ਸਿਰਫ ਇੱਕ ਘੜੀ ਦਾ, ਤਾਂ ਹੀ ਲਿਖਿਆ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਤੇਤੀ ਗੋਸ਼ ਤੇ ਜੋ ਕੀਨੇ ਸੋ ਲਾਭ। ਇਹ ਗੱਲ ਪੱਕੀ ਕਰ ਲੈ, ਭੁੱਲ ਨਾ ਜਾਂ। ਹੁਣ ਜਦੋਂ ਕਿਸੇ ਨੂੰ ਪਤਾ ਲੱਗ ਜਾਏ ਤੇ ਮੇਰੀ ਮੌਤ ਸਾਹਮਣੇ ਆ ਤੇ ਖਾਣਾ ਪੀਣਾ ਤੇ ਰੋਟੀ ਕਿਹਨੂੰ ਚੰਗੀ ਲੱਗਦੀ, ਅੱਠ ਦਿਨ ਹੁਣ ਪੇਟ ਨੂੰ ਕਦੋਂ ਗੁਜ਼ਰ ਕਹਿਰ ਅੱਠਵੇਂ ਦਿਨ। ਗੁਰਸਿੱਖ ਵੀ ਜੀਵਨ ਯਾਤਰਾ ਕਰਕੇ ਚਲੇ ਗਏ, ਇਹ ਵੀ ਮਰ ਗਿਆ, ਕਿਉਂਕਿ ਗੁਰਸਿੱਖ ਦਾ ਜਿਹੜਾ ਆਉਣਾ ਤੇ ਜਾਣਾ ਸੁਤੰਤਰ, ਗੁਰਮੁਖ ਆਏ ਜਾਏ ਨਸੰਗ। ਗੁਰਮੁਖ ਜਿਹੜੇ ਸਰੀਰ ਛੱਡਦਾ ਇਉਂ ਛੱਡਦਾ ਜਿਉਂ ਕੰਚਰੀ ਭਿਆਂਕਰ, ਜਿਵੇਂ ਸੱਪ ਪੁੰਜ ਤਿਆਗਣ ਲੱਗਾ ਕਲੇਸ਼ ਵੀ ਨਾ ਮੰਨਦਾ। ਗੁਰਸਿੱਖ ਦੀ ਰੂਹ ਜਦੋਂ ਸਰੀਰ ਚੋਂ ਨਿਕਲਦੀ ਹੈ ਉਹਨੂੰ ਕੋਈ ਕਸ਼ਟ ਨਹੀਂ ਹੁੰਦਾ। ਜਿੱਥੇ ਬੋਲੋ ਤਾਂ ਵੀ ਤੁਹਾਨੂੰ ਬਾਰ ਬਾਰ ਪ੍ਰੇਰ ਰਹੇ ਹਾਂ ਕਿ ਗੁਰਸਿੱਖੀ ਧਾਰੋ, ਗੁਰਸਿੱਖ ਬਣੋ। ਗੁਰਸਿੱਖ ਬਣਦਾ ਇਤਨਾ ਵੱਡਾ ਮਹਾਤਮਾ। ਸੋ ਖੈਰ ਜਦੋਂ ਪ੍ਰਾਣ ਤਿਆਗ ਕਰਕੇ ਸੇਠ ਗਿਆ, ਜਨ ਰਾਜਾ ਦੇ ਦੂਤ ਜਿਹੜੇ ਸੀ ਉਹ ਧਰਮ ਰਾਜਾ ਦੇ ਨੂੰ ਲੈ ਗਏ। ਧਰਮ ਰਾਜ ਨੇ ਜਿਹੜੇ ਇਹਦਾ ਸਾਰਾ ਭਰਾਪਤਾ ਵੇਖਿਆ, ਕਿਉਂਕਿ ਚਿੱਤਰ ਗੁਪਤ ਜਦ ਲੇਖਾ ਮੰਗਿਆ ਤਬ ਕੌਣ ਪਰਦਾ ਤੇਰਾ ਢਾਕਾ, ਅੱਜ ਰਾਈ ਪ੍ਰੇਸ਼ ਦਾ ਤਿਲ ਪੀੜਾ ਕਹਾਣੀ, ਔਰ ਲੇਖਾ ਮੰਗਿਆ ਬਾਣੀਆਂ। ਧਰਮ ਰਾਜ ਨੂੰ ਬਾਣੀਆਂ ਤਾਂ ਕਿਹਾ ਕਿ ਬਾਣੀਏ ਮੰਗੂ ਰੱਤੀ ਮਾਤਰ ਫਰਕ ਨਹੀਂ ਰਹਿੰਦਾ, ਦੇ ਕੇ ਰੱਤੀਓ ਮਾਤਾ ਤੋਲ ਕਢਾ ਬਣਿਆ। ਇਹ ਧਰਮ ਰਾਜਾ ਵਾਸਤੇ ਸਮਝਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਹਿਣ ਲੱਗੇ, ਸਿਰਫ ਸਾਰੀ ਜ਼ਿੰਦਗੀ ਤੈਂ ਕੋਈ ਨੇਕੀ ਵਾਲਾ ਵਿਵਹਾਰ ਨਹੀਂ ਕੀਤਾ, ਸਾਰੀ ਜ਼ਿੰਦਗੀ ਪਾਪ ਹੀ ਕਰਦਾ ਰਿਹਾ, ਹੁਣ ਤੇਰੇ ਵਾਸਤੇ ਨਰਕ ਉਹ ਤਿਆਰ ਹੈ ਜਿੱਥੋਂ ਤੂੰ ਮੁੜ ਕੇ ਨਿਕਲ ਹੀ ਨਾ ਸਕੇ। ਪਰ ਇੱਕ ਘੜੀ ਗੁਰਸਿੱਖ ਦੀ ਸੰਗਤ ਹੈ ਤੇਰੇ ਕੋਲ, ਇਹਦੇ ਕਰਕੇ ਮੈਨੂੰ ਤੇਰੇ ਤੇ ਕੁਝ ਦਇਆ ਆ ਰਹੀ। ਇਹ ਦੱਸ ਕਿ ਤੈਂ ਸਤਸੰਗਤ ਦੀ ਘੜੀ ਦਾ ਫਲ ਪਹਿਲਾਂ ਲੈਣਾ ਕਿ ਬਾਅਦ ਲੈਣਾ? ਕਹਿੰਦਾ ਮਹਾਰਾਜ ਨਰਕ ਤਾਂ ਭੋਗਣੇ ਆ, ਪਹਿਲਾਂ ਹੀ ਭਗਾ ਦਿਓ। ਕੌੜਾ ਖਾ ਕੇ ਮਿੱਠੇ ਦਾ ਵੀ ਸਵਾਦ ਨਹੀਂ ਰਹਿੰਦਾ, ਕਦੀ ਕਿਸੇ ਬੋਲੋ ਕਰਨਾ ਪਹਿਲਾਂ ਕੌੜੀਆਂ ਮਿਰਚਾਂ ਖਾ ਲਈਏ, ਬਾਅਦ ਮਿੱਠਾ ਕਰੀਏ, ਸਵਾਦ ਨਹੀਂ ਨਾ ਲੱਗਦਾ ਗੁਣ ਦੀ। ਨਰਕ ਤਾਂ ਭੋਗਣੇ ਹੀ ਭੋਗਣੇ ਆ, ਪਹਿਲਾਂ ਹੀ ਭਗਾ ਦਿਓ ਸੱਚਖੰਡ। ਕਹਿਣ ਲੱਗਾ ਜਾਗ ਦੂਤਾਂ ਨੂੰ ਕਿਹਾ ਇਹਨੂੰ ਸੱਚਖੰਡ ਲੈ ਦਿਓ। ਭੋਰੇ ਖੜ ਗਏ, ਉੱਥੇ ਜਾ ਨਹੀਂ ਸਕਦੇ ਹੋ, ਕਹਿੰਦੇ ਆ ਸਿੱਧਾ ਹੀ ਚਲੇ ਜਾ, ਸਾਹਮਣੇ ਸੱਚਖੰਡ ਹੈ। ਪਰ ਆਹ ਵੇਖ ਲਾ ਸਾਡੇ ਹਥਿਆਰ, ਜੇ ਟਾਈਮ ਦੇ ਨਾਲ ਨਾ ਪਹੁੰਚਾ ਤੇ ਤੇਰੀ ਹਾਲਤ ਬੜੀ ਭੈੜੀ ਕਰਾਂ, ਚੰਗਾ ਡਰਾਇਆ ਤੂੰ ਘਰ। ਬੇਚਾਰਾ ਡਰਦਾ ਡਰਦਾ ਚਲੇ ਗਿਆ ਵੀ ਪੰਜ ਚਾਰ ਮਿੰਟ ਜਾਣ ਲਈ ਤੇ ਪੰਜ ਚਾਰ ਆਉਣ ਲਈ ਲੱਗ ਜਾਣੇ, ਤੇ ਉੱਥੇ ਦੇ ਤਾਂ ਮਿੰਟ ਗਿਣਤੀ ਦੇ ਹੀ ਹੈ। ਚਲੇ ਗਿਆ, ਅੱਗੇ ਦੀਵਾਨ ਸਜਿਆ ਹੋਇਆ, ਮਹਾਰਾਜ ਸਜੇ ਹੋਏ ਸਨ, ਬੈਠੇ ਸਨ, ਸੰਗਤ ਨੂੰ ਦਰਸ਼ਨ ਭਜਨ ਬਖਸ਼ਿਸ਼ ਕਰ ਰਹੇ ਸਨ। ਉਹ ਗੁਰਸਿੱਖ ਦੀ ਵਿੱਚ ਬੈਠਾ, ਇਹਨੂੰ ਵੇਖ ਲਿਆ ਗੁਰਸਿੱਖ, ਇਹਨੂੰ ਕੁਝ ਹੌਂਸਲਾ, ਉਹਨੇ ਵੀ ਵੇਖ ਲਿਆ ਵੀ ਆ ਗਿਆ, ਉਹਨੇ ਤਾਂ ਪਹਿਲਾਂ ਦੱਸਿਆ ਜਾਣੀ ਜਾਣ ਸੀ। ਉਹਨੇ ਕਿਹਾ ਵੀ ਇਉਂ ਕਰ, ਨਮਸਕਾਰ ਕਰਕੇ ਨਾ ਉਹ ਪੱਖਾ ਚੱਕ ਲਿਆ ਤੇ ਸੰਗਤ ਨੂੰ ਚਲੇ ਜਾ, ਸੇਵਾ ਕੋਈ ਵੀ ਲੈ ਲਾ। ਹੁਣ ਇਹ ਦੇਖੀ ਜਾ ਵੀ ਟਾਈਮ ਹੋਇਆ ਤੇ ਹੋਇਆ, ਉਹ ਜਿਹੜੇ ਬਾਹਰ ਜਮ ਰਾਜਾ ਦੇ ਭਿਆਂਕਰ ਦੂਤ ਸਨ ਉਹਨਾਂ ਤੋਂ ਡਰ ਲੱਗ ਰਿਹਾ ਸੀ। ਘੜੀ ਪਿੱਛੋਂ ਦਰਵਾਜ਼ੇ ਵੱਲ ਵੇਖੇ ਤੇ ਹੁਣ ਜਾਣਾ, ਟਾਈਮ ਓਵਰ ਨਾ ਹੋ ਜਾਏ, ਟਾਈਮ ਵੱਧ ਹੋ ਗਿਆ ਤੇ ਸਜ਼ਾ ਵਧੇਰੇ ਮਿਲੇਗੀ, ਸਮਾਂ ਜ਼ਿਆਦਾ ਨਾ ਲੱਗ ਜਾਏ। ਇਹ ਹੁਣ ਪੱਕਾ ਰਾਖੇ ਤੇ ਚੱਲਿਆ। ਗੁਰਸਿੱਖ ਨੇ ਕਿਹਾ ਕਿੱਧਰ ਜਾ ਰਹੇ? ਕਹਿੰਦਾ ਜੀ ਬਾਹਰ ਜਮਦੂਤ ਕਰੇ ਆ, ਉਹਦਾ ਮਾਰ ਮਾਰ ਕੇ ਮਲਧਾਰੇ ਖਾਲਾ ਦੇ ਛੱਡਣਗੇ। ਬੜੀਆਂ ਡਰਾਉਣੀਆਂ ਭਿਆਕਰ ਸ਼ਕਲਾਂ ਹਨ ਉਹਨਾਂ ਦੀਆਂ। ਉਹ ਕਹਿਣ ਲੱਗਾ ਰਾਮ ਨਾਲ ਬੈਠਾ ਸੇਵਾ ਕਰੀ ਚੱਲ, ਇੱਥੇ ਉਹ ਆ ਨਹੀਂ ਸਕਦੇ, ਕਿੱਥੋਂ ਆ ਕੇ ਤੈਨੂੰ ਲਿਜਾ ਨਹੀਂ ਸਕਦੇ, ਬਾਹਰ ਨਿਕਲਣਾ। ਤੇ ਦੇਖ ਲਓ ਗੁਰਸਿੱਖ ਦੀ ਇੱਕ ਘੜੀ ਦੀ ਕੀਤੀ ਹੋਈ ਸੰਗਤ ਨਾ, ਸਾਰੀ ਉਮਰ ਨਰਕਾਂ ਵਾਲੇ ਕੰਮ ਕੀਤੇ ਸੀ, ਤੇ ਗੁਰਸਿੱਖ ਦੀ ਸੰਗਤ ਕਰਕੇ ਬਚਨ ਮੰਨ ਕੇ ਬਚ ਗਿਆ। ਬਚ ਕੇ ਬੋਲੋ ਸਤਨਾਮ। ਇਹ ਹੈ ਸਤਸੰਗਤ ਦਾ ਮਹਾਤਮ। ਸਾਈਂ ਮਹਾਰਾਜ ਨੇ ਕਿਹਾ ਸੱਤੀ ਬਹਿਰੀ ਸਤ ਭਲਾ, ਬਹਿਰੀ ਪੜਿਆ ਪਾਪ, ਉਥੇ ਪਾਪ ਖੂਨ ਦੀ ਜਾਰੀ ਆ ਤੇ ਪੂਰੇ ਘੜੇ ਰਾਤ। ਜਿਹੜੇ ਵਿਦਵਾਨ ਮਹਾਂਪੁਰਸ਼ਾਂ ਦੇ ਕੋਲ ਬੈਠ ਕਰਕੇ ਸਤਸੰਗਤ ਕਰੀਏ, ਅੱਠਾਂ ਪੈਰਾਂ ਚੋਂ ਸੱਤ ਪੈਰ ਤੁਹਾਡੇ ਆ ਤੇ ਇੱਕ ਪੈਰ ਗੁਰੂ ਦੇ ਲੈ ਕੇ ਲਾ ਦਿੱਤਾ ਜਾਏ ਨਾ, ਫਿਰ ਸਤਸੰਗਤ ਕਰਨ ਪਾਪ ਦੀ ਰਾਸ਼ੀ ਘੱਟ ਜਾਂਦੀ ਹੈ ਤੇ ਪੁੰਨ ਦੀ ਵੱਧ ਜਾਂਦੀ ਹੈ। ਕਿਉਂਕਿ ਸਤਸੰਗਤ ਵਿੱਚ ਪਾਪਾਂ ਦੇ ਪੁੰਨਾਂ ਦਾ ਵਿਚਾਰ ਆਮ ਬੰਦੇ ਨੂੰ ਪਤਾ ਨਹੀਂ, ਪਾਪ ਕਿਹੜੇ ਤੇ ਪੁੰਨ ਕਿਹੜੇ। ਕਈ ਪੜ੍ਹਿਆ ਲਿਖਿਆ ਨੂੰ ਵੀ ਇਸ ਚੀਜ਼ ਦਾ ਗਿਆਨ ਨੇ, ਪਾਪਾਂ ਨੂੰ ਪੁੰਨ ਸਮਝ ਕੇ ਕਰੀ ਜਾਂਦੇ ਤੇ ਪੁੰਨਾਂ ਨੂੰ ਪਾਪ ਸਮਝ ਕੇ ਤਿਆਗੀ ਜਾਂਦੇ। ਗੱਜ ਕਿਹੇ ਬੋਲੋ ਸਤਨਾਮ। ਸਤਸੰਗਤ ਤੋਂ ਬਿਨਾਂ ਇਹ ਗਿਆਨ ਨਹੀਂ ਹੁੰਦਾ, ਕਿਉਂਕਿ ਜਿਹੜਾ ਗਿਆਨ ਹੈ ਇਹ ਸਾਧ ਸੰਗਤ ਵਿੱਚੋਂ ਹੀ ਪ੍ਰਾਪਤ ਹੋਇਆ ਕਰਦਾ। ਸਾਈਂ ਮਹਾਰਾਜ ਜੀ ਨੇ ਫਰਮਾਇਆ ਬਿਨ ਭਾਗਾਂ ਸਤਸੰਗ ਨਾ ਲੱਗਾ, ਬਿਨ ਸੰਗਤ ਮੈਲ ਭਰੀਜੈ ਜੀ। ਬਿਨਾਂ ਭਾਗਾਂ ਤੋਂ ਸਤਸੰਗਤ ਮਿਲਦੀ ਨੇ, ਸਤਸੰਗਤ ਤੋਂ ਬਿਨਾਂ ਜਿਹੜਾ ਮਨ ਆ ਇਹ ਪਾਪਾਂ ਦੀ ਮੈਲ ਨਾਲ ਭਰ ਜਾਂਦਾ। ਮੈਲ ਦੂਰ ਕਿਵੇਂ ਹੁੰਦੀ? ਕੱਪੜੇ ਦੀ ਸਰੀਰ ਦੀ ਮੈਲ ਦੂਰ ਹੁੰਦੀ ਹੈ ਪਾਣੀ ਤੇ ਸਾਬਣ। ਜਿਹੜੀ ਮਨ ਦੀ ਮੈਲ ਹੈ ਇਹ ਸਾਬਣ ਤੇ ਪਾਣੀ ਨਾਲ ਦੂਰ ਨਹੀਂ ਹੁੰਦੀ। ਜਪਜੀ ਸਾਹਿਬ ਚ ਆਪ ਰੋਜ ਪੜ੍ਹਦੇ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਐ ਉਹ ਧੋਏ, ਧਰਜੈ ਮਤ ਪਾਪਾਂ ਕੈ ਸੰਗ ਉਹ ਧੋਕੈ ਨਾਵੈ ਕੈ ਰੰਗ। ਦੇਖ ਲੋ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਸਾਬਣ ਹੋਵੇਗਾ ਜਿਹੜਾ ਲਿਖਿਆ, ਕਦ ਕੇ ਬੋਲੋ ਸਤਨਾਮ। ਸਾਬਣ ਕੋਈ ਨਵਾਂ ਨੀ ਪੁਰਾਣਾ ਹੀ, ਪਰ ਪਾਠ ਹੈਗਾ ਸਾਬੂਨ। ਕਈ ਬੰਦੇ ਜਪ ਜੀ ਪੜ੍ਹਦੇ ਸਾਬਣੇ ਹੀ ਪੜ੍ਹ ਜਾਂਦੇ, ਪਰ ਬੱਬੇ ਨੂੰ ਦੋ ਅੰਕੜ ਸੱਤੇ ਨੂੰ ਕਹਿੰਦਾ ਸਾਬੂਨ, ਸ਼ੁੱਧ ਪਾਠ ਇਹ ਲਿਖਿਆ। ਸੋ ਇਸ ਕਰਕੇ ਪਿਆਰਿਓ ਜਿਹੜੀ ਮਨ ਨੂੰ ਮੈਲ ਲੱਗੀ ਹੋਈ ਹੈ ਇਹ ਕਾਹਦੇ ਨਾਲ ਧੋਤੀ ਜਾਂਦੀ ਹੈ? ਨਾਮ ਰੂਪੀ ਜਲ ਨਾ ਤੇ ਪ੍ਰੇਮ ਦੇ ਸਾਬਣ। ਰੱਜ ਕੇ ਬੋਲੋ ਸਤਨਾਮ। ਇਹ ਹੈ ਸਤਸੰਗਤ ਦਾ ਮਹਾਤਮ। ਇਸ ਕਰਕੇ ਸਾਰੀਆਂ ਸੰਗਤਾਂ ਗੱਜ ਵੱਜ ਕੇ ਹੁਮਾ ਕੇ ਭਾਈ ਸਾਰਾ ਸੰਗਤ ਵਿੱਚ ਆਇਆ ਕਰੋ, ਔਰ ਸੰਗਤ ਵਿੱਚ ਆਉਣੇ ਨਾਲ ਮੇਰੇ ਮਾਧਵ ਜੀ ਸਤ ਸੰਗਤ ਮਿਲੈ ਸੋ ਤਰਿਆ। ਜਿਹੜਾ ਸਤਸੰਗਤ ਵਿੱਚ ਆ ਕੇ ਮਿਲ ਜਾਂਦਾ ਉਹ ਭਾਈ ਤਰ ਜਾਂਦਾ। ਇਹ ਪੰਗਤੀ ਕਦੋਂ ਆ ਜਾਰੀ? ਭਾਈ ਮਾਧਵ ਜੀ ਕਸ਼ਮੀਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਿੱਖ ਹੋਏ ਹਨ, ਰੋਜ ਕਥਾ ਕਰਿਆ ਕਰਦੇ ਸਨ। ਬੇਅੰਤ ਸੰਗਤਾਂ ਨੇ ਲਾਭ ਪ੍ਰਾਪਤ ਕਰਨਾ। ਇੱਕ ਕੋਈ ਲੜਕਾ ਸ਼ਾਹੂਕਾਰਾਂ ਦਾ ਪੂਰੀ ਰੋਜ਼ ਕਥਾ ਆ ਕੇ ਸੁਣਿਆ ਕਰਦਾ ਸੀ। ਐਸੀ ਦੈਵਕ ਵਰਤੀ ਵੀ ਸ਼ਹਿਰ ਵਿੱਚ ਚੋਰਾਂ ਦਾ ਜ਼ੋਰ ਪੈ ਗਿਆ ਤੇ ਚੋਰੀਆਂ ਬਹੁਤ ਹੋਣ ਲੱਗ ਗਈਆਂ। ਜਦੋਂ ਚੋਰਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਾ ਮਿਲੇ ਤੇ ਉਹ ਨਿਰੰਕਤ ਹੋ ਜਾਂਦੇ। ਚੋਰਾਂ ਦੇ ਦਿਲ ਇੰਨੇ ਖੁੱਲ ਗਏ, ਹੁਣ ਤੇ ਵੱਧ ਗਿਆ ਉਹਨੇ ਰਾਜੇ ਦੇ ਵੀ ਜਾ ਚੋਰੀ ਕੀਤੀ, ਹੁਣ ਤਾਂ ਸਾਨੂੰ ਪੁੱਛਦਾ ਹੀ ਕੋਈ ਨੀ। ਗੱਜ ਕੇ ਬੋਲੋ ਸਤਨਾ। ਕਿਉਂਕਿ ਜਦੋਂ ਬੰਦਾ ਕੋਈ ਕੰਮ ਕਰੀ ਜਾਏ ਨਾ ਉਹਨੂੰ ਨਾ ਪੁੱਛੇਗਾ ਹੌਸਲਾ ਵਧੀ ਜਾਂਦਾ, ਚਾਹੇ ਮਾੜਾ ਤੇ ਚਾਹੇ ਚੰਗਾ ਕੰਮ। ਜੇ ਰੋਕ ਟੋਕ ਹੋਣ ਲੱਗ ਜਾ ਤੇ ਜਿੱਥੇ ਬੰਦਾ ਆਉਂਦਾ ਉੱਥੇ ਰੋਕ ਜਾਂਦਾ। ਰਾਜੇ ਨੇ ਕਿਹਾ ਮੇਰੇ ਚੋਰੀ ਹੋ ਗਈ ਤੇ ਬਾਕੀ ਪਬਲਿਕ ਦਾ ਕੀ ਹਾਲ ਹੋ, ਹੁਣ ਮੁਲਾਜ਼ਮ ਇਕੱਤਰ ਕਰ ਲੈ ਤੇ ਅੱਠਾਂ ਪਹਿਰਾਂ ਦੇ ਅੰਦਰ ਅੰਦਰ ਚੋਰੀ ਲੱਜੋ, ਨਹੀਂ ਤਾਂ ਮੈਂ ਸਾਰੇ ਜੇਲ ਚ ਸਿੱਟ ਦਾਂ ਔਰ ਨੌਕਰੀ ਤੋਂ ਡਿਸਚਾਰਜ ਕਰ ਦਾਂ। ਫਿਕਰ ਪੈ ਗਿਆ ਪੁਲਿਸ ਨੂੰ, ਤਾਂ ਤਾਂ ਨਾਕੇ ਲਾਸਤੇ ਛਾਣਬੀਨ ਹੋਣ ਲੱਗ ਗਈ, ਖੈਰ ਕੋਈ ਚੋਰ ਮਿਲ ਨਾ ਸਕਦੀ। ਜਿਹੜੇ ਪੁਰਾਣੇ ਡਾਕੂ ਸਨ ਪੁਲਿਸ ਥਾਣੇ ਚ ਆਮ ਲਿਸਟਾਂ ਹੁੰਦੀਆਂ, ਜਿਹੜੇ 12 ਨੰਬਰੀਏ ਜਾਂ 10 ਨੰਬਰੀਏ ਹੈ, ਮਾਰਪੀਟ ਹੋਈ ਲੇਕਿਨ ਕੋਈ ਨਿਰਣਾ ਨਾ ਹੋ ਸਕਿਆ। ਅਖੀਰ ਕਥਾ ਦਾ ਭੋਗਿਆ, ਜਿਵੇਂ ਆਪਦੀ ਕਥਾ ਸੁਣਦੇ ਹੋ ਕੁਝ ਹਨੇਰਾ ਹੋ ਜਾਂਦਾ, ਅੰਗ ਤਾਂ ਟਾਈਮ ਨਾਲ ਚਲੇ ਜਾਂਦੀ। ਕਈ ਪ੍ਰੇਮੀ ਸਤਸੰਗੀ ਹੁੰਦੇ ਵੀ ਚਲੋ ਮਹਾਂਪੁਰਸ਼ਾਂ ਕੋਲ ਹੋਰ ਬੈਠੀਏ, ਰੂਬਰੂ ਬਚਨ ਕਰਕੇ ਦਾਹ ਪ੍ਰਾਪਤ ਕਰੀਏ। ਉਹ ਲੜਕੇ ਨੂੰ ਹੋਇਆ ਸੀ ਚੇਟਕ ਲੱਗੀ, ਪ੍ਰੇਮ ਲੱਗਿਆ, ਉਸ ਕਥਾ ਤੋਂ ਬਾਅਦ ਕੁਝ ਸੇਵਾ ਚ ਲੱਗਿਆ ਰਹਿਣਾ ਤੇ ਮਹਾਤਮਾ ਦੇ ਕੋਲ ਬੈਠਿਆ ਬਚਨ ਬਲਾ ਸੁਣਦੇ ਰਹਿਣਾ। ਉਹਨੂੰ ਕੁਦਰਤੀ ਜਾਣ ਲੱਗਿਆ ਕੁਝ ਅਵੇਰਾ ਹੋ ਜਾਣਾ, ਰੋਜ਼ ਦਾ ਉਹਦਾ ਵਿਵਹਾਰ ਬਣ ਗਿਆ। ਜਦੋਂ ਬੰਦੇ ਨੂੰ ਰਾਤ ਪੈ ਜਾਏ ਨਾ ਫਿਰ ਉਹਨੂੰ ਨੀਂਦ ਭੁੱਖ ਨੀ ਸੁੱਝਦੀ, ਗੱਜ ਕੇ ਬੋਲੋ ਸਤਨਾ। ਇਹ ਵੀ ਚੀਜ਼ਾਂ ਉਰੇ ਉਰੇ ਜਿਹਨੂੰ ਪ੍ਰੇਮ ਲੱਗ ਜਾਏ, ਕਦੀ ਨਦੀਆਂ ਸੁੱਤੀਆਂ ਵੇਖੀਆਂ ਦਿਨ ਰਾਤ ਸਮੁੰਦਰ ਵੱਲ ਦੌੜੀਆਂ ਜਾਣ, ਜੇ ਸੌ ਗਈਆਂ ਤੇ ਸਾਗਰ ਚ ਕਦੋਂ ਰਲੇ, ਕਦੀ ਚੰਦ ਸੂਰਜ ਸੁੱਤੇ ਵੇਖੇ, ਕਦੀ ਹਵਾ ਸੁੱਤੀ ਵੇਖੀ ਆਰਾਮ ਕਰਦੀ। ਇੱਕ ਆਰਾਮ ਆ, ਇੱਕ ਆਰਾਮ ਆ ਤੇ ਇੱਕ ਆਰਾਮ ਆ। ਹਾਹਾ ਲਾ ਦੀਏ ਤੇ ਹੈਰਾਨ ਬਣ ਜਾਂਦਾ, ਆਰਾਮ ਦੇ ਮੂਹਰੇ ਹਾਹਾ ਲਾ ਦਿਓ, ਪੈੜਾ ਲਾ ਦਿਓ ਤੇ ਆਰਾਮ ਬਣ ਜਾਂਦਾ। ਜਿਹੜੇ ਸਾਧੂ ਲੋਕ ਆ ਉਹ ਆਰਾਮ ਔਰ ਆਰਾਮ ਦੋਨਾਂ ਤੋਂ ਪਰੇ ਰਹਿੰਦੇ, ਗੱਜ ਕੇ ਬੋਲੋ ਸਾਹਿਬ। ਉਹ ਕਰਦੇ ਕੀ ਆ, ਰਾਮ ਰਾਮ ਵਾਹਿਗੁਰੂ ਦਾ ਨਾਮ ਜਪਦੇ। ਤਿੰਨੀ ਰਹਿਣੜੀਏ ਜਾਣਕਣ ਸਾਰੇ, ਤੇਰੇ ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ। ਦੁਨੀਆਂ ਆਰਾਮ ਔਰ ਆਰਾਮ ਵਿੱਚ ਫਸੀ, ਸੰਤਾਂ ਦਾ ਤੇ ਦੁਨੀਆਂਦਾਰਾਂ ਦਾ ਇੰਨੇ ਫਰਕ ਹੈ, ਉਹ ਆਰਾਮ ਨਾਲ ਜੁੜੇ ਹੈ, ਇਹ ਹਰਾਮ ਤੇ ਆਰਾਮ ਨਾਲ ਜੁੜੇ। ਗੱਲ ਇੱਕ ਨੁਕਤੇ ਦੀ, ਕਾਣੀ ਬੁੱਲੇ ਨੇ ਕਿਹਾ ਗੱਲ ਇੱਕ ਨੁਕਤੇ ਵਿੱਚ ਮੁਕਦੀ ਹੈ, ਗੱਲ ਇੱਕ ਨੁਕਤੇ ਵਿੱਚ ਢੁਕਦੀ ਹੈ। ਗੱਲ ਇੱਕ ਨੁਕਤੇ ਦੀ ਹੁੰਦੀ ਜੇ ਸਮਝਣਾ, ਆਰਾਮ ਪ੍ਰਾਪਤ ਵੀ ਰੱਬ ਦਾ ਪ੍ਰੇਮੀ ਹੋ ਸਕਦਾ, ਤੇ ਜਿਹੜਾ ਬੰਦਾ ਆਰਾਮ ਦੀ ਕਿਰਤ ਖਾਣ ਵਾਲਾ ਉਹ ਵੀ ਰੱਬ ਦੀ ਬੰਦਗੀ ਨਹੀਂ ਕਰ ਸਕਦਾ। ਜਿਹੜਾ ਰਾਮ ਰਾਮ ਸ਼ੁੱਧ ਅਚਾਰਨ ਕਰਕੇ ਕਿਰਤ ਕਰਕੇ ਵੰਡ ਸਕਦਾ ਤੇ ਨਾਮ ਜਪਦਾ ਉਹ ਲੇਖੇ ਵਿੱਚ ਪੈਂਦਾ। ਤਾਂ ਹੀ ਮਹਾਰਾਜ ਕਿਹਾ ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਤੇ ਕਿਰਤ ਬਿਰਤ ਕਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ। ਇਹ ਗੁਰਸਿੱਖੀ ਦੀ ਨਿਸ਼ਾਨੀ। ਇਸ ਪ੍ਰਕਾਰ ਤਿਆਰੀ ਸਾਹਿਬ ਸੰਗਤ ਜੀ, ਇਹਨੂੰ ਤਕਰੀਬਨ 11:30 ਵਜੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ, ਤੇ ਤਕਰੀਬਨ ਜਦੋਂ ਫਸਦਾ ਫਸਦਾ ਸਾਰੇ ਹੁੰਦਾ ਚੋਰ ਨਿਕਲ ਜਾਂਦੇ, ਕਿਉਂਕਿ ਸੁਨਿਆਰੇ ਜਿੰਨੀਆਂ ਨਵੀਆਂ ਚਾਬੀਆਂ ਤੇ ਜੰਦੇ ਬਣਾਉਂਦੇ ਚੋਰ ਉਹਨੇ ਹੋਰ ਰਾਹ ਕੱਢ ਜਾਂਦੇ। ਜਦੋਂ ਵੀ ਫਸੂਗਾ ਫਸੂ ਹਮੇਸ਼ਾ ਹੀ ਭਲਾ ਹੋਣ, ਕਿਉਂਕਿ ਜਿਹੜਾ ਚੋਰ ਹੁੰਦਾ ਉਹ ਰਾਹ ਕਰਦੇ ਰਹਿੰਦਾ, ਹਮੇਸ਼ਾ ਹੀ ਨਿਕਲ ਕੁਦਰਤੀ ਗੱਲ, ਬੇਚਾਰਾ ਫਸ ਗਿਆ। ਗਊ ਕਹਿਣ ਲੱਗੀ ਵੀ ਤੂੰ ਐਸ ਵੇਲੇ ਕਿੱਧਰੋਂ ਆ, ਚੋਰੀਆਂ ਹੋਈ ਜਾਂਦੀਆਂ ਤੇਰਾ ਕੰਮ। ਉਹ ਕਹਿਣ ਲੱਗਾ ਮੈਂ ਤਾਂ ਸੰਤਾਂ ਕੋਲੋਂ ਆਇਆ। ਕਹਿਣ ਲੱਗਾ ਉਹ ਐਸ ਵੇਲੇ ਸੰਤਾਂ ਕੋਲ ਤੇਰਾ ਕੀ ਕੰਮ, ਝੂਠ ਬੋਲਦਾ, ਨਾਲੇ ਚੋਰੀ ਕਰਦਾ ਨਾਲੇ ਸੰਤਾਂ ਨੂੰ ਤੇ ਬਦਨਾਮ ਕਰ ਰਿਹਾ। ਤੇਰਾ ਮਾਂ ਪਿਓ ਕੌਣ, ਮਾਂ ਪੇ ਅੱਗੇ ਅੱਗੇ ਹੋਏ ਸੀ ਤੇ ਸਾਰਿਆਂ ਦੇ ਜਾਣੋ ਨੀ ਹਟਦਾ, ਕਿਉਂਕਿ ਚਾਰ ਕੁ ਦਿਨ ਸਾਰਿਆਂ ਕੋਲ ਚੱਲ ਜਾਇਆ ਤੇ ਮਾਂ ਪੇ ਨੂੰ ਵੀ ਡਰ ਪੈ ਜਾਂਦਾ। ਕਹਿ ਕਿੱਥੇ ਬੋਲੋ ਸਤਨਾ, ਫਿਰ ਸਾਡੇ ਅੱਗੇ ਕੋਈ ਬਹਿ ਜਾ ਤੇ ਬਿਲਕੁਲ ਹੀ ਡਰ ਪੈ ਜਾਂਦਾ, ਤੇ ਪਤਾ ਨੀ ਕੂਕ ਕੀ ਮਾਰ ਦੇਣੀ। ਸੋ ਖੈਰ ਜੇ ਮਾਈਆਂ ਨੂੰ ਪੁੱਛੇ ਮਾਤਾ ਜੀ ਤੁਹਾਡੇ ਬੁੱਧ ਨੂੰ ਸੰਤ ਬਣਾ ਦਈਏ, ਤੇ ਮਾਈਆਂ ਉੱਤਰ ਦੇਣਗੇ ਬਾਬਾ ਜੀ ਤੁਸੀਂ ਸੁੱਖ ਨਾਲ ਬਣੇ ਹੋ ਜਾਣਾ, ਕਹਿ ਕਿੱਥੇ ਬੋਲੋ ਸਤਨਾ, ਤੇ ਦੱਸੋ ਮੇਰੀ ਖਾਧੀ ਰੋਟੀ ਤੁਹਾਨੂੰ ਮਿਲ ਜੂ, ਮੇਰਾ ਖਾਧਾ ਭੋਜਨ ਨੀ ਤੁਹਾਨੂੰ ਮਿਲ ਸਕਦਾ, ਪੀਤਾ ਹੋਇਆ ਪਾਣੀ ਨੀ ਮਿਲ ਸਕਦਾ, ਮੇਰੀ ਕੀਤੀ ਉਹ ਬੰਦਗੀ ਜਾਂ ਭਜਨ ਤੁਹਾਨੂੰ ਮਿਲ ਜੂ, ਹਰ ਇੱਕ ਬੰਦੇ ਨੂੰ ਆਪਣਾ ਹੀ ਕੀਤਾ ਮਿਲਣਾ। ਬਾਹਰ ਸਾਫ ਲੈ ਗਿਆ ਜਿਸ ਕੀਤਾ ਪਾਈ ਹੈ ਆਪਣਾ, ਤਾਂ ਘਾਲ ਦੂਰੀ ਕਿਉਂ ਘਾਲੀ ਹੈ, ਕਿਰਤ ਕਰਮ ਦੀ ਵਿਛੜੇ ਕਰ ਕਿਰਪਾ ਮੇਰਾ ਆਰਾਮ, ਕਰਮਾ ਸੰਘੜਾ ਖੇਤ ਗਿਆ, ਜੈਸਾ ਕੀ ਜੈ ਸੂਰਨ ਹੈ ਕਰਮਾ ਸੰਘੜਾ ਖੇਤ, ਜਿਹਦਾ ਵੀ ਜੈਸਾ ਕਰੂਗੇ ਵੈਸਾ ਹੀ ਭਰਨਾ। ਜੇ ਮਾਈਆਂ ਨੂੰ ਕਹੀਏ ਮਾਤਾ ਜੀ ਤੁਹਾਡੇ ਲੜਕੇ ਨੂੰ ਫਿਰ ਡਾਕੂ ਬਣਾ ਦਈਏ, ਫਿਰ ਕਹਿੰਦੇ ਹਰੇ ਰਾਮ, ਸੰਤ ਬਣਾਉਣ ਲਈ ਵੀ ਤਿਆਰ ਨੇ ਤੇ ਡਾਕੂ ਬਣਾਉਣ ਲਈ, ਤੇ ਦੱਸੋ ਬਣਾਈਏ, ਬਣਨਾ ਤਾਂ ਸੰਤ ਹੀ ਠੀਕ ਹੈ, ਇਹ ਨਹੀਂ ਕਿ ਸੰਤ ਕੋਲ ਘਰ ਛੱਡ ਕੇ ਬਣਿਆ ਜਾਂਦਾ, ਇਹ ਗੱਲ ਗਲਤ, ਸੰਤ ਤੁਸੀਂ ਵੀ ਬਣ ਸਕਦੇ ਮੇਰੇ ਜੀ, ਸੰਤਾਂ ਦੇ ਲੱਛਣ ਆ ਜਿਹੜਾ ਵੀ ਧਾਰ ਲੈ, ਸੰਤ ਇਹ ਨਹੀਂ ਕਿ ਮਾਈਆਂ ਨੀ ਬਣ ਸਕਦੀ, ਇਹ ਵੀ ਗੱਲ ਗਲਤ, ਜਾਂ ਕੋਈ ਊਚ ਨੀ ਬਣ ਸਕਦਾ ਜਾਂ ਨੀਚ ਨੀ, ਵੱਡਾ ਨੀ ਛੋਟਾ ਨੀ, ਗਰੀਬ ਅਮੀਰ ਚ ਕੋਈ ਵਿਤਕਰਾ ਨਹੀਂ, ਜਿਹੜਾ ਵੀ ਕਮਾਈ ਕਰੇ ਜਿਹੜਾ ਇਸ ਲੱਛਣ ਨੂੰ ਧਾਰ ਲਓ ਸੰਤ ਬਣ, ਜਿਹਨਾਂ ਸਾਤ ਗ੍ਰਾਸ ਨਾ ਦਿੱਤਾ ਹਰ ਨਾਮਾ ਮਨ ਮੰਤ ਧੰਨ ਤੇ ਤੇਈ ਨਾਨਕਾ ਪੂਰਨ ਹੋਈ ਸੰਤ ਦੇ, ਸੰਤ ਦਾ ਲੱਛਣ ਜਿਹੜਾ ਸਾਤ ਗ੍ਰਾਸ ਵਾਹਿਗੁਰੂ ਦਾ ਸਿਮਰਨ ਕਰਦਾ ਉਹਨੂੰ ਸੰਤ ਕਹਿੰਦੇ, ਹੋਰ ਇਹ ਨੀ ਕਿ ਸੰਤ ਕੋਈ ਚੋਲਾ ਵੱਡਾ ਪਾ ਲਿਆ ਉਹਦਾ ਨਾ ਸੰਤ ਜਿੱਥੇ ਬੋਲੋ। ਔਰ ਸੰਤ ਭਲੇ ਗੁਰਸਿੱਖ, ਜਿਹੜੇ ਗੁਰਸਿੱਖ ਸ਼ਰਾਬ ਮਾਸ ਤੰਬਾਕੂ ਅਮਲਾਂ ਤੋਂ ਰਹਿਤ ਹਨ, ਅੰਮ੍ਰਿਤਧਾਰੀ ਨਿਤਨੇਮੀ ਪ੍ਰੇਮੀ ਹਨ, ਜਾਂ ਸਹਿਜਧਾਰੀ ਵੀ ਅਸੂਲਾਂ ਦੇ ਹਨ, ਉਹ ਸਾਰੇ ਸੰਤ ਸੰਤ ਨੀ, ਕੋਈ ਫਰਕ ਨਹੀਂ। ਸੋਲਾ ਵਿਚਾਰ ਖੈਰ ਕਹਿਣ ਲੱਗੇ ਤੇਰਾ ਤੇਰੇ ਸੰਤਾਂ ਕੋਲ ਕੀ ਕੰਮ, ਤੇਰੇ ਮਾਂ ਪਿਓ ਕੌਣ ਹਨ, ਕਹਿਣ ਲੱਗਾ ਜੀ ਫਲਾਨੇ। ਉਹਨੇ ਕਿਹਾ ਵੀ ਚਲੋ ਜੀ, ਉਹ ਤਾਂ ਬੰਦੇ ਬੜੇ ਮਸ਼ਹੂਰ ਆ, ਉਹਨਾਂ ਦਾ ਲੜਕਾ ਇਹ ਕੰਮ ਤੇ ਨਹੀਂ ਕਰ ਸਕਦਾ, ਨਾ ਇਹ ਅਮੀਰਾਂ ਦੇ ਲੜਕੇ ਆਇਆ ਤੁਸੀਂ ਦਰਵਾਜ਼ਾ ਕਿੱਥੇ ਟੱਪਦੇ, ਆਮ ਗਰੀਬ ਲੋਕ ਹੀ ਆ ਜਿਹੜੇ ਰਾਤ ਨੂੰ ਘੁੰਮਦੇ, ਅਮੀਰ ਰਾਤ ਨਹੀਂ ਤਾਂ ਟਾਈਮ ਨਾਲ ਗੁੱਡਾ ਲਾ ਲੈਂਦੇ। ਸੋ ਘਰ ਆ ਗਿਆ, ਕਹਿੰਦੇ ਜੀ ਲੜਕਾ ਤੁਹਾਡਾ ਹੀ ਆ, ਉਹਨੇ ਕਿਹਾ ਵੀ ਅਸੀਂ ਤਾਂ ਅੱਗੇ ਰੋਜ਼ ਸਾਧਾਂ ਨੂੰ ਰੋਕਦੇ ਸੀ, ਅੱਜ ਫੜਿਆ ਗਿਆ, ਰਾਜੇ ਦੀ ਚੋਰੀ ਹੋਈ ਹੈ ਤੇ ਨਾਲ ਸਾਨੂੰ ਵੀ ਮਰਾਏਗਾ, ਫਾਂਸੀ ਲਟਕਾਏਗਾ। ਕਹਿੰਦੀ ਸਾਡਾ ਤੇ ਲੱਗਦਾ ਹੀ ਕੁਛ ਨੀ, ਪੁੱਤ ਨੀ ਸਾਡਾ ਨੀ ਪੁੱਤ, ਸਾਫ ਮੁਕਰ ਜਿਹੜੇ ਮੌਤ ਦੀ ਹੋਵੇ ਕੋਈ ਪੁੱਤ ਬਣਾਉਂਦਾ ਕਿਸੇ ਨੂੰ, ਭਰਾ ਭਰਾ ਦਾ ਬਣਦਾ ਕੋਈ ਵਿਰਲਾ ਹੀ ਜਿਹੜਾ ਉਦੋਂ ਨਾਲ ਦੇਵੇ, ਨਹੀਂ ਲੋਕ ਛੱਡ ਜਾਂਦੇ ਆ ਸਾਰੇ ਰੇਤੇ ਵੀ, ਉਦੋਂ ਦਾ ਫਿਰ ਗੁਰੂ ਹੀ ਆ ਜੇ ਸਹਾਇਤਾ ਕਰੇ ਤਾਂ ਕਰੇ, ਜਾਂ ਮਹਾਤਮਾ ਹੋਰ ਨੀ ਰਹਿ ਕੋਈ ਆਉਂਦਾ ਦੁੱਖ ਵਿੱਚ, ਮੁਸੀਬਤ ਜਦੋਂ ਬਣਦੀ। ਖੈਰ ਬਿਰਤਾ ਦੇ ਦਿਨ ਕਿਸੇ ਤੇ ਰੱਬ ਲਿਆਵੇ ਨਾ, ਜਦੋਂ ਆ ਜਾਂਦੇ ਆ ਨਾ ਤੇ ਫਿਰ ਕੋਈ ਨੀ ਬਾਈ ਸਾਥੀ ਬਣਦਾ, ਜਿਹਦਾ ਸੰਗ ਸਕਾ ਸਭ ਸਾਜਰਾ ਪੂਰਨਾਂ ਨੇ ਵੀ ਉਸਾਦ ਕਹੋ ਨਾਨਕ, ਇਹ ਬਿਰਤ ਮੈਂ ਏਕ ਏਕ ਰਘਨਾਥ, ਸੁੱਖ ਮੈਂ ਆਨ ਮਿਰਤ ਬਹੁ ਬੈਠਤ, ਰਹਿਤ ਚੋਂ ਦਿਸ ਘੇਰੇ, ਬਿਰਤ ਪਰੀ ਸਭ ਹੀ ਸੰਗ ਛਾੜਤ, ਪੂਰਨ ਆਵਤ ਮੇਰਾ, ਕੋਈ ਨੇੜੇ ਨੀ ਵਿਆਹ। ਕਹਿਣ ਲੱਗੇ ਜੀ ਸਾਡਾ ਤੇ ਕੁਝ ਨੀ ਨਾ, ਟੋਟਲੀ ਸਾਰੇ ਪਰਿਵਾਰ ਦੇ ਜੀ ਜਵਾਬ ਦੇ ਇੱਕੋ ਹੀ ਬੋਲੀ ਬੋਲੀ। ਪੁਲਿਸ ਵਾਲੇ ਕਹਿਣ ਲੱਗੇ ਹੁਣ ਵੇਖ ਲੈ ਤੂੰ, ਤਾਂ ਕਹਿੰਦਾ ਫਲਾਣਿਆਂ ਦਾ ਪੁੱਤ, ਉਹ ਕਹਿੰਦੇ ਸਾਡਾ ਪੁੱਤ ਹੀ ਝੂਠ ਬੋਲਦਾ, ਕੋਈ ਹੋਰ ਵੀ ਹੈ ਤੇਰਾ ਵੇਖ ਲੈ, ਇਹਨਾਂ ਮਨ ਚ ਭਲੇ ਖਾ ਰਿਹਾ। ਕਹਿਣ ਲੱਗਾ ਸੰਤ ਆ ਜਿਹਨਾਂ ਦੀ ਮੈਂ ਕਥਾ ਸੁਣਾ, ਉਹਨੇ ਕਿਹਾ ਚਲੋ ਸੰਤਾਂ ਤੋਂ ਵੀ ਤਬਦੀਲ ਕਰ ਲਈਏ, ਸੰਤਾਂ ਕੋਲ ਆ ਗਏ। ਕਹਿਣ ਲੱਗੇ ਸੰਤ ਜੀ, ਜੇ ਤੁਹਾਡਾ ਕੁਝ ਲੱਗਦਾ, ਸੰਤ ਸੱਚੇ ਜੇ ਤਾਂ ਹੁੰਦੇ ਨਾ ਦਸਵੰਧ ਚੱਕਣ ਵਾਲੇ, ਇਹ ਤਾਂ ਸ਼ਾਇਦ ਉਹ ਵੀ ਮੁਕਰ ਜਾਂਦੇ, ਸੰਤ ਆਏ ਸੀ ਸੱਚੇ। ਕਹਿਣ ਲੱਗੇ ਸਾਡਾ ਸਭ ਕੁਝ ਲੱਗਦਾ, ਸਾਡਾ ਇਹ ਸਤਸੰਗੀ ਇਹਦੇ ਚ ਕਿਹੜੀ ਗੱਲ ਹੈ, ਇਹ ਵੀ ਛੱਡ ਦਿਓ ਸੰਤ ਕਹਿਣ, ਇਹ ਬਿਲਕੁਲ ਨਿਰਦੋਸ਼। ਔਰ ਸ਼ਾਹੂਕਾਰਾਂ ਵੀ ਉਹਨਾਂ ਦਾ ਹੀ ਲੜਕਾ, ਸਿਰਫ ਡਰਦੇ ਤੁਹਾਨੂੰ ਮੁਕਰਦਾ, ਹੈਗਾ ਲੜਕਾ ਉਹਨਾਂ ਦਾ ਹੀ। ਉਹ ਕਹਿਣ ਲੱਗੇ ਜਿਹੜੇ ਸੰਤ ਹੁੰਦੇ ਦਿਆਲੂ ਬੜੇ ਹੁੰਦੇ, ਹੈਗਾ ਇਹ ਡਾਕੂ ਸਿਰਫ ਇਹਨੂੰ ਬਚਾਉਣ ਤੇ ਮਾਰੇ ਜਿੰਮੇਵਾਰੀ ਲਈ ਜਾਂਦੇ, ਕਿਉਂਕਿ ਉਹਨਾਂ ਦਾ ਚਿੱਤ ਨਰਮ ਜ਼ਿਆਦਾ ਹੁੰਦਾ, ਭਜਨ ਕਰਨ ਵਾਲਿਆਂ ਦਾ ਕੋਮਲ ਹਿਰਦਾ ਹੁੰਦਾ, ਦਿਆਲੂ ਹੁੰਦੇ, ਸੰਤਾਂ ਦਾ ਲੱਛਣ ਹੀ ਦਇਆ ਕਰਨੀ। ਜਿਹੜਾ ਕਠੋਰ ਵਿਅਕਤੀ ਦਾ ਉਹ ਸੰਤ ਤੇ ਨਹੀਂ ਨਾ ਹੋ ਸਕਦਾ, ਸੰਤ ਦਿਆਲੂ ਹੀ ਹੁੰਦੇ। ਬੜੇ ਬੜੇ ਪਾਪੀਆਂ ਨੂੰ ਬਖਸ਼ੇ ਹੀ ਤਾਂ ਸਕਦੇ ਆ ਜੇ ਉਹਨਾਂ ਦਾ ਦਇਆ ਦਾ ਸੁਭਾਅ ਹੋ, ਜੇ ਉਹ ਕਠੋਰ ਸੁਭਾਅ ਕਰ ਲੈਣ ਤੇ ਕੋਈ ਪਾਪੀ ਬਖਸ਼ਿਆ ਹੀ ਨਹੀਂ ਜਾ ਸਕਦਾ। ਉਹਨੇ ਕਿਹਾ ਸੰਤਾਂ ਨੇ ਇਹਨੂੰ ਬਚਾਉਣ ਵਾਸਤੇ ਜ਼ਿੰਮੇਵਾਰੀ ਲੈ ਲਈ, ਹੈਗਾ ਇਹ ਚੋਰ ਹੀ ਹੈ, ਰਾਜੇ ਕੋਲ ਹੈ, ਕਿਉਂਕਿ ਪੁਲਿਸ ਵਾਲਿਆਂ ਨੇ ਨੰਬਰ ਬਣਾਉਣੇ ਹੁੰਦੇ। ਸੱਚਾ ਆ ਗਿਆ ਝੂਠਾ ਆ ਗਿਆ, ਉਹਦਾ ਬੰਦਾ ਸਾਬਤ ਕਰਨਾ ਹੁੰਦਾ ਕਿ ਆਹ ਪੜ ਲਿਆ ਜੀ, ਇਹੋ ਜਿਹਾ ਕੰਮ ਚੱਲਦਾ ਜ਼ਿਆਦਾ, ਖਾਸ ਕਰਕੇ ਇੰਡੀਆ ਚ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੋ ਕੁਛ ਚੱਲਦਾ। ਲੈ ਰਾਜੇ ਕੋਲ ਮਾਰਾ ਆਇਆ ਤੁਹਾਡਾ ਜ਼ੋਰ ਤੇ ਡਾਕੂ। ਰਾਜਾ ਕਿਹਾ ਸਿੱਧੀ ਇਹਦਾ ਇੰਨਾ ਮੂੰਹ ਕਿਵੇਂ ਖੁੱਲ ਗਿਆ, ਲੋਕ ਤਾਂ ਲੁੱਟਦਾ ਹੀ ਸੀ, ਮੈਨੂੰ ਵੀ ਇਹਨੂੰ ਬਖਸ਼ਿਆ, ਹਾਂਜੀ ਬੜਾ ਇਹ ਖੁੱਲ ਦਲਾ ਦਲੇਰ ਔਰ ਨਿਡਰ ਆਦਮੀ, ਟਾਈਮ ਲੱਗੇ ਐਂ ਕਰੋ ਇਹਨੂੰ ਫਾਂਸੀ ਲਟਕਾ ਦਿਓ ਜਲਦੀ ਮੇਰੇ ਸਾਹਮਣੇ ਅੱਖਾਂ ਦੇ। ਵਿਚਾਰੇ ਨੂੰ ਕਿੱਥੇ ਦਸਾਂ ਸੰਗਤ ਕਰੇ, ਕਿੱਧਰ ਇਹ ਸਮਾਂ ਬਣ ਗਿਆ, ਇਹ ਸਮਾਂ ਨੀ ਇਹ ਮਹਾਰਾਜ ਨੂੰ ਪ੍ਰੀਖਿਆ ਇਮਤਿਹਾਨ। ਅੱਜ ਕੱਲ ਕਈ ਗੁਰਸਿੱਖ ਗੁਰੂ ਘਰ ਚ ਆਉਂਦੇ, ਤੂੰ ਮਾੜਾ ਜਿਹਾ ਸੰਕਟ ਆ ਜਾ ਲਓ ਜੀ, ਇੰਨਾ ਚਿਰ ਗੁਰਦੁਆਰਾ ਜਾਂਦਾ ਰਿਹਾ ਤੇ ਲੈ ਕੇ ਲਿਆ, ਜਿਹੜੇ ਨਹੀਂ ਜਾਂਦੇ ਉਹ ਬੜੇ ਸੋਹਣੇ ਤੁਸੀਂ। ਜਦੋਂ ਬਈ ਸਰਟੀਫਿਕੇਟ ਦੇਣਾ ਹੋਵੇ ਤੇ ਪ੍ਰੀਖਿਆ ਤਾਂ ਪੈਣੀ ਪੈਣੀ ਹੈ, ਜਿਹੜਾ ਇਮਤਿਹਾਨ ਤੋਂ ਡਾਕਾ ਦੌੜ ਗਿਆ ਤੁਹਾਨੂੰ ਸਰਟੀਫਿਕੇਟ ਕਿੱਥੋਂ ਮਿਲ ਜੂ। ਕਈਆਂ ਨੂੰ ਗੁਰਦੁਆਰੇ ਸਾਰਾ ਸਾਲ ਆ ਜਾਣਾ, ਜਿਸ ਦਿਨ ਇਮਤਿਹਾਨ ਦਾ ਦਿਨ ਹੋਣਾ ਉਸ ਦਿਨ ਕਲਾਸ ਚ ਨਹੀਂ ਬੈਠਣਾ, ਪਰਚਾ ਦਿੱਤਾ ਹੀ ਨੀ ਤੇ ਭਰਨਾ ਕਿ ਹੁਣ ਤੁਹਾਨੂੰ ਸਰਟੀਫਿਕੇਟ ਮਿਲ ਜਾ, ਇਹ ਗੱਲ ਮੁਸ਼ਕਿਲ। ਇਮਤਿਹਾਨ ਹਰ ਪਾਸੇ, ਬਾਕੀ ਪਾਸੇ ਦਾ ਤਿੰਨੇ ਮਹੀਨੇ ਛੇਈ ਤੇ ਪੱਕਾ ਸਾਲ ਪਿੱਛੋਂ ਆਉਂਦਾ, ਗੁਰਸਿੱਖ ਦਾ ਇਮਤਿਹਾਨ ਹਰ ਕਦਮ ਉੱਪਰ ਆ। ਗੱਜ ਕੇ ਬੋਲੋ, ਦੁਨੀਆਂ ਦੇ ਇਮਤਿਹਾਨ ਪਾਸ ਕਰਕੇ ਵੀ ਬੰਦਾ ਫੇਲ ਹੈ, ਪਰ ਜੇ ਰੱਬ ਦੇ ਘਰ ਦਾ ਇਮਤਿਹਾਨ ਪਾਸ ਹੋ ਜਾ ਤੇ ਫਿਰ ਤਿੰਨਾਂ ਲੋਕਾਂ ਦੇ 14 ਭਵਨਾਂ ਚ ਫੇਲ ਨਹੀਂ ਹੋ ਸਕਦਾ। ਇਹ ਵੀ ਗੱਲ ਨਾਲ ਜਿੱਥੇ ਮਰਜ਼ੀ ਉਹ ਚਲੇ ਜਾ, ਉੱਥੇ ਵਾਹਿਗੁਰੂ ਦਾ ਜਨ ਤੁਰ ਕਰੂ, ਉੱਥੇ ਉਹਦੀ ਜੈ ਜੈਕਾਰ ਹੋ ਜਾਂਦਾ। ਇਹਨੂੰ ਹੁਣ ਵਾਹਿਗੁਰੂ ਨੂੰ ਯਾਦ ਕਰਕੇ ਮਹਾਂਪੁਰਸ਼ਾਂ ਦਾ ਨਾਮ ਲੈ ਕੇ ਆਰਾਧਨਾ ਕੀਤੀ, ਜਿਹੜੇ ਉਹ ਫਾਂਸੀ ਦਿੱਤੀ, ਜਿਹੜੀ ਰੇਸ਼ਮ ਦੀ ਡੋਰ ਸੀ ਨਾ, ਇੱਕ ਹੁੰਦੀ ਸੂਲੀ ਤੇ ਇੱਕ ਹੁੰਦੀ ਫਾਂਸੀ। ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਵੀ ਸੂਲੀ ਕਿਹਨੂੰ ਕਹਿੰਦੇ ਤੇ ਫਾਂਸੀ ਕਿਹਨੂੰ ਕਹਿੰਦੇ? ਹੈ ਗਿਆ ਫਾਂਸੀ ਇਹ ਹੁੰਦੀ ਹੈ ਇੱਕ ਖੂਹ ਪੁੱਟ ਲੈਣ ਬਣਾ ਲੈਣ, ਪੂਰੇ ਤੇ ਇੱਕ ਫਟਾਰਾ, ਉੱਪਰ ਇੱਕ ਹੋਕ ਨਾਲ ਰੇਸ਼ਮ ਦੀ ਡੋਰ ਹੁੰਦੀ, ਨਾਗਵਾਲ ਪਾਸ ਹੁਣੇ ਕਦੇ ਬੱਚਿਆਂ ਨੂੰ ਪਤਾ ਨੀ ਵੀ ਨਾਗਵਾਲ ਕੀ ਹੁੰਦਾ, ਬਾਅਦ ਚ ਤੂੰ ਪੁੱਛ ਲਿਓ ਪੁੱਛਣਾ ਕੱਜ ਕੇ ਬੋਲੋ ਰੱਖਣਾ। ਉਹ ਬਲ ਬੁੱਲ ਰਾਹੀ ਲੈ ਜੇ, ਜਿੰਨਾ ਖਿੱਚੂਗਾ ਉਨਾ ਜ਼ਿਆਦਾ ਗਲਤ ਹੋਈ ਜਾਏ, ਪੁਰਾਣਿਆਂ ਨੂੰ ਪਤਾ। ਹੁਣ ਪੰਜਾਬ ਕਿਤੇ ਕਿਤੇ ਬੱਚੇ ਬੱਚਿਆਂ ਨੂੰ ਘੁਮਾ ਲਿਆ ਕਰੋ, ਕਿਤੇ ਪੰਜਾਬੀ ਗੱਲਾਂ ਭੁੱਲ ਹੀ ਨਾ ਜਾਣ। ਕਈ ਕਹਿੰਦੇ ਪੰਜਾਬੀ ਚ ਗਿਆਨ ਨੇ, ਪੰਜਾਬੀ ਦੀ ਗੱਲ ਪੁੱਛ ਲਈ ਹੈ ਤੇ ਬੜੇ ਬੜੇ ਫਲਾਸਫਰਾਂ ਨੂੰ ਨੀ ਆਉਂਦੀ ਜਿਹੜਾ ਗਿਆਨ ਪੰਜਾਬੀ ਚ। ਗੱਜ ਕੇ ਬੋਲੋ ਸਾਧਨਾ, ਉਹ ਨਾਗ ਵਾਲ ਪਾ ਦਿੰਦੇ ਧੋਣ, ਹਜੋ ਫਟਾ ਖਿੱਚਦਾ ਜਿਹੜੇ ਬੰਦਾ ਨੀਚੇ ਡਿੱਗਦਾ ਨਾ ਜ਼ੋਰ ਨਾਲ, ਆ ਜਿਹੜੀ ਘੰਡੀ ਹੈ ਇਹ ਉਹ ਡੋਰ ਨਾਲ ਖਿੱਚੀ ਜਾਂਦੀ ਹੈ, ਧੋਣ ਲੁੱਟ ਜਾਂਦੀ ਤੇ ਬੰਦਾ ਮਰ ਜਾਂਦਾ, ਇਹਨੂੰ ਕਹਿੰਦੇ ਫਾਂਸੀ। ਇੱਕ ਹੁੰਦੀ ਸੂਲੀ, ਸੂਲੀ ਹੁੰਦੀ ਹੈ ਲੋਹੇ ਦੀ ਤਿੱਖੀ ਸੀਖ, ਸਕੰਜੇ ਵਿੱਚ ਗੱਡੀ ਹੁੰਦੀ, ਬੰਦੇ ਨੂੰ ਚੁੱਕ ਕੇ ਸੋ ਪੂਰੇ ਉੱਪਰ ਬਹਾ ਦੇਣਾ, ਗੋਦਾ ਸਥਾਨ ਵਿੱਚ ਉਹ ਸਰੀਆ ਪੇਟ ਵਿੱਚ ਹੀ ਲੰਘ ਕੇ ਤਾਲੂ ਨੂੰ ਚੀਰ ਜਾਂਦਾ, ਇਹਨੂੰ ਸੂਲੀ ਕਹਿੰਦੇ। ਸੁਣ ਕੇ ਗੱਲਾਂ ਬੰਦੇ ਨੂੰ ਕੰਬਣੀ ਚੜਦੀ ਹੈ, ਪਰ ਇਹੋ ਜਿਹੀਆਂ ਸਜਾਵਾਂ ਮੰਦੇ ਕਰਮ ਕਰਨ ਵਾਲੇ ਨੂੰ ਮਿਲਦੇ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤੇ ਨਾ ਇਹਨੂੰ ਸੂਲੀ ਕਹਿੰਦੇ। ਕਥਾ ਸੁਣਨੇ ਨਾ ਕਈ ਗੱਲਾਂ ਦਾ ਗਿਆਨ ਹੁੰਦਾ, ਤਾਂ ਹੀ ਮਹਾਰਾਜ ਦਾ ਸੁਣ ਹਰ ਕਥਾ ਉਤਾਰੀ ਮੈਲ, ਮਹਾਂ ਪਨੀਤ ਭੈ ਸੁਖ ਸੈਲ। ਉਹ ਹੁਣ ਜਿਹੜੀ ਰੇਸ਼ਮ ਦੀ ਡੋਰ ਸੀ ਨਾ, ਰੇਸ਼ਮ ਦੀ ਡੋਰ ਪੱਕੀ ਬਹੁਤ ਟੁੱਟਦੀ ਨੀ, ਉਹ ਰਬੜ ਦੀ ਬਣਦੀ। ਤੇ ਹੁਣ ਵਿਚਾਰੇ ਨੂੰ ਸਮਝੀ ਕਿੱਥੋਂ ਆ ਗਈ? ਦੇਖੋ ਰੱਬ ਦੀ ਨੇਰ, ਰੇਸ਼ਮ ਦੀ ਡੋਰ ਨੂੰ ਸੰਗਤ ਕਰਨ ਵਾਲੇ ਨੂੰ ਰਬੜ ਦੀ ਬਣਾਤਾ ਮਹਾਰਾਜ ਨੇ, ਮਹਾਰਾਜ ਰੱਖਿਆ ਕਰਦੇ, ਮਹਾਰਾਜ ਪ੍ਰਤੱਖ ਉਹ ਜੋ ਚਾਹੁਣ ਕਰ ਸਕਦੇ, ਸਮਰਾਟ ਆ ਸਰਬਾ ਕੇ। ਇਹ ਨਹੀਂ ਗੱਲਾਂ ਸੁਣੀਆਂ ਸਾਡੇ ਨਾਲ, ਜੀਵਨ ਚ ਬੀਤੀਆਂ ਹਰ ਜਗ੍ਹਾ ਹਾਜ਼ਰ। ਇੱਕ ਵਾਰੀ 14 ਬੰਦੇ ਦਾਸ ਨੂੰ ਮਾਰਨ ਵਾਸਤੇ ਆ, ਦੇਖ ਲਓ ਮੈਂ ਕਿਹਦੀ ਕੀ ਜ਼ਮੀਨ ਮਲੀ ਹੋ ਗਈ। ਜਿਵੇਂ ਝੀਵਰ ਲੋਕ ਆ ਜਿਹੜੇ ਜਾਲ ਲਾਉਂਦੇ, ਬੱਚਿਆਂ ਕਿਹਦਾ ਕੀ ਖਾਂਦੇ, ਪੈਰੇ ਪਿਆਰ ਨੂੰ ਕਿਹਦਾ ਕੀ ਖਾਂਦੇ, ਸ਼ਿਕਾਰੀ ਉਹਨਾਂ ਨੂੰ ਨੀ ਫੜਦੇ। ਜਿਹੜੇ ਸ਼ਿਕਾਰੀ ਬੰਦੇ ਆ, ਸਾਰਾ ਸੰਤਾਂ ਨੂੰ ਨੀ ਫੜਦੇ। ਹਥਿਆਰਬੰਦ ਹੋ ਕੇ ਆ ਗਿਆ, ਮੈਂ ਤਾਂ ਜੰਗਲ ਚ ਰਹਿੰਦਾ ਸੀ ਸੁਲਤਾਨਪੁਰ, ਤੇ ਦੂਏ ਦਿਨ ਆ ਕੇ ਪੈਰਾਂ ਚ ਸਿਰ ਰੱਖ ਕੇ ਰੋਈ ਜਾਂਦਾ ਮਾਫੀਆਂ ਮੰਗ। ਮੈਂ ਕਿਹਾ ਕੀ ਗੱਲ, ਮੈਂ ਤਾਂ ਵੀ ਤੁਹਾਡਾ ਕੋਈ ਵਿਗਾੜਿਆ ਨੀ। ਕਹਿੰਦੇ ਅਸੀਂ ਰਾਤ ਆਹ ਬਦਨੀਅਤ ਧਾਰ ਕੇ ਆਏ। ਤੇ ਮੈਂ ਕਿਹਾ ਮੈਂ ਤਾਂ ਵੀ ਕੱਲਾ ਸੀ, ਮੇਰੇ ਪਾਸ ਕੁਝ ਹੈ ਬਣਾ। ਅੱਜ ਕੱਲ ਦੇ ਸਾਹ ਤਾਂ ਬੋਡੀ ਗਾਰਡ ਬੜੇ ਨਾਲ ਰੱਖਦੇ, ਬੰਦੂਕਾਂ ਨਾਲ ਲਈ ਫਿਰਦੇ, ਸੌਣ ਲੱਗੀ ਵੀ ਬਹਿਰੇ ਖੜੇ ਕਰਕੇ ਸੌਂਦੇ। ਉਹ ਜੇ ਸੰਤ ਹੀ ਡਰਨ ਲੱਗ ਪਿਆ ਤੇ ਬਾਕੀ ਤਰੇਟੀ ਦਾ ਕੀ ਹਾਲ ਹੋ? ਸੰਤ ਤਾਂ ਲੋਕਾਂ ਦੀ ਰੱਖਿਆ ਕਰਦਾ, ਤੇ ਜੇ ਸੰਤ ਹੀ ਲੋਕਾਂ ਤੋਂ ਸੁਰੱਖਿਆ ਭਾਲੇ ਤਾਂ ਸੰਤ ਕਹਦਾ ਰਿਹਾ। ਜਿਹੜਾ ਸੰਤ ਹੈ ਉਹਦਾ ਦੁਨੀਆਂ ਦੀ ਰੱਖਿਆ ਕਰਨ ਵਾਸਤੇ ਆਉਣਾ, ਤੇ ਜੇ ਸੰਤ ਹੀ ਬਹਿਰਿਆਂ ਦੀ ਛਾਵੇਂ ਚੱਲ ਪਿਆ ਤਾਂ ਸਮਝੋ ਸੰਤ ਵਿੱਚ ਹਾਲੇ ਕਮਜ਼ੋਰੀ। ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਮੋਤੀ ਮਰਦਾਂ ਵਾਲੇ ਮਹਾਂਪੁਰਖ, ਪਠਾਣਾ ਦੇ ਦੇਸ਼ ਜਾ ਕੇ ਗੱਜੇ, ਜਿੱਥੇ ਸਿੱਖਾਂ ਦੇ ਖੂਨ ਦੇ ਪਿਆਸੇ, ਨੰਗਾ ਗਿੱਟਾ ਰੱਖ ਕੇ ਕੋਈ ਤੁਰ ਨਹੀਂ ਸਕਦਾ, ਜਾਂ ਸਲਵਾਰ ਪਾਵੇ ਜਾਂ ਸਹਿਮਤ ਲਾਵੇ। ਉਨੀ ਗਵੇ ਸਿੱਖ ਆ ਕੇ ਇੱਥੇ ਸਿੱਖ ਧਰਮ ਦਾ ਪ੍ਰਚਾਰ ਕਰਨ ਲੱਗ ਪਿਆ, ਇਹਦੀ ਮਾਰ ਕੇ ਅਲਕ ਮਿਟਾ ਦਿਓ। ਇਸਲਾਮੀ ਦੇਸ਼ ਵਿੱਚ ਸਿੱਖ ਨੂੰ ਜੁੱਟ ਦੇਣੇ ਪੈ ਗਏ। ਜਿਹੜੇ ਉਹ ਬਾਬਾ ਜੀ ਨੂੰ ਵੱਢਣ ਵਾਸਤੇ ਹੁਣ ਬਾਬਾ ਜੀ ਉਹ ਮਾਲਾ ਫਿਰਦੇ, ਜਿਹੜੇ ਉਹ ਕੱਟਣ ਵਾਸਤੇ ਹਥਿਆਰ ਲੈ ਕੇ ਗਾਂ ਵਧਣ, ਬਾਬਿਆਂ ਦਾ ਸੀਰ ਕਿਤੇ ਪਿਆ, ਬਾਹਾਂ ਕਿਤੇ ਪਈਆਂ, ਧੜ ਕਿਤੇ ਪਿਆ ਤੇ ਚਰਨ ਕਿਤੇ ਪਏ, ਉਹਨੀ ਗੋਲ ਚੰਗਾ ਹੋਇਆ ਤੇ ਪਹਿਲੇ ਕੋਈ ਮਰ ਗਿਆ। ਜਿਹੜੇ ਗਾਂ ਜਾਣ ਬੇਠਾ ਮਨ ਕਿਤੇ ਮਰਦਾ ਦੇਖੀ ਜਾਣ, ਉਹਨੀ ਕਿਹਾ ਹੋਏ ਉੱਥੇ ਵੱਢਿਆ ਪਿਆ ਸੀ, ਆਹ ਮਾਰਿਆ, ਇਹ ਕੀ ਗੱਲ ਹੋਈ? ਜਿਹੜੇ ਬੇਹਤਿਆਰ ਜਾਣ ਪਏ ਅੰਗ ਜੁਦੇ ਜੁਦੇ, ਅਖੀਰ ਚਰਨੇ ਡਰੋ। ਇਸ ਤਰ੍ਹਾਂ ਦੇ ਇੱਕ ਲੇਖ ਨੇ ਬਾਬਾ ਕਰਮ ਸਿੰਘ ਸਾਹਿਬ ਮੋਤੀ ਮਰਦਾਨ ਵਾਲਿਆਂ ਦਾ ਜੀਵਨ ਪੜ੍ਹੋ, ਫਿਰ ਪਤਾ ਲੱਗਦਾ ਕਿ ਮਹਾਂਪੁਰਖ ਕਿਹਨੂੰ ਕਹਿੰਦੇ। ਸੰਤ ਜਿਹੜਾ ਉਹ ਕਿਸੇ ਤੋਂ ਸੁਰੱਖਿਆ ਨਹੀਂ ਭਾਲਦਾ, ਸੰਤ ਤਾਂ ਕੁੱਲ ਆਲਮ ਦੀ ਸੁਰੱਖਿਆ ਕਰਨ ਵਾਸਤੇ ਆ। ਉਹਦੇ ਵਿੱਚ ਇੰਨੀ ਕਲਾ ਆਲਮ ਦੀ, ਉਸ ਕਲਾ ਦਾ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਗਰੀਬੀ ਗਦਾ ਮਾਰੀ ਖੰਨਾ ਸਗਲ ਰੇਣ ਛਾਰੀ, ਫਿਰ ਤਿਆਗ ਕੇ ਕੋ ਨਾ ਟਿਕਾ ਬਕਾਰੀ, ਬਕਾਰੀ ਆਦਿ ਉਹਨਾਂ ਦੇ ਸਾਹਮਣੇ ਖੜ ਹੀ ਨਹੀਂ ਸਕਦਾ। ਇੱਕ ਵਾਰੀ ਇਹਨਾਂ ਪਠਾਣਾਂ ਨੇ ਵਿਚਾਰ ਕੀਤੀ ਕਿ ਬਾਬਾ ਕਰਮ ਸਿੰਘ ਦਰਿਆ ਤੋਂ ਪਾਰ ਚੁੱਕ ਕੇ ਲੈ ਆਏ ਤੇ ਜਗਤਸਤਾਨ ਵੱਲ ਲੈ ਜਾਣਗੇ, ਤੇ ਸਿੱਖ ਕਹਿਣਗੇ ਸਾਡਾ ਪੀਰ ਕਿੱਥੇ ਗਿਆ? ਕਹਿਣਗੇ ਇੰਨੇ ਕਰੋੜ ਰੁਪਇਆ ਦੇ ਦਿਓ, ਫਿਰ ਤੁਹਾਡਾ ਪੀਰ ਦੇ ਦਿਆਂਗੇ ਤੇ ਸਾਡੀ ਸਾਰੀ ਉਮਰ ਦੀ ਰੋਟੀ ਬਣ ਜੂ। ਹੁਣ ਜਿਹੜੇ ਦਰਿਆ ਲੰਘ ਕੇ ਉਹ ਡਾਕੂ ਲੰਘਾ ਲੱਗਾ, ਦਰਿਆ ਇਕਦਮ ਚੜ੍ਹ ਜਾ ਪਾਣੀ। ਵਰਨ ਦੇਵਤਾ ਵੀ ਉਹਨਾਂ ਦੀ ਆਗਿਆ ਮੰਨਦਾ ਵੀ ਬਾਤ ਮੰਨ, ਕਿਉਂਕਿ ਬ੍ਰਹਮ ਗਿਆਨੀ ਕੋ ਖੋਜਿਆ ਮੇਸਰ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੋਈ ਛੋਟੀ ਚੀਜ਼ ਨਹੀਂ। ਦਰਿਆ ਜਿਹੜੇ ਚੜ੍ਹਜੋ ਨਹੀਂ ਕਹੋਏ ਤਾਂ ਹੜ ਆ ਗਿਆ, ਬਾੜ ਆ ਗਈ, ਬਹਿ ਗਏ। ਜਿਹੜੇ ਫੇ ਪਾਣੀ ਦੀ ਵਾਟਣ ਲੱਗਣ ਫੇ ਪਾਣੀ ਚੜ੍ਹ ਜਾਏ, ਜਿਹੜੇ ਬਹਿਣ ਤੇ ਪਾਣੀ ਫੇ ਥੱਲੇ ਲੱਗ ਜਾਏ। ਜਿਹੜੇ ਉਹਨੇ 7-8 ਵਾਰੀ ਯਤਨ ਕੀਤਾ, ਤੇ ਨਿਰੰਕਾਰ ਪਰਮੇਸ਼ਰ ਜਿਹੜਾ ਭਗਤਾਂ ਦੀ ਸਹਾਇਤਾ ਤੇ ਰਹਿੰਦਾ, ਖੁਦ ਰੱਬ ਭਗਤਾਂ ਦੀ ਸਹਾਇਤਾ ਆਪ ਕਰਦਾ, ਪ੍ਰਭੂ ਪਹਿਰੇਦਾਰ ਹੋ ਜਾਂਦਾ ਉਹਨਾਂ ਦਾ, ਜਿਹੜੇ ਪ੍ਰਭੂ ਦੇ ਸੇਵਾਦਾਰ ਬਣ ਜਾਂਦੇ। ਉਹ ਜਿਹੜਾ ਪਠਾਣਾ ਦਾ ਸਰਦਾਰ ਸੀ, ਕਹਿੰਦੀ ਗੈਬੀ ਸ਼ਕਤੀ ਆਈ, ਉਹਨਾਂ ਆ ਕੇ ਉਹਦੀਆਂ ਚੰਗੀਆਂ ਰਗਾਂ ਬਣੀ ਦੱਸਿਆ, ਸੁਭਾਨ ਅੱਲਾਹ ਤੋਬਾ ਤੋਬਾ। ਉਹ ਨਾਲ ਦੇ ਡਾਕੂ ਕਹਿੰਦੇ ਉਹ ਕਿਹਾ ਸੀ ਵੀ ਐਵੇਂ ਕਿਤੇ ਛੋਟੇ ਸੱਪਾਂ ਪਿੱਛੇ ਵੱਡੇ ਫਨੇਰ ਨੂੰ ਹੱਥ ਨਾ ਪਾ ਬੈਠੇ, ਤੇ ਬੜੇ ਤਗੜੇ ਮਹਾਂਪੁਰਖ ਹੈ। ਕਹਿਣ ਲੱਗੇ ਕੀ ਗੱਲ ਤੋਬਾ ਤੋਬਾ ਬੋਲਣਾ? ਕਹਿੰਦਾ ਤੋਬਾ ਬੋਲਣੀ ਮਾੜੀ ਹੈ? ਕਹਿੰਦੇ ਨਹੀਂ, ਪੀਰ ਜੀ ਨੇ ਜ਼ਰੂਰ ਤੋਂ ਚਮਤਕਾਰ ਵਿਖਾਇਆ, ਡਰ ਗਿਆ ਸੀ। ਕਹਿੰਦੇ ਸਿੱਧੀ ਨੀਤ ਧਾਰ ਸਾਨੂੰ ਵੀ ਕੋਈ ਪਾਪ ਦੀ ਬੇੜੀ ਚੜਾਉਣ ਲੱਗਾ ਸੀ। ਉੱਥੋਂ ਅਰਦਾਸ ਕੀਤੀ, ਪੀਰ ਜੀ ਕਿਰਪਾ ਕਰੋ, ਸਾਡਾ ਹੁਣ ਮਨ ਸਾਫ ਹੈ, ਸਾਨੂੰ ਆਪਣੀ ਸ਼ਰਨ ਬਖਸ਼ੋ। ਜਿਹੜੇ ਦਰਿਆ ਚ ਪੜੇ ਤੇ ਪਾਣੀ ਗਿੱਟੇ ਗਿੱਟੇ ਚਰਨਾ ਡਿੱਗ ਪੈਣ, ਬਾਬਾ ਜੀ ਜਾਣੇ ਜਾਣ। ਕਹਿਣ ਲੱਗੇ ਖਾਨ ਸਾਹਿਬ, ਪੀਰ ਜੀ ਨੂੰ ਚੁੱਕ ਕੇ ਜਾਕਰਸਤਾਨ ਲੈ ਜਾਣਾ ਸੀ, ਮਾਇਆ ਵਾਹਵਾ ਮਿਲ ਜਾਣੀ ਸੀ। ਗੱਜ ਕੇ ਬੋਲੋ ਸਤਨਾਮ। ਇਹਨਾਂ ਨੂੰ ਕਹਿੰਦੇ ਮਹਾਤਮਾ। ਸੰਤ ਕਹਾਉਣਾ ਬੜੀ ਹੋਰ ਗੱਲ ਹੈ, ਸੰਤ ਦੀ ਪਦਵੀ ਪ੍ਰਾਪਤ ਕਰਨੀ ਹੋਰ ਗੱਲ। ਸੰਤ ਵਿੱਚ ਇਤਨੀ ਵੱਡੀ ਸ਼ਕਤੀ ਆ ਜਾਂਦੀ। ਜਦੋਂ ਬਾਬਾ ਆਇਆ ਸਿੰਘ ਸਾਹਿਬ ਉਹਨਾਂ ਦੀ ਗੱਦੀ ਤੇ ਆਏ, ਉਸ ਜੰਗਲ ਚ ਕੋਈ ਸ਼ਿਕਾਰ ਨਹੀਂ ਸੀ ਖੇਡ ਸਕਦੇ। ਜਿੰਨਾ ਲੰਗਰ ਦਾ ਵਧਿਆ ਅੰਨ ਸੀ, ਜਾਨਵਰਾਂ ਨੂੰ ਪਾਉਣਾ, ਮੱਛੀਆਂ ਨੂੰ ਸਰੋਵਰਾਂ ਚ ਪਾ ਦੇਣਾ, ਤੇ ਜਾਨਵਰ ਪੜੇ ਹੋਏ ਸਨ। ਉਹ ਤਾਂ ਇਲਾਕੇ ਦਾ ਜਿਹੜਾ ਪਠਾਨ ਸੀ, ਉਹਨੇ ਕਿਹਾ ਵੱਡੇ ਪੀਰ ਜੀ ਤਾਂ ਗੁਜਰ ਗਿਆ, ਕਰਾਮਾਤੀ ਸੀ, ਇਹ ਤਾਂ ਹਾਲੇ ਛੋਟੀ ਉਮਰ ਦੇ ਮੁੰਡੇ ਹੀ ਹੈ, ਇਹਨਾਂ ਕਿਹੜੀ ਕਰਾਮਾਤ ਨੇ ਕੋਈ ਚਿਰੀਹਾ ਕੱਢਿਆ ਹੋਣਾ। 500 ਜਵਾਨ ਸ਼ਸਤਰ ਧਾਰੀ ਲੈ ਰਿਹਾ ਤੇ ਆਪ ਆਪਣੇ ਹੱਥ ਚ 11 ਗੋਲੀ ਦਾ ਪਿਸਤੌਲ ਫੜ। ਕਈਆਂ ਨੇ ਕਿਹਾ ਪੀਰ ਦੀ ਗੱਦੀ ਤਾਂ ਨਾ ਜਾ, ਤੇ ਭਾਈ ਦਇਆ ਸਿੰਘ ਸਾਹਿਬ ਦੀ ਗੱਦੀ ਹੈ, ਦਸ ਪਾਤਸ਼ਾਹ ਦੀ ਗੜਬਈ ਦੀ, ਕਿੱਧਰ ਜਾ ਰਹੇ? ਕਹਿੰਦਾ ਨਹੀਂ, ਉਹ ਪੀਰ ਦੀ ਗੱਲ ਪੀਰ ਨਾਲੇ ਬਾਬਾ ਜੀ ਨੂੰ ਦੱਸਿਆ ਕਿ ਮਹਾਰਾਜ ਪਠਾਨ ਹੈ, ਉਹ 500 ਜਵਾਨ ਹਥਿਆਰਬੰਦ ਲੈ ਕੇ ਆ ਰਿਹਾ, ਆਪਾਂ ਵੀ ਕੋਈ ਸਰਕਾਰ ਦਾ ਸਹਾਰਾ ਲਈਏ। ਬਾਬਾ ਜੀ ਕਹਿਣ ਲੱਗੇ, ਸਾਡੀ ਸਰਕਾਰ ਤਾਂ ਬਾਬਾ ਨਾਨਕ ਜੀ। ਉਧਰ ਪੋਠੋਹਾਰੀ ਬੋਲੀ, ਜਦੋਂ ਵੀ ਉਹਨੂੰ ਗੁਰੂ ਭਲੀ ਕਰ, ਗੁਰੂ ਨਾਨਕ ਭਲੀ ਕਰ, ਬਾਬਾ ਕਰਮ ਸਿੰਘ ਭਲੀ ਕਰ, ਭਲਾ ਹੋ ਸੀ। ਉਧਰ ਦੀ ਬੋਲੀ ਪੋਠੋਹਾਰ, ਬਾਬਾ ਜੀ ਨੇ ਖਰਾਮਾ ਪਾਈਆਂ ਹੋਈਆਂ ਆ ਗਏ, ਪਠਾਨ ਨੇ ਪਿਸਤੌਲ ਸਿੱਧਾ ਕੀਤਾ ਤੇ ਗੋਲੀ ਨਾ ਵਿੱਚੋਂ ਨਿਕਲੇ। ਉਹ ਦੂਜੇ ਬੰਦਿਆਂ ਨੇ ਚੁੱਕੀਆਂ ਤੇ ਉਹਨਾਂ ਦੀ ਕਲਾ ਹੀ ਨਾ ਕਹਿ ਹੋਵੇ। ਬਾਬਾ ਜੀ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਸਾਹਮਣੇ ਖੜੇ ਹਾਂ ਤੇ ਗੋਲੀਆਂ ਛਾਤੀ ਚ ਮਾਰਦੇ ਕਿਉਂ ਨੀ? ਸਾਰਿਆਂ ਦੇ ਹਥਿਆਰ ਥੱਲੇ ਡਿੱਗ ਪੈਣ ਤੇ ਧੌਣਾ ਐਵੇਂ ਹੋ ਗਈਆਂ ਜਿਹੜੇ ਹਕਾਰ ਚ ਹਰੀਆਂ ਕਦਮਾਂ ਨੂੰ ਫਰਾਟੇ ਮਾਰਦੇ ਹੁੰਦੇ ਸੀ। ਚਰਨਾ ਡਿੱਗ ਪੈ ਤੇ ਨੱਕ ਨਾਲ ਲਕੀਰਾਂ ਕੱਢਣ। ਬਾਬਾ ਜੀ ਕਹਿਣ ਲੱਗੇ, ਤਾਂ ਛੁਟਕਾਰਾ ਹੋਊ, ਅੱਜ ਤੋਂ ਪਾਰਨ ਕਰੋ ਵੀ ਚੋਰੀਆਂ ਤੇ ਡਾਕੇ ਨੀ ਮਾਰਾਂਗੇ, ਔਰ ਗੁਰੂ ਨਾਨਕ ਦੀ ਸਿੱਖੀ ਧਾਰਨ ਕਰੋ। ਡੱਜ ਕੇ ਬੋਲੋ ਸਾਧਨਾ। ਸਦਾ ਵਾਸਤੇ ਉਹਨਾਂ ਦੇ ਸੇਵਕ ਬਣ। ਜਦੋਂ ਅੰਗਰੇਜ਼ ਅਫਸਰ ਨੂੰ ਪਤਾ ਲੱਗਾ ਉਹ ਬਾਬਾ ਕਰਮ ਸਿੰਘ ਦੇ ਬੜੇ ਬੜੇ ਸੇਵਕ ਸੀ, ਉਹਨੇ ਬੈਨ ਲਾ ਦਿੱਤਾ, ਤਾਰ ਲਾ ਦਿੱਤੀ ਕਿ ਇਸ ਜੰਗਲ ਵਿੱਚ ਕੋਈ ਬੰਦਾ ਹੀ ਨੀ ਵੜ ਸਕਦਾ ਜੋ ਬਾਬਾ ਜੀ ਦੇ ਡੇਰੇ ਨਾਲ ਸੰਬੰਧਿਤ ਜੰਗਲ। ਭਾਵ ਜਿਹੜੇ ਵਾਹਿਗੁਰੂ ਦੇ ਪਿਆਰੇ ਕਰਾਮਾਤ ਨਹੀਂ ਦਿਖਾਉਂਦੇ, ਪਰੰਤੂ ਜਿਵੇਂ ਸੂਰਜ ਵੱਲ ਅੱਖਾਂ ਕਰੀਏ ਤੇ ਚੰਦੇ ਆ ਜਾਣੀਆਂ, ਉਹਨਾਂ ਦੇ ਅੰਦਰ ਤੇਜ ਰੋਹਾਨੀਅਤ ਦਾ ਇੰਨਾ ਆ ਜਾਂਦਾ ਕਿ ਉਹਨਾਂ ਦੇ ਸਾਹਮਣੇ ਕੋਈ ਖੜ ਹੀ ਨਹੀਂ ਸਕਦਾ। ਉਰੇ ਨੀ ਕੋਈ ਚੇਟਕੀ ਵਿਦਿਆ ਕਰਦੇ, ਨਾਟਕੀ ਚੇਟਕੀ ਇਹ ਨੀ ਕੰਮ ਕਰਦੇ। ਉਹਨਾਂ ਦੇ ਅੰਦਰ ਕਲਾ ਪ੍ਰਭੂ ਵੱਲੋਂ ਇੰਨੀ ਆ ਜਾਂਦੀ ਹੈ ਕਿ ਉਹਨਾਂ ਦੇ ਅੱਗੇ ਕੋਈ ਖੜ ਹੀ ਨਹੀਂ ਸਕਦਾ। ਉਹ ਤਾਂ ਹੋ ਗਏ ਸਨ ਅਸੀਂ ਤਾਂ ਉਹਨਾਂ ਦਾ ਨਾਮ ਵੇਚਣ ਵਾਲੇ ਹਾਂ। ਤਾਂ ਜਿੱਥੇ ਬੋਲੋ ਉਹ ਸਾਡੀ ਰੱਖਿਆ ਕਰੀ ਜਾਂਦੇ। ਉਹ ਤਾਂ ਹੋ ਗਏ ਸਨ, ਉਹਨਾਂ ਦੇ ਸਮਾਨ ਕੌਣ ਹੋ ਸਕਦਾ? ਭਾਵ ਮੈਂ ਕਿਹਾ ਗੱਲ ਕੀ? ਕਹਿੰਦੇ ਜੇ ਇਸ ਤਰ੍ਹਾਂ ਬਦਨੀਅਤ ਧਾਰ ਕੇ ਆਏ ਸੀ। ਮੈਂ ਕਿਹਾ ਭਾਈ ਜੇ ਮੇਰੇ ਮਾਰਨੇ ਨਾਲ ਤੁਹਾਨੂੰ ਕੁਝ ਪ੍ਰਾਪਤੀ ਹੁੰਦੀ ਸੀ, ਤੁਸੀਂ ਚੋਰੀ ਕਾਹਨੂੰ ਮਾਰਨਾ? ਮੈਂ ਤੁਹਾਨੂੰ ਡੈਕ ਕੇ ਦਿੰਦਾ ਵੀ ਮੇਰੇ ਕਤਲ ਦੀ ਇਹਨਾਂ ਨੂੰ ਕੋਈ ਸਜ਼ਾ ਨਾ ਮਿਲੇ। ਲਿਖ ਕੇ ਦੇ ਦਿੰਦਾ ਵੀ ਤੁਹਾਡੇ ਤੇ ਕੋਈ ਕੇਸ ਬਣਾ ਬਣੇ ਤੇ ਮੈਂ ਹੁਣ ਤੁਹਾਡੇ ਸਾਹਮਣੇ ਖੜਾ। ਡੱਜ ਕੇ ਬੋਲੋ ਸਾਹਿਬ। ਭਾਵ ਇਹ ਹੈ ਕਿ ਜਦੋਂ ਗੁਰੂ ਔਰ ਗੁਰਬਾਣੀ ਦੀ ਓਟ ਲੈ ਲਈ, ਇਸ ਬਾਣੀ ਵਿੱਚ ਬਹੁਤ ਵੱਡੀ ਤਾਕਤ ਹੈ, ਪਰ ਬਾਣੀ ਤੇ ਸਾਡਾ ਭਰੋਸਾ ਵੱਜਦਾ ਨਹੀਂ। ਬਾਣੀ ਤੇ ਅਸੀਂ ਯਕੀਨ ਨਹੀਂ ਕਰਦੇ, ਬਾਣੀ ਪੜ੍ਹੀ ਜ਼ਰੂਰ ਜਾਂਦੇ ਹਾਂ ਪਰ ਅਮਲ ਨਹੀਂ, ਭਰੋਸਾ ਨਹੀਂ। ਬਾਣੀ ਤੇ ਭਰੋਸਾ ਰੱਖੀਏ, ਦਰਿਆ ਰਾਹ ਦਿੰਦੇ। ਬਾਣੀ ਵਾਲਿਆਂ ਨੂੰ ਅੱਗ ਸਾੜਦੀ, ਕਬੀਰ ਸਾਹਿਬ ਦੇ ਘਰ ਨੂੰ ਅੱਗ ਲੱਗ ਗਈ। ਕਿਸੇ ਨੇ ਦੱਸਿਆ, ਮਹਾਰਾਜ ਤੁਸੀਂ ਇੱਥੇ ਵੇਲੇ ਮਾਲਾ ਕਰੀ ਜਾਂਦੇ ਹਾਂ, ਤੁਹਾਡਾ ਘਰ ਚੜੀ ਜਾਂਦਾ। ਕਹਿੰਦੇ ਅੱਛਾ, ਕਹਿੰਦੇ ਕੋਈ ਗੱਲ ਨੀ, ਫਿਰ ਸੰਗਤਾਂ ਪ੍ਰੇਰ ਕੇ ਲਿਆਈਆਂ, ਕੁਝ ਪ੍ਰੇਮੀ ਸੰਗਤਾਂ ਉਹਦੇ ਘਰ ਦਾ ਸਮਾਨ ਬਾਹਰ ਕੱਢ ਰਹੀਆਂ ਸਨ। ਕਬੀਰ ਸਾਹਿਬ ਨੇ ਚੱਕ ਕੇ ਵਿੱਚ ਛੱਡਤਾ ਵੀ ਜੇ ਰੱਬ ਨੂੰ ਇਵੇਂ ਮਨਜ਼ੂਰ ਹੈ ਤਾਂ ਆਪਾਂ ਬਚਾ ਕੇ ਕੀ ਕਰਨਾ? ਨਾਲੇ ਪੜ੍ਹੀ ਜਾਣ, ਆਪੇ ਪਾਵਕ ਆਪੇ ਪਵਨ, ਜਾਰੇ ਖਸਮਤਾ ਰਾਖੇ ਸਭਨ ਜੇ ਵਾਹਿਗੁਰੂ ਸਾੜ ਕੇ ਰਾਜੀ ਹੈ ਇਹਨੂੰ ਬਚਾ ਕੇ ਕਰਨਾ ਵੀ ਕੀ ਅੱਗ ਦੇ ਭਾਂਬੜ ਜਿਹਦੇ ਅੱਗ ਬੋਝ ਅੱਗੀ ਦੇ ਸਮਾਨ ਉਵੇਂ ਦਾ ਉਵੇਂ ਪਿਆ ਅੱਗ ਵੀ ਉਹਨਾਂ ਦਾ ਹੁਕਮ ਮੰਨਦੀ ਪਾਣੀ ਵੀ ਉਹਨਾਂ ਦਾ ਹਵਾ ਦੇਵਤਾ ਵੀ ਆਕਾਸ਼ ਧਰਤੀ ਉਹਨਾਂ ਦਾ ਹੁਕਮ ਮੰਨਦੀ ਕਿਉਂਕਿ ਜਿਹੜਾ ਤੱਤਾਂ ਦਾ ਜਾਪ ਜਿਹੜੇ ਕਰ ਲਈਏ ਨਾ ਫਿਰ ਤੱਤ ਵੀ ਉਹਦਾ ਵਿਰੋਧ ਨਹੀਂ ਕਰਦੇ ਜਿਸ ਨੇ ਧਰਤੀ ਦਾ ਜਾਪ ਕਰ ਲਿਆ ਧਰਤੀ ਦੱਬ ਦਿਓ ਬੰਦੇ ਨੂੰ ਤੇ ਬੰਦਾ ਉੱਤੇ ਵੀ ਬਾਹਰ ਆ ਜਾਂਦਾ ਪਾਣੀ ਦਾ ਜਾਪ ਕਰ ਲਓ ਮੁਸ਼ਕਾ ਬਣ ਕੇ ਪਾਣੀ ਚ ਸਿੱਟ ਦਿਓ ਬੰਦਾ ਟੁੱਟੇਗਾ ਨਹੀਂ ਗੰਗ ਰਸਾਇਣ ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਔਰ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਤੇ ਮਿਰਗ ਛਾਲਾ ਉੱਪਰ ਬੈਠੇ ਕਬੀਰ ਕੋਈ ਵੀ ਗੱਲ ਕਰਨੀ ਗੁਰਬਾਣੀ ਦੇ ਅਨੁਸਾਰ ਕਰਨੀ ਕੋਲੋਂ ਬਣਾਵਟ ਬਣਾ ਕੇ ਨਹੀਂ ਕਬੀਰ ਸਾਹਿਬ ਦੀਆਂ ਮੁਸ਼ਕਾ ਬਣ ਕੇ ਪਾਣੀ ਛੱਡਦਾ ਤੇ ਕਬੀਰ ਸਾਹਿਬ ਇੱਕ ਮਿਰਗ ਛਾਲਾ ਵਾਹਿਗੁਰੂ ਵੱਲੋਂ ਵਿੱਚ ਗਏ ਉੱਤੇ ਚੌਂਕੜਾ ਲਾ ਕੇ ਬੈਠੇ ਰਾਮ ਰਾਜੇ ਦਾ ਆਕਾਰ ਟੁੱਟ ਗਿਆ ਫਿਰ ਸਾਧ ਸੰਗਤ ਜੀ ਜਿਸ ਵੇਲੇ ਅੱਗ ਦਾ ਜਾਪ ਕਰ ਲੈਂਦਾ ਤੇ ਫਿਰ ਅੱਗ ਵਿੱਚ ਬਾਹਰ ਤੇ ਅੱਗ ਤਾੜਦੀ ਇਸ ਤਰ੍ਹਾਂ ਹਵਾ ਦਾ ਜਾਪ ਕਰ ਲੈ ਉਹ ਜਿੱਥੇ ਮਰਜ਼ੀ ਉੱਡ ਸਕਦਾ ਆਪਣੀ ਧਰਤੀ ਗੁਰ ਪਾਲਕ ਸਭ ਜਾਣੀਏ ਜੇ ਮਨ ਰੱਖਾ ਥਾਏ ਆ ਜਿਹੜੀਆਂ ਤੁਹਾਡੀਆਂ ਵਾਇਰਲੈਸਾਂ ਹਵਾ ਤੇ ਚੱਲਦੀਆਂ ਨਾ ਉਹਨਾਂ ਦੀ ਵਾਇਰਲੈਸ ਇੰਨੀ ਤੇਜ਼ ਹੋ ਜਾਂਦੀ ਹੈ ਇਹ ਤਾਂ ਤਾਰਾਂ ਵਿਗੜ ਜਾਣ ਤੇ ਟੈਲੀਫੋਨ ਕੱਟਿਆ ਜਾਂਦਾ ਉਹਨਾਂ ਨੂੰ ਉੱਥੇ ਬੈਠੇ ਸਭ ਉਹ ਤਿੰਨਾਂ ਲੋਕਾਂ ਦੀ ਖਬਰ ਹੋ ਜਾਂਦੀ ਬਿਨਾਂ ਹੀ ਤਾਰਾਂ ਤੇ ਬਿਨਾਂ ਹੀ ਫੋਨਾਂ ਇੰਨੀ ਸ਼ਕਤੀ ਉਹਨਾਂ ਮਹਾਤਮਾ ਚ ਆ ਜਾਂਦੀ ਜਿਵੇਂ ਉਹ ਮਹਾਤਮਾ ਪੰਜਾਬ ਚ ਬੈਠੇ ਸੀ ਉਹ ਕਿਤੇ ਦੰਗਲ ਹੋ ਰਿਹਾ ਸੀ ਨਾਟਕਾਂ ਲਾਹੌਰ ਉਹ ਨੱਡਣੀ ਨੱਚ ਰਹੀ ਸੀ ਉਹ ਰਸਾ ਟੁੱਟ ਗਿਆ ਰਸਤੇ ਤੇ ਉਹ ਲੋਕ ਨੱਚਦੇ ਫੁੱਲਾਂ ਦਾ ਰਸਾ ਬੰਨ ਲੈਣਾ ਪੁਰਾਣੇ ਬਜ਼ੁਰਗਾਂ ਨੇ ਦੇਖਿਆ ਸਾਡੇ ਇੱਕ ਨੇ ਢੋਲ ਤੇ ਡਗਾ ਮਾਰੀ ਜਾਣਾ ਠੀਕ ਆ ਹੁਣ ਹੋਰ ਨੱਚੀ ਜਾਣਾ ਉਹਨੇ ਕਹਿਣਾ ਮੈਂ ਨਾ ਮੰਨੂ ਉਹਨੇ ਕਹਿਣਾ ਠੀਕ ਆ ਉਹਨੇ ਕਹਿਣਾ ਮੈਂ ਨਾ ਮੰਨੂ ਕਈ ਵਾਰੀ ਵਿਚਾਰਿਆਂ ਨੇ ਦੇਖ ਕੇ ਧੌਣ ਬਣਾ ਲੈਣੀ ਉਹ ਨੱਚਣੀ ਨੱਡਣੀ ਜਿਹੜੀ ਸੀ ਨੱਚਦੀ ਸੀ ਰਸਾ ਟੁੱਟ ਗਿਆ ਕਹਿੰਦੀ ਹਾਏ ਖਡਾ ਪਰ ਗਿਆ ਉਹ ਮਹਾਤਮਾ ਜਾਣਿਆ ਉਹਨੇ ਐਂ ਬਾਹਾਂ ਕਰਤੀਆਂ ਕਹਿੰਦੇ ਵੀ ਬਚਾਅ ਹੋ ਗਿਆ ਕਹਿਣ ਲੱਗੇ ਵੀ ਲੱਡਣੀ ਬਚ ਗਈ ਲਾਹੌਰ ਉਹਨੇ ਕਿਹਾ ਵੀ ਮਹਾਤਮਾ ਬੈਠੇ ਪੰਜਾਬ ਚ ਹੈ ਲਾਹੌਰ ਤੇ ਲੱਡਣੀ ਬਚ ਗਈ ਹੈ ਕੀ ਗੱਲ ਕਹਿੰਦੇ ਲੱਡਣੀ ਰਸਤੇ ਤੇ ਨੱਚਦੀ ਸੀ ਖੜਾ ਦਾ ਵਾਸਤਾ ਪਾਇਆ ਤੇ ਅਸੀਂ ਉਹਦੀ ਸਹਾਇਤਾ ਕੀਤੀ ਉਹਨੇ ਟਾਈਮ ਸਮਾਂ ਨੋਟ ਕਰ ਲਿਆ ਜਿਹੜੇ ਉੱਥੇ ਜਾ ਕੇ ਪੁੱਛਿਆ ਤਾਂ ਗੱਲ ਸਹੀ ਸੀ ਗੱਲ ਕੇ ਉਹ ਰੱਖਣਾ ਇਤਨੀ ਗਮਤਾ ਉਹਨਾਂ ਫਕੀਰਾਂ ਵਿੱਚ ਆ ਜਾਂਦੀ ਜਿਹਨਾਂ ਫਕੀਰਾਂ ਨੇ ਕਮਾਈਆਂ ਕੀਤੀਆਂ ਫਕੀਰੀ ਡਾਂਗ ਜਾਂ ਹਥਿਆਰ ਦੇ ਜੋਰ ਨਾਲ ਪ੍ਰਾਪਤ ਨਹੀਂ ਹੁੰਦੀ ਫਕੀਰੀ ਆਤਮਾ ਦੇ ਵਗ ਨਾਲ ਪ੍ਰਾਪਤ ਹੁੰਦੀ ਜੇ ਡਾਂਗ ਛੋਟੇ ਨਾਲ ਫਕੀਰੀ ਪ੍ਰਾਪਤ ਕਰ ਲਈ ਜਾਏ ਫਿਰ ਤਾਂ ਸਾਧ ਸੰਗਤ ਜੀ ਜਿੰਨੇ ਵੀ ਰਾਜੇ ਲੋਕ ਜਾਂ ਗੁੰਡੇ ਲੋਕ ਆ ਸਾਰੇ ਹੀ ਫਕੀਰ ਬਣ ਜਾਣੇ ਚਾਹੀਦੇ ਫਕੀਰੀ ਨਿਮਰਤਾ ਔਰ ਗਰੀਬੀ ਹਲੀਮੀ ਨਾਲ ਪ੍ਰਾਪਤ ਕੀਤੀ ਜਾਂਦੀ ਫਕੀਰੀ ਦਾ ਦਰਜਾ ਹੀ ਭਰਪੂਰ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਂਪੁਰਖਾਂ ਦੀਆਂ ਅਵਸਥਾ ਅਲਹਦਾ ਅਲਹਦਾ ਹਨ ਤਾਂ ਤੇ ਸਾਧ ਸੰਗਤ ਜੀ ਉਹ ਪਠਾਨ ਸਦਾ ਵਾਸਤੇ ਮਹਾਂਪੁਰਸ਼ਾਂ ਦੇ ਸੇਵਕ ਬਣ ਇਹ ਤੋਂ ਫਿਰ ਅਗਲੀ ਸਟੇਜ ਹੈ ਹਵਾ ਤੋਂ ਉੱਪਰ ਹੈ ਆਕਾਸ਼ ਕਿਉਂਕਿ ਸਾਚੀ ਤੇ ਪਵਨਾ ਪਾਇਆ ਪਵਨੇ ਤੇ ਜਲ ਹੋਏ ਜਲ ਤੇ ਫਿਰ ਭਵਨ ਸਾਜਿਆ ਘੱਟ ਘੱਟ ਜੋਤ ਸਮੋਏ ਸੱਚੇ ਵਾਹਿਗੁਰੂ ਤੋਂ ਮਾਇਆ ਪੈਦਾ ਹੋਈ ਮਾਇਆ ਤੋਂ ਤਿੰਨ ਗੁਣ ਪੈਦਾ ਹੋਏ ਤਿੰਨਾਂ ਗੁਣਾਂ ਤੋਂ ਪੰਜ ਤੱਤ ਆਕਾਸ਼ ਵਾਯੂ ਅਗਨੀ ਜਲ ਧਰਤੀ ਨੰਬਰ ਵਾਰ ਪੈਦਾ ਹੋਏ ਫਿਰ ਆਕਾਸ਼ ਤੱਤ ਆਕਾਸ਼ ਦਾ ਜਿਹੜੇ ਕਰ ਲੈ ਹਾਂਜੀ ਉਹ ਆਕਾਸ਼ ਨੂੰ ਸਰਬੱਤਰ ਵਿਆਪਕ ਹੋ ਸਕਦਾ ਜਿਵੇਂ ਬਾਬਾ ਨਾਨਕ ਹੁਣ ਤਾਂ ਸੁਲਤਾਨਪੁਰ ਆ ਚੱਲ ਵੀ ਮਰਦਾਨੇ ਆ ਤੈਨੂੰ ਮੱਕਾ ਵਿਖਾ ਲਈ ਅੱਖਾਂ ਮੀਟ ਉੱਥੇ ਦੇਖਿਆ ਤੇ ਮੱਕੇ ਪਹੁੰਚ ਗਏ ਕੱਜ ਕੇ ਸ਼ਬਦ ਨਾਲ ਇਹ ਚੀਜ਼ ਹਰ ਇੱਕ ਮਹਾਤਮਾ ਕੋਲ ਨਹੀਂ ਹੁੰਦੀ ਇਹ ਜਿਹੜੀ ਅਵਸਥਾ ਜੇ ਕਹੀਏ ਕਿ ਹਰੇਕ ਮਹਾਤਮਾ ਨੂੰ ਮਿਲ ਜਾਏ ਫਿਰ ਆਕਾਸ਼ ਤੋਂ ਅੱਗੇ ਹੈ ਮਾਇਆ ਦਾ ਪਰਦਾ ਤੋੜਨਾ ਤਿੰਨ ਗੁਣ ਤਮੋ ਚੋਂ ਨਿਕਲਣਾ ਫਿਰ ਰਜੋ ਗੁਣ ਚੋਂ ਨਿਕਲਣਾ ਫਿਰ ਸਤੋ ਗੁਣ ਚੋਂ ਨਿਕਲਣਾ ਫਿਰ ਤੁਰਿਆ ਪਾ ਦਿਆ ਜਾ ਕੇ ਬ੍ਰਹਮ ਗਿਆਨ ਦੀ ਅਵਸਥਾ ਜਿਹਨੂੰ ਮਹਾਰਾਜ ਕਹਿ ਚੌਥਾ ਸੁਣਿਆ ਜੋਦਾਰ ਜਾਣ ਸਾ ਕੋ ਪਾਪ ਨ ਪੁੰਨਮ। ਚੌਥਾ ਗੁਣ ਕਾ ਜਾਣੈ ਭਿਓ ਪਾਰ ਬ੍ਰਹਮ ਅਪਰੰਪਰ ਦੇਵ। ਇਹ ਵਾਕਾ ਜਾਗ੍ਰਤ ਸੁਪਨ ਸੁਕੋਪ ਸੁਰੀਆ ਆਤਮ ਭੂਪਤ ਕੀ ਜਿਹੇ ਪੁਰੀਆ। ਹੁਣ ਸਾਡੀਆਂ ਸਿੱਖ ਤੇਜਾਂ ਤੇ ਇਹਨਾਂ ਗੱਲਾਂ ਦਾ ਪ੍ਰਚਾਰ ਹੀ ਨਹੀਂ ਰਿਹਾ। ਸੱਚ ਕਿਹੇ ਬੋਲੋ ਉਹਦਾ ਸ਼ੌਕ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਤਾਂ ਜਾਗਦਾ ਕਿ ਜੇ ਇਹਨਾਂ ਚੀਜ਼ਾਂ ਨੂੰ ਸੁਣੀਏ। ਅਭਿਆਸ ਕਰੋਗੇ ਚੀਜ਼ਾਂ ਤੁਹਾਡੇ ਅੰਦਰ ਵੀ ਵਰਕਤਾਂ ਪ੍ਰਗਟ ਹੋ ਸਕਦੇ। ਇਹ ਨਹੀਂ ਕਿ ਕਿਸੇ ਦੇ ਪਿਓ ਦੀਆਂ ਕਿ ਇੱਕ ਬੰਦੇ ਨੂੰ ਮਿਲੀਆਂ ਹੋ ਕੇ ਲੈ ਗਿਆ। ਅੱਜ ਵੀ ਤੁਸੀਂ ਵੀ ਸ਼ਬਦ ਦੀ ਕਮਾਈ ਕਰੋਗੇ, ਵਾਹਿਗੁਰੂ ਤੁਹਾਡੇ ਅੰਦਰ ਵੀ ਇਹ ਬਰਕਤ ਪੈਦਾ ਕਰ ਦੇਵੇਗਾ। ਕਮਾਈ ਦੀ ਲੋੜ, ਕਮਾਈ ਵਾਸਤੇ ਬੰਦੇ ਨੂੰ ਮਰ ਜੀ ਬੜਾ ਬਣਨਾ ਪੈਂਦਾ। ਫਿਰ ਜਿਹੜਾ ਇਹੋ ਜਿਹਾ ਮਹਾਂਪੁਰਖ ਜੇ ਉਹ ਸਿਪਾਹੀ ਬਣ ਕੇ ਹਥਿਆਰ ਚੁੱਕ ਲੈ, ਜਿੱਦਣ ਉਹ ਜਾਏ ਉਹਦੀਆਂ ਕੌਮ ਵਾਰਾਂ ਡੱਜ ਕੇ ਬੋਲੋ ਬੰਦਾ ਬਾਦ ਨੂੰ ਮਹਾਰਾਜ ਨੇ ਕਿਰਪਾਨ ਫੜਾਈ, ਸਾਰਾ ਹਿੰਦੁਸਤਾਨ ਛੱਡ ਕੇ ਗਿਆ। ਕੀ ਗੱਲ, ਕਮਾਈ ਵੀ ਬੜੀ ਸੀ ਬਈ। ਸੰਤ ਨੂੰ ਜਾ ਕੇ ਤਲਵਾਰ ਫੜਾਈ। ਜੇ ਇਹੋ ਜਿਹਾ ਸੰਤ ਦੇ ਹੱਥ ਦੇ ਸ਼ਾਸਤਰ ਆਏ ਨਾ, ਦੁਨੀਆਂ ਦੇ ਧਰਮ ਵਰਤਦਾ, ਗਊ ਗਰੀਬ ਦੀ ਰੱਖਿਆ ਕਰਦਾ। ਇਹ ਤਲਵਾਰ ਕਿਸੇ ਜਾਲਮ ਦੇ ਹੱਥ ਆ ਜਾਏ, ਉਹ ਜ਼ੋਰ ਤੇ ਜ਼ੁਲਮ ਕਰਕੇ ਲੋਕਾਂ ਨੂੰ ਲਤਾੜਨ ਲੱਗ, ਲੋਕਾਂ ਦੀ ਇੱਜ਼ਤ ਨੂੰ ਰੋਲਣ ਲੱਗ। ਪਹਿਲਾਂ ਤਾਂ ਦੇਖੋ ਸੰਤ ਬਣਨ ਵਾਸਤੇ ਕਿੰਨੀ ਮਿਹਨਤ ਹੈ। ਜਿਹੜਾ ਸੰਤ ਬਣੇ ਉਹ ਸਿਪਾਹੀ ਬਣਦਾ। ਪਹਿਲਾਂ ਸੰਤ ਸਿਪਾਹੀ ਨਹੀਂ ਆਇਆ, ਪਹਿਲਾਂ ਸ਼ਬਦ ਆਇਆ ਸੰਤ, ਫੇਰ ਆਇਆ ਸਿਪਾਹੀ। ਅਸੀਂ ਸੰਤ ਬਣਦੇ ਨਹੀਂ ਤੇ ਸਿਪਾਹੀ ਨੂੰ ਪਹਿਲਾਂ ਦੌੜ ਪੈਂਦੇ ਹਾਂ। ਗੱਜ ਕੇ ਬੋਲੋ ਤਾਂ ਉਹਨਾਂ ਸਿਪਾਹੀਆਂ ਦਾ ਹਾਲ ਤਾਂ ਤੁਸੀਂ ਹਿੰਦੁਸਤਾਨ ਚ ਵੇਖੀ ਜਾਂਦੇ ਜੋ ਕਰ ਰਹੇ। ਜੇ ਸੰਤ ਹੋ ਕੇ ਸਿਪਾਹੀ ਬਣਾਂਗੇ ਨਾ, ਫਿਰ ਵੀ ਧਰਮ ਆਏਗਾ, ਫਿਰ ਕਰਮ ਆਏ, ਫਿਰ ਸ਼ਰਮ ਵੀ ਆਏ, ਫਿਰ ਸਾਰੀਆਂ ਉੱਚੀਆਂ ਵਕਤਾਂ ਪ੍ਰਾਪਤ ਤੇ ਗਊ ਗਰੀਬ ਦੀ ਰੱਖਿਆ ਕਰੇ। ਦੇਸ ਕੌਮ ਸਿੰਘ ਔਰ ਧਰਮ ਨੂੰ ਵਰਤਾਵੇਗਾ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਕੁਝ ਵਿਚਾਰਾਂ ਹਨ। ਮੈਂ ਬੇਨਤੀ ਕਰ ਰਿਹਾ ਸੀ ਕਿ ਇਸ ਤਰ੍ਹਾਂ ਇਹ ਜਿਹੜੀ ਸਿਮਰਨ ਦੀ ਅਵਸਥਾ ਹੈ, ਜਿਹੜੇ ਬੰਦੇ ਨਹੀਂ ਕਰਦੇ ਉਹ ਸਮਝਦੇ ਵੀ ਸ਼ਾਇਦ ਮੈਂ ਹਵਾ ਚ ਤਲਵਾਰਾਂ ਮਾਰ ਰਿਹਾ, ਕਿਉਂਕਿ ਤੁਹਾਨੂੰ ਇਹ ਗੱਲਾਂ ਬੜੀਆਂ ਅਜਨਬੀ ਲੱਗ ਰਹੀਆਂ, ਕਿਉਂਕਿ ਜਿਹੜੀ ਗੱਲ ਨਾ ਸੁਣੀ ਹੋਵੇ ਨਾ ਉਹ ਅਸਹਿਜ ਲੱਗਦੀ। ਤੇ ਜਦੋਂ ਤੁਸੀਂ ਗੁਰੂ ਕੇ ਸਿੰਘ ਸਿੰਘਣੀਆਂ ਬਣ ਕੇ ਪੰਜਾਂ ਪਿਆਰੇ ਤੋਂ ਸ਼ਬਦ ਗੁਰਮੰਤਰ ਦੀ ਦਾਤ ਪ੍ਰਾਪਤ ਕਰਕੇ ਔਰ ਆਪਣਾ ਵਧੇਰੇ ਸਮਾਂ ਸਿਮਰਨ ਵਿੱਚ ਲਾ ਕੇ ਅੰਦਰੋਂ ਇਹਨਾਂ ਚੀਜ਼ਾਂ ਨੂੰ ਵੇਖਣ ਦੀ ਕੋਸ਼ਿਸ਼ ਕਰੋਗੇ ਤੇ ਤੁਹਾਨੂੰ ਪਤਾ ਲੱਗੂ ਕਿ ਹਾਂ ਤਖਾ ਕਰਦੇ ਹਾਂ, ਮਹਾਤਮਾ ਨੇ ਜਿਹੜੀ ਗੱਲ ਕਹੀ ਸੀ ਉਹ ਸਹੀ ਹੈ ਜਾਂ ਗਲਤ ਹੈ। ਸੱਜ ਕੇ ਬੋਲੋ ਸਾਧਨਾ। ਫਿਰ ਤੁਹਾਨੂੰ ਆਪਣੇ ਆਪ ਅਨੁਭਵ ਹੋਵੇਗਾ ਕਿ ਬਚਨ ਸਹੀ। ਆਕਾਸ਼ ਦੇ ਫਿਰ ਪੰਜ ਵਿਸ਼ੇ, ਆਕਾਸ਼ ਤੋਂ ਹੁੰਦਾ ਪਹਿਲਾ ਸ਼ਬਦ, ਕਈ ਵਾਰ ਤੁਸੀਂ ਸੁਣਦੇ ਹੋ ਰੰਮ ਗਣੀ ਸ਼ਬਦ ਹੋਏ, ਜਿਵੇਂ ਗੋਲਾ ਫੜਦਾ ਆਕਾਸ਼ ਚੋਂ ਆਵਾਜ਼ ਆਏ, ਆਕਾਸ਼ ਵੀ ਸ਼ਬਦ ਕਰਾ। ਫਿਰ ਜਿਹੜਾ ਬਾਜੂ ਹੈ, ਬਾਜੂ ਤੋਂ ਸਪਰਸ਼ ਪੈਦਾ ਹੁੰਦਾ। ਹੁਣ ਹਵਾ ਦੇ ਲੋ ਦੀਦੀ ਹੈ ਨੀ, ਕਿਉਂ ਪਤਾ ਲੱਗਦਾ ਕਿ ਅੱਜ ਸਰਦੀ ਹੈ ਜਾਂ ਠੰਡੀ, ਛੂਣ ਤੋਂ ਪਤਾ ਲੱਗਦਾ। ਅਨੁਭਵ ਹੁੰਦੀ ਹੈ, ਦਿਸਦੀ ਨੀ ਹਵਾ, ਬਾਜੂ ਤੋਂ ਸਪਰਸ਼ ਛੂਣ ਦੀ ਕਿਰਿਆ ਪੈਦਾ ਹੁੰਦੀ। ਸ਼ਬਦ ਕੰਨਾਂ ਦਾ ਵਿਸ਼ਾ, ਜਿੰਨਾ ਸਰੀਰ ਚ ਬੋਲਾ ਆਪਣੇ ਆਕਾਸ਼ ਦਾ ਦੱਸ ਹੈ। ਫਿਰ ਆ ਜਿਹੜਾ ਛੂਣਾ ਇਹ ਚਮੜੀ ਦਾ ਤੱਤ, ਜਿਹੜਾ ਇਹ ਹਵਾ ਦਾ, ਪੇਟ ਦੀ ਹਵਾ ਵਿਗੜ ਜਾਏ ਤੇ ਚਮੜੀ ਦੇ ਰੋਗ ਹੋ ਜਾਂਦੇ, ਪਲਵੈਰੀ ਹੋ ਜਾਣੇ, ਕੋੜ ਹੋ ਜਾਣਾ, ਜਾਂ ਚੰਬਲਾਂ ਲੂਟਾਂ ਲਾਤਾਂ ਪਗਲੂਟਾਂ ਹੋ ਜਾਣੀਆਂ, ਦਦਰੀਆਂ ਹੋ ਜਾਣੀਆਂ, ਤੇ ਹਵਾ ਦੇ ਵਕਾਰ ਤੋਂ ਰੋਗ ਪੈਦਾ ਹੁੰਦਾ। ਦਵਾਈਆਂ ਪਟੋਣੀ ਤੇ ਤੇਜ਼ਾਬ ਲਾਈ ਜਾਣੇ, ਹੋਰ ਕਰੀ ਜਾਣਾ ਜਾਂ ਤੇ ਉਹ ਹਵਾ ਨੂੰ ਪੇਟ ਦੀ ਨੂੰ ਸ਼ੁੱਧ ਕਰਨ ਵਾਲੀਆਂ ਦਵਾਈਆਂ ਪੀਣੀਆਂ ਚਾਹੀਦੀਆਂ, ਫਿਰ ਜਾ ਕੇ ਰੋਗ ਨਿਵਰਤ ਹੁੰਦੇ। ਇਸ ਤਰ੍ਹਾਂ ਫਿਰ ਹਵਾ ਤੋਂ ਅਗਲਾ ਤੱਤ ਹੈ ਅੱਗ ਦੇ ਲੋ, ਅੱਗ ਹਵਾ ਤੋਂ ਪੈਦਾ ਹੋਈ। ਅੱਗ ਚੁੱਲ੍ਹੇ ਦੀ ਖੁਜੀ ਹੋਵੇ, ਫੂਕ ਮਾਰੀਏ ਤੇ ਕਿਉਂ ਭੜਕਦੀ, ਕਿਉਂਕਿ ਹਵਾ ਤੋਂ ਪੈਦਾ ਹੋਈ, ਹਵਾ ਦੁਆਰਾ ਹੀ ਭੜਕਦੀ। ਤਾਂ ਜਿੱਥੇ ਬੋਲੋ ਸਾਧਨ, ਹਰ ਚੀਜ਼ ਰੱਬ ਨੇ ਨਿਯਮ ਨੰਬਰ ਚ ਰੱਖੀ ਸੀ। ਵਾਹਿਗੁਰੂ ਬੜਾ ਬਿਆਨ। ਫਿਰ ਹਵਾ ਜਿਹੜੀ ਹੈ ਇਹ ਤੋਂ ਸਪਾਰਕ, ਅੱਗ ਤੋਂ ਰੂਪ, ਬੰਦੇ ਦੇ ਜੇ ਚਿਹਰੇ ਆਪਣੇ ਜਟਰਾਗ ਨੀ ਖਤਮ ਹੋ ਜਾਏ ਮਰ ਜਾਏ ਜਦੋਂ ਚਿਹਰੇ ਤੇ ਕੋਈ ਰੂਪ ਨਹੀਂ ਰਹਿ ਜਾਂਦਾ ਰਹਿੰਦਾ ਰੂਪ ਜਾਂ ਕਿਸੇ ਦੀ ਜਟਰਾਗ ਨੀ ਮੱਧਮ ਹੋ ਜਾਏ ਚਿਹਰਾ ਕਾਲਾ ਪੈ ਜਾਂਦਾ ਫਿਰ ਜਿਹੜੀਆਂ ਜਟਰਾਗ ਨੀ ਉਹ ਤੇਜ਼ ਕਰਨ ਵਾਲੀਆਂ ਦਵਾਈਆਂ ਉਹ ਵਰਤਣੀਆਂ ਚਾਹੀਦੀਆਂ ਜਿਹਦੇ ਨਾਲ ਪਾਚਨ ਕਿਰਿਆ ਵਧੇ ਖੂਨ ਬਣੇ ਤੇ ਸਰੀਰ ਦਾ ਖੂਨ ਬਣਨ ਨਾਲ ਤੇਜ਼ ਪੈਦਾ ਹੁੰਦਾ ਅੱਗ ਤੋਂ ਰੂਪ ਪੈਦਾ ਹੁੰਦਾ ਇਸੇ ਤਰ੍ਹਾਂ ਫਿਰ ਅੱਗ ਤੋਂ ਬਾਅਦ ਪਾਣੀ ਤੁਸੀਂ ਤੱਤਾ ਚਾਹ ਤੱਤੀ ਚਾਹ ਤੱਤਾ ਦੁੱਧ ਕੱਚ ਦੇ ਗਲਾਸ ਪਾ ਦੇ ਬਾਹਰ ਪਾਣੀ ਕਿਉਂ ਆ ਜਾਂਦਾ ਆ ਜਾਂਦਾ ਵੀ ਨੀ ਪਾਣੀ ਤੇ ਗਰਮੀ ਜਿਹੜੇ ਆਉਂਦੀ ਤੇ ਪਸੀਨਾ ਕਿਉਂ ਆਉਂਦਾ ਸਰਦੀ ਚ ਕਿਉਂ ਨੀ ਆਉਂਦਾ ਅੱਗ ਤੋਂ ਪਾਣੀ ਰੱਬ ਨੇ ਪੈਦਾ ਕੀਤਾ ਦੇਖ ਲਓ ਰੱਬ ਦੀ ਕਲਾ ਵਿਰੋਧੀ ਤੱਤਾਂ ਨੂੰ ਵਿਰੋਧੀ ਤੱਤ ਪੈਦਾ ਕਰ ਰਿਹਾ ਪਾਣੀ ਤੋਂ ਅੱਗ ਬੁਝਦੀ ਵਾਹਿਗੁਰੂ ਦੇ ਰੰਗ ਵੇਖੋ ਅੱਗ ਅੱਗ ਤੋਂ ਪਾਣੀ ਪੈਦਾ ਪਾਣੀ ਵਿੱਚ ਰਾਤ ਹੈ ਜਿੰਨਾ ਰਾਤ ਆ ਪਾਣੀ ਦਾ ਰਤਨਾ ਹਰ ਵੇਲੇ ਪਾਣੀ ਨਾਲ ਗਿੱਲੀ ਰਹਿੰਦੀ ਨੂੰ ਤਾਂ ਰਤਨਾ ਕਹਿੰਦੇ ਜਵਾਨ ਨੂੰ ਜਦੋਂ ਬੰਦੇ ਦੀ ਜਵਾਨ ਸੁੱਕਣ ਲੱਗ ਜਾਏ ਕਹਿੰਦਾ ਪਾਣੀ ਪੋ ਪਾਣੀ ਬਿਨਾਂ ਜਵਾਨ ਦੰਦ ਤੇ ਕੜਾ ਜਾਂਦੀ ਪਾਣੀ ਚੋਂ ਰਾਤ ਪੈਦਾ ਹੁੰਦਾ ਪਾਣੀ ਚੋਂ ਪੈਦਾ ਹੋਈ ਧਰਤੀ ਧਰਤੀ ਜੋ ਗੰਧ ਪੈਦਾ ਹੁੰਦੀ ਸੁਗੰਧੀ ਹਾਂ ਨੱਕ ਜਿਹੜਾ ਇਹ ਧਰਤੀ ਦੀ ਅੰਸ ਹੈ ਮੂੰਹ ਜਿਹੜਾ ਅੱਗ ਦੀ ਅੰਸ ਹੈ ਅੱਖਾਂ ਸੂਰਜ ਦੀ ਅੰਸ ਹੈ ਮਨ ਚੰਦਰਮਾ ਦੀ ਪੈਰ ਜਿਹੜੇ ਹੈ ਇਹ ਵਿਸ਼ਨੂੰ ਦੀ ਅੰਸ ਹੈ ਹੱਥ ਜਿਹੜੇ ਇੰਦਰ ਦੀ ਅੰਸ ਮੰਨੇ ਕੰਨ ਆਕਾਸ਼ ਦੀ ਚਮੜੀ ਹਵਾ ਦੀ ਇਸ ਤਰ੍ਹਾਂ ਜਟਰਾਗ ਦੀ ਸਾਡੇ ਸਰੀਰ ਮੌਜੂਦ ਹੈ ਕੱਲੇ ਕੱਲੇ ਪੇਸ਼ੇ ਦਾ ਵਰਣਨ ਕਰੀਏ ਬੜਾ ਲੰਮਾ ਸਮਾਂ ਲੱਗਦਾ ਸੋਰਾ ਵਿਚਾਰ ਇਸ ਕਰਕੇ ਜਿਹੜੀ ਆਤਮ ਵਿਗਿਆਨ ਦੀ ਥਿਊਰੀ ਹੈ ਕੋਈ ਛੋਟੀ ਨੀ ਬਹੁਤ ਵੱਡੀ ਆਕਾਸ਼ ਵਿੱਚ ਸਭ ਤੋਂ ਵੱਡਾ ਕਿੜਾਨ ਇਹ ਆਕਾਸ਼ੀ ਬਾਣੀ ਫਿਰ ਹਵਾ ਜਿਹੜੀ ਹੈ ਇਹਦੀ ਭੱਕ ਭੱਕ ਆਵਾਜ਼ ਹੈ ਆਪਣੀ ਸੀ ਸੀ ਸੱਚ ਆਵਾਜ਼ ਮਾਫ਼ ਕਰਨਾ ਜਿਹੜੇ ਹਵਾ ਤੇਜ਼ ਚੱਲਦੀ ਸੀ ਸੀ ਆਵਾਜ਼ ਆਏ ਜਿਹੜੇ ਅੱਗ ਵੱਜਦੀ ਭੱਕ ਭੱਕ ਕਰਦੀ ਹੈ ਜਿਹੜੇ ਪਾਣੀ ਚੱਲਦਾ ਚੁਰਲ ਚੁਰਲ ਕਰਦਾ ਧਰਤੀ ਜਿਹੜੀ ਧੱਕ ਧੱਕ ਕਰਦੀ ਇਹ ਆਵਾਜ਼ਾਂ ਇਹ ਤੱਤਾਂ ਦੀਆਂ ਆਵਾਜ਼ਾਂ ਇੱਕ ਫਿਰ ਬੜਾ ਚਿਰ ਤੱਕ ਆਵਾਜ਼ ਹੈ ਜਿਵੇਂ ਐਟਮ ਬੰਬ ਦਾ ਫਟ ਜਾਣਾ ਇਹਨੂੰ ਤਾਂ ਤੱਕ ਬਾਣੀ ਕਹਿੰਦੇ ਤੱਤਾਂ ਦੀ ਬਾਣੀ ਜਿਹੜੇ ਐਟਮ ਬੰਬ ਫਟੇ ਪਰਾਕਿਰਤਕ ਉਹ ਪਰਾਕਿਰਤਕ ਬਾਣੀ ਇੱਕ ਫਿਰ ਸਾਧ ਸੰਗਤ ਜੀ ਹੈ ਆ 84 ਲੱਖ ਜੋਨੀਆਂ ਦੀ ਬੋਲੀ ਰੂਪ ਬਾਣੀ ਇੱਕ ਫਿਰ ਗ੍ਰੰਥਾਂ ਦੀ ਵੇਦ ਬਾਣੀ ਹੈ ਕੁਰਾਨ ਬਾਣੀ ਹੈ ਅੰਜੀਰ ਬਾਣੀ ਹੈ ਇਹ ਵੀ ਬਾਣੀਆਂ ਸੱਚੀ ਬਾਣੀ ਇੱਕ ਫਿਰ ਸੱਚੀ ਬਾਣੀ ਹੈ ਉਹ ਕਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੱਜ ਕੇ ਬੋਲੋ ਸਾਧਨਾ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਅਦ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਇਹ ਸੱਚੀ ਬਾਣੀ ਜਿਹੜੀ ਹੈ ਇਹ ਸਤਿਗੁਰੂ ਜੀ ਦੇ ਹਿਰਦੇ ਚ ਵਾਹਿਗੁਰੂ ਵੱਲੋਂ ਉਤਰੀ ਹੈ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਇਹ ਧੁਰ ਦੀ ਬਾਣੀ ਕਲਿਆਣਕਾਰੀ ਬਾਣੀ ਇਸ ਬਾਣੀ ਦਾ ਪਾਠ ਕਰਨਾ ਇਸ ਬਾਣੀ ਦਾ ਕੀਰਤਨ ਸੁਣਨਾ ਇਸ ਬਾਣੀ ਦੀ ਕਥਾ ਸੁਣਨੀ ਇਹ ਬਹੁਤ ਵੱਡਾ ਮਹੱਤ ਕਈ ਵਾਰੀ ਤੁਸੀਂ ਸੁਖਣਾ ਸੁੱਖ ਲਓ ਸੱਚੇ ਪਾਤਸ਼ਾਹ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਹਿਜ ਪਾਠ ਕਰਵਾਵਾਂ ਸ੍ਰੀ ਅਖੰਡ ਪਾਠ ਸਾਹਿਬ ਕਰਾਵਾਂ ਤੇ ਪਾਠ ਹਾਲੇ ਕਰਾਇਆ ਨਹੀਂ ਤੇ ਕੰਮ ਤੁਹਾਡਾ ਪਹਿਲਾਂ ਹੋ ਜਾਂਦਾ ਫਿਰ ਕੋਈ ਤਾਕਤ ਹੈ ਨਾ ਪਾਠ ਹਾਲੇ ਕਰਾਇਆ ਨਹੀਂ ਆਮ ਲੋਕ ਸੁਖਣਾ ਬਾਅਦ ਚ ਲਾਉਂਦੇ ਜਿਹੜੇ ਕੰਮ ਹੋ ਜਾਂਦਾ ਉਹ ਤਾਂ ਵਿਰਲੇ ਹੀ ਹੈ ਤੇ ਜਿਹੜੇ ਪਹਿਲਾਂ ਕਰਾਉਣ ਕਈ ਵਾਰੀ ਭੁੱਲੇ ਜਾਂਦੇ ਕਈ ਕਈ ਸਾਲ ਵਿੱਚ ਚੇਤਾ ਹੀ ਨਹੀਂ ਹੋਣਾ ਤੇ ਫਿਰ ਵਾਹਿਗੁਰੂ ਵੱਲੋਂ ਸਜ਼ਾ ਵੀ ਮਿਲਦੀ ਹੈ ਤੇ ਫਿਰ ਕਰਾਉਂਦੇ ਸੁੱਖ ਸੌਖੇ ਰੱਖਣੀ ਨਹੀਂ ਚਾਹੀਦੀ ਫਿਕਰ ਲਾਉਣੀ ਚਾਹੀਦੀ ਜਿਹੜੀ ਬਾਣੀ ਦੀ ਸੁਖਣਾ ਸੁੱਕਣ ਨਾਲ ਕੰਮ ਹੋ ਜਾਂਦਾ ਜੋ ਬਾਣੀ ਦਾ ਰੋਜ ਪਾਠ ਕਰਾਂਗੇ ਰੋਜ ਕੀਰਤਨ ਸੁਣਾਂਗੇ ਰੋਜ ਕਥਾ ਸੁਣਾਂਗੇ ਤੇ ਫਿਰ ਭਲਾ ਦੁੱਖ ਆਵੇਗਾ ਕਿਉਂ ਗੱਜ ਕੇ ਬੋਲੋ ਸਾਧਨਾ ਇਸ ਕਰਕੇ ਪਿਆਰਿਓ ਤਾਂ ਹੀ ਮਹਾਰਾਜ ਕਿਹਾ ਗੁਰਬਾਣੀ ਗਾਓ ਭਾਈ ਉਹ ਸਫਲ ਸਦਾ ਸੁਖਦਾਈ ਇਹ ਬਾਣੀ ਸਫਲ ਵੀ ਹੈ ਤੇ ਸੁਖਦਾਈ ਵੀ ਹੈ ਉਹ ਟਾਈਮ ਪਿਆਰੀ ਸਾਧ ਸੰਗਤ ਜੀ ਹੋ ਚੁੱਕਿਆ ਤੇ ਵਾਕੀ ਫਿਰ ਵਿਚਾਰ ਅਗਲੇ ਸਮਾਗਮ ਚ ਦਾਸ ਵਰਣ ਕਰਨ ਦੀ ਕੋਸ਼ਿਸ਼ ਕਰਨਗੇ। ਉਂਝ ਭਾਈ ਸਾਹਿਬ ਜੀ ਨੇ ਮੁੱਖ ਵਾਕ ਲਿਆ ਸੀ ਦਾਸ ਅੱਜ ਦੇ ਸਮਾਗਮ ਵਿਚ ਸੰਖੇਪ ਬੇਨਤੀ ਵੀ ਕਰਨਗੇ। ਖਿਆਲ ਤਾਂ ਸੀ ਮੁੱਖ ਵਾਕ ਦੀ ਵਿਚਾਰ ਕਰੀਏ, ਖੈਰ ਤਾਂ ਸੰਗਤ ਦਾ ਪ੍ਰਕਰਨ ਔਰ ਸੰਤ ਸ਼ਬਦ ਔਰ ਸਿਪਾਹੀ ਸ਼ਬਦ ਦੀ ਵਿਚਾਰ ਉਧਰ ਦੀ ਚੱਲ ਪਈ ਸੀ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਨ ਕਿਰਪਾ ਕਰਦਿਆਂ ਹੋਇਆ ਇਹ ਸ਼ਬਦ ਦੀ ਦਾਤ ਬਖਸ਼ੀ ਹੈ। ਸਲੋਕ ਮਹਲਾ ਤੀਜਾ ਤੀਸਰੇ ਪਾਤਸ਼ਾਹ ਕਾਰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾ ਰਹੇ ਹਨ, ਇਹ ਮਨ ਹਰ ਜੀ ਧਿਆਏ ਤੂੰ, ਇਹ ਮਨ ਹਰੀ ਜੀ ਜੋ ਸਤਾਰ ਯੋਗ ਹਨ ਉਹਨਾਂ ਨੂੰ ਤੂੰ ਧਿਆਉਣਾ ਕਰ। ਕਿਸ ਤਰ੍ਹਾਂ ਧਿਆਉਣਾ ਕਰ? ਇੱਕ ਮਨ ਇੱਕ ਚਿੱਤ ਭਾਏ, ਆਪਣੇ ਮਨ ਨੂੰ ਇੱਕ ਮਨ ਬਣਾ ਲੈ। ਇੱਕ ਮਨ ਕੀ ਮਨ ਬਹੁਤ ਰੂਪ ਚ ਬਣਿਆ, ਕਦੀ ਕੋਈ ਸੰਕਲਪ ਕਰੀ ਜਾਣਾ, ਕਦੀ ਕੋਈ ਸੰਕਲਪ ਕਰੀ ਜਾਣਾ, ਇਹ ਮਨ ਦੇ ਬਹੁਤੇ ਰੂਪ। ਜਿਹੜਾ ਸੰਕਲਪਾਂ ਤੋਂ ਰਹਿਤ ਹੋ ਕੇ ਭਜਨ ਕਰਨਾ ਇਹ ਸਮਝੋ ਇੱਕ ਮਨ। ਇਸ ਤਰ੍ਹਾਂ ਚਿੱਤ ਦੀਆਂ ਵੀ ਕਈ ਵਿਅਕਤੀਆਂ, ਕਦੀ ਕਿਸੇ ਪਾਸੇ ਚਿੱਤ ਦੌੜਾ ਕਰਦਾ, ਕਦੀ ਕਿਸੇ ਪਾਸੇ। ਅੰਤ ਤੱਕ ਦੀਆਂ ਚਾਰ ਵਿਅਕਤੀਆਂ ਹਨ, ਮਨ, ਬੁੱਧ, ਚਿੱਤ ਤੇ ਹੰਕਾਰ। ਅੰਤਿਸ਼ ਕਰਨ ਮੈਨੇ ਹੈ ਅੰਦਰਲਾ ਕਰਨ ਕਾਰਖਾਨਾ, ਜਿਹੜਾ ਸਾਡੇ ਅੰਦਰ ਸਾਰੀ ਘਾਟ ਨੂੰ ਘਟ ਰਿਹਾ ਨਾ, ਉਹਨੂੰ ਅੰਤਿਸ਼ ਕਰਨ ਕਹਿੰਦੇ। ਏਕਾ ਸਰੀਰ ਸਥੂਲ ਸਰੀਰ, ਇਹ ਪੰਜਾਂ ਤੱਤਾਂ ਦਾ ਜਿਹਨਾਂ ਦਾ ਮੈਂ ਵਰਣਨ ਕਰ ਚੁੱਕਾ, ਉਹਨਾਂ ਤੋਂ ਬਣਿਆ ਹੋਇਆ। ਇਹ ਕਿਹਦੇ ਅੰਦਰ? ਫਿਰ ਸੂਖਮ ਸਰੀਰ ਹੈ ਜਿਹੜਾ ਸੁਪਨੇ ਨੂੰ ਪੈਦਾ ਕਰਦਾ, ਮਰਨ ਤੋਂ ਬਾਅਦ ਲੇਖਾ ਦੇਣ ਜਾਂਦਾ, ਉਹ 17 ਤੱਤਾਂ ਦਾ ਬਣਿਆ। ਏਕੀ ਦੇ ਅੰਦਰ ਇੱਕ ਹੋਰ ਸਰੀਰ, ਉਹਨੂੰ ਕਾਰਨ ਦੇ ਕਹਿੰਦੇ ਆ, ਉਹ ਅਗਿਆਨ ਦੀ ਬਣੀ। ਇਹਨਾਂ ਤਿੰਨਾਂ ਕੋਸ਼ਾਂ ਦੇ ਅੰਦਰ ਆਤਮਾ ਰਹਿ ਰਹੀ। ਕਿਹੇ ਬੋਲੋ ਦਾ ਪਹਿਲਾਂ ਸਰੀਰ, ਸਥੂਲ ਸਰੀਰ ਦਾ ਆਕਾਰ ਤੋੜੇ, ਫਿਰ ਸੂਖਮ ਦਾ ਤੋੜੇ। ਪਹਿਲਾਂ ਸਥੂਲ ਵਿਅਕਤੀਆਂ ਨੂੰ ਕਾਬੂ ਕਰੇ, ਫਿਰ ਸੁਪਨੇ ਦੀਆਂ ਕਰੇ, ਫਿਰ ਕਾਰਨ ਜਿਹੜਾ ਅਗਿਆਨਤਾ ਦਾ ਸਰੀਰ ਬਣਿਆ, ਜਿਵੇਂ ਬਦਾਮ ਆ ਉੱਪਰ ਛੈਲਿਆ, ਵਿੱਚ ਗਿਰੀ, ਗਿਰੀ ਦੇ ਉੱਪਰ ਲਾਲ ਰੰਗ ਦਾ ਪੜਦਾ, ਉਹਦੇ ਵਿੱਚ ਚਿੱਟੀ ਗਿਰੀ। ਇਹ ਤਿੰਨਾਂ ਪੈਰਾਂ ਨੂੰ ਤੋੜ ਕੇ ਖੂੰਡੇ ਚ ਪਾ ਕੇ ਪੰਜ ਛਿੱਟਾ ਮਾਰ ਕੇ ਹੌਲੀ ਹੌਲੀ ਕੁੱਟੇ ਤੇ ਬਦਾਮ ਰੋਗ ਨਿਕਲਦਾ, ਸਿਰ ਨੂੰ ਧਰਤੀ ਤੇ ਸਦਾ ਦੂਰ ਹੁੰਦਾ। ਜਿਵੇਂ ਤਿੰਨਾਂ ਕੋਸ਼ਾਂ ਦੇ ਅੰਦਰ ਬਦਾਮ ਰੋਗ ਛੁਪਿਆ ਹੋਇਆ, ਆਮ ਬੰਦਾ ਕਹਿੰਦਾ ਕਿ ਬਦਾਮ ਰੋਗ ਕਿੱਥੇ ਹੋਣਾ, ਜੋਤੀ ਨਾਲ ਨਿਕਲਦਾ। ਇਸੇ ਪ੍ਰਕਾਰ ਸਾਡੀਆਂ ਤਿੰਨਾਂ ਦੇਹਾਂ ਦੇ ਅੰਦਰ ਆਤਮਾ ਰਹਿ ਰਹੀ ਹੈ। ਇਹਨੂੰ ਪ੍ਰਗਟ ਕਰਨ ਵਾਸਤੇ ਪਹਿਲਾਂ ਬਾਹਰਲੇ ਸਰੀਰ ਦਾ ਅਧਿਆਸ ਤੋੜਨਾ ਪੈਂਦਾ, ਫਿਰ ਸੂਖਮ ਸਰੀਰ ਦਾ, ਫਿਰ ਕਾਰਨ ਦੇਹ ਦਾ, ਫਿਰ ਜਾ ਕੇ ਪ੍ਰਾਪਤੀ ਹੁੰਦੀ। ਜਿਹੜਾ ਇਹ ਸਰੀਰ ਹੈ ਇਹਨੂੰ ਨਿਸ਼ਕਾਮ ਕਰਮਾਂ ਨਾਲ ਸ਼ੁੱਧ ਕੀਤਾ ਜਾਂਦਾ, ਜਿਹੜਾ ਸੂਖਮ ਸਰੀਰ ਆ ਮਨ ਜਿਹਦੇ ਚ ਰਹਿੰਦਾ ਉਹਨੂੰ ਅਪਾਸ਼ਨਾ ਨਾ, ਜਿਹੜਾ ਕਾਰਨ ਆ ਅਗਿਆਨ ਦਾ ਉਹਨੂੰ ਗਿਆਨ ਨਾ, ਫਿਰ ਜਾ ਕੇ ਆਤਮਾ ਜੋਤੀ ਦਾ ਪ੍ਰਕਾਸ਼ ਹੁੰਦਾ ਹੈ। ਪ੍ਰਕਾਸ਼ ਸਾਰਿਆਂ ਦੇ ਅੰਦਰ ਆਤਮਾ ਦਾ, ਇਹ ਨੀ ਵੀ ਕਿਸੇ ਅੰਦਰ ਘੱਟ ਆ ਜਾਂ ਵੱਧ ਆ, ਪਰੰਤੂ ਇਹ ਆ ਪਰਦਿਆਂ ਕਰਕੇ ਨਜ਼ਰ ਨਹੀਂ ਆਉਂਦਾ। ਜਿਹਨਾਂ ਗਿਆਨਵਾਨਾਂ ਨੇ ਪਰਦੇ ਤੋੜ ਲਾਇਆ ਉਹਨਾਂ ਨੂੰ ਪ੍ਰਤੱਖ ਵਾਹਿਗੁਰੂ ਦੀ ਜੋਤ ਨਜ਼ਰ ਆਉਂਦੀ ਹੈ। ਜਿਹਨਾਂ ਨਹੀਂ ਤੋੜੇ ਉਹ ਸਾਰੀ ਉਮਰ ਹਨੇਰਾ ਧੋਂਦੇ, ਦੁਨੀਆਂ ਤੇ ਤੁਰ ਜਾਂਦੇ। ਕੱਜ ਕਿਹੇ ਬੋਲੋ ਸਾਧਨ, ਜਿਹੜਾ ਬੰਦਾ ਹਨੇਰੇ ਵਿੱਚ ਹੋਵੇ ਉਹ ਠੋਕਰਾਂ ਖਾਵੇਗਾ, ਤੇ ਜਿਹਦੇ ਕੋਲ ਪ੍ਰਕਾਸ਼ ਹੋਵੇਗਾ ਉਹ ਠੋਕਰ ਨਹੀਂ ਖਾਵੇਗਾ। ਜਿਹਨਾਂ ਨੇ ਆਪਣੀ ਆਤਮਾ ਦਾ ਪ੍ਰਕਾਸ਼ ਪੈਦਾ ਕਰ ਲਿਆ ਉਹ ਕਿਤੇ ਵੀ ਚੱਲ ਜਾਏ ਉਹਨੂੰ ਠੋਕਰ ਨਹੀਂ ਵੱਜੇਗੀ, ਤੇ ਜਿਹਨੇ ਨਹੀਂ ਪੈਦਾ ਕੀਤਾ ਉਹ ਬਾਹਰਲੇ ਬਿਜਲੀਆਂ ਦੇ ਪ੍ਰਕਾਸ਼ ਹੁੰਦਿਆਂ ਹੋਇਆ ਵੀ ਠੋਕਰਾਂ ਖਾ ਰਿਹਾ ਜੇ। ਕੱਜ ਕੇ ਬੋਲੋ ਸਾਧਨ, ਬੁੱਧੀ ਰੂਪੀ ਵਿਗਿਆਨ ਦੇ ਹੁੰਦਿਆਂ ਵੀ ਠੋਕਰਾਂ ਖਾ ਰਹੇ, ਕੀ ਪੜ੍ਹੇ ਲਿਖੇ ਗਲਤੀਆਂ ਨਹੀਂ ਕਰਦੇ, ਨਿਸ਼ੇ ਵਿਕਾਰ ਨਹੀਂ ਭੁਗਦੇ, ਸ਼ਰਾਬਾਂ ਕਬਾਬਾਂ ਨਹੀਂ ਵਰਤਦੇ, ਪੜ੍ਹੇ ਲਿਖੇ ਵੀ ਵਰਤ ਰਹੇ, ਬੁੱਧੀ ਰੂਪੀ ਦੀਵਾ ਹੁੰਦਿਆਂ ਵੀ ਠੋਕਰਾਂ ਖਾ ਰਹੇ। ਪਰ ਜਦ ਤੱਕ ਆਤਮਾ ਰੂਪੀ ਦੀਪਕ ਨਹੀਂ ਨਾ ਮਿਲਦਾ ਉਦੋਂ ਤੱਕ ਠੋਕਰਾਂ ਹੀ ਠੋਕਰਾਂ। ਪਰ ਆਤਮਾ ਦੀ ਜੋਤ ਹਰੇਕ ਪ੍ਰਾਪਤ ਨਹੀਂ ਕਰ ਸਕਦਾ, ਇਹਦਾ ਮਾਰਗ ਮਹਾਤਮਾ ਤੋਂ ਮਿਲਦਾ। ਕਈ ਅੱਜ ਕਹਿ ਦਿੰਦੇ ਸਾਧੂਆਂ ਦੀ ਸੰਗਤ ਦੀ ਕੀ ਲੋੜ, ਆਉਣਾ ਲੋਕਾਂ ਨੂੰ ਜ਼ਰੂਰ ਲੋੜ ਨਹੀਂ ਜਿਹਨਾਂ ਨੇ ਇਸ ਪਾਸੇ ਤੁਰਨਾ ਹੀ ਨਹੀਂ, ਤੇ ਜਿਹਨਾਂ ਨੇ ਪ੍ਰਭੂ ਦੇ ਮਾਰਗ ਤੁਰਨਾ ਉਹਨਾਂ ਨੂੰ ਮੁੱਢ ਕਦੀਮ ਤੋਂ ਹੁਣ ਤੱਕ ਸੰਤਾਂ ਦੀ ਲੋੜ ਹੈ ਤੇ ਅੱਗੇ ਰਹੇ। ਸੱਚ ਕੇ ਬੋਲੋ ਸਾਧਨਾ, ਆਓ ਸਤਿਗੁਰੂ ਜੀ ਕਥਨ ਕਰ ਰਹੇ ਹਨ, ਇੱਕ ਮਨ ਇੱਕ ਚਿੱਤ ਭਾਏ, ਮਨ ਇੱਕ ਬਿਰਤੀ ਹੈ, ਇੱਕ ਚਿੱਤ ਹੈ, ਇੱਕ ਬੁੱਧ ਹੈ ਤੇ ਇੱਕ ਅਕਾਰ ਹੈ। ਇਹਨਾਂ ਬਾਰੇ ਫੇਰ ਥੋੜਾ ਵਰਣਨ ਕਰਾਂਗਾ, ਸਮਾਂ ਥੋੜਾ ਹੈ। ਇੱਕ ਚਿੱਤ ਨੂੰ ਵੀ ਅਕਾਗਰ ਕਰਕੇ ਭਾਏ ਪ੍ਰੇਮ ਨਾਲ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨਾ ਚਾਹੀਦਾ। ਹਰ ਦੀਆਂ ਸਦਾ ਸਦਾ ਵਡਿਆਈਆਂ, ਉਸ ਵਾਹਿਗੁਰੂ ਪਰਮੇਸ਼ਰ ਦੀਆਂ ਭਾਈ ਸਦਾ ਸਦਾ ਹੀ ਵਡਿਆਈਆਂ ਹਨ। ਦੇਣਾ ਪਛੋ ਤਾਏ, ਉਹ ਦਾਤ ਦੇਣ ਲੱਗਾ ਪਾਤਸ਼ਾਹ ਦਾਤ ਨਹੀਂ ਕਰ। ਆਮ ਬੰਦਾ ਕਿਸੇ ਨੂੰ ਕੁਝ ਦਾਤ ਦੇ ਦੇਵੇ ਨਾ ਪਛਤਾਉਂਦਾ ਕਿ ਇੰਨੇ ਪੈਸੇ ਐਵੇਂ ਦੇ ਬੈਠਾ, ਜੇ ਮੈਂ ਕਿਤੇ ਵਿਆਜੂ ਹੀ ਲੈ ਲੈਂਦਾ ਤੇ ਕਿੰਨੀ ਮਾਇਆ ਆ ਜਾਣੀ ਸੀ। ਕੱਜ ਕੇ ਬੋਲੋ ਦੋ ਤੇ ਕਰਨਾ ਹੀ ਹੋਰ ਬਣ ਜਾਣੀ ਸੀ, ਪਰ ਰੱਬ ਨੀ ਪਛਤਾਉਂਦਾ। ਹੁਣ ਦੇਣਾ ਕੋਈ ਮੁੱਲ ਲਿਆ, ਪੂਰੇ ਦੀ ਲਾਈਟ ਦਾ ਕਦੀ ਬਿੱਲ ਆਇਆ ਸਾਨੂੰ, ਚੰਦਰਮਾ ਦੀ ਲਾਈਟ ਦਾ ਆਇਆ, ਹਵਾ ਮੁੱਲ ਦਿੰਦਾ, ਪਾਣੀ ਮੁੱਲ ਦਿੰਦਾ, ਜੜੀਆਂ ਬੂਟੀਆਂ, ਖੰਜ ਪਦਾਰਥ, ਹੋਰ ਮਕਾਨ ਦੁਕਾਨ ਜੋ ਕੁਝ ਵੀ ਸਾਨੂੰ ਮਿਲਿਆ ਮੁੱਲ ਮਿਲਿਆ। ਆ ਮਨੁੱਖ ਦੇ ਕਿਸੇ ਮੁੱਲ ਖਰੀਦ ਕੇ ਜਾਂਦੀ, ਇਹ ਵੀ ਦੇਹ ਦੀ ਬਖਸ਼ਿਸ਼ ਹੀ ਆ ਨਾ। ਜੇ ਕੋਈ ਕਹੇ ਬੰਦਾ ਮੁੱਲ ਖਰੀਦ ਕੇ ਮਿਲ ਜਾਏ, ਜਿਹਨਾਂ ਦੇ ਮੁੰਡੇ ਕੁੜੀਆਂ ਨੇ ਉਹਦੇ ਮੁੱਲ ਖਰੀਦ ਸਕਦੇ, ਪਰ ਨਹੀਂ, ਪ੍ਰਭੂ ਦੀ ਬਖਸ਼ਿਸ਼ ਹੈ। ਇਸ ਕਰਕੇ ਤੁਸੀਂ ਹੁਣ ਇੱਥੇ ਛੋਟੀ ਜਿਹੀ ਦੁਕਾਨ ਲੈਣੀ ਹੋਵੇ ਤੇ ਕਿੰਨੇ ਪੌਂਡਾਂ ਦੀ ਆਉਂਦੀ। ਆ ਸ਼ਰਾਬ ਪਾਪਣ ਹੈ ਜਿਹੜੀ ਬੰਦੇ ਨੂੰ ਪਾਗਲ ਬਣਾਉਂਦੀ ਹੈ, ਇਹ 60-70 ਪੌਂਡ ਤੋਂ ਘੱਟ ਨਹੀਂ ਆਉਂਦੀ। ਵਧੀਆ ਬੋਤਲ ਤਾਂ ਕਿੱਥੇ ਬੋਲੋ ਕਰਨਾ, ਇਹ ਬੜੀ ਪਾਪਣ ਹੈ ਜਿਹਨੂੰ ਲੋਕ ਸਮਝਦੇ ਪਤਾ ਨੀ ਕੀ ਹੈ। ਅੱਤ ਪਾਪ ਪੀ ਕੇ ਬੁਲਬਲ ਬਣ ਜਾ, ਪਊਆ ਪੀ ਕੇ ਤੋਤਾ, ਅਧੀਆ ਪੀ ਕੇ ਬਾਂਦਰ ਬਣ ਜਾ, ਤੇ ਬੋਤਲ ਪੀ ਕੇ ਖੋਤਾ, ਇਹ ਬਣਾਉਂਦੀ ਹੈ ਪਾਪਣ। ਆਜ ਦੇ ਕੰਮ ਹੈ ਸ਼ਰਾਬ ਦੇ, ਇਹ ਛੱਡ ਜਾਣੀ ਚਾਹੀਦੀ। ਇਹ ਜ਼ਿੰਦਗੀਆਂ ਨੂੰ ਤੇ ਆਰਥਿਕਤਾ ਨੂੰ ਔਰ ਧਰਮ ਕਰਮ ਨੂੰ ਤਬਾਹ ਕਰਦੀ ਜਾ ਰਹੀ ਹੈ, ਇਹਤੋਂ ਬਚਣਾ ਚਾਹੀਦਾ। ਇਸ ਕਰਕੇ ਮੇਰੀਆਂ ਭੈਣਾਂ ਨੂੰ ਫੈਸ਼ਨ ਪ੍ਰਾਪਤੀ ਤੋਂ ਬਚਣਾ ਚਾਹੀਦਾ। ਗੁਰਸਿੱਖ ਢੰਗ ਨਾਲ ਰੋਹ ਰੀਤੀਆਂ ਹਰ ਮਾਈ ਭਾਈ ਨੂੰ ਕਰਨੀਆਂ ਚਾਹੀਦੀਆਂ। ਇਹ ਨਹੀਂ ਕਿ ਚਾਰ ਨਾਵਾਂ ਤਾਂ ਲੈ ਲਈਆਂ, ਬਾਕੀ ਰੀਤਾਂ ਵੀ ਗੁਰਮਤ ਅਨੁਸਾਰ ਹੀ ਕਰਨੀਆਂ ਚਾਹੀਦੀਆਂ। ਉੱਥੇ ਹਾਲੇ ਮਨਮਤ ਉਵੇਂ ਕਿਵੇਂ ਚੱਲ ਰਹੀ ਹੈ, ਡੱਚ ਕੇ ਬੋਲੋ ਸਾਧਨਾ। ਸਤਿਗੁਰੂ ਜੀ ਕਥਨ ਕਰ ਰਹੇ ਹਨ, ਹਰ ਦੀਆਂ ਸਦਾ ਸਦਾ ਵਡਿਆਈਆਂ, ਹਰੀ ਵਾਹਿਗੁਰੂ ਦੀਆਂ ਭਾਈ ਵਡਿਆਈਆਂ ਸਦਾ ਸਦਾ ਹੀ ਹਨ। ਦੇ ਨਾ ਪਛੋਤਾਏ, ਉਹ ਵਡਿਆਈਆਂ ਦਿੰਦਾ ਹੋਇਆ ਪਛਤਾਪ ਨਹੀਂ ਕਰਦਾ। ਹਰ ਕਹਿ ਸਦ ਬਲਿਹਾਰਨ, ਅਸੀਂ ਵਾਹਿਗੁਰੂ ਪਰਮੇਸ਼ਰ ਤੋਂ ਸਦਾ ਹੀ ਵਾਰਨੇ ਬਲਿਹਾਰਨੇ ਜਾਂਦੇ ਹਾਂ। ਜਿਸ ਸੇਵਿਆ ਸੁਖ ਪਾਏ, ਜਿਹਦੀ ਸੇਵਾ ਕਰਨੇ ਨਾ, ਜਿਹਦਾ ਨਾਮ ਆਰਾਧਨ ਨਾ, ਇਨਸਾਨ ਸਦਾ ਵਾਸਤੇ ਹੀ ਸੁਖ ਦੀ ਪ੍ਰਾਪਤੀ ਕਰ ਲੈਂਦਾ। ਨਾਨਕ ਗੁਰਮੁਖ ਮਿਲ ਰਿਹਾ, ਉਹ ਜੋ ਗੁਰਮੁਖ ਹਨ ਸਦਾ ਹੀ ਗੁਰੂ ਦੇ ਸਨਮੁਖ ਹੋ ਕੇ ਵਚਨਾ ਅਨੁਸਾਰ ਚੱਲ ਕਰਕੇ ਵਾਹਿਗੁਰੂ ਨਾਲ ਮਿਲ ਕਰਕੇ ਰਹਿੰਦੇ ਹਨ। ਹਮੈ ਸ਼ਬਦ ਜਲਾਏ, ਸ਼ਬਦ ਦੀ ਵਿਚਾਰ ਨੂੰ ਇਸ ਦੇ ਵਿੱਚ ਵਸਾ ਕੇ ਹਮੇ ਹੰਕਾਰ ਨੂੰ ਜਲਾਏ ਛਾੜ ਦਿੰਦੇ ਹਨ। ਮਹਲਾ ਤੀਜਾ, ਆਪੇ ਸੇਵਾ ਲਾਇਨ, ਮੇਰਾ ਵਾਹਿਗੁਰੂ ਆਪ ਹੀ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਆਪਣੀ ਸੇਵਾ ਵਿੱਚ ਲਾਉਂਦਾ। ਆਪੇ ਵਕਤ ਕਰੇ ਅਤੇ ਆਪੇ ਹੀ ਬਖਸ਼ਿਸ਼ਾਂ ਕਰਨ ਵਾਲਾ, ਸਭਨਾ ਦਾ ਮਾਂ ਪਿਓ ਆਪ ਹੈ, ਸਾਰਿਆਂ ਦਾ ਮਾਤਾ ਵੀ ਰੂਪ ਵੀ ਆਪ ਹੈ। ਪਿਤਾ ਰੂਪ ਦੀ ਮਾਤਾ ਵਕਤ ਪਾਲਣਾ ਕਰਦਾ, ਪਿਤਾ ਵਕਤ ਵਿਰੋਧੀਆਂ ਦੁਸ਼ਮਣਾਂ ਤੋਂ ਰੱਖਿਆ ਕਰਦਾ। ਆਪੇ ਸਾਰ ਕਰੇ, ਆਪੇ ਹੀ ਸਾਰਿਆਂ ਦੀ ਸੰਭਾਲ ਕਰਦਾ, ਸਾਰ ਕਦਰ ਲੈਂਦਾ। ਨਾਨਕ ਨਾਮ ਧਿਆਨ ਤਿੰਨ ਨਿਜ ਘਰ ਵਾਸ ਹੈ, ਜਿਹੜੀ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ ਉਹਨਾਂ ਦਾ ਨਿਜ ਘਰ ਸਵੈਨ ਸਰੂਪ ਵਿੱਚ ਨਿਵਾਸ ਹੋ ਜਾਂਦਾ। ਮੈਂ ਬੇਨਤੀ ਕਰ ਰਿਹਾ ਸੀ ਭਗਤਾਂ ਦੀ ਸਾਰ ਕਿਵੇਂ ਲੈਂਦੇ। ਹੁਣ ਪਹਿਲਾਂ ਤਾਂ ਉਹਨੂੰ ਦਿੱਤੀ ਰੇਸ਼ਮ ਦੀ ਡੋਰ ਦੀ ਪੰਸੀ, ਉਹ ਰਬੜ ਦੀ ਬਣਦੀ। ਫਿਰ ਰਾਜਾ ਕਹਿਣ ਲੱਗਾ ਇਹਨੂੰ ਲੋਹੇ ਦੀ ਜੰਜੀਰ ਦੀ ਫਾਂਸੀ ਦੇ ਦੀ, ਲੋਹਾ ਜਿਹੜਾ ਵੀ ਮੋਮਾ ਮੁਟਲ ਗਿਆ, ਪੂਰੀ ਵੀ ਫਾਂਸੀ ਨਾ ਆਈ। ਫਿਰ ਕਹਿਣ ਲੱਗਾ ਬਾਂਸ ਦੀ ਫਾਂਸੀ ਦੇ ਦਿਓ, ਬਾਂਸ ਜਿਹੜਾ ਸੀ ਕੇਲੇ ਵਾਂਗ ਪੂਲਾ ਬਣ ਗਿਆ। ਰਾਜੇ ਨੇ ਕਿਹਾ ਇਹ ਤਾਂ ਕੋਈ ਮਹਾਤਮਾ ਹੀ ਫੜਿਆ ਗਿਆ, ਮੇਰਾ ਰਾਜ ਨਾ ਕਰ ਕੇ ਜਾ, ਤੇ ਮੈਂ ਐਡਾ ਪਾਪ ਕਰਨ ਲੱਗਾ ਸੀ। ਧਰਮੀ ਬੰਦਾ ਪੁਲਿਸ ਵਾਲਿਆਂ ਨੂੰ ਕਿਹਾ ਇਹ ਕਿੱਥੋਂ ਫੜ ਲਿਆਂਦਾ ਤਾਂ ਸੰਤ। ਉਹਨੇ ਕਿਹਾ ਜੀ ਇਸ ਤਰ੍ਹਾਂ ਫੜਿਆ, ਇਹਦੇ ਮਾਂ ਪਿਓ ਵੀ ਜਵਾਬ ਦੇਵੇ, ਕਹਿੰਦਾ ਫਲਾਣੇ ਸੰਤਾਂ ਦੀ ਕਥਾ ਸੁਣਦਾ। ਉਹਨੂੰ ਪੁੱਛਿਆ ਕਹਿੰਦਾ ਹਾਂ ਜੀ, ਉਦੋਂ ਵੀ ਕਥਾ ਸੁਣ ਕੇ ਆਇਆ ਸੀ। ਰਾਜਾ ਉਸ ਲੜਕੇ ਨੂੰ ਨਾਲ ਲੈ ਕੇ ਭਾਈ ਮਾਧੋ ਜੀ ਦੇ ਕੋਲ ਆ ਕਹਿੰਦੇ ਜੀ ਤੁਹਾਡਾ ਸੇਵਕ ਹੈ। ਕਹਿੰਦੇ ਮੈਂ ਵੀ ਗੁਰੂ ਅਰਜਨ ਦਾ ਸੇਵਕ ਹੈ, ਇਹ ਵੀ ਗੁਰੂ ਅਰਜਨ ਦਾ ਸੇਵਕ ਹੈ। ਲੱਜ ਕੇ ਬੋਲੋ, ਮੈਂ ਤਾਂ ਗੁਰੂ ਅਰਜਨ ਦੇਵ ਦੀ ਬਾਣੀ ਦੀ ਕਥਾ ਕਰਦਾ, ਗੁਰੂ ਦਾ ਸਤਿਗੁਰੂ ਜੀ ਹਨ। ਕਹਿਣ ਲੱਗੇ ਭਾਈ ਉਸ ਗੁਰੂ ਦਾ ਮੈਨੂੰ ਦਰਸ਼ਨ ਕਰਾ ਜਿਹਦੇ ਵਿੱਚ ਇੰਨੀ ਸ਼ਕਤੀ ਹੈ ਆਪਣੇ ਸੇਵਕਾਂ ਦੀ ਰੱਖਿਆ ਕਰਦਾ। ਕਸ਼ਮੀਰ ਦੇ ਰਾਜੇ ਨੂੰ ਭਾਈ ਮਾਧੋ ਜੀ ਉਸ ਗੁਰਮੁਖ ਕਥਾ ਹੋਰ ਅਨ ਸੰਗਤਾਂ ਨੂੰ ਲੈ ਕੇ ਸ੍ਰੀ ਦਰਬਾਰ ਦਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਅਤੇ ਮਹਾਰਾਜ ਜੀ ਦਾ ਸੰਭਾਲ ਭਾਈ ਮਾਧੋ ਜੀ ਨੇ ਕੀਤਾ ਤੇ ਮਹਾਰਾਜ ਇਸ ਲੜਕੇ ਦੀ ਸੰਗਤ ਚ ਆਪ ਜੀ ਨੇ ਰੱਖਿਆ ਕੀਤੀ। ਉੱਥੇ ਵੀ ਮਹਾਰਾਜ ਨੇ ਸ਼ਬਦ ਚਾਹਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ। ਇਹ ਮੇਰੇ ਮਾਧੋ ਪਿਆਰੇ ਗੁਰਸਿੱਖ ਜਿਹੜਾ ਤੇਰੇ ਅੱਗੇ ਮਹਾਂਪੁਰਖਾਂ ਦੀ ਸਤ ਸੰਗਤ ਕਰਦਾ ਉਹ ਸੰਸਾਰ ਸਾਗਰ ਤੋਂ ਤਰ ਜਾਂਦਾ। ਮਾਧੋ ਮਾਇਆ ਦੇ ਪਤੀ ਦਾ ਨਾਮ ਵੀ ਹੇ ਮਾਇਆ ਦੇ ਪਤੀ ਵਾਹਿਗੁਰੂ, ਜਿਹੜਾ ਤੇਰੇ ਮਹਾਤਮਾ ਜੋ ਤੈਂ ਬਖਸ਼ੇ ਉਹਨਾਂ ਦੀ ਸਤ ਸੰਗਤ ਕਰਦਾ ਉਹ ਤਰ ਜਾਂਦਾ। ਭਾਵ ਸਤਸੰਗਤ ਦਾ ਮਹਾਤਮੇ ਨਾ ਉਹਨਾਂ ਦੀ ਸਾਰ ਸੰਭਾਲ ਆਪ ਕਰਦਾ ਜਿਹੜੇ ਸਤਸੰਗੀ ਪ੍ਰਭੂ ਦੇ ਬਣ ਜਾਂਦੇ, ਉਹਨਾਂ ਦੀ ਪ੍ਰਭੂ ਮਦਦ ਕਰਦਾ। ਨਾਨਕ ਨਾਮ ਧਿਆਨ ਤਿੰਨ ਨਿਜ ਕਰ ਵਾਤਾ, ਜਿਹੜੇ ਭਾਈ ਗੁਰਸਿੱਖ ਪ੍ਰਾਣੀ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ ਉਹਨਾਂ ਦਾ ਨਿਜ ਘਰ ਆਪਣੇ ਸਵੈਮ ਸਰੂਪ ਆਤਮਾ ਪਦ ਵਿਚ ਨਿਵਾਸ ਹੋ ਜਾਂਦਾ। ਜੁਗ ਜੁਗ ਸੋਭਾ ਹੋਏ, ਉਹਨਾਂ ਦੀ ਜੁਗਾਂ ਜੁਗਾਂ ਚ ਸੋਭਾ ਹੁੰਦੀ। ਭਾਈ ਮਨੀ ਸਿੰਘ ਲੈ ਲਓ, ਬਾਬਾ ਦੀਪ ਸਿੰਘ ਲੈ ਲਓ, ਭਾਈ ਦਇਆ ਸਿੰਘ ਧਰਮ ਸਿੰਘ ਲੈ ਲਓ, ਕਾਲੂ ਸਿੰਘ ਲੈ ਲਓ, ਭਾਈ ਸਵਾਜ ਸਿੰਘ ਸਵੇਗ ਸਿੰਘ ਲੈ ਲਓ, ਕਦੋਂ ਦੇ ਹੋ ਚੁੱਕੇ ਪ੍ਰਹਲਾਦ ਧੂ ਲੈ ਲਓ, ਸੋਭਾ ਅੱਜ ਹੋ ਰਹੀ। ਉਹਨਾਂ ਗੁਰਮੁਖ ਪਿਆਰਿਆਂ ਦੀ ਸੋਭਾ ਜੁਗਾਂ ਜੁਗਾਂ ਚ ਮਹਾਂਪੁਰਸ਼ਾਂ ਦੀ ਹੁੰਦੀ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੀ, ਮੈਂ ਕੁਝ ਮੈਂ ਵਰਨਾ ਕੋਈ। ਹੇ ਵਾਹਿਗੁਰੂ ਤੂੰ ਸਾਰੇ ਕਾਰਨਾਂ ਨੂੰ ਕਰਨ ਵਿੱਚ ਸਮਰੱਥ ਹੈ, ਕਰਤੇ ਪੁਰਖ ਮੈਂ ਕੁਝ ਮੈਂ ਵਰਨਾ ਕੋਈ, ਮੇਰਾ ਤੇਰੇ ਤੋਂ ਬਿਨਾਂ ਹੋਰ ਕੋਈ ਵੀ ਸਹਾਰਾ ਨਹੀਂ। ਤੂੰ ਹੀ ਮੇਰਾ ਲੋਕ ਪ੍ਰਲੋਕ ਵਿੱਚ ਸਹਾਰਾ, ਖੁਦ ਆਪੇ ਸਿਰਤ ਚੰਗੀਆ। ਇਹ ਸਾਰੀ ਸ੍ਰਿਸ਼ਟੀ ਤੁਸਾਂ ਨੇ ਇਹ ਸਿਰਜਣਹਾਰ ਆਪੇ ਹੀ ਸਿਰਜੀ ਪੈਦਾ ਕੀਤੀ ਹੈ, ਆਪੇ ਫੁੱਲ ਗੋਈ ਅਤੇ ਤੇਰੇ ਆਸਰੇ ਹੀ ਸ੍ਰਿਸ਼ਟੀ ਰਹਿ ਰਹੀ ਅਤੇ ਆਪ ਹੀ ਫੁੱਲ ਫੇਰ ਗੋਈ। ਪਰਲੋ ਕਰਕੇ ਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ। ਪਰਲੋ ਭਲਾ ਕਿਵੇਂ ਹੁੰਦੀ? ਇੱਕ ਨਿਤ ਪਰਲੋ ਆ, ਇੱਕ ਨਿਮਿਤ ਪਰਲੋ। ਇੱਕ ਫਿਰ ਮਹਾਂਪਰਲੋ, ਨਿਤ ਪਰਲੋ ਹੁੰਦੀ ਥੀਮੀਆਂ ਦੀ, ਜਿਹਦਾ ਥੀਮ ਮਿਲ ਗਈ ਤੇ ਘੋੜੇ ਦੇ ਸਵਾਰ ਨਾਮੀ ਦੇ ਭਾਵੇਂ ਫਟੇ ਦੇ ਪਾਸ ਉਦੋਂ ਸੇਵਿਆਂ ਨੂੰ ਲੈ ਉਹਨਾਂ ਦੀ ਉਹ ਜੇ ਪਰਲੋ ਹੁੰਦੀ ਮਰਿਆਂ ਕੋਲ ਹੋ ਜਾਂਦੀ। ਨਿਮਿਤ ਪਰਲੋ ਹੁੰਦੀ ਜਿਵੇਂ ਅੱਗ ਨਾ ਹੋ ਗਈ, ਐਕਸੀਡੈਂਟ ਨਾ ਹੋ ਗਈ, ਜਾਂ ਕੋਈ ਹੜ੍ਹ ਆ ਗਿਆ ਮਰ ਗਿਆ, ਜਾਂ ਕੋਈ ਬਿਮਾਰੀ ਨਾ, ਇਹ ਨਿਮਿਤ ਪਰਲੋ। ਪਲੇਗ ਪੈ ਗਈ ਜਾਂ ਕੋਈ ਹੈਜਾ ਪੈ ਗਿਆ। ਇੱਕ ਫਿਰ ਮਹਾਂ ਪਰਲੋ ਅਜੇ ਰਹਿੰਦਾ ਹੀ ਬੁਝੇ, ਹੜ ਵਧ ਨਰਬਦ ਧੁੰਦੂ ਕਰ ਛੱਤੀ ਜੋ ਗਵਾਰੇਗਾ, ਉਦੋਂ ਕੀ ਹੁੰਦਾ? ਇਹ ਵਾਹਿਗੁਰੂ ਦੀ ਮੌਜ ਹੈ, ਇਹ ਨੀ ਪਤਾ ਉਹਨੇ ਕਿਵੇਂ ਕਰਦੀ। ਕਿਸੇ ਵੇਲੇ ਜਲ ਦੀ ਪਰਲੋ ਕਰਦਾ, ਕਦੇ ਅੱਗ ਦੀ ਕਰਦਾ, ਕਦੀ ਬਿਜਲੀ ਦੁਆਰਾ ਕਰਦਾ, ਕਦੇ ਗੜਿਆਂ ਦੁਆਰਾ ਕਰ ਦਿੰਦਾ, ਕਦੀ ਠੰਡੀ ਜਾਂ ਗਰਮ ਲੋਹ ਚਲਾ ਕੇ ਕਰਦਾ। ਇਹ ਵਾਹਿਗੁਰੂ ਦੀ ਆਪਣੀ ਮਰਜ਼ੀ। ਜਿਹੜੇ ਮਹਾਂਪਰਲੋ ਹੁੰਦੀ ਨਾ, ਪਾਣੀ ਜਿਹੜਾ ਇਹ ਧਰਤੀ ਨਾਲੋਂ 10 ਗੁਣਾ ਵਧੇਰੇ, ਧਰਤੀ ਜਿਹੜੀ ਹੈ ਪਾਣੀ ਉੱਪਰ ਕੇਤੀ ਮੰਗ ਕਰ ਰਹੀ, ਜਿਵੇਂ ਸੈਨ ਦਾ ਕਹਿੰਦੇ ਆਂਡੇ ਦੀ ਸ਼ਕਲ ਦੀ ਹੈ, ਕੇਤੀ ਮੰਗ ਕਰ ਰਹੀ ਹੈ ਧਰਤੀ ਪਾਣੀ ਦੇ ਉੱਪਰ। ਇਹਦੇ ਦੁਆਲੇ ਚਲੋ ਚਾਰ ਸਵੇਰੇ ਤੈਰਾਕੀ ਆ, ਪਾਣੀ ਦੀ ਥੱਲੇ ਵੀ ਪਾਣੀ ਹੈ ਤੇ ਸਾਇੰਸਦਾਨਾਂ ਦਾ ਖਿਆਲ ਹੈ ਕਿ ਲਾ ਆਫ ਗ੍ਰੈਵੀਟੇਸ਼ਨ, ਗੁਰੂ ਦਾ ਖਿੱਚ ਨਾ ਖੜੀ। ਪਰ ਇੱਥੇ ਜਾ ਕੇ ਸਾਇੰਸ ਫੇਰ ਹੈ ਕਿ ਗੁਰੂ ਦਾ ਖਿੱਚ ਕਾਹਦੇ ਆਸਰੇ, ਤਾਂ ਜਿੱਥੇ ਬੋਲੋ ਸਾਧਨਾ ਗੁਰੂ ਦਾ ਖਿੱਚ ਨੂੰ ਆਸਰਾ ਦੇਣ ਵਾਲਾ ਆਪ ਨਿਰੰਕਾਰ। ਸਾਇੰਸਦਾਨ ਪੰਜ ਤੱਤ ਵੀ ਮੰਨਦੇ, ਪ੍ਰਕਿਰਤੀ ਮੰਨਦੇ, ਪਰ ਪ੍ਰਕਿਰਤੀ ਦੇ ਘਰ ਵਾਲੇ ਨੂੰ ਨੀ ਮੰਨਦੇ। ਕੁਦਰਤ ਨੂੰ ਮੰਨਦੇ ਆ ਤੇ ਕਾਦਰ ਨੂੰ ਨੀ ਮੰਨਦੇ। ਮਹਾਰਾਜ ਨੇ ਕਾਦਰ ਨੂੰ ਮੰਨਣ ਵਾਸਤੇ ਕਿਹਾ, ਕਾਰਨ ਕਰਤੇ ਵਸ ਹੈ ਜਿਨ ਕਲ ਰਾਖੀ ਧਾਰ। ਸ਼ਕਤੀ ਜਿਹੜੀ ਹੈ ਮਹਾ ਮਾਇਆ ਤਾਂ ਕੀ ਹੈ ਛਾਇਆ, ਇਹ ਜਿਹੜੀ ਕੁਦਰਤ ਹੈ ਰੱਬ ਦੀ ਔਰਤ ਹੈ, ਤਾਂ ਦੀ ਨਿਆਈ। ਸੋ ਮੈਂ ਬੇਨਤੀ ਕਰ ਰਿਹਾ ਸੀ ਜਿਹੜੇ ਪਾਣੀ ਵੱਧ ਜਾਂਦਾ ਤੇ ਧਰਤੀ ਪਾਣੀ ਚ ਡੁੱਬ ਜਾਂਦੀ ਤੇ ਧਰਤੀ ਦੇ ਰਹਿਣ ਵਾਲੀਆਂ ਚੀਜ਼ਾਂ ਵੀ ਡੁੱਬ ਜਾਂਦੀਆਂ, ਫਿਰ ਪਾਣੀ ਪਾਣੀ ਪੈਦਾ ਹੋ ਜਾਂਦਾ, ਫਿਰ ਪਾਣੀ ਵਿੱਚੋਂ ਅੱਗ ਪੈਦਾ ਹੁੰਦੀ, ਫਿਰ ਹਵਾ ਪੈਦਾ ਹੋ ਜਾਂਦੀ, ਫਿਰ ਇਹ ਸਾਰੀ ਚੀਜ਼ ਜਿਹੜੀ ਆਕਾਸ਼ ਵਿੱਚ ਰਲ ਜਾਂਦੀ। ਆਕਾਸ਼ ਜਿਹੜਾ ਮਾਇਆ ਤਿੰਨ ਗੁਣਾਂ ਵਿੱਚ, ਤਿੰਨ ਗੁਣਾਂ ਨੂੰ ਮਾਇਆ ਚ ਲੀਨ ਕਰ ਲੈਂਦਾ, ਮਾਇਆ ਨੂੰ ਅਵਿਆਗਤ ਵਿੱਚ, ਅਵਿਆਗਤ ਨੂੰ ਚੇਤਨ ਆਪਣੇ ਚ ਲੀਨ ਕਰ ਲੈਂਦਾ, ਫਿਰ ਸੁਣੇ ਕਲਾ ਰਹਿੰਦਾ, ਐਸੀ ਉਹ ਕਿਰਿਆ ਨੂੰ ਵਾਹਿਗੁਰੂ ਧਾਰਨ ਕਰ ਲੈਂਦਾ। ਫਿਰ ਇਹ ਜਿਹੜੇ ਜੀਵ ਆ ਨਾ, ਇਹ ਰੂਹਾਂ ਨਾਸ ਨੀ ਹੁੰਦੇ, ਜਿਵੇਂ ਆਕਾਸ਼ ਵਿੱਚ ਦਿਨਾਂ ਨੂੰ ਵੀ ਤਾਰੇ ਹੁੰਦੇ, ਸੂਰਜ ਦੀ ਰੋਸ਼ਨੀ ਕਰਕੇ ਨਜ਼ਰ ਨੀ ਆਉਂਦੇ, ਜਿਹੜੀਆਂ ਰੂਹਾਂ ਵਾਹਿਗੁਰੂ ਇਹਨਾਂ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ। ਕਦੋਂ ਪਰਲੋ ਹੁੰਦੀ ਹੈ? ਜਦੋਂ ਜੀਵਾਂ ਦੇ ਕਰਮ ਫਲ ਦੇਣ ਨੂੰ ਸਮਰੱਥ ਨਾ ਰਹਿਣ, ਬਹੁਤਾ ਹੀ ਪਾਪ ਵੱਧ ਜਾਂਦਾ, ਉਦੋਂ ਪਰਲੋ ਹੁੰਦੀ ਹੈ। ਨਹੀਂ ਛੋਟੀ ਛੋਟੀ ਪਰਲੋ ਤਾਂ ਹਰ ਦੇਸ਼ ਚ ਹੁੰਦੀ ਰਹਿੰਦੀ ਹੈ, ਜਿਵੇਂ ਅੱਜ ਵੇਲੇ ਪੰਜਾਬ ਦੇ ਸਿੱਖਾਂ ਤੇ ਵੀ ਪਰਲੋ ਤਾਂ ਲਿਖੇ ਬੋਲੋ, ਆਇਰਲੈਂਡ ਚ ਵੀ ਪਰਲੋ, ਇਹ ਪਰਲੋ ਥੋੜੀ ਥੋੜੀ ਨਾ ਚੱਲਦੀ ਰਹਿੰਦੀ ਹਰ ਦੇਸ਼ ਵਿੱਚ। ਜਿਹੜੀ ਮਹਾਂ ਪਰਲੋ ਇਹ ਹਮੇਸ਼ਾ ਨੇ, ਕਦੇ ਕਦੇ ਜਦੋਂ ਉਹਦੀ ਰਜ਼ਾ ਹੋਵੇ, ਜਬ ਕਰ ਕਰਾ ਕਰਤਾਰਾ ਪਰਜਾ ਕਰਤਵ ਦੇਹ ਅਪਾਰਾ, ਜਬ ਕਰ ਕਰੂੰ ਕਬੂ ਤੋਂ ਮੈਂ ਮਿਤ ਦੇਹ ਧਾਰ ਸਭ ਨੂੰ, ਦਸਮ ਪਾਤਸ਼ਾਹ ਨੇ ਵਰਣਨ ਕੀਤਾ। ਜਦੋਂ ਫਿਰ ਉਹ ਜੀਵ ਜਿਹੜੇ ਆ ਉਹ ਬੰਦਗੀ ਕਰੀ ਜਾਂਦੇ, ਬੰਦਗੀ ਨਾਲ ਉਹਨਾਂ ਦੇ ਕਰਮ ਫਿਰ ਆਜ਼ਾਦ ਹੁੰਦੇ, ਫਿਰ ਆਪਣੀ ਇੱਛਾ ਨਾਲ ਵਾਹਿਗੁਰੂ ਕੀਤਾ ਪਸਾਓ ਏਕੋ ਕਬਾਓ ਤਿਸਤੇ ਹੋਏ ਲੱਖ ਦਰਿਆਓ ਸ੍ਰਿਸ਼ਟੀ ਦੀ ਰਚਨਾ ਫਿਰ ਕਰ ਲੈਂਦਾ। ਪੁੰਜ ਸ੍ਰਿਸ਼ਟੀ ਦੀ ਉਤਪਤੀ ਦਾ ਪ੍ਰਕਾਰ ਵਿਦਵਾਨਾਂ ਨੇ ਜੁਦੇ ਜੁਦੇ ਢੰਗ ਨਾਲ ਵਰਣਨ ਕੀਤਾ, ਪਰ ਗੁਰੂ ਨਾਨਕ ਸਾਹਿਬ ਕੋਲ ਵੀ ਪ੍ਰਸ਼ਨ ਕੀਤਾ ਸੀ, ਉਹਨਾਂ ਨੇ ਕਿਹਾ ਜਾ ਕਰਤਾ ਸ੍ਰਿਸ਼ਟੀ ਕੋ ਸਾਜੈ ਆਪੇ ਜਾਣੈ ਸੋਈ, ਕਿਉਂ ਕਰ ਆਖਾ ਕਿਵਤਾ ਲਾਈ ਕਿਉਂ ਕਰ ਨਹੀਂ ਕਿਉਂ ਜਾਣ, ਨਾਨਕ ਆਖਣ ਸਭ ਕੋ ਆਖਾ ਇਹ ਕਰੂ ਇੱਕ ਧਿਆਨ। ਸਿਆਣੇ ਬਣ ਲਈ ਕਹੀ ਜਾਂਦੇ, ਪਤਾ ਕਿਸੇ ਨੂੰ ਕਿਵੇਂ ਨੀ ਕਿ ਰੱਬ ਨੇ ਸ੍ਰਿਸ਼ਟੀ ਕਿਵੇਂ ਰੱਖੀ। ਆਪ ਆਪਣੀ ਬੁੱਧ ਹੈ ਜਿੱਤੀ ਵਰਣਤ ਭਿੰਨ ਭਿੰਨ ਤੋਰੇ, ਤੇਤੀ ਤੁਮਰਾ ਲਖਨ ਜਾਏ ਸਤਾਰਾ ਕਿਵਤ ਸਜਾ ਪ੍ਰਥਮ, ਸੰਸਾਰਾ ਬਾਕੀ ਦੁਨੀਆਂ ਦਾ ਕਿਆ ਭੇਲ ਆ ਰਹੀ। ਪੌਂਜ ਉਹਨੂੰ ਵੀ ਪਤਾ ਜਿਹਨੇ ਪੈਦਾ ਕੀਤੀ, ਸੁਰਾ ਵਿਚਾਰ ਕੌਣ ਗੋਈ ਗੋਈ ਨਾਮ ਹੈ ਪਰਲੋ ਦਾ, ਫਿਰ ਪਰਲੋ ਕਰ ਲੈਂਦਾ। ਸਭ ਇੱਕੋ ਸ਼ਬਦ ਵਰਤਦਾ ਸਾਰੇ ਜਗ੍ਹਾ ਵਿੱਚ, ਇੱਕੋ ਓਮਕਾਰ ਰੂਪੀ ਵਾਹਿਗੁਰੂ ਦਾ ਹੁਕਮ ਰੂਪੀ ਸ਼ਬਦ ਹੀ ਵਰਤ ਰਿਹਾ। ਜੋ ਕਰੇ ਸੋ ਹੋਈ, ਜੋ ਵਾਹਿਗੁਰੂ ਕਰਦਾ ਦਾਰ ਅਕਲ ਉਹੀ ਉਹ ਕੁਝ ਹੁੰਦਾ। ਜੋ ਕੁਝ ਵੀ ਹੋ ਰਿਹਾ ਨਾ ਹੁੰਦਾ ਉਹਦੇ ਭਾਣੇ ਤੇ ਹੀ, ਵਡਿਆਈ ਗੁਰਮੁਖ ਦੇ ਪ੍ਰਭ, ਪ੍ਰੰਤੂ ਜਿਹੜੇ ਗੁਰਮੁਖ ਹੈ ਉਹਨਾਂ ਨੂੰ ਵਾਹਿਗੁਰੂ ਵਡਿਆਈ ਦਿੰਦਾ, ਕਿਉਂਕਿ ਉਹ ਵਡਿਆਈ ਵਾਲੇ ਕਰਮ ਕਰਦੇ ਹਨ ਜਿਹੜੇ ਗੁਰਮੁਖ ਹਨ। ਜਿਹੜੇ ਮਨਮੁਖ ਹੈ ਉਹਨਾਂ ਨੂੰ ਲਾਹਤਾਂ ਪੈਣੇ ਆ, ਉਹਨਾਂ ਦੇ ਕਰਮ ਹੀ ਵੈਸੇ ਹਨ। ਹਰ ਪਾਪ ਹੈ ਸੋਈ, ਜਿਹੜੇ ਗੁਰਮੁਖ ਹਨ ਉਹ ਵਾਹਿਗੁਰੂ ਸੋਈ ਜਿਹੜਾ ਸੋਭਾ ਵਾਲਾ ਹੈ ਪ੍ਰਕਾਸ਼ ਰੂਪ ਨੂੰ ਪਾਵੇ ਪ੍ਰਾਪਤ ਕਰ ਲੈਂਦੇ ਹਨ। ਗੁਰਮੁਖ ਨਾਨਕ ਆਰਾਧਿਆ, ਗੁਰਮੁਖਾਂ ਦਾ ਲੱਛਣ ਕੀ? ਉਹਨੇ ਹਮੇਸ਼ਾ ਹੀ ਉਸ ਪਰਮੇਸ਼ਰ ਦੇ ਨਾਮ ਨੂੰ ਆਰਾਧੇ। ਜਿੱਥੇ ਵੀ ਨਾਨਕ ਪਾਤ ਆਵੇ ਨਾ ਉੱਥੇ ਅਕਾਲ ਪੁਰਖ ਦਾ ਵਾਚਕ ਹੋਵੇ। ਨਾਨਕ ਹੈ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਅਨਕ ਨਾਮ ਸਤਿਆ ਬਿਦ ਤੇ ਨਾਨਕ। ਨਾਨਕ ਨਾਮ ਵਿਆਪਕਤਾ, ਪਹਿਲਾ ਜਿਹੜਾ ਨੰਨਾ ਇਹ ਨਿਸ਼ੇਧ ਦਾ ਵਾਚਕ, ਕੰਨੇ ਚੋਂ ਨਿਕਲਿਆ ਐੜਾ, ਇਹ ਬਣ ਗਿਆ ਨਾ ਅਨਕ, ਜਿਹਦੇ ਵਿੱਚ ਅਨੇਕ ਗੁਣਾਂ ਨੇ, ਏਕਤਾ ਰਹਿੰਦੀ ਹੈ, ਉਹਦਾ ਨਾਮ ਨਾਨਕ ਹੈ। ਕੱਜ ਕੇ ਬੋਲੋ ਸਾਧਨਾ, ਗੁਰਮੁਖ ਨਾਨਕ ਆਰਾਧੇ, ਉਹਨਾਂ ਗੁਰਮੁਖਾਂ ਨੇ ਨਾਨਕ ਪਰਮੇਸ਼ਰ ਨੂੰ ਆਰਾਧਿਆ, ਜਿਹਨਾਂ ਨੇ ਰੱਬ ਨੂੰ ਆਰਾਧਿਆ ਉਹਨਾਂ ਵਾਸਤੇ ਸਤਿਗੁਰੂ ਜੀ ਕਿੰਨੇ ਵਡਿਆਈ ਵਾਲੇ ਸ਼ਬਦ ਦਿੰਦੇ ਹਨ। ਸਭ ਆਖ ਧਨ 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 ਗੁਰ ਸੋਈ, ਸਾਰੀਆਂ ਸੰਗਤਾਂ ਦੀ ਰਲ ਕੇ ਆਖੋ ਧੰਨ ਗੁਰੂ ਨਾਨਕ ਹੈ, ਧੰਨ ਗੁਰੂ ਅੰਗਦ ਹੈ, ਧੰਨ ਗੁਰੂ ਅਮਰਦਾਸ। ਉਹ ਜਿਹੜੇ ਗੁਰਮੁਖ ਹਨ ਜਿਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕੀਤਾ, ਉਹ ਗੁਰਮੁਖ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਧੰਨਤਾ ਜੋ। ਉਹ ਤਿੰਨਾਂ ਕਾਲਾਂ ਵਿੱਚ, ਭੂਤਕਾਲ, ਵਰਤਮਾਨ ਤੇ ਭਵਿੱਖਤ ਕਾਲ ਵਿੱਚ ਹੀ ਧੰਨਤਾ ਜੋ, ਤਿੰਨ ਵਾਰੀ ਯੁਗਿਆ, ਤਿੰਨਾਂ ਕਾਲਾਂ ਵਿੱਚ ਉਹਦੀ ਧੰਨਤਾ ਹੁੰਦੀ ਜਿਹੜੇ ਗੁਰਮੁਖ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ। ਸੋ ਇਹ ਪਿਆਰੀ ਸਾਧ ਸੰਗਤ ਜੀ, ਸੋਰਠ ਦੀ ਵਾਰ ਦਾ ਆਖਰੀ ਸ਼ਬਦ ਸੀ, ਇਹ ਤੋਂ ਬਾਅਦ ਫਿਰ 38 ਔਰ ਇੱਕ ਅੰਕ ਪਾਇਆ, ਇਹ ਸ਼ਬਦਾਂ ਦਾ ਜੋੜ ਹੈ। ਉਹ ਤੋਂ ਬਾਅਦ ਫਿਰ ਸ਼ਬਦ ਲਿਖਿਆ ਸਵਰ, ਇਹਦਾ ਮਤਲਬ ਕੀ ਹੈ? ਕਈ ਅੱਜ ਕੱਲ ਦੇ ਜਿਹੜੇ ਸੋਝੇ ਗਿਆਨੀ ਹੈ ਉਹ ਕਹਿੰਦੇ ਮਹਾਰਾਜ ਨੇ ਲਿਖਿਆ ਕਿ ਬਾਣੀ ਚ ਕੋਈ ਗਲਤੀ ਆ ਤੇ ਸੋਧ ਲੈ। ਉਹਨਾਂ ਬੁੱਧੂਆਂ ਨੂੰ ਪੁੱਛੋ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਗਲਤ ਆ, ਤੁਸੀਂ ਸੋਧ ਲਓਗੇ ਅਗਿਆਨੀ ਜੀ ਨੂੰ? ਗਿਆਨਵਾਦੀ ਬਾਣੀ ਨੂੰ ਅਗਿਆਨੀ ਭਲਾ ਕਿਵੇਂ ਸੋਧ ਕਰ ਸਕਦਾ? ਸੁੱਧ ਦਾ ਮਤਲਬ ਇਹ ਬਾਰ ਸੁੱਧ ਕਰਕੇ ਲਿਖੀ ਗਈ ਹੈ, ਕੋਈ ਬੰਦਾ ਵੀ ਉਹ ਸੋਧਣ ਦੀ ਖੇਚਲ ਨਾ ਕਰੇ, ਲੱਗ ਕੇ ਬੋਲੋ ਸਾਹਿਬ। ਹਾਂ, ਪ੍ਰੈਸ ਵਿੱਚ ਕੋਈ ਲਾਗ ਮਾਤਰ ਰਹਿ ਲੈ, ਉਹ ਦੂਏ ਸਰੂਪਾਂ ਨਾਲ ਮਿਲਾ ਕੇ ਜਿਵੇਂ ਮਹਾਰਾਜ ਨੇ ਲਿਖਿਆ ਸੁੱਧ ਕਰਨਾ ਹੋਰ ਚੀਜ਼ ਹੈ, ਤੇ ਜੇ ਕਹੇ ਕਿ ਮੈਂ ਕੋਈ ਸ਼ਬਦ ਜਾਂ ਪੰਕਤੀ ਆਪ ਸੁੱਧ ਕਰ ਲਵਾਂ ਉਹ ਆ ਗਿਆ ਨਹੀਂ। ਕੋਈ ਬੰਦਾ ਵੀ ਹੱਥ ਤੱਕ ਸ਼ੇਪ ਇਸ ਬਾਣੀ ਉੱਪਰ ਨਹੀਂ ਕਰ ਸਕਦਾ, ਇਹ ਬਾਣੀ ਧੁਰ ਦਰਗਾਹ ਤੋਂ ਸੋਧੀ ਹੋਈ ਆਈ ਹੈ। ਕਈ ਜਗ੍ਹਾ ਪਾਠ ਲਿਖਿਆ ਹੁੰਦਾ ਸੁੱਧ ਕੀਤਾ, ਇਹ ਬਾਣੀ ਸੋਧ ਕੇ ਲਿਖੀ ਗਈ। ਇਹ ਗਿਆਨੀ ਆਖ ਲਾਉਂਦੀ ਸੁੱਧ ਕੀਤੇ ਸੁੱਧ ਕਰ ਲਓ, ਦੱਸੋ ਗਿਆਨਵਾਨਾਂ ਦੀ ਬਾਣੀ ਨੂੰ ਅਗਿਆਨੀ ਭਲਾ ਕਿਵੇਂ ਸੋਧ ਸਕਦਾ? ਜਿਹੜਾ ਕਾਮ ਕ੍ਰੋਧ ਦਾ ਕੀੜਾ, ਜਿਹਨਾਂ ਲੋਕਾਂ ਦੇ ਗੱਲ ਕਰਦਿਆਂ ਖੰਗ ਨਹੀਂ ਆਉਂਦੀ, ਇਹ ਬਾਣੀ ਸੋਧ ਕੇ ਲਿਖੀ ਗਈ ਹੈ। ਸੋਧਾ ਹੈ ਜਿਹੜਾ ਇਸ ਵਾਰ ਨੂੰ ਪੜ੍ਹੇਗਾ ਉਹਦਾ ਮਨ ਵੀ ਮਾੜੇ ਕਰਦੇ ਸੁੱਧ ਹੋ ਜਾਏਗਾ, ਕੱਢ ਕੇ ਬੋਲੋ ਉਹਦੇ ਮਨ ਵੀ ਸੁੱਧ ਕਰ ਦੇਵੇ। ਇਹ ਸੁੱਧ ਬਾਣੀ ਹੈ, ਜਿਹੜਾ ਸੁੱਧ ਬਾਣੀ ਨੂੰ ਪੜ੍ਹਦਾ ਉਹ ਵੀ ਸੁੱਧ ਤੇ ਪਵਿੱਤਰ ਹੋ ਜਾਵੇ। ਇਹ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਪਰਮ ਪਵਿੱਤਰ ਗੁਰਬਾਣੀ ਦੇ ਵਿਚਾਰ ਹਨ, ਅਤੇ ਸਤ ਸੰਗਤ ਦੀ ਮਹਾਨਤਾ ਵਿੱਚ ਦਾਸ ਨੇ ਕੁਝ ਬੇਨਤੀਆਂ ਕੀਤੀਆਂ ਹਨ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ, ਸਾਰੀ ਕੌਮ ਵਿੱਚ ਏਕਤਾ ਸਤਸਾਖ ਬਖਸ਼ਿਸ਼ ਕਰਨ, ਕਿਉਂਕਿ ਇੱਥੇ ਕੌਮ ਬਹਾਦਰ ਬੜੀ ਹੈ, ਦਾਨੀ ਬੜੀ ਹੈ, ਔਰ ਦੁਨੀਆਂ ਦੇ ਸਾਰੇ ਜੰਗਲ ਇਹਨਾਂ ਨੇ ਆਵਾਜ਼ ਕੀਤੇ, ਕੁਰਬਾਨੀ ਬੜੀ ਹੈ ਇਹਨਾਂ ਵਿੱਚ, ਔਰ ਸਾਰੇ ਗੁਣ ਹਨ, ਪਰ ਦੋ ਬਿਮਾਰੀਆਂ ਜਿਹੜੀਆਂ ਕਿ ਸਾਰੇ ਗੁਣਾਂ ਦੇ ਪਾਣੀ ਦੇ ਰਹੇ ਨੇ। ਤੁਸੀਂ ਕਹੋਗੇ ਇਹ ਬਾਬਿਆਂ ਨੇ ਕੀ ਕਹਿ ਦਿੱਤਾ, ਪਹਿਲਾਂ ਵਡਿਆਈ ਕਰਤੀ ਫਿਰ ਦੂਜੇ ਪਾਸੇ ਹੋ ਗਏ, ਉਹਨਾਂ ਔਗਣਾਂ ਦਾ ਤੁਹਾਨੂੰ ਵੀ ਗਿਆਨ ਹੈ। ਬੇਨਤੀ ਕਰਨਾ ਮੇਰਾ ਫਰਜ਼ ਹੈ, ਇੱਕ ਤਾਂ ਹੈਗੀ ਹੈ ਸ਼ਰਾਬ ਇਹ ਛੱਡ ਦੇ, ਤੇ ਦੂਜੀ ਹੈਗੀ ਬੇਅਤਫਾਕ, ਇੱਕ ਦੂਜੇ ਦੇਖਣਾ ਈਰਖਾ ਨਾ ਕਰੋ, ਪਿਆਰ ਨਾਲ ਰਲ ਕੇ ਚੱਲੋ। ਕੌਮ ਦਾ ਨੁਕਸਾਨ ਵਿਅੰਤ ਹੋ ਚੁੱਕਾ ਤੇ ਹੋ ਰਿਹਾ ਤੇ ਪਤਾ ਨੀ ਕਦ ਤੱਕ ਹੁੰਦੇ ਰਹਿਣਾ, ਤੁਹਾਡੀ ਬੇਅਤਫਾਕੀ ਦਾ ਫਲ ਇਹ ਸਾਰਾ ਕਲੇਸ਼ ਭੋਗਣਾ ਪੈ ਰਿਹਾ। ਤਕਰੀਬਨ 1,00,000 ਸਿੰਘ ਸਿੰਘੜੀਆਂ ਸ਼ਹੀਦ ਹੋ ਚੁੱਕੇ, ਤੇ ਜਿਹੜਾ ਮਾਲੀ ਤੌਰ ਤੇ ਜਾਂ ਹੋਰ ਕਈ ਤਰ੍ਹਾਂ ਦਾ ਨੁਕਸਾਨ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਜੇ ਹਾਲੇ ਵੀ ਸੋਝੀ ਨਹੀਂ ਆਈ ਤੇ ਦੱਸੋ ਫਿਰ ਆਵੇਗੀ ਕਦੋਂ? ਕਿੱਥੇ ਬੋਲੋ ਆਪਣਾ ਸਮਝ ਸਮਝ ਸਭ ਭਾਈ, ਇਹ ਕਦੋਂ ਸਮਝ ਆਉਂਦੀ? ਇੰਨਾ ਕੁਝ ਹੋਣ ਦੇ ਬਾਵਜੂਦ ਇਸ ਕਰਕੇ ਘਟਾਟ ਪਾਸ ਤੇ ਪਿਆਰ ਪੈਦਾ ਕਰੋ, ਇੱਕ ਜਿਹੜੀਆਂ ਮਨਮਤਾਂ ਇਹਨਾਂ ਨੂੰ ਤਿਆਗੋ, ਸੰਗਤਾਂ ਨੂੰ ਛੱਡੋ, ਪਹਿਲਾਂ ਛੱਡ ਕੇ ਅੰਡੇ ਬਾਟਲ ਅੰਮ੍ਰਿਤ ਛੱਡ ਕੇ ਔਰ ਗੁਰੂ ਦਾ ਬਾਣੀ ਬਾਣਾ ਤੇ ਸਿਮਰਨ ਧਾਰਨ ਕਰੋ, ਕਿਉਂਕਿ ਜਿਹੜਾ ਵਾਹਿਗੁਰੂ ਦਾ ਬਣ ਕੇ ਕੁਰਬਾਨੀ ਕਰਦਾ ਅਕਸਰ ਮੋਲਣਾ ਕੁਰਬਾਨੀਆਂ ਦਾ ਪਿੰਡ। ਇਹ ਨਹੀਂ ਹੈ ਕਿ ਸ਼ਹੀਦਾਂ ਦਾ ਜਿਹੜਾ ਖੂਨ ਹੈ ਵਿਅਰਥ ਜਾਵੇਗਾ, ਵਿਅਰਥ ਨਹੀਂ ਜਾਂਦਾ, ਕੀਮਤ ਤਾਂ ਹੈ। ਧਰਤੀ ਚ ਬੀਜ ਬੀਜ ਰਹੇ ਹੈ, ਗੁੜ ਦਾ ਬੀਜ ਬੜਾ ਛੋਟਾ ਹੁੰਦਾ, ਇੱਕਦਮ ਤਾਂ ਦਰਖਤ ਬਣੂ ਹੀ ਰਿਹਾ, ਅਕਸਰ ਦਰਖਤ ਬਣ ਨੂੰ ਟਾਈਮ ਲੱਗ ਜਾਂਦਾ, ਕੱਜ ਕੇ ਬੋਲੋ ਦਾਦਣਾ। ਸੋ ਜਿਹੜੀ ਤਾਂ ਹੈ ਭੁੱਖ ਦੀ ਅੱਗ, ਇਹ ਤਾਂ ਰੋਟੀ ਪਾਣੀ ਨਾਲ ਮਿਲ ਜਾਂਦੀ। ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹ ਮਾਇਆ ਜਾਂ ਪਦਾਰਥਾਂ ਨਾਲ ਨਹੀਂ ਬੁੱਝਦੀ, ਨਾਮ ਨਾ ਬੁੱਝਦੀ। ਜਿਹੜੀ ਜ਼ੁਲਮ ਦੀ ਅੱਗ ਹੈ ਸ਼ਹੀਦਾਂ ਦੇ ਖੂਨ ਨਾਲ ਬੁੱਝਦੀ। ਜਿਹੜੀ ਜ਼ੁਲਮ ਦੀ ਵੀ ਇੱਕ ਅੱਗ ਹੈ, ਅੱਗਾਂ ਕਈ ਹੈ, ਈਰਖਾ ਦੀ ਵੀ ਅੱਗ ਹੈ, ਜੀਵਾਂ ਨੂੰ ਮਾਰ ਕੇ ਖਾਣਾ ਵੀ ਅੱਗ ਹੈ, ਔਰ ਫਿਰ ਤ੍ਰਿਸ਼ਨਾ ਦੀ ਵੀ ਅੱਗ ਹੈ, ਚੁੱਲੇ ਦੀ ਵੀ ਅੱਗ ਹੈ, ਅੱਗਾਂ ਹੋਰ ਵੀ ਕਈ ਹਨ, ਤ੍ਰਿਸ਼ਨਾ ਦੀ ਵੀ ਅੱਗ ਹੈ, ਪਰ ਜ਼ੁਲਮ ਦੀ ਵੀ ਅੱਗ ਹੈ। ਜ਼ੁਲਮ ਦੀ ਅੱਗ ਹੋਰ ਚੀਜ਼ ਨਾਲ ਨਹੀਂ ਬੁੱਝਦੀ, ਇਹ ਕੁਰਬਾਨੀ ਕਰਕੇ ਸ਼ਹੀਦਾਂ ਦੇ ਖੂਨ ਨਾਲ ਬੁੱਝਦੀ। ਮੈਂ ਕਈ ਵਾਰੀ ਅੱਖਾਂ ਮੀਟ ਕੇ ਸੋਚਦਾ ਇਹ ਕਲਗੀਆਂ ਵਾਲੇ ਬਾਦਸ਼ਾਹ ਤੇ ਸਿੱਖ ਕੌਮ ਦਾ ਪਤਾ ਨੀ ਕਿੱਡਾ ਕੁ ਵੱਡਾ ਇਮਤਿਹਾਨ ਹੈ, باقی قوموں نے قربانی بھی کوئی نہیں کی تھی، موجا پہ مان رہے. جتن تو یہ قوم ساجی ہے قربانی نہ بھی ادھر تو ہی تری آ رہی، پراپت کیوں نہیں ہو رہا؟ کارن صرف یہ ہے کہ پریت پاتی کوئی گل کوئی نہیں. اتفاق پانچ پرکاش بھی لکھا نا، انہوں نے سارے گن گیانی گیان سن لکھی گیا پانچ پرکاش. پانچ جی لکھا ایک ان میں اتفاق نہ رہ، کہتے سرے سے جا کے یہاں کی کھیڈ بگڑ جاتی ہے، صرف انہوں نے اتفاق جی چیز پراپت ہو جاتی ہے تو بنڈن تو لڑ کے مر پی جاتے. پراپتی تو پہلے بھی لگی جاتے ہیں، پراپت کرنے تو بعد بھی. جی مہاراجا رنجیت سنگھ نے کوئی چیز پراپت ہی کر لے، جنا چر وہ رہا وہ تو اپنی اگر سمجھ ہی گیا، بعد ان کیا میں بن جا میں بن جا رنجیت سنگھ بن دیا بن دیا سب کو گوا ایک دوے کے سر بٹن لگ. اس کر کے پیار ہو اج بھی یہ جی کھوٹے ہیں نا، اس نے تمہیں بڑا ایسے کوئی سٹیا جی تم نکلنا بڑا اور اس کی تم بچو اور پیار کی شردا نال گرو کے سدھانت انوسار چلو، پھر ستگر سچے پاتشاہ ایس لوکی کے پرلوم کی سہایتا کرن گے. کنیا بےنتی تو دار آپ سمو سنگت کے دھنوادی اور سیما کے جگان واحو جی کا خالصہ. سلام کلیم اللہ کی جا آنند قوم کا ستگر پرساد آنند سیاد مارے ستگر میں پایا ستگر سا پایا پیسے تھی من بجیا وایا راگ رتن پرواس کریا سب گاؤں آئیا سب تو سنگا بھاری گیرا من نے بسایا ہے نند آنند ہوا ستگر میں پایا یہ من میرا سدا رو رنالے رنال رو من میرے دوسرا بتارنا انگیکار ہو کرے تیرا کار سب سوارا سب نگلا ملازمان تو سنتارے کر نند من میرے سدا رو رنالے ساچے صاحب کیا نہیں سب تیرا ہے کرنا تیرا سب کچھ ہے جی سو پاوے سدا سب سلا تیری نہ من ساب ہے نام جن کے من بتیا ساچے سب سنیرے کر نان سچے صاحب کیا نہیں سب تیرا ہے سچا نام میرا دارو ساچنا میں آدھا میرا جن بھکھا سر گوائیا کر سان سکھ منا بتیا جن اتنا سب تو جائیا سدا پروان کیتا گرو بچاؤ جیتی ہے بڑیائیا کہ نام لاگے منوجی منوایا سنتے
سہائے واسطے کی پاتشاہی دسویں گرو نانک نہیں دیا. ਸਰੰਗਤ ਗੁਰ ਤੇ ਅਮਰ ਬਾਬਾ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਜੀ ਦਿਹਾੜੀ ਜੇ ਸਿੱਖਿਆ ਸਬਦ ਜਾਏ ਤੇਗ ਬਹਾਦਰ ਸਿਮਰਿਆ ਘਰ ਨੂੰ ਨਿੰਦਾ ਰਹਿ ਧਾਰੇ ਸਤਸੰਗ ਹੋਣਾ ਜੀ ਸਹਾਇ ਸਤਸੰਗ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਅਮਰ ਕੇ ਰਾਜੇ ਸਤਸੰਗ ਹੋਣਾ ਜੀ ਸਹਾਇ ਸਤਸੰਗ ਹੋਣਾ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਜਾਏ ਦੀ ਜੋਤ ਹਾਜ਼ਰਾ ਹੋਵੇ ਸਰਕਲਾ ਪਰਤੂ ਬਾਣੀ ਦੇ ਬਹੁਤ ਨਾਮ ਤੇ ਜਾਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤਾ ਧਿਆਨ ਧਰਕੇ ਖਾਲਸਾ ਦੀ ਸ਼ਹਿਰ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਜੀ ਪੰਜ ਪਿਆਰੇ ਚਾਰ ਸਾਹਿਬ ਜਾਰੀਆਂ ਤੱਕੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਬਣ ਛਕਿਆ ਧਰਮੇ ਰਚੀ ਜਿੱਥੇ ਦੇਹੀ ਚੜਾਈ ਤੇ ਵਾਹੀ ਦੇਖਿਆ ਦ੍ਰਿਸ਼ਟੀ ਕਰਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਏਗਾ ਧਿਆਨ ਧਰਕੇ ਖਾਲਸਾ ਦੀ ਸ਼ਹਿਰ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਾਂ ਭਟੰਗੀਆਂ ਧਰਮੇ ਰਚੀ ਜਿੱਥੇ ਬੰਦ ਬੰਦ ਕਟਵਾਏ ਗੋਟੀਆਂ ਕਵਾਈਆਂ ਪਿੱਛੀਆਂ ਕਲਾਂ ਨਿਭਾਈਆਂ ਰੱਖੜੀਆਂ ਤੇ ਚਲੇ ਆ ਰਿਹਾ ਨਾ ਤੰਗ ਵਾਏ ਦੇਗਾ ਤੂੰ ਬਾਲੇ ਗਏ ਸਿੱਖ ਨਹੀਂ ਹਾਰਿਆ ਤੇਰੇ ਭਾਣੇ ਮਿੱਠਾ ਕਰਕੇ ਮੰਨਿਆ ਸਿੱਖੀ ਸਿੱਖੇ ਸਾਹਸਾਂ ਤੰਗ ਨਿਭਾਈ ਗੁਰਦੁਆਰਿਆਂ ਦੀ ਸੇਵਾ ਦੇ ਸ਼ਹੀਦ ਹੋ ਗਏ ਕੁਰਬਾਨੀਆਂ ਕੀਤੀਆਂ ਬਿਨਾਂ ਸਿੰਘਾਂ ਸਿੰਘੀਆਂ ਭਟੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੱਛਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿਤਾਰਾ ਚਿਤਾ ਓਂਕਾਰ ਸਤਿਕਾਰ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਰੇ ਤਾਂ ਤਾਂ ਅਰਸ਼ਾ ਰਿਹਾ ਜੀ ਤੇ ਇੱਕ ਤੇ ਬਰਕੇ ਕੀ ਪੈ ਗਏ ਤਾਂ ਕਿ ਜੀ ਸ੍ਰੀ ਸਰ ਜੀ ਸਹਾਰ ਖਾਲਸਾ ਜੀ ਕੇ ਗੋਲ ਬਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨਾ ਮਤ ਕੀ ਮਤ ਤੱਕ ਰੱਖਾ ਆਪ ਵਾਹਿਗੁਰੂ ਅਕਾਲ ਪੁਰਖ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਕੇਸ ਦਾਨ ਵਿਵੇਕ ਦਾਨ ਨਿਸ਼ਾ ਦਾਨ ਸਤਿਗੁਰ ਜੀ ਉਹ ਤਾਣਿਆਂ ਦੇ ਤਾਣ ਮੂਰਤੀਆਂ ਦੀ ਉਸਨੇ ਆਸਰ ਆਸਰ ਸੱਚੇ ਦਿੱਤਾ ਵਾਹਿ ਗੁਰਸੇ ਜੀ ਨੂੰ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕੀਤੀ ਜਾਂਦੇ ਆਪ ਜੀ ਦੀ ਧੁਰਤੀ ਬਾਣੀ ਵਿੱਚ ਸਗਲੀ ਚਿੰਤਨ ਪਾਇਆ ਜੀ ਧੁਰਤੀ ਬਾਣੀ ਦੇ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਵਿਚਾਰ ਕੀਤੇ ਹਨ ਤੇ ਸਭ ਸੱਚੇ ਸਭ ਸ੍ਰੀ ਅਨੰਦ ਜੀ ਦੇ ਚਾਰਨ ਕੀਤੇ ਗਏ ਹਨ ਕੀਰਤਨ ਕਰਦਿਆਂ ਪਾਠ ਕਰਦਿਆਂ ਕਥਾ ਕਰਦਿਆਂ ਹੋ ਗਿਆ ਅਨੇਕ ਪ੍ਰਕਾਰ ਦੀਆਂ ਪੁਨਰਚਕਾਂ ਮਾਫ਼ ਕਰਨ ਵਾਸਤੇ ਬਾਣੀ ਸ਼ਬਦਾਂ ਦੀ ਸਮਰਥਾ ਵਿਸ਼ੇਸ਼ ਕਰਨਾ ਬਾਣੀ ਕਥਾ ਦਾ ਵਿਚਾਰਾਂ ਦਾ ਵਿਚਾਰ ਸਮੂਹ ਸਾਧਕਾਂ ਵੇਖਦਿਆਂ ਕਿ ਉਸਾਨਾ ਹੈ ਸਤਿਸ਼ਰ ਦੇ ਸਮੂਹ ਸਾਧਕ ਕਰਦਿਆਂ ਕੁਲਕਣ ਭੇਟਾ ਪ੍ਰਵਾਨ ਕਰਨਾ ਦਰਾਂ ਦੀਆਂ ਪ੍ਰਵਾਨ ਕਰਨਾ ਕਰਨਾ ਦੇਖਣਾ ਗੁਰਸਿੱਖੀ ਦੀ ਨਾਮੀਆਂ ਦਾਤਾਂ ਵਿਸ਼ੇਸ਼ ਕਰਨਾ ਆਪਣੇ ਚੰਨੇ ਕਮਾਂ ਨਾਲ ਬੀਤਣ ਵਿਸ਼ੇਸ਼ ਕਰਨਾ ਗੁਰੂ ਨਰਿੰਦਰ ਆਚਾਰ ਜੀ ਨੂੰ ਆਪ ਜੀ ਦੇ ਗੁਰੂ ਦਾ ਜਨਮ ਹੋਇਆ ਹੈ ਸਰਦਾਰ ਪ੍ਰਸੰਨ ਸਿੰਘ ਸਾਡਾ ਜੀ ਦੇ ਪਰਿਵਾਰ ਨਾਲ ਆਪ ਜੀ ਦੇ ਵਿਸ਼ੇਸ਼ ਦਾਤਾਂ ਤੋਂ
ਰੱਖਿਆ ਕਰੇ ਗੁਰੂ ਕਲਗੀਧਰ ਜੀ ਤੋ
ਅਤਿਆਚਾਰ ਦਾ ਸ਼ਿਕਾਰ ਹੋਏ ਸਨ। ਪੰਜਾਬ ਐਸਾ ਕਾਲਜ ਨਾ ਹੋਣ ਦੇ ਕਾਰਨ ਇਹਨਾਂ ਸਾਰੀਆਂ ਹੀ ਵਿਚਾਰਾਂ ਨੂੰ ਮੁੱਖ ਰੱਖ ਕੇ ਤੁਹਾਡੇ ਹੀ ਇਸ ਸ਼ਹਿਰ ਦੇ ਗੁਰਮਤਿ ਸਾਹਮਣੇ ਤਹਿਤ ਧਾਰੀ ਵਿੱਚ ਜਾਣ ਸਰਦਾਰ ਅਕਬਾਲ ਸਿੰਘ ਜੀ ਖੇੜਾ ਉਸ ਇਲਾਕੇ ਦੇ ਸਨ। ਮਹਾਰਾਜ ਨੇ ਇਹਨਾਂ ਨੂੰ ਪ੍ਰੇਰਨਾ ਦਿੱਤੀ। ਦਾਸਾਂ ਨਾਲ ਵਿਚਾਰ ਵਟਾਂਦਰਾ ਹੋਇਆ, ਹੋਰ ਪਤਵੰਤ ਸੱਜਣਾਂ ਨਾਲ, ਸਿੱਖ ਸੰਗਤਾਂ ਨਾਲ ਇਸ ਸਥਾਨ ਤੇ ਇੱਕ ਲਾਇਬ੍ਰੇਰੀ ਬਣਾਈ ਜਾਏ। ਨਾ ਤਾਂ ਬਾਬਾ ਨਾਨਕ ਦੇ ਨਗਰ ਦੀ ਮਹਾਨਤਾ ਵਧੇਗੀ, ਨਾ ਇਸ ਇੱਕ ਲਿਟਰੇਚਰ ਸਾਂਭਿਆ ਜਾਏਗਾ। ਇੱਕ ਜਦੋਂ ਬੇਈ ਸੁੱਕ ਜਾਏ ਤੇ ਸਰੋਵਰ ਜ਼ਰੂਰ ਚਾਹੀਦਾ, ਬਾਕੀ ਸਿੱਖ ਅਜਾਇਬ ਘਰ ਔਰ ਗੁਰਮਤਿ ਕਾਲਜ ਤੇ ਟੈਕਨੀਕਲ ਕਾਲਜ ਜਿੱਥੇ ਸਿੱਖ ਲੜਕੇ ਲੜਕੀਆਂ ਕੁਛ ਦੁਨਿਆਵੀ ਵਿਦਿਆ ਵੀ ਪ੍ਰਾਪਤ ਕਰ ਸਕਣ, ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਉੱਥੇ ਤਕਰੀਬਨ 41 ਕਰੋੜ ਲਾਗਤ ਦੀ ਸੇਵਾ ਨੇ, ਸਾਰੀਆਂ ਸੇਵਾਵਾਂ ਹੋਣੀਆਂ। ਉਹ ਖੇੜਾ ਸਾਹਿਬ ਵਿੱਚ ਆਏ ਹੋਏ ਹਨ, 2 ਮਿੰਟ ਉਹਨਾਂ ਦੇ ਵਿਚਾਰ ਕਰਨ ਕਰ ਲਓ। ਫਿਰ ਸਾਰੀਆਂ ਸੰਗਤਾਂ ਨੇ ਛੁੱਟੀਆਂ ਕਰਨੀਆਂ।
ਸਾਡੇ ਵਾਲੀ ਕਾਜੂ ਦੀ ਸੇਵਾ ਵਾਸਤੇ ਕਿੱਥੇ ਹੈ, ਫਿਰ ਵੀ ਆਪਣੀ ਮਤ ਮੁਤਾਬਕ ਲਾਉਂਦੇ ਹਨ। ਸੋ ਸਾਡਾ ਮਹਾਂਪੁਰਖਾਂ ਦੀ ਅਧਿਕਾਰ ਹੈ, ਸਾਡਾ ਮਹਾਂਪੁਰਖ ਸਰਬ ਜੀ ਕਿਰਪਾ ਨਾਲ ਪਹੁੰਚਦੇ ਹਨ। ਮਹਾਂਪੁਰਖਾਂ ਦੇ ਅਨਮੋਲ ਵਚਨ ਸੁਣ ਕੇ ਹਿਰਦੇ ਦੇ ਵਿੱਚ ਵਸਾਈਏ। ਸੁਣ ਸਤਮਾਸ ਰੂਪ ਨਿਹਾਲ ਆਪ ਹੈ ਤੋਂ ਕਹਿਣੇ ਸਾਫ ਸੱਚੀ ਹੁਕਮ ਹਰ ਕੀ ਕਥਾ ਨਾਮ ਸੁਣ ਦਰਦ ਗੁਰਸਿਆਤਾ। ਐਸੀ ਕਥਾ ਸਤਗੁਰੂ ਜੀ ਦੀ ਹੈ ਜੀ ਸਾਰਿਆਂ ਤੋਂ ਉੱਪਰ ਹੈ। ਸੋ ਆਪਾਂ ਨੂੰ ਸਰਵਾਂ ਮੌਕਾ ਪ੍ਰਾਪਤ ਹੋਇਆ ਮਹਾਂਪੁਰਖ ਬੁਲਾ ਲਈਏ। ਸੋ ਸੁਖ ਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਜਾ ਕੇ ਲੋਭ ਮੋਹ ਅਭਿਮਾਨਾ ਹਰ ਸੁਖ ਤੇ ਰਹਿ ਨਿਆਰਾ ਨਾਚ ਮਾਨ ਅਭਿਮਾਨਾ ਆਸਾ ਮਨ ਕਾ ਸਦਰ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਇਹ ਪਰਤੈ ਨਾਹਨ ਇਹ ਘਟ ਦਮ ਨਵਾਸਾ ਗੁਰ ਕਿਰਪਾ ਜਿਹ ਨਰ ਭਾਉ ਕੀਨੇ ਤੇਰੇ ਜੁਗਤ ਪਛਾਨੇ ਨਾਨਕ ਜੀਨ ਭੈਰੋ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਗੁਰ ਕਿਰਪਾ ਜਿਹ ਨਰ ਭਾਉ ਕੀਨੇ ਤੇਰੇ ਜੁਗਤ ਪਛਾਨੇ ਨਾਨਕ ਜੀਨ ਭੈਰੋ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਪਰਮ ਪਵਿੱਤਰ ਪੂਜਨੀ ਸਤਿਕਾਰਯੋਗ ਸਾਧ ਸੰਗਤ ਜੀਓ ਆਪ ਵੱਡਿਆਂ ਭਾਗਾਂ ਵਾਲੇ ਕੋ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਤੋਂ ਬਚਨ ਸਤਿਗੁਰੂ ਜੀ ਦੇ ਗੁਰਬਾਣੀ ਅਨੁਸਾਰ ਸ਼ਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਸਿੰਘ ਜੋ ਗੁਰੂ ਕੇ ਵਜ਼ੀਰ ਹਨ, ਰਾਗੀ ਸਿੰਘ ਗੁਰੂ ਘਰ ਦੇ ਕੀਰਤਨੀ ਹੈ, ਇਸੇ ਤਰ੍ਹਾਂ ਕਵੀ ਢਾਡੇ ਪਰਿਚਰ ਔਰ ਪ੍ਰਚਾਰ ਤੇ ਗਿਆਨੀ ਲੋਕ ਸਤਿਗੁਰੂ ਜੀ ਦੇ ਘਰ ਦੇ ਪ੍ਰਚਾਰ ਦ੍ਰਿਸ਼ਟੀ ਨਾਲ ਮਹਾਨ ਸੇਵਾਦਾਰ ਹਨ, ਸਤਿਕਾਰਯੋਗ ਹਨ। ਇਸੇ ਪ੍ਰਕਾਰ ਤਨ ਕਰਕੇ, ਮਨ ਕਰਕੇ, ਧਨ ਕਰਕੇ ਔਰ ਕੁਰਬਾਨੀ ਕਰਕੇ ਜਾਂ ਪ੍ਰਸਤਾਰ ਕਰਨ ਵਾਲੇ ਦਿਵਿਆਂਤ ਗੁਰਮੁਖ ਸੇਵਾਦਾਰ ਗੁਰੂ ਘਰ ਵਿੱਚ ਸਤਿਕਾਰਯੋਗ ਹਨ। ਸੋ ਸਤਿਗੁਰੂ ਜੀ ਨੇ ਇਸ ਗੁਰਸਿੱਖੀ ਦੇ ਬਾਗ ਨੂੰ ਸੁੰਦਰ ਬਣਾਉਣ ਵਾਸਤੇ ਆਪ ਹੀ ਆਪਣੇ ਸਰਗੁਣ ਸਰੂਪ ਸਮੇਂ ਇਹ ਸਾਰੀਆਂ ਮਰਿਆਦਾ ਚਾਲੂ ਕੀਤੀਆਂ ਸਨ। ਗੁਰਸਿੱਖੀ ਦੇ ਪ੍ਰਚਾਰ ਦੇ ਤਿੰਨ ਸਾਧਨ ਸਤਿਗੁਰੂ ਜੀ ਨੇ ਆਰੰਭ ਕੀਤੇ ਸਨ, ਸੋ ਅੱਜ ਤੱਕ ਜਾਰੀ ਹਨ। ਸੋ ਪਹਿਲਾ ਗੁਰਦੁਆਰਿਆਂ ਦੀ ਕਾਰ ਸੇਵਾ, ਦੂਸਰਾ ਹੈ ਲੰਗਰ ਔਰ ਤੀਸਰਾ ਹੈ ਕਥਾ ਕੀਰਤਨ ਦਾ ਪ੍ਰਵਾਹ। ਸਿੱਖੀ ਦੇ ਪ੍ਰਚਾਰ ਦੇ ਸਾਧਨ ਹਨ, ਬਾਕੀ ਜਿੰਨੀਆਂ ਵੀ ਸੇਵਾਵਾਂ ਹਨ ਸਾਰੀਆਂ ਇਹਨਾਂ ਦੇ ਅੰਤਰਗਤ ਹੀ ਆ ਜਾਂਦੀਆਂ ਹਨ। ਭਾਵ ਗੁਰਦੁਆਰਾ ਨਹੀਂ ਹੋਵੇਗਾ ਤੇ ਲੰਗਰ ਸਤਸੰਗ ਕਿੱਥੇ ਕਰਾਂਗੇ, ਜਿਸ ਕਰਕੇ ਗੁਰੂ ਅਸਥਾਨਾਂ ਦਾ ਨਿਸ਼ਾਨਾਂ ਦਾ ਝੁਲਣਾ, ਅਸਥਾਨਾਂ ਦਾ ਸਜਣਾ ਇਹ ਵੀ ਜ਼ਰੂਰੀ। ਭਾਈ ਬਾਲਾ ਜੀ ਦੀ ਜਨਮ ਸਾਖੀ ਜਦੋਂ ਬਾਜੀਏ ਹਰ ਸਾਖੀ ਦੇ ਅੰਦਰ ਇਹ ਸਿੱਖਿਆ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਧਰਮਸ਼ਾਲਾ ਬਣਾਓ ਔਰ ਕਥਾ ਕੀਰਤਨ ਤੇ ਲੰਗਰ ਦੀ ਮਰਿਆਦਾ ਕਾਇਮ ਕਰੋ। ਗੱਜ ਕੇ ਬੋਲੋ ਹਰ ਸਾਖੀ ਵਿੱਚ ਇਹ ਸਤਿਗੁਰੂ ਜੀ ਨੇ ਪ੍ਰੇਰਨਾ ਬਖਸ਼ਿਸ਼ ਕੀਤੀ ਔਰ ਦਸ ਪਾਤਸ਼ਾਹ ਜੀ ਨੇ ਹੋਰ ਮਿਹਰ ਕੀਤੀ, ਕਿਉਂਕਿ ਸਤਿਗੁਰੂ ਜੀ ਨੇ ਤਾਂ ਦਾਤ ਬਖਸ਼ਣੀ ਹੀ ਬਖਸ਼ਣੀ ਹੈ। ਤੁਸੀਂ ਫਿਰ ਦੇਵ ਦੇ ਨਾਲ ਦੇਵ ਨੂੰ ਵੀ ਬੜੀ ਮਹਾਨ ਬਖਸ਼ਿਸ਼ ਕੀਤੀ ਕਿ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਾ ਹੈ, ਦੇਗ ਦੇਗ ਫਤਿਹ, ਨੁਸਰਤ ਬੇਗ ਰੰਗ, ਦਾਫਤਰ ਨਾਨਕ ਸਿੰਘ, ਸ੍ਰੀ ਅਕਾਲ ਪੁਰਖ ਜੀ ਸਹਾਇ। ਸੋ ਇਸ ਜੋ ਓਅੰਕਾਰ ਵਾਹਿਗੁਰੂ ਸ੍ਰੀ ਸਤਕਾਰ ਜੋ ਪੂਰੀ ਸਦਾ ਦੀ ਫਤਿਹ ਹੈ, ਫਿਰ ਦੇਗ ਦੇਗ ਫਤਿਹ, ਦੇਗ ਦੀ ਔਰ ਦੇਗ ਦੀ ਫਤਿਹ, ਪਹਿਲਾਂ ਦੇਗ ਆਇਆ ਫਿਰ ਦੇਗ ਆਈ ਹੈ, ਕਿਉਂਕਿ ਜੇ ਸਿੱਖ ਦੀ ਦੇਗ ਤੇ ਲੀ ਪੈਣੀ ਤੇ ਸਮਝੋ ਦੇਗ ਆਪਣੇ ਆਪ ਤੇ ਲੀ ਪੈ ਜਾਏਗੀ। ਸਾਰੀ ਲੰਗਰ ਵਿੱਚੋਂ ਸਿੱਖ ਨੇ ਲੈਣੀ, ਜਿੰਨੀ ਵੀ ਬਰਕਤ ਹੈ ਲੰਗਰ ਵਿੱਚੋਂ ਹੀ ਪ੍ਰਾਪਤ ਹੋਣੀ ਹੈ। ਸੋ ਆਮ ਪੰਜਾਬੀ ਦੀ ਵੀ ਕਹਾਵਤ ਹੈ ਕਿ ਪੇਟ ਆਸਰੇ ਸਾਰੇ ਕਾਰਜ ਹੁੰਦੇ, ਭੁੱਖੇ ਤੋਂ ਨਾ ਭਜਨ ਹੋ ਸਕਦਾ, ਨਾ ਸੂਰਮਾ ਹਥਿਆਰ ਹੀ ਚਲਾ ਸਕਦਾ, ਨਾ ਕੋਈ ਘਰ ਦਾ ਕਾਰੋਬਾਰ ਹੀ ਹੋ ਸਕਦਾ। ਪੇਟ ਪਈਆਂ ਰੋਟੀਆਂ ਕਦੇ ਗੱਲਾਂ ਖੋਟੀਆਂ, ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜੇ। ਗੁਰੂ ਘਰ ਵਿੱਚ ਪੰਗਤ ਨੂੰ ਪਹਿਲਾ ਦਰਜਾ ਮਿਲਿਆ ਤੇ ਸੰਗਤ ਨੂੰ ਦੂਸਰਾ। ਪਹਿਲੇ ਪੰਗਤ ਪਾਤਸ਼ਾਹ ਸੰਗਤ, ਆਪ ਜੀ ਜਦੋਂ ਪੰਜਾਬ ਵਿਚ ਸ੍ਰੀ ਗੋਬਿੰਦਵਾਲ ਸਾਹਿਬ ਜਾਓ, ਪ੍ਰੇਮੀਆਂ ਦਾ ਕੋਈ ਅੰਤ ਨਹੀਂ। ਦਿੱਲੀ ਤੋਂ ਲੈ ਕੇ ਗੋਬਿੰਦਵਾਲ ਸਾਹਿਬ ਤੱਕ ਆਮ ਸੜਕਾਂ ਤੇ ਬੋਰਡ ਲਾ ਦਿੱਤੇ ਗਏ ਉਹਨਾਂ ਦੇ ਗੁਰੂ ਅਮਰਦਾਸ ਜੀ ਦਾ ਇਹ ਅਸੂਲ ਲਿਖਿਆ ਹੋਇਆ, ਗੋਬਿੰਦਵਾਲ ਸਿੱਖੀ ਦਾ ਦੁਰਾ, ਪਹਿਲੇ ਪੰਗਤ ਪਾਤਸ਼ਾਹ ਸੰਗਤ, ਕਦੇ ਗੁਰੂ ਸਾਧਨਾ। ਪੰਗਤ ਵਿਚ ਲੰਗਰ ਹੈ ਤੇ ਸੰਗਤ ਵਿਚ ਗਾਈ ਗਿਆਨ ਹੈ, ਚਾਹੇ ਪਾਠ ਦੁਆਰਾ, ਚਾਹੇ ਕੀਰਤਨ ਦੁਆਰਾ, ਚਾਹੇ ਕਥਾ ਦੁਆਰਾ, ਇਹ ਆਤਮਾ ਦੀ ਖੁਰਾਕ ਹੈ ਸੰਗਤ ਵਿਚ। ਲੰਗਰ ਵਿਚ ਸਰੀਰ ਦੀ ਖੁਰਾਕ ਹੈ, ਸਭ ਤੋਂ ਪਹਿਲਾਂ ਸਰੀਰ ਹੈ, ਜੇ ਸਰੀਰ ਸਰੀਰ ਵਿਚ ਖੁਸ਼ਕ ਹੋਵੇਗਾ ਬਾਕੀ ਕਾਰਜ ਫੇਰ ਹੀ ਕਰ ਸਕਾਂਗੇ। ਸੋ ਭਗਤਾਂ ਨੇ ਦਿੱਤਾ ਹੀ ਕਹਿ ਦਿੱਤਾ ਕਿ ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੇ ਲੀਜੈ। ਸੋ ਭਗਤ ਧੰਨਾ ਜੀ ਨੇ ਤੇ ਗੋਲਾ ਰੱਖਿਆ ਹੀ ਨੇ, ਗੋਪਾਲ ਤੇਰਾ ਹਾਰ ਦਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰ ਦਾ ਦਾਦ ਸੀਤਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਸਾਧਨ ਨੀਕਾ ਅਨਾਜ ਮੰਗੋ ਸਤ ਸੀਕਾ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਨਨ ਚੰਗੀ ਜਨ ਧੰਨਾ ਲੇਵੈ ਮੰਗੀ। ਐਵੀਂ ਸੰਗਤੇ ਵੇ ਰੱਬ ਤੋਂ ਕੋਈ ਚੀਜ਼ ਨਹੀਂ ਮੰਗੀ, ਸਪੈਸ਼ਲੀ ਸਭ ਕੁਛ ਮੰਗ ਲਿਆ। ਸੋ ਫਿਰ ਵੇਦ ਵਿਚ ਵੀ ਆਉਂਦਾ ਕਿ ਅੰਨੋ ਵੀ ਬ੍ਰਹਮ ਉਪਾਸਤੇ, ਅੰਨ ਦੁਆਰਾ ਹੀ ਬ੍ਰਹਮ ਦੀ ਉਪਾਸ਼ਨਾ ਕੀਤੀ ਜਾ ਸਕਦੀ, ਅੰਨ ਤੋਂ ਬਿਨਾਂ ਉਪਾਸ਼ਨਾ ਹੋ ਹੀ ਨਹੀਂ ਸਕਦੀ, ਬਲਕਿ ਧੂਪ ਵਿਚ ਵੀ ਅੰਨ ਜ਼ਰੂਰ ਪੈਂਦਾ। ਔਰ ਜਦੋਂ ਕੁੰਭ ਰੱਖਦੇ ਸਨ ਰੇਤੇ ਉੱਪਰ ਜ਼ਰੂਰ ਜੌਂ ਰੱਖਦੇ, ਉਹਦਾ ਮਤਲਬ ਸੀ ਕਿ ਅੰਨ ਜਿਹੜਾ ਇਹ ਵੀ ਇੱਕ ਪੂਜਨੀਕ ਹੈ, ਅੰਨ ਦੀ ਮਹਾਨਤਾ ਨੂੰ ਨਾਲ ਰੱਖਿਆ ਜਾਂਦਾ। ਸੋ ਅੰਨ ਜਿਹੜੀ ਇੱਕ ਬੜੀ ਪਵਿੱਤਰ ਵਸਤੂ ਹੈ, ਅੰਨ ਦੁਆਰਾ ਹੀ ਆਏ ਗਏ ਦੀ ਸੇਵਾ ਜੀ ਆਇਆਂ ਭਗਤੀ ਕੀਤੀ ਜਾ ਸਕਦੀ। ਮਹਾਰਾਜ ਬਾਣੀ ਵੀ ਰਤਨ ਕਰਦੇ ਹਨ, ਅੰਨੇ ਬਿਨ ਨਾ ਹੋਏ ਸੋ ਤਾਲ, ਸਜਿਆ ਅੰਨ ਨਾ ਮਿਲੈ ਗੋਪਾਲ, ਛੋਟੇ ਅੰਨ ਕਰੈ ਪਾਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਜਪੀਐ ਨਾਮ ਜਪੀਐ ਅੰਨ, अन्य कह संग जीव का बाण बाणी जो भी अन्न की महानता बहुत वर्णन की गई, क्योंकि अन्न तो ही ये शरीर की उत्पत्ति हुई, अन्न द्वारा ही दुनिया के सारे कार्य सिद्ध होंगे। अन्न वास्ते तुसी अपना देर चढ़ के प्रदेशों में घूम रहे हो, गज के बोलो साधना केड़ा बंदा है चाहे कि मैं अपना वतन छड़ दिया अपना देश छड़ दिया, ये अन्न ही है जिदे वास्ते इंसान किसी भी किसे विचर रहा, एक दुए दिड़ा भी बर्दाश्त करता, एक दुए का गुलाम नौकर भी बनता, ये सारा अन्न का ही भोजन का ही मसला है। सो इस करके अन्न पिछे वे वे बंदे जड़े वो भी दीन हो जाते, भुख जड़ी है कई बार बंद तो नखेद नखेद काम भी करा दी, गुरुआ पीरां तो बेमुख बेमुख भी करवा दी। अन्न ना मिलने करके सिख गुरु नूं बदावा दे आए सन, गज के बोलो साधन। सो कह देना सौखा बदावा दिया है, पर भाई जो भुख दे रहे अपने से गुजरन से आप शायद उन्होंने भी गाना जाइए, भुख की ये ऐसी पूरी भूख की मौत कहानी, दीन अमान करत सब खानी, ये भुख के दुख की कहानी जड़ी मौत नालों भी भैड़ी। एक बारी मर गया ते डंडा मुकया, भुख जड़ी है रोजे बंदे नूं दरसाउंदी ते मारदी, दीन ते अमान बंदे का खानी नाश कर दिंदी, भुख एक ऐसी चीज है। सो इसे करके सतगुरु जी ने कहा कि गुरु नानक के दरबार आया हुआ कोई नंगा ते भुखा नहीं है, इस करके सतगुरु जी ने देग और तेग नू महानता दिती। देग जड़ी है कि शरीर की अन्न करके पालना करती, तेग जड़ी है ये जालमा तो गरीबा ते मजलूमा की रक्षा करती, ये भी पालना करती। कई तेग का विरोध करते, तेग जड़ी है ये भी संसार की पालना करती, देग भी पालना करती, तेग भी देग ते तेग बनी कितों, इनू बनाने वास्ते बड़ा बलिदान देना पिया। पांचों पातशाह तवी दे उपर चौंकड़ा लगा के बैठे, थकी तवी उपर देग विच उन्हां नूं उबालिया गया, देग तो अपना साहब संगत जी अजिना पदार्थ बनता, तवी तो ही प्रशादे बनते, तवी तो ही तलवार बनी। कदी के बोलो साधना, तलवार देग ते तेग नू पैदा करने लई पंजवें पातशाह ने शहीदी दिती। इस तेग का वार सहन नाल ही गुरु तेग बहादुर ने सारे हिंदुस्तान का धर्म बचाया। जे ओ कृपान भेट अपना तीर्थ ना करते ते हिंदुस्तान का धर्म बच ही नहीं सी सकता। चाहे तेग का वार करके किसी का धर्म बचाया जाए, चाहे तेग का वार सह के बचाया जाए, दोनों में फर्क है। तेग का वार सहार भी कोई नहीं सकता, तेग का वार माड़ा मुद्दा कर भी नहीं सकता। ताही महाराज ने कहा ना कि ये जड़ी तेग है इन वड़ा दुर्गा भवानी, जो ही म्यान वतन कोई भवानी कहाए, अगली भगौती केड़ी तलवार ही नहीं भगौती, दुर्ग शाह पर जागन भारी, लाई राज है सुंभ नू रत पी है प्यारी। तो कई जगह भगौती का अर्थ देवी भी कई सज्जन करते हैं। तो गुरमत के अनुसार भगौती नाम भगवान का भी जे इसी लिंग करके विचारिया जाए, भगौती नाम भक्त का भी है। तो भगौती जो भगवंत है जान जरा आपको ना मिले गुरु ग्रंथ साहब चो मिले, बाहर जाने की लोड़ नहीं। सतगुरु जी की डिक्शनरी, सतगुरु जी के कोश, सतगुरु जी की व्याकरण, सतगुरु जी का पिंगल से संगीत राग जो सारा कुछ गुरु ग्रंथ साहब ने जंदा कुंजी कट्टी कर दी। कहते बोलो साधना, ਤੇ ਜੇ ਕੋਈ ਅਰਥ ਨਾ ਖੁੱਲਿਆ ਤੇ ਫਿਰ ਭਾਈ ਗੁਰਦਾਸ ਜੀ ਨੇ ਵਾਰਾਂ ਬਚਾ ਦੋ, ਕਿਉਂਕਿ ਪੂੰਜੀ ਦਾ ਖਿਤਾਬ ਨਹੀਂ ਦੇਗਾ ਪੰਜਵੇਂ ਪਾਤਸ਼ਾਹ ਜੀ। ਹੁਣ ਪਾਠ ਆਇਆ ਦਸਮ ਗ੍ਰੰਥ ਵਿਚ ਲਈ ਭਗਵਤੀ ਦੁਰਗ ਸ਼ਾਹ, ਦੁਰਗ ਸ਼ਾਹ ਦਾ ਸਾਫ ਅਰਥ ਹੋ ਗਿਆ ਨਾ ਦੇਵੀ ਦਾ, ਤੇ ਜੇ ਭਗਵਤੀ ਦਾ ਅਰਥ ਵੀ ਦੇਵੀ ਕਰ ਲਈਏ ਕਿ ਦੁਰਗਾ ਦੇਵੀ ਨੇ ਹੱਥ ਵਿਚ ਦੇਵੀ ਪੜ ਕੇ ਯੁੱਧ ਕੀਤਾ, ਉੱਥੇ ਭਗਵਤੀ ਦਾ ਅਰਥ ਤਲਵਾਰ ਮੰਨਣਾ ਪਵੇਗਾ। ਮੈਂ ਜਿੱਥੇ ਬੋਲੋ ਲਈ ਭਗਵਤੀ ਦੁਰਗ ਸ਼ਾਹ ਪਰ ਜਾਗਰਨ ਭਾਈ ਲਾਈ ਰਾਜੇ ਸੁੰਭ ਨੂੰ ਰੱਥ ਕੀਆ ਪਿਆਰੀ। ਇੱਥੇ ਸਪਾਹੀ ਭਈ ਤਲਵਾਰ ਕਰਦਾ, ਜਿਸ ਵੇਲੇ ਨੈਣਾ ਦੇਵੀ ਪੰਡਤਾਂ ਦੇ ਕਹੇ ਤੇ ਯੱਗ ਕੀਤਾ ਕਿ ਸਾਨੂੰ ਜਾਪਦਾ ਹੈ ਕਿ ਆਪ ਮਲੇਸ਼ਾਂ ਦਾ ਨਾਸ ਕਰਕੇ ਧਰਮ ਕਾਇਮ ਕਰਨਾ ਚਾਹੁੰਦੇ ਹੋ, ਉਹ ਪੁਰਾਣੇ ਜਿੰਨੇ ਵੀ ਅਵਤਾਰ ਹੋਏ ਉਹਦੀ ਦੁਰਗਾ ਦੀ ਪੂਜਾ ਕਰਕੇ ਸ਼ਕਤੀ ਲਈ, ਫਿਰ ਟੈਂਟਾਂ ਦਾ ਨਾਸ ਕੀਤਾ ਸੀ, ਸੋ ਆਪ ਜੀ ਦਾ ਵੀ ਕੋਈ ਇਹੋ ਜਿਹਾ ਖਿਆਲ ਜਾਪਦਾ ਆਪ ਵੀ ਦੇਵੀ ਪ੍ਰਗਟ ਕਰੋ ਉਹ ਤੁਹਾਡੀ ਸਹਾਇਤਾ ਕਰੇ। ਗੁਰੂ ਜੀ ਤਾਂ ਜਾਣੀ ਜਾਣ ਸਨ ਕਿ ਜੇ ਦੇਵੀ ਜਿਨ੍ਹਾਂ ਦੀ ਸਹਾਇਤਾ ਕਰਨ ਲਈ ਸਮਰੱਥ ਹੁੰਦੀ, ਇੰਨੇ ਮੰਦਰ ਤੇ ਬੁੱਧ ਤੋੜ ਕਰਕੇ ਹਿੰਦੁਸਤਾਨ ਤੇ ਉਹ ਰਾਜੇ ਬਣ ਕੇ ਬੈਠ ਲੈ, ਕੋਈ ਮੁਗਲ ਨਾ ਅੰਧਾ ਹੋਆ ਕਿਨੇ ਨਾ ਪਰਚਾ ਲਾਇਆ, ਫਿਰ ਕਿਸੇ ਨੇ ਸਹਾਇਤਾ ਨਾ ਕੀਤੀ ਨਾ ਕੋਈ ਮੁਸਲਮਾਨ ਅੰਨਾ ਹੀ ਹੋਇਆ, ਨਾ ਕਿਤੇ ਦੇਵੀ ਦੇਵਤੇ ਨੇ ਇਹਨਾਂ ਨਾਲ ਵਰਜਾ ਪ੍ਰੇਮ ਲਾਇਆ। ਜਿਹੜੇ ਆਪਣੀ ਤਰੱਕਿਆ ਨਹੀਂ ਕਰ ਸਕਦੇ ਤੇ ਦੂਸਰੇ ਦੀ ਲੰਘਣਗੇ। ਸਤਿਗੁਰੂ ਜੀ ਇਹਨਾਂ ਦਾ ਭੁਲੇਖਾ ਕੱਢਣਾ ਚਾਹੁੰਦੇ, ਕਹਿੰਦੇ ਫਿਰ ਪੰਡਿਤ ਜੀ ਆਪ ਕਿਰਪਾ ਕਰਕੇ ਦੇਵੀ ਪ੍ਰਗਟ ਕਰਾ ਦਿਓ। ਕਹਿਣ ਲੱਗੇ ਜੀ ਕਾਲਯੁਗ ਪ੍ਰਗਟ ਕਰਨੀ ਹੈ ਔਖੀ। ਕਹਿਣ ਲੱਗੇ ਕਿਉਂ? ਕਹਿੰਦੇ ਉਹ ਕਾਲਯੁਗ ਦੀ ਸਮੱਗਰੀ ਨਹੀਂ ਮਿਲਦੀ। ਬਾਰੇ ਕਹਿਣ ਲੱਗੇ ਸਮੱਗਰੀ ਕਿਉਂ ਨਹੀਂ ਮਿਲਦੀ? ਕਹਿੰਦੇ ਜੀ ਖਰਚਾ ਜ਼ਿਆਦਾ ਹੁੰਦਾ। ਮਹਾਰਾਜ ਕਹਿੰਦੇ ਅਸੀਂ ਸਭ ਕੁਝ ਕਰਨ ਨੂੰ ਤਿਆਰ ਹਾਂ, ਤੁਸੀਂ ਜੋ ਕੁਝ ਕਰਨਾ ਕਰੋ। ਕਹਿਣ ਲੱਗੇ ਕਿ ਜਿਹੜੀ ਜੋਤ ਜਗੇ ਨਾ, ਜਿਹੜਾ ਆਪਸੀ ਦਾ ਸੁੰਡ ਹੈ, ਇੰਨੀ ਗੋਕੇ ਘਿਓ ਦੀ ਧਾਰ ਪਵੇ ਹਰ ਵੇਲੇ ਜੋਤ, ਫਿਰ ਉਹ ਜੋਤ ਕਿੱਡੀ ਮੋਟੀ ਹੋ ਜਾਏ ਜਿਹੜੀ ਇੰਨਾ ਘੋ ਕਿੰਦੀ ਹੋਵੇ, ਚੌਵੀ ਘੰਟੇ ਪਈ ਜਾਵੇ ਨੈਣਾ ਦੇਵ ਦੇ ਟਿੱਲੇ ਤੇ ਜੱਗ ਹੋਵੇ। ਸੋ ਇੱਕ ਇੱਕ ਜਿਹੜਾ ਬ੍ਰਾਹਮਣ ਜੱਗ ਕਰਾਉਣ ਵਾਲਾ ਉਹਦੀ ਸਵਾ ਸਵਾ ਲੱਖ ਮੋਹਰ ਸੋਨੇ ਦੀ ਪੂਜਾ ਹੋਵੇ। ਮਹਾਰਾਜ ਕਹਿੰਦੇ ਸਾਨੂੰ ਮਨਜ਼ੂਰ ਹੈ, ਤੁਸੀਂ ਦੇਵੀ ਪ੍ਰਗਟ ਕਰਾਓ। ਛੇ ਮਹੀਨੇ ਜੱਗ ਹੋ ਹੀ ਗਿਆ, ਕੋਈ ਦੇਵੀ ਪ੍ਰਗਟ ਨਾ ਹੋਈ। ਮਹਾਰਾਜ ਕਹਿਣ ਲੱਗੇ ਕੇਸ਼ਵ ਦਾਸ ਤੇ ਰਘੁਨੰਦਨ ਆਦਿਕ ਪੰਡਿਤ ਸਨ, ਪੰਡਿਤ ਜੀ ਹੁਣ ਤਾਂ ਬੜਾ ਲੰਮਾ ਸਮਾਂ ਜੱਗ ਵਾਸਤੇ ਗੁਜ਼ਰ ਗਿਆ, ਲੋਕਾਂ ਦੀਆਂ ਵੀ ਅੱਖਾਂ ਪੱਕ ਗਈਆਂ ਥੱਕ ਗਈਆਂ ਦੇਖਦਿਆਂ ਦੀਆਂ, ਤੇ ਅੱਜ ਦੁਰਗਾ ਪ੍ਰਗਟ ਹੁੰਦੀ ਅੱਜ ਇਹ ਪ੍ਰਗਟ ਨਹੀਂ ਹੋ ਰਹੀ। ਕਹਿਣ ਲੱਗੇ ਤੁਸੀਂ ਰੋਜ਼ ਆਪਣੇ ਮਹਿਲਾਂ ਚ ਜਾਂਦੇ ਬ੍ਰਹਮਚਾਰਜ ਧਾਰੋ। ਮਹਾਰਾਜ ਕਹਿੰਦੇ ਅਸੀਂ ਤਾਂ ਤੁਹਾਡੇ ਵਿਆਹ ਤੋਂ ਪਹਿਲਾਂ ਹੀ ਧਾਰਿਆ, ਗੱਜ ਕੇ ਬੋਲੋ ਸਾਡਾ ਪ੍ਰਗਟ ਕਰੋ, ਇਹ ਤਾਂ ਤੁਹਾਡੀ ਤੱਕ ਪੂਰੀ ਹੋ ਚੁੱਕੀ। ਕਹਿਣ ਲੱਗੇ ਫਿਰ ਤੁਸੀਂ ਜਾਨਵਰਾਂ ਦਾ ਸ਼ਿਕਾਰ ਨਾ ਖੇਲਿਆ। ਮਹਾਰਾਜ ਕਹਿਣ ਲੱਗੇ ਤੁਸੀਂ ਖੁਦ ਦੇਵੀਆਂ ਨੂੰ ਬੱਕਰਿਆਂ ਦੀਆਂ ਬਲੀਆਂ ਦਿੰਦੇ ਹਾਂ, ਤੇ ਚਲੋ ਸ਼ਿਕਾਰ ਦੀ ਗੱਲ ਆ, ਅਸੀਂ ਇਹ ਵੀ ਛੱਡ ਦਿੰਦੇ ਹਾਂ, ਦੇਵੀ ਪ੍ਰਗਟ ਹੋਣੀ ਚਾਹੀਦੀ, ਇਹ ਨਾ ਪ੍ਰਗਟ ਹੋਈ। ਕਹਿਣ ਲੱਗੇ ਪੰਡਿਤ ਜੀ ਦੇਵੀ ਪ੍ਰਗਟ ਨਹੀਂ ਹੋਈ, ਇਹਨੇ ਬਹਾਨਾ ਕੀ ਬਣਾਇਆ, ਫਿਰ ਝੂਠੇ ਬੰਦੇ ਦੀ ਹੋਂ ਹੁੰਦੀ ਹੈ। ਕਹਿਣ ਲੱਗੇ ਦੇਵੀ ਜਿਹੜੀ ਹੈ ਨਾ, ਤੁਹਾਡੀ ਕਿਸੇ ਖਾਸ ਪਿਆਰੀ ਚੀਜ਼ ਦਾ ਬਲੀਦਾਨ ਮੰਗਦੀ। ਮਤਲਬ ਜੀ ਪਹਿਲਾਂ ਇਹਨਾਂ ਦੇ ਪਿਤਾ ਨੂੰ ਸ਼ਹੀਦ ਕਰਾ ਦਿੱਤਾ, ਹੁਣ ਪੁੱਤਾ ਹੀ ਪਿਆਰਾ ਹੁੰਦਾ। ਸੋ ਕਹਿਣ ਲੱਗੇ ਵੀ ਆਪਣੇ ਪੁੱਤ ਦਾ ਬਲੀਦਾਨ ਦਿਓ ਕਿਸੇ ਪਿਆਰੀ ਚੀਜ਼। ਮਹਾਰਾਜ ਕਹਿਣ ਲੱਗੇ ਕਿ ਜਿਹਨੇ ਸਾਨੂੰ ਦੇਵੀ ਪ੍ਰਗਟ ਕਰਾ ਕੇ ਦੇਣੀ ਉਹਨਾਂ ਨੂੰ ਪਿਆਰਾ ਸਾਨੂੰ ਪਾਉਣ, ਤੁਹਾਡਾ ਹੀ ਬਲੀਦਾਨ ਦਿੰਦੇ ਆ। ਜਿਹਨੇ ਸਾਨੂੰ ਦੇਵੀ ਪ੍ਰਗਟ ਕਰਾ ਕੇ ਦੇਣੀ, ਸਭ ਨੂੰ ਪਿਆਰੇ ਤਾਂ ਤੁਸੀਂ ਆ, ਸਾਨੂੰ ਬਾਕੀ ਪਿਆਰੇ ਬਾਅਦ ਚ, ਉਹ ਪਿਆਰਾ ਪਹਿਲਾਂ ਜਿਹੜਾ ਸਾਨੂੰ ਦੁਰਗਾ ਪ੍ਰਗਟ ਕਰਕੇ ਦੇਵੇ। ਮੈਂ ਦੱਸਣੇ ਕਿਹਾ ਵੀ ਇਹ ਤਾਂ ਮੇਰੀ ਛਾਵਤ ਆ ਗਈ, ਕਹਿਣ ਲੱਗਾ ਜੀ ਮੈਨੂੰ ਜੰਗਲ ਪਾਣੀ ਆਇਆ ਤੇ ਮੈਂ ਜਾਣਾ ਜਰਾ ਕਾਲੀ ਉੱਥੋਂ ਜਿਉ ਨਿਕਲਿਆ ਮੁੜ ਕੇ ਆ ਜਾਣਾ ਅਨੰਦਪੁਰ ਵੜਨਾ ਮਹਾਰਾਜ ਜਿਉਂ ਵੀਰ ਰੱਖ ਕੇ ਚਾਹੇ ਕਿਉਂਕਿ ਕਮਜ਼ੋਰ ਬੰਦਿਆਂ ਵਿੱਚ ਕ੍ਰੋਧ ਆਉਂਦਾ ਜਿਹੜੇ ਯੋਧੇ ਹੁੰਦੇ ਨਾ ਉਹਨਾਂ ਵਿੱਚ ਕ੍ਰੋਧ ਨਹੀਂ ਹੁੰਦਾ ਵੀਰ ਰੱਖ ਹੁੰਦਾ ਕਈ ਬੰਦੇ ਕਹਿ ਦਿੰਦੇ ਲਓ ਜੀ ਗੁਰੂ ਗੋਬਿੰਦ ਸਿੰਘ ਨੂੰ ਕ੍ਰੋਧ ਨਹੀਂ ਆਇਆ ਕ੍ਰੋਧ ਹੁੰਦਾ ਇੱਕ ਹੋਰ ਚੀਜ਼ ਕਲਾ ਦਾ ਪ੍ਰਤੀਕ ਵੀਰ ਰੱਖ ਹੁੰਦਾ ਕਿਸੇ ਦੀ ਰੱਖਿਆ ਕਰਨ ਦੀ ਵੀਰ ਆਸਾ ਇਹ ਕ੍ਰੋਧ ਦਾ ਫਰਕ ਬੜਾ ਕ੍ਰੋਧ ਮਾੜਾ ਆਦਮੀ ਕਰਦਾ ਉਹਦਾ ਵਲ ਪੈਂਦਾ ਨੀ ਤੇ ਅੰਦਰੋਂ ਚਲੀ ਜਾਂਦਾ ਜਾਂ ਅਕਾਲੀ ਆਦਮੀ ਕ੍ਰੋਧ ਧਾਰਦਾ ਮਾੜੇ ਨੂੰ ਵੇਖ ਕੇ ਉਹਦਾ ਜਾਗ ਜਾਂਦਾ ਯੋਧਿਆਂ ਵਿੱਚ ਕ੍ਰੋਧ ਨਹੀਂ ਹੁੰਦਾ ਯੋਧਿਆਂ ਵਿੱਚ ਵੀਰ ਰੱਖ ਸੋ ਮਹਾਰਾਜ ਜੋ ਵੀਰ ਰੱਖ ਚਾਹੇ ਜੋਰ ਚਾਹੇ ਵੇਖੋ ਇਹਨਾਂ ਦੇ ਕਹਿਦੇ ਅਨੁਸਾਰ ਖਰਚ ਵੀ ਕਰੀ ਗਏ ਔਰ ਸੰਗਤ ਦੇ ਵੀ ਸਾਰੇ ਕੰਮ ਰੁਕੇ ਹੋਏ ਸਨ ਤੇ ਪ੍ਰੰਤੂ ਇੰਨਾ ਕੁਛ ਕਰਾਉਣ ਦੇ ਬਾਵਜੂਦ ਇਹ ਵੀ ਪ੍ਰਗਟ ਨਹੀਂ ਕਰਾ ਸਕੇ ਮਹਾਰਾਜ ਦੋ ਚਾਰ ਦੀ ਜਿੰਨੀ ਸਮੱਗਰੀ ਪਈ ਸੀ ਨਾ ਉੱਥੇ ਸਾਰੀ ਹਵਨ ਕੁੰਡੇ ਚੜ ਉਹ ਕੁਦਰਤੀ ਹੁਣ ਜਿੱਥੇ ਘਿਓ ਦੇ ਟੂਟੀਆਂ ਸੁਹਾਰਨ ਵਾਲੀ ਸਮੱਗਰੀ ਪੈਣੀ ਤੇ ਅੱਗ ਦੀਆਂ ਲਾਟਾਂ ਤਾਂ ਲੰਮੀਆਂ ਨਿਕਲਣੀਆਂ ਸੀ ਇੱਕ ਪਹਾੜ ਦਾ ਉੱਚਾ ਢਿੱਲਾ ਨੈਣਾ ਦੇਵੀ ਦਾ ਉੱਚੀਆਂ ਉੱਚੀਆਂ ਲਾਟਾਂ ਜਿਉਂ ਨਿਕਲੀਆਂ ਨਾ ਆਮ ਲੋਕਾਂ ਚ ਹੋ ਗਿਆ ਵੀ ਲਾਟਾਂ ਵਾਲੀ ਪ੍ਰਗਟ ਹੋ ਦੇਵੀ ਪ੍ਰਗਟ ਹੋ ਮਹਾਰਾਜ ਉੱਥੋਂ ਨੰਗੀ ਤਲਵਾਰ ਲੈ ਕੇ ਅਨੰਦਪੁਰ ਸਾਹਿਬ ਆ ਗਿਆ ਉੱਥੇ ਆਉਂਦਿਆਂ ਨੂੰ ਸਿੰਘਾਂ ਨੇ ਪੁੱਛਿਆ ਕਿ ਮਹਾਰਾਜ ਦੇਵੀ ਪ੍ਰਗਟ ਹੋ ਗਏ ਲੋਕ ਕਹਿੰਦੇ ਦੇਵੀ ਪ੍ਰਗਟ ਹੋ ਗਏ ਮਹਾਰਾਜ ਦੇ ਕਹਿਣ ਲੱਗੇ ਜੋਈ ਮਿਆਨ ਮਦਨ ਹੋਈ ਭਵਾਨੀ ਕਾਲ ਜਿਹੜੀ ਕਿਰਪਾਨ ਮਿਆਨ ਦੇ ਵਿੱਚ ਰਹਿੰਦੀ ਹੈ ਕਿਰਪਾਨ ਹੀ ਭਵਾਨੀ ਦੁਰਗਾ ਕੱਜ ਕੇ ਬੋਲੋ ਸਾਹਿਬ ਹੋਰ ਕੋਈ ਦੁਰਗਾ ਨਹੀਂ ਬਾਦਲ ਸ਼ਾਹ ਨੇ ਪੁੱਛਿਆ ਸੀ ਨਾ ਆ ਗਏ ਕਿ ਮਹਾਰਾਜ ਫਕੀਰਾਂ ਵਿੱਚ ਕੋਈ ਕਰਾਮਾਤ ਹੁੰਦੀ ਆਪ ਕਰਾਮਾਤ ਵਿਖਾਓ ਮਹਾਰਾਜ ਨੇ ਕੀਤੇ ਚ ਹੱਥ ਪਾਇਆ ਸੋਨੇ ਦੀ ਮੋਹਰ ਕੱਢ ਕੇ ਆ ਕਰਾਮਾਤ ਚਾਂਦੀ ਦੀ ਜੁੱਤੀ ਮਾਰ ਕੇ ਜਿਹਨੂੰ ਮਰਜ਼ੀ ਕਾਬੂ ਕਰ ਮਾਇਆ ਕਹਿਤੀ ਚੀਜ਼ ਮਾਇਆ ਦੇ ਸਾਰੇ ਦਾਸ ਕਹਿਣ ਲੱਗੇ ਮਹਾਰਾਜ ਹੈ ਤਾਂ ਸੱਤ ਮਾਇਆ ਵੀ ਇੱਕ ਕਰਾਮਾਤ ਹੈ ਪਰ ਮਾਇਆ ਜਿਹੜੀ ਅਮੀਰਾਂ ਦੀ ਕਰਾਮਾਤ ਹੈ ਉਹ ਕਿਹੜੇ ਵਿਦਵਾਨ ਨੇ ਲਿਖਿਆ ਲਾਲ ਭਲਾ ਇਹ ਲਾਲ ਭਲਾ ਇਹ ਮਾਇਆ ਤੂੰ ਖੁਦਾ ਕਹਿੰਦੀ ਨਹੀਂ ਖੁਦਾ ਨੀ ਮੈਂ ਬਾ ਭਲਾ ਵੀ ਖੁਦਾ ਨੂੰ ਘੱਟ ਵੀ ਨੇ ਕਹਿੰਦੇ ਉਹ ਕਿਵੇਂ ਕਹਿੰਦੇ ਖੁਦਾ ਵੀ ਬਾਕੀਆਂ ਨੂੰ ਬਖਸ਼ ਜਾਂਦਾ ਤੇ ਮਾਇਆ ਜਿਹੜੀ ਇਹ ਵੀ ਬਾਕੀਆਂ ਨੂੰ ਬਖਸ਼ਾ ਦਿੰਦੀ ਜਿਹਦੇ ਬੰਦੇ ਨੇ ਕਤਲ ਕੀਤਾ ਹੋਵੇ ਜੱਜ ਨੂੰ ਫੜਾਓ ਲੱਖ ਰੁਪਇਆ ਉਸੇ ਵੇਲੇ ਬਰੀ ਕੱਜ ਕੇ ਬੋਲੋ ਕਰਨਾ ਫਿਰ ਖੁਦਾ ਵੀ ਲੋਕਾਂ ਦੇ ਪੜਦੇ ਕੱਜਦਾ ਤੇ ਮਾਇਆ ਧਾਰੀ ਮਾਇਆ ਦੇ ਵੱਲ ਨਾਲ ਕਿੰਨੇ ਕੁ ਕਰਮ ਕਰੀ ਜਾਂਦੇ ਉਹਨਾਂ ਨੂੰ ਵਾੜਾ ਹੋਏ ਜੀ ਕਹਿੰਦਾ ਗਰੀਬ ਆਦਮੀ ਚੰਗਾ ਕੰਮ ਵੀ ਕਰੇ ਚੰਗੇ ਪਾਸੇ ਵੀ ਜਾਵੇ ਤੇ ਲੋਕ ਉਂਗਲ ਨਹੀਂ ਕਰਨ ਅਮੀਰ ਆਦਮੀ ਦਿਨ ਰਾਤ ਮਾੜੇ ਕੰਮਾਂ ਚ ਘੁੰਮਦੇ ਆ ਕੋਈ ਡਰਦਾ ਬੋਲਦਾ ਕਹਿੰਦੀ ਖੁਦਾ ਨੂੰ ਘੱਟ ਨਹੀਂ ਮੈਂ ਵੀ ਇਹ ਕੰਮ ਕਰਦੀ ਥੋੜਾ ਵਿਚਾਰ ਇਹ ਤਾਂ ਹੈ ਦੁਨਿਆਵੀ ਵਿਚਾਰ ਪਰ ਪਰਮਾਤਮੀ ਵਿਚਾਰ ਇੱਕ ਅਲਹਿਦਾ ਵਸਤੂ ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਇਸ ਪ੍ਰਕਾਰ ਕਹਿਣ ਲੱਗੇ ਜੀ ਆ ਮੋਹ ਜਿਹੜੀ ਹੈ ਨਾ ਇਹ ਵੀ ਕਰਾਮਾਤ ਕਹਿੰਦੇ ਸਾਧਿਆ ਮਹਾਰਾਜ ਪਰ ਅਮੀਰਾਂ ਦੀ ਕਰਾਮਾਤ ਕਿਉਂਕਿ ਅਮੀਰਾਂ ਨੂੰ ਮਾਇਆ ਦਾ ਪਰਦਾ ਅਮੀਰਾਂ ਨੂੰ ਮਾਇਆ ਦਾ ਪਰਦਾ ਫਿਰ ਕਹਿਣ ਲੱਗੇ ਮਹਾਰਾਜ ਸਾਧੂ ਸੰਤਾਂ ਵਾਲੀ ਕਰਾਮਾਤ ਵਿਖਾਓ ਜਿਵੇਂ ਆਪ ਜੀ ਦੇ ਭਤੀਜੇ ਮੇਰੇ ਪਿਤਾ ਔਰੰਗਜ਼ੇਬ ਨੂੰ ਵਿਖਾਉਂਦੇ ਰਹੇ ਸ੍ਰੀ ਰਾਮ ਰਾਏ ਜੀ ਕਿਉਂਕਿ ਦਸਮ ਪਾਤਸ਼ਾਹ ਦੇ ਭਤੀਜਾ ਜੀ ਲੱਗਦੇ ਸਨ ਆਪ ਕਿਰਪਾ ਕਰੋ ਮਹਾਰਾਜ ਕਹਿਣ ਲੱਗੇ ਭਾਈ ਤੇਰੀ ਕਰਮ ਕਰਾ ਮਾਤਿਆ ਕਰਮ ਦਾ ਜਿਹਨੂੰ ਮਰਜ਼ੀ ਜ਼ਮੀਨਾਂ ਦੇ ਪਟੇ ਲਿਖ ਕੇ ਦੇ ਉਹ ਬੰਦਾ ਗਰੀਬ ਵੀ ਜਗੀਰਦਾਰ ਵੱਡਾ ਵਜ਼ੀਰ ਬਣ ਜਾਂਦਾ ਤੂੰ ਬਾਦਸ਼ਾਹ ਤੇਰੀ ਕਲਮ ਵਿੱਚ ਬੜੀ ਤਾਕਤ ਹੈ ਕਿਸੇ ਨੂੰ ਪਟਾ ਲਿਖ ਕੇ ਦੇ ਦਾ ਮੋੜਨਾ ਕਿਸੇ ਕਹਿੰਦੇ ਮਹਾਰਾਜ ਤਾਂ ਬਾਦਸ਼ਾਹ ਹੀ ਕਰਾਂ ਮਾਰ ਤੇ ਮੈਂ ਸੰਤਾਂ ਵਾਲੀ ਕਰਾਂ ਮਾਰ ਪੁੱਛਦਾ ਮਹਾਰਾਜ ਕਹਿੰਦੇ ਤੇਰੀ ਜ਼ੁਬਾਨ ਕਰਾਂ ਮਾਰ ਕਿਸੇ ਬੰਦੇ ਨੇ ਕਿਹੜਾ ਜੁਰਮ ਕੀਤਾ ਹੋਵੇ ਮਾੜੀ ਜੀ ਜ਼ੁਬਾਨ ਦਾ ਹਾਲਾਤ ਹੈ ਕਿ ਉਹ ਬੰਦਾ ਬਰੀ ਹੋ ਜਾਂਦੇ ਮਹਾਰਾਜ ਵੀ ਠੀਕ ਬਾਦਸ਼ਾਹ ਦੀ ਜ਼ੁਬਾਨ ਚ ਬੜੀ ਤਾਕਤ ਵੱਡੇ ਆਦਮੀਆਂ ਦੀ ਜ਼ੁਬਾਨ ਚ ਬੜਾ ਬਲ ਹੈ ਜੋ ਮਰਜ਼ੀ ਕਰਾ ਸਕਦੇ ਕੰਮ ਨਾ ਹੁੰਦਾ ਹੋਵੇ ਬਾਦਸ਼ਾਹ ਕਹਿੰਦਾ ਹੋ ਜਾਂਦਾ, ਰੋਕਣਾ ਹੋਵੇ ਰੁਕ ਜਾਂਦਾ, ਵੀ ਜਵਾਨ ਚ ਬੜੀ ਤਾਕਤ ਹੈ। ਉਹ ਜਿਵੇਂ ਕਹਾਣੀ ਆਉਂਦੀ ਨਾ ਕਿਸੇ ਰਾਜ ਦੇ ਚਾਰ ਚੋਰ ਚੋਰੀ ਕਰਦੇ, ਪੁਰਾਣੇ ਰਾਜ ਤੀਰ ਯਾਤਰਾ ਕਰਿਆ ਕਰਦੇ ਨੇ। ਤੀਰ ਯਾਤਰਾ ਹੁੰਦੀ ਹੈ ਰਾਤ ਨੂੰ ਭੇਸ ਬਦਲ ਕੇ ਘੁੰਮਣਾ, ਵੇਖਣਾ ਵੀ ਮੇਰੀ ਪਾਚਾ ਕੋਈ ਮੇਰੇ ਤੋਂ ਦੁਖੀ ਤੇ ਨੀ, ਕੋਈ ਕਨਿਆਤ ਨੀ ਹੋ ਰਿਹਾ, ਮੇਰਾ ਵਜ਼ੀਰਾ ਮੇਰਾ ਆਫਤਰ ਕੋਈ ਜ਼ਿਆਦਤੀ ਨੀ ਕਰਦਾ। ਰਾਜ ਨੇ ਆਪ ਪੀ ਆਈ ਦੀ ਸਾਰੀ ਕਰਨੀ, ਫਿਰ ਉਹ ਸਾਰਾ ਸਪਾਈ ਚਲਾਣਾ ਗਾ, ਪਗਲਤ ਨੂੰ ਸੁੱਖ ਦੇਣਾ, ਇਹਨੂੰ ਵੀਰ ਯਾਤਰਾ ਕਹਿੰਦੇ। ਸੋ ਅੱਜ ਦੇ ਜਿਹੜੇ ਰਾਜੇ ਤਿੰਨਾਂ ਬਰੇਨਾਂ ਦੇ ਦਿਨ ਕੱਢਦੇ ਤੇ ਨਹੀਂ ਵਿਚਾਰਿਆਂ ਨੇ ਵੀਰ ਯਾਤਰਾ ਕੀ ਕਰਨੀ, ਖਾਸ ਕਰਕੇ ਹਿੰਦੁਸਤਾਨ ਦੀ ਰਾਜ ਦਾ ਜਿੱਥੇ ਬੋਲੋ ਕਰਨਾ। ਸੋ ਰਾਜਾ ਕਾਹਦਾ ਜਿਹੜਾ ਆਪਣੀ ਪਰਜਾ ਚ ਘੁੰਮ ਹੀ ਨਹੀਂ ਸਕਦਾ, ਜਿਹੜਾ ਪੇ ਪੁੱਤਾਂ ਤੋਂ ਡਰਦਾ ਕਿ ਪੁੱਤ ਮੈਨੂੰ ਮਾਰ ਨਾ ਦੇਣ, ਤੇ ਉਹਨੂੰ ਪਿਓ ਕਹਾਉਣ ਦਾ ਹੱਕ ਵੀ। ਪਰਜਾ ਜਿਹੜੀ ਆ ਰਾਜ ਦੀ ਪੁੱਤਰਾਂ ਦੀ ਹੈ, ਜਿਹੜਾ ਰਾਜਾ ਪਰਜਾ ਨੂੰ ਵੀ ਘੁੰਮ ਹੀ ਨਹੀਂ ਸਕਦਾ, ਉਹਨੂੰ ਰਾਜਾ ਕਹਾਉਣ ਦਾ ਹੱਕ ਵੀ। ਸੋ ਵਿਚਾਰ ਮੈਂ ਬੇਨਤੀ ਕਰ ਰਿਹਾ ਸੀ, ਉਹ ਚਾਰ ਚੋਰ ਚੋਰੀ ਦੀ ਸਕੀਮ ਬਣਾ ਰਹੇ, ਪੰਜਵਾਂ ਰਾਜਾ ਵੀ ਚੋਰਾਂ ਦਾ ਰੂਪ ਧਾਰ ਕੇ ਉਹਨਾਂ ਚ ਜਾ ਵੜਿਆ, ਕਹਿਣ ਲੱਗੇ ਵੀ ਆਪੋ ਆਪਣੇ ਗੁਣ ਦਾ ਪਰਚਾ ਦੇ। ਪਹਿਲਾ ਚੋਰ ਜਿਹੜਾ ਸੀ ਉਹ ਕਹਿਣ ਲੱਗਾ ਕਿ ਮੇਰੇ ਚ ਇਹ ਵਾਰ ਜਿੰਦਾ ਭਾਵੇਂ ਕਿੱਡਾ ਕਰੜਾ ਹੋਵੇ, ਹੱਥ ਲਾ ਗਿਆ ਤੇ ਆਪੇ ਬਲ ਜਾਂਦਾ। ਦੂਜੇ ਨੂੰ ਪੁੱਛਿਆ, ਦੂਜਾ ਕਹਿਣ ਲੱਗਾ ਮੇਰੇ ਚ ਬਰਕਤ ਆ, ਮੈਂ ਦੱਸ ਦੇਣਾ ਕਿ ਮਾਇਆ ਕਿੱਥੇ ਰੱਖੀ ਹੋਈ। ਤੀਜਾ ਕਹਿਣ ਲੱਗਾ ਕਿ ਜਿਹੜੇ ਪਹਿਰੇਦਾਰ ਆ ਉਹ ਸੁਪਰੀਮ ਆਫਿਸ ਹੋ ਜਾਂਦੇ ਜਿਹੜੇ ਮੈਂ ਜਾਣਾ। ਚੌਥਾ ਕਹਿੰਦਾ ਜੇ ਧਰਤੀ ਚ ਵੀ ਧਨ ਦੱਬਿਆ ਹੋਵੇ ਤੇ ਮੈਂ ਸੌਂਘ ਕੇ ਲਾ ਦੇਣਾ, ਤੇ ਫਲਾਂ ਨਹੀਂ ਜਾਂਦਾ। ਪੰਜਵੇਂ ਨੂੰ ਕਹਿੰਦੇ ਵੀ ਅਸੀਂ ਚੌਵਾਂ ਨੇ ਦੱਸ ਤੇ ਤੂੰ ਵੀ ਆਪਣਾ ਗੁਣ ਦੱਸ। ਉਹ ਹੈਗਾ ਰਾਜਾ ਸੀ, ਕਹਿੰਦਾ ਜੇ ਕਿਤੇ ਫਾਜਾਂ ਚਾਰੇ ਮੈਂ ਮਾੜੀ ਜੀ ਦਾੜੀ ਹਿਲਾ ਰਿਹਾ ਤੇ ਛੋੜੇ ਹੁੰਦੇ ਆ, ਕਹਿੰਦੇ ਕਿ ਬੋਲੋ ਤਾਰਨਾ। ਉਹਨੇ ਕਿਹਾ ਵੀ ਚਲੋ ਵੀ ਆਪਾਂ ਹੁਣ ਆਪਣੇ ਗੁਣ ਤਾਂ ਹੈਗੇ ਹੀ ਆ, ਤੇ ਚੋਰੀ ਕਿਉਂ ਨਾ ਰਾਜੇ ਦੀ ਕਿਉਂ ਨਾ ਕਰੀਏ। ਰਾਜੇ ਦੇ ਚਾਰ ਚੋਰੀ ਕੀਤੀ, ਹੁਣ ਰਾਜੇ ਨੂੰ ਪਤਾ ਹੀ ਸੀ ਉਹ ਚਾਰੇ ਫੜੇ ਗਏ। ਜਿਹੜੇ ਫੜੇ ਗਏ ਕਹਿਣ ਲੱਗੇ ਦੱਸੋ ਵੀ ਆਪੋ ਆਪਣਾ ਗੁਣ ਪਛਾਣ। ਉਹਨੇ ਵੀ ਲਿਆ ਵੀ ਰਾਜਾ ਹੈ, ਭਾਵੇਂ ਬੰਦਾ ਕਿੰਨੀ ਸ਼ਕਲ ਬਦਲਾ ਲੈ, ਜਿਹੜਾ ਤਾਂ ਉਹੀ ਹੈ ਨਾ। ਚੋਰੇ ਆਪੋ ਆਪਣਾ ਗੁਣ ਲੱਗ ਪਿਆ ਦੱਸਣ, ਕਹਿੰਦੇ ਦੱਸੋ ਵੀ ਹੁਣ ਚੋਰੀ ਤਾਂ ਅਸੀਂ ਕੀਤੀ। ਕਹਿੰਦੇ ਹਾਂ ਸਰਦਾਰ ਕੀਤੀ ਦਾ ਹੈ। ਕਹਿੰਦੇ ਹੁਣ ਤੁਹਾਡੇ ਨਾਲ ਕਿਵੇਂ ਕੀਤਾ ਜਾਏ। ਕਹਿੰਦੇ ਮਹਾਰਾਜ ਜੀ ਆਪੋ ਆਪਣਾ ਗੁਣ ਦੱਸਦਾ, ਹੁਣ ਤੁਸੀਂ ਵੀ ਆਪਣਾ ਗੁਣ ਪ੍ਰਗਟ ਕਰ ਦਿਓ, ਮਾੜੀ ਕਾਢੀ ਹਿਲਾ ਦਿਓ, ਕੀ ਜੋਰ ਲੱਗਦਾ ਆਪੇ ਹੀ ਬਚ ਜਾਣਗੇ। ਤੁਸੀਂ ਰਾਤ ਆਪੇ ਦਾ ਪਿਆ ਸੀ ਨਾ, ਤੇ ਮੇਰੇ ਚਾਹ ਬੋਣਿਆ। ਸੋ ਰਾਜੇ ਨੇ ਕਿਹਾ ਵੀ ਚੰਗਾ ਵੀ ਅੱਜ ਤੋਂ ਚੋਰੀਆਂ ਨਾ ਕਰਿਆ ਕਰੂ, ਮੈਂ ਤੁਹਾਨੂੰ ਛੱਡ ਦਿੰਦਾ। ਤੇ ਚੰਗੇ ਚੰਗੇ ਉਹਦੇ ਦਿਲ ਤੇ ਚੋਰੀਆਂ ਛਿੜਾ ਦਿੱਤੀਆਂ। ਮਤਲਬ ਜਿਹੜਾ ਰਾਜਾ ਹੈ ਪੂਰਾ ਚਿਹਰਾ ਹਿਲਾਉਣ ਹੀ ਬਲ ਹੈ, ਜ਼ਬਾਨ ਹਿਲਾਉਣ ਦਾ ਬਲ ਹੈ ਹੀ ਹੈ। ਸੋ ਕਹਿਣ ਲੱਗੇ ਮਹਾਰਾਜ ਤੋਂ ਬਾਦਸ਼ਾਹ ਵਾਲੀ ਕਰਾਂ ਮਾਤ ਫਕੀਰਾਂ। ਫਿਰ ਸੱਚੇ ਪਾਤਸ਼ਾਹ ਨੇ ਤਲਵਾਰ ਦੀ ਮੁੱਢ ਨੂੰ ਹੱਥ ਪਾ ਲਿਆ, ਕਿਰਪਾਨ ਕੱਢ ਲਈ। ਕਹਿੰਦੇ ਹੁਣ ਯਾਦ ਕਰਕੇ ਆਪਣੇ ਪਿਤਾ ਪੁਰਖੀ ਬੈਰ ਤੇਰਾ ਸਿਰ ਲਾ ਦਿਆਂ ਵਜ਼ੀਰਾਂ ਦੇ ਸਮੇਤ। ਬਾਦਸ਼ਾਹ ਖਾਸਾ ਲਾਪਿਆ ਕੰਮਾਂ, ਕਹਿੰਦਾ ਮਹਾਰਾਜ ਪਿਓ ਦੀ ਕੀਤੀ ਉਹ ਮੈਂ ਕਿਉਂ ਭੋਗਾ, ਮੈਂ ਤਾਂ ਤੁਹਾਡਾ ਸੇਵਕ ਆ। ਕਹਿੰਦੇ ਵੱਡੀ ਕਰਾਮਾਤ ਕਿਰਪਾਨ ਹੈ, ਜਿੱਥੇ ਸਾਰੀ ਜਗ੍ਹਾ ਕਰਾਮਾਤਾਂ ਫੇਲ ਹੋ ਜਾਣ ਉੱਥੇ ਇਹ ਕਰਾਮਾਤ ਹੈ। ਕਿਉਂਕਿ ਇੱਕ ਹੁੰਦਾ ਮੰਤਰ, ਇੱਕ ਹੁੰਦਾ ਜੰਤਰ ਤੇ ਇੱਕ ਹੁੰਦਾ ਤੰਤਰ। ਮੰਤਰ ਤਾਂ ਹੁੰਦਾ ਨਾ ਜੀ ਸ਼ਬਦ ਬੋਲਣਾ, ਜੰਤਰ ਹੁੰਦਾ ਜਿਵੇਂ ਆ ਕਈ ਸਾਧ ਚੀੜਾ ਜਾ ਲੈ ਕੇ ਦਿੰਦੇ, ਤੰਤਰ ਹੁੰਦਾ ਜਿਵੇਂ ਆ ਬੱਕਰੇ ਦੀ ਸਿਰੀ ਦੇ ਸਧੂਰ ਭੋਗ ਕੇ ਅਗਲਿਆਂ ਦੇ ਘਰ ਮੂਹਰੇ ਰੱਖੇ ਹੋਣ, ਇਹ ਉਹ ਤੰਤਰ ਕਹਿੰਦੇ ਟੂਣਾ ਕਰਨਾ। ਕਈ ਇਹੋ ਜਿਹਾ ਕੰਮ ਮਾੜੇ ਕਰਦੇ ਜਾਂ ਨਲੇਰ ਮੂਹਰੇ ਰੱਖਣ ਹੋਣ ਅਗਲੇ ਦੇ ਦਰਵਾਜੇ ਦੇ, ਅੱਜ ਕੀ ਬੋਲੋ ਰਾਜ, ਜਾਂ ਮਾਂ ਦੇ ਦਾਣੇ ਤੇ ਤਦੋਂ ਵੀ ਬੋਤਲ ਚੜਾ ਆਉਣੇ, ਅੱਜ ਕੀ ਬੋਲੋ ਰਾਜਨਾ, ਇਹੋ ਜਿਹਾ ਕੰਮ ਕਈ ਕਰਦੇ। ਹੁਣ ਤਾਂ ਦੱਸਦੇ ਪਏ ਨਾ ਦੇਸਾਂ ਚ ਵੀ ਆ ਗਿਆ, ਅੱਗੇ ਤਾਂ ਇੰਡੀਆ ਹੀ ਸੀ ਨਾ, ਹੁਣ ਇੱਥੇ ਵੀ ਦੱਸਦੇ ਚੱਲ ਪਿਆ ਕੰਮ। ਸੋ ਗੁਰੂ ਬਖਸ਼ੇ ਇਹਨਾਂ ਨੂੰ। ਸੋ ਇੱਕ ਦਿਨ ਇੱਕ ਪ੍ਰੇਮੀ ਆਇਆ, ਕਹਿੰਦਾ ਜੀ ਮੇਰੇ ਮੁੰਡੇ ਬਿਮਾਰ ਆ, ਦਿਲ ਭਾਗ ਦੋ। ਮੈਂ ਜਾ ਕੇ ਵੀ ਕਿਤੇ ਗਿਆ ਸੀ, ਕਹਿੰਦਾ ਜੀ ਇੱਕ ਮੰਤਰੀ ਕੋ ਗਿਆ ਸੀ। ਮੈਂ ਕਿਹਾ ਫਿਰ ਕੋਈ ਪੂਜਾ ਪਾਜਾ ਵੀ ਦਿੱਤੀ ਕਿ ਨਹੀਂ ਦੰਦ ਕਢਾਈ? ਕਹਿੰਦਾ 15 ਪਾਉਂਡ ਦਿੱਤਾ। ਤੇ ਮੈਂ ਕਿਹਾ ਫਿਰ ਰਾਜੀ ਹੋ ਗਿਆ? ਕਹਿੰਦਾ ਜੀ ਰਾਜੀ ਹੁੰਦੇ ਤਾਂ ਇੱਥੇ ਤੁਹਾਡੇ ਕੋਲ ਕਿਉਂ ਆਉਂਦੇ? ਮੈਂ ਕਿਹਾ ਤੱਕ ਤੋਂ ਸੋਕਾ ਹੀ ਰਾਜੀ ਕਰਾਉਣਾ ਚਾਹੁੰਦਾ ਐਜੂਕੇਬਲ ਉੱਥੇ 15 ਪਾਉਂਡ ਦੇ ਕੇ ਆਇਆ। ਕਹਿੰਦਾ ਜੀ 15 ਪਾਉਂਡ ਰਾਜੀ ਹੁੰਦਾ ਤਾਂ ਤੁਹਾਡੇ ਕੋਲ ਆਉਂਦਾ? ਮੈਂ ਕਿਹਾ ਵੀ 15 ਪਾਉਂਡ ਦੇ ਕੇ ਖੱਲ ਲਵਾ ਕੇ ਆਇਆ, ਪਹਿਲੇ ਹੀ ਆ ਜਾਂਦਾ ਕਰਨਾ। ਸੋ ਮੰਤਰੀ ਜੰਤਰੀ ਇਸ ਤਰ੍ਹਾਂ ਦੁਨੀਆਂ ਨੂੰ ਲੁੱਟਦੇ ਕਸੁੱਟਦੇ, ਪਰ ਇਸੇ ਲੋਕ ਅੰਮ੍ਰਿਤ ਛੱਕ ਕੇ ਬੇਬਸੀ ਜਾਂਦੇ। ਬਾਣੀ ਵਿੱਚ ਕਿੰਨੀ ਗੱਲ, ਜਿਹੜਾ ਅੰਮ੍ਰਿਤ ਧਿਆਨ ਖੰਡੇ ਬਾਟੇ ਦਾ, ਇਹਦੇ ਚ ਮਹਾਰਾਜ ਨੇ ਸਾਰੀਆਂ ਚੀਜ਼ਾਂ ਰੱਖ ਦੀ। ਮੰਤਰ ਕੀ ਹੈ? ਜਿਹੜਾ 5 ਬਾਣੀਆਂ ਪੜ੍ਹਨੀਆਂ। ਤੇ ਜੰਤਰ ਕੀ ਹੈ? ਜਿਹੜਾ ਵਿੱਚ ਜਾਗ ਤੇ ਪਤਾਸੇ ਪਾਸੇ। ਤੰਤਰ ਕੀ ਹੈ? ਜਿਹੜਾ ਵਿੱਚ ਖੰਡਾ ਦੇ ਨੂੰ ਤੈਨੂੰ ਹੋ ਗਿਆ। ਤਿੰਨੇ ਮੰਤਰ ਜੰਤਰ ਤੰਤਰ ਅੰਮ੍ਰਿਤ ਦੇ ਇਕੱਠੇ ਕਰ ਗੱਜ ਕੇ ਬੋਲੋ ਸਾਧਨਾ। ਜਿਹੜਾ ਛੱਡ ਲੈਂਦਾ ਉੱਥੇ ਕੋਈ ਮੰਤਰ ਜੰਤਰ ਤੰਤਰ ਚੱਲਦਾ ਹੀ। ਇੱਕ ਫਿਰ ਹੋਰ ਚੀਜ਼ ਜਿੱਥੇ ਤਿੰਨੇ ਫਿਰ ਹੋ ਜਾਣ, ਉਹ ਹੈ ਪਜੰਤਰ। ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਗੱਜ ਕੇ ਬੋਲੋ ਸਾਧਨਾ। ਯੂਕਾਰ ਅਮਾ ਜੀਰ ਤੇ ਦਰ ਵਜਾਸਤ ਹਲਾਲ ਅਸ ਬੋਧਨ ਬਾਸ਼ ਸ਼ਮਸ਼ੀਰ ਦਾ ਇਹ ਖਾਲਸੇ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ। ਸੋ ਤਾਂ ਮਹਾਰਾਜ ਨੇ ਕਿਹਾ ਭਾਈ ਵੱਡੀ ਕਰਾਮਾਤ ਸ੍ਰੀ ਸਾਹਿਬ, ਜੇ ਹਿੰਦੁਸਤਾਨ ਦੇ ਲੋਕਾਂ ਦੀ ਤਲਵਾਰ ਚ ਬਲ ਹੁੰਦਾ ਤੇ ਤੁਸੀਂ ਮੁਸਲਮਾਨ ਰਾਜੇ ਕਿਵੇਂ ਬਣ ਜਾਂਦੇ? ਤੁਹਾਡੀ ਤਲਵਾਰ ਜਿਹਨਾਂ ਦੀ ਤਲਵਾਰ ਨੂੰ ਬਲ ਸੀ ਤੇ ਦਿੱਲੀ ਦੇ ਰਾਜ ਬਣੇ ਲੱਗ ਜਾਂਦੇ। ਕਿਉਂਕਿ ਮਾਈਟ ਇਜ਼ ਰਾਈਟ, ਜਿਸ ਕੀ ਲਾਠੀ ਤਿਸ ਕੀ ਭੈਂਸ, ਗੱਜ ਕੇ ਬੋਲੋ ਸਾਧਨਾ। ਜਿਹਦੀ ਲਾਠੀ ਤਗੜੀ ਹੈ ਉਹਦੀ ਭੈਣ ਤੇ ਉਹਦਾ ਇਲਾਜ ਹੈ। ਮਾੜੇ ਨੂੰ ਕੌਣ ਟਿਕਣ ਦਿੰਦਾ? ਮਾੜੇ ਨੂੰ ਤਾਂ ਲੋਕ ਰੋਟੀ ਨੀ ਖਾਣ ਦਿੰਦੇ, ਮਾੜੇ ਨੂੰ ਲੋਕ ਮਾੜਾ ਨੀ ਫਿਰਦਾ, ਮਾੜੇ ਨੂੰ ਲੋਕ ਕੁਝ ਵੀ ਨੀ ਕਰਦੇ, ਮਾੜੇ ਦੀ ਤਾਂ ਲੋਕ ਕੁੜੀ ਨੀ ਵਸਾਉਂਦੇ। ਤੇ ਜੇ ਕੁੜੀ ਵਾਲੇ ਦੀ ਡਾਂਗ ਤਗੜੀ ਹੋਵੇ ਤੇ ਕੰਨ ਨੀ ਚੁੱਕਦਾ, ਕੁਦਰਤੀ ਗੱਲ ਹੈ। ਮਾੜੇ ਦੀ ਇੱਜ਼ਤ ਰੋਲਦੀ, ਜਿਹਦੀ ਡਾਂਗ ਤਗੜੀ ਆ ਉਹਦੀ ਧੀ ਭੈਣਾਂ ਵੀ ਕੋਈ ਮਾੜਾ ਨੀ ਦੇਖਦਾ, ਉਹਦੇ ਘਰ ਚੋਰੀ ਕਰਨ ਵੀ ਕੋਈ ਨੀ ਜਾਂਦਾ। ਡਾਂਗ ਵਿੱਚ ਇੰਨਾ ਬਾਲ ਹੈ, ਸ੍ਰੀ ਸਾਹਿਬ ਵਿੱਚ ਇੰਨਾ ਬਾਲ ਹੈ। ਤਾਂ ਹੀ ਮਹਾਰਾਜ ਨੇ ਕਿਹਾ ਕਿ ਜੈ ਤੇਗ ਜੈ ਤੇਗ, ਤੇਗ ਦੀ ਜੈ ਕਿਉਂ ਬੁਲਾਈ? ਇਸੇ ਕਰਕੇ ਇਹਨੂੰ ਗੁਰੂ ਦਾ ਦਰਜਾ ਦਿੱਤਾ। ਤਰਪਾਨ ਖੰਡੋ ਖੜਗ ਉਪਕ ਤਵਰ ਆਰਤੀ ਸਹਿਬ ਸਰੋਹੀ ਸਹਿਬੀ ਜੇ ਹਮਾਰੇ ਪੀਰ। ਸੋ ਤੇਗ ਚ ਬਾਲ ਆਉਂਦਾ ਤੇਗ, ਕਿਉਂਕਿ ਮਹਾਰਾਜ ਨੇ ਕਿਹਾ ਜੱਬੇ ਲੰਗਰ ਅਟਕਾ ਤਵੇ ਸਰਾਪ ਸਟਕਾ। ਜਦੋਂ ਸਿੱਖ ਦਾ ਲੰਗਰ ਅਟਕ ਜਾਏਗਾ ਨਾ ਉਦੋਂ ਸਾਡਾ ਸਰਾਪ ਪੈ ਜਾਏਗਾ। ਆ ਸਿੱਖਾਂ ਚ ਲੰਗਰਾਂ ਦੀ ਕਮਜ਼ੋਰੀ ਆ ਗਈ, ਆਮ ਪੰਜਾਬ ਕਮੇਟੀਆਂ ਆ ਗਈਆਂ ਗੁਰਦੁਆਰਿਆਂ ਤੇ ਲੰਗਰ ਹਰੀ ਹਾਲ ਹੋ ਛੋਟੀਆਂ ਸਥਾਨਾਂ ਤੇ ਲੈ ਆਈ। ਜਿਹੜੇ ਵੱਡੇ ਇਤਿਹਾਸਕ ਸਥਾਨ ਆ ਤਗੜੀਆਂ ਨਾਲ ਤੋਲ ਕੇ ਆਟਾ ਬੰਨਣ ਲੱਗ ਪਏ ਤੇ ਉਹ ਵੀ 12 ਕੁਝ ਭਰੋਸਾ ਪ੍ਰਾਪਤੀ ਪਕਾਉਣ ਵਾਲਿਆਂ ਦੇ ਘਰੀ ਚੱਲ ਜਾਣੇ, ਬਾਕੀ ਬਚਿਆ ਸੰਗਤ ਨੂੰ ਮਿਲ ਜਾਏ ਟਾਈਮ ਨਾ ਮਿਲੇ ਨਾ ਸੀ ਲੱਜ ਕੇ ਬੋਲੋ ਕਰਨਾ। ਪਹਿਲਾਂ ਦੇਗ ਚ ਕਮਜ਼ੋਰੀ ਆਈ, ਫੇਰ ਦੇਗ ਵਿੱਚ ਆਈ। ਹੁਣ ਸਟੇਜਾਂ ਤੇ ਪ੍ਰਚਾਰ ਕਰੀ ਜਾਂਦੇ ਆ, ਸੂਰਬੀਰ ਸਾਹਿਬ ਗਾਈ ਜਾਂਦੇ ਆ ਰਾਗੀ, ਖਾਲਸਾ ਸੋਜੋ ਚੜਿਆ ਤਰੰਗ ਤੇ ਚੜਿਆ ਵਿਚਾਰਾ ਰਾਗੀ ਵੀ ਘੋੜੇ ਤੇ ਕਦੀ ਨੀ ਹੁੰਦਾ। ਖਾਲਸਾ ਸੋਜੋ ਕਰੇ ਨਿੱਤ ਜੰਗ ਤੇ ਕਦੀ ਜੰਗ ਕੀਤਾ? ਪਹਿਲਾਂ ਤੜਕੇ 1 ਵਜੇ ਉੱਠ ਕੇ ਇਸ਼ਨਾਨ ਕਰਕੇ 5 ਕਾਮ ਕ੍ਰੋਧਾਂ ਨਾਲ ਜੰਗ ਕਰਨਾ, ਫਿਰ ਦੂਸਰੇ ਜਿਹੜੇ ਵਿਰੋਧੀ ਧਰਮ ਦੇ ਉਹਨਾਂ ਨਾਲ ਜੰਗ ਕਰ। ਨਿਆ ਇਹ ਕਥਾ ਮਾਤਰ ਨਹੀਂ ਗੱਲਾਂ, ਇਹਦਾ ਅਮਲ ਵਿੱਚ ਲਿਆਉਣ ਵਾਲੀ ਹੁੰਦੀ। ਹੁਣ ਦੇਖੋ ਤਾਂ ਤੁਸੀਂ ਕਿੰਨੇ ਕੁ ਨੌਜਵਾਨ ਸਾਡੇ ਵੀਰ ਤੇ ਭੈਣਾਂ ਰੋਜ ਗੱਦ ਕੇ ਦੀ ਦੇਣ ਮਿਲਾਉਂਦੇ, ਕਿੰਨੇ ਕੁ ਤਲਵਾਰਬਾਜ਼ੀ ਤੇ ਨੇਜਾਬਾਜ਼ੀ ਘੋੜ ਸਵਾਰੀ ਵੀ ਲੈਂਦੇ ਨੇ। ਜਪਾਨ ਵੀ ਚਲੇ ਜਾਓ, ਹਾਲੇ ਤੱਕ ਤੀਰ ਅੰਦਾਜ਼ੀ ਦੀ ਵਿਦਿਆ ਦਾ ਵੀ ਅਭਿਆਸ, ਤਲਵਾਰ ਢਾਲ ਦਾ ਵੀ ਅਭਿਆਸ ਕਰਦੇ। ਉਹਨਾਂ ਦੇ ਤੋਪਾਂ ਬੰਦੂਕਾਂ ਜਿਹੜੀਆਂ, ਇਹਦਾ ਕਾਇਮ ਦੀ ਚੀਜ਼ ਹੈ, ਕਦੇ ਵੀ ਖਤਮ ਹੋ ਸਕਦੀ। ਅਸਲੀ ਤਾਂ ਲੜਾਈ ਹੱਥ ਤੇ ਆ ਜਾਂਦੀ ਹੈ। ਹਰ ਗੌਰਮੈਂਟ ਨੇ ਜਿੱਥੇ ਹਵਾਈ ਸੈਨਾ ਔਰ ਸਮੁੰਦਰੀ ਸੈਨਾ, ਥਲਾਂ ਦੀ ਸੈਨਾ, ਤੋਪਖਾਨੇ, ਸਭ ਕੁਝ ਹੁੰਦਾ, ਰਸਾਲਾ ਹੁੰਦਾ, ਉੱਥੇ ਨਾਲ ਇਨਫੈਂਟਰੀ ਹੁੰਦੀ। ਤੁਸੀਂ ਜਹਾਜ਼ਾਂ ਨਾਲ ਤੋਪਾਂ ਨਾਲ ਦੇਸ਼ ਫਤਿਹ ਕਰ ਲਓਗੇ, ਪਰ ਕਬਜ਼ਾ ਤੇ ਜਾ ਕੇ ਇਨਫੈਂਟਰੀ ਨੇ ਕਰਨਾ। ਜੇ ਸੈਨਾ ਨਾ ਹੋਵੇਗੀ ਹੱਥੀਂ ਤਗੀਨਾ ਵਾਲੀ, ਤੇ ਕਬਜ਼ਾ ਹੋਵੇ ਨੀ ਕਰਦਾ ਦੇਸ਼। ਗੱਜ ਕੇ ਬੋਲੋ ਕਰਨਾ, ਚਾਰ ਪ੍ਰਕਾਰ ਦੀ ਸੈਨਾ ਹੁੰਦੀ। ਸੋ ਇਸ ਕਰਕੇ ਸਿਰਫ ਗੱਲਾਂ ਬਾਤਾਂ ਦਾ ਹੀ ਗਿਆਨ ਰਹਿ ਗਿਆ। ਤੇ ਜੇ ਕਹੀਏ ਹੁਣ ਅੰਮ੍ਰਿਤਧਾਰੀ ਸਾਰੇ ਕਿਹੜੇ ਸ਼ਾਸਤਰ ਵਿਦਿਆ ਦੇ ਅਭਿਆਸੀ, ਤੇ ਜੇ ਸ਼ਾਸਤਰ ਵਿਦਿਆ ਦਾ ਅਭਿਆਸ ਹੀ ਹੈ ਨੀ, ਤੇ ਕਦੋਂ ਬਲ ਕੇ ਜਿਹੜੇ ਅਸੀਂ ਜਥੇਦਾਰ ਬਣਾ ਲੈਣੇ, ਉਹਨਾਂ ਵਿਚਾਰਿਆਂ ਨੂੰ ਕਹੋ ਵੀ ਜਾਇਦਾਦ ਦੀ ਗੱਲ ਗੱਲ ਕਰਾ ਦਿਓ, ਤਾਂ ਜਿੱਥੇ ਬੋਲੋ ਰੱਖਣਾ। ਜਥੇਦਾਰ ਉਹ ਹੋ ਸਕਦਾ ਜਿਹੜਾ ਕੋਟੀ ਤੋਂ ਲੈ ਕੇ ਤੋਪ ਤੱਕ ਸਾਰੇ ਹਥਿਆਰ ਜਾਣਦਾ ਹੋ। ਜਥੇਦਾਰ ਮਾਲਕ ਉਹ ਬਣ ਸਕਦਾ ਜਿਹਨੂੰ ਜਥੇ ਨੂੰ ਸ਼ਾਸਤਰ ਵਿਦਿਆ ਦੇਣ ਦੀ ਸਾਰੀ ਟ੍ਰੇਨਿੰਗ ਹੋ। ਜਥੇਦਾਰ ਇਹ ਥੋੜੋ ਵੀ ਬਾਜਾ ਵਜਾ ਤਾਂ ਮੈਂ ਜਾਇਦਾਰ ਬਣ ਗਿਆ, ਬਾਜਾ ਵਜਾਉਣਾ ਰਾਜੀਆਂ ਦਾ ਕੰਮ ਹੈ, ਕਥਾ ਕਰਨੀ ਗਿਆਨੀਆਂ ਦਾ। ਜਾਇਦਾਰਾਂ ਦਾ ਕੰਮ ਤਾਂ ਹੈਗਾ ਇਹ ਸ਼ਾਸਤਰ ਵਿਦਿਆ ਦਾ ਅਭਿਆਸ ਕਰਾਉਣਾ ਤੇ ਕਰਨਾ। ਤੇ ਅੱਜ ਜਾਇਦਾਰ ਉਹ ਬਣਾਏ ਜਾਂਦੇ ਜਿਹਨਾਂ ਵਿਚਾਰਿਆਂ ਨੇ ਕਦੀ ਸੋਟੀ ਵੀ ਨੀ ਬਣੀ ਹੁੰਦੀ। ਤਾਂ ਜਿੱਥੇ ਬੋਲੋ ਕਰਨਾ, ਵਾਪ ਕਰਨਾ। ਭਾਈ, ਗਿਆਨੀ, ਜਥੇਦਾਰ, ਬਾਬਾ ਔਰ ਸੰਤ ਭਗਤ ਸ਼ਬਦ ਗੁਰੂ ਘਰ ਬੜੇ ਮਹਾਨ ਆ। ਇਹਨਾਂ ਸ਼ਬਦਾਂ ਦੀ ਮੈਂ ਆਲੋਚਨਾ ਕਰਾਂ ਤੇ ਮੈਂ ਸਤਿਗੁਰੂ ਜੀ ਦੇ ਘਰ ਚ ਦੇਣਦਾਰ, ਪਰ ਇਹਨਾਂ ਸ਼ਬਦਾਂ ਦੀ ਮਹਾਨਤਾ ਨੂੰ ਪ੍ਰਗਟ ਕਰਨਾ ਵੀ ਮੇਰਾ ਫਰਜ਼ ਹੈ ਕਿ ਜਿਹਨ ਜਥੇਦਾਰ ਬਣਨਾ ਤੇ ਜਿਹੜੇ ਬਣਾਉਣ ਵਾਲੇ ਆ ਉਹਨਾਂ ਨੂੰ ਸੋਚਣਾ ਚਾਹੀਦਾ। ਮੈਨੂੰ ਇੱਕ ਵਾਰੀ ਕਹਿਣ ਲੱਗੇ ਤੁਹਾਨੂੰ ਜਥੇਦਾਰ ਬਣਾ ਦੇ, ਮੈਂ ਤਾਂ ਅਸੀਂ ਤਾਂ ਸੇਵਕ ਵੀ ਨੀ ਬਣ ਸਕੇ ਤੇ ਜਾਇਦਾਦ ਕਿੱਥੋਂ ਬਣ ਜਾਣ। ਸਾਧੂ ਦਾ ਆਜੇ ਆਪਣੇ ਮਨ ਦੀ ਜਾਇਦਾਰੀ ਨੀ ਹੁੰਦੀ, ਮਨ ਦੇ ਬਕਾਲੀ ਨੀ ਸਾਧੂ ਕਾਬੂ ਆਉਂਦੇ, ਤੇ ਕੌਮ ਦੀ ਜਾਇਦਾਰੀ ਅਸੀਂ ਕਿੱਥੋਂ ਕਰ ਲਾਂਗੇ। ਹਾਂ, ਗੁਰੂ ਔਰ ਗੁਰੂ ਕੀ ਸੰਗਤ ਚ ਬੜਾ ਬਾਜ ਹੈ, ਜੇ ਤੁਸੀਂ ਸੇਵਾ ਲੈਣੀ ਪਹਿਲਾਂ ਮੇਰੇ ਚ ਬਰਕਤ ਰੱਖ ਦਿਓ। ਮੈਨੂੰ ਵੀ ਅਨੁਭਵ ਹੋ ਜਾਏ ਕਿ ਹਾਂ ਮੇਰੇ ਚ ਜਾਇਦਾਰ ਵਾਲੇ ਗੁਣ ਆ ਰਹੇ। ਜਾਂ ਤਾਂ ਪੰਜਵੇਂ ਪਾਤਸ਼ਾਹ ਨੂੰ ਬਚਨ ਨਾਲ ਹੀ ਸਾਰੀਆਂ ਵਿਦਿਆ ਦੇ ਦੇਣੀਆਂ, ਤੇ ਜਾਂ ਟ੍ਰੇਨਿੰਗ ਦੇ ਕੇ ਦੇ ਦਿਓ। ਗੱਜ ਕੇ ਬੋਲੋ ਸਰ, ਕਿਉਂਕਿ ਵਿਦਿਆ ਮਹਾਰਾਜ ਦੀ ਕਿਰਪਾ ਨਾਲ ਵੀ ਆ ਸਕਦੀ। ਸੱਜੂ ਜੀ ਉਹਦੇ ਸਿਰ ਤੇ ਸੋਟੀ ਰੱਖੀ ਸੀ, ਗੁਰੂ ਘਰ ਉਹ ਵੀ ਕਰ ਸਕਦਾ, ਬਿਨਾਂ ਟ੍ਰੇਨਿੰਗ ਵੀ ਵਿਦਿਆ ਦੇ ਸਕ ਸਕਦੀ ਹੈ ਸਰ। ਜਾਂ ਵੀ ਟ੍ਰੇਨਿੰਗ ਦੇ ਕੇ ਟ੍ਰੇਨਿੰਗ ਲੈਣੀ ਵੀ ਕੋਈ ਮਾੜਾ ਕੰਮ ਨਹੀਂ। ਇਸ ਕਰਕੇ ਜਹਿਦਾਰ ਦੀ ਪਦਵੀ ਬਹੁਤ ਉੱਚੀ, ਜਹਿਦਾਰੀ ਕਰ ਗਿਆ ਅਕਾਲੀ ਗੁਲਾਬ ਸਿੰਘ, ਜਹਿਦਾਰੀ ਨੂੰ ਆਂ ਕੇ ਨੀ ਆਉਣ ਦਿੱਤਾ। ਹੁਣ ਇਸ ਵੇਲੇ ਤਾਕਤਾਂ ਦੇ ਪੰਜ ਪੰਜ ਜਹਿਦਾਰ ਬਣੇ, ਨਹੀਂ ਦੋ ਦੋ ਤਿੰਨ ਤਿੰਨ ਤਾਂ ਹੈਗੇ ਜੀ, ਤੇ ਫਰਜ਼ ਨਿਭਾਉਣ ਦੀ ਕੋਈ ਸਫਲ ਨੀ ਦੇ ਸਕਿਆ। ਗੱਜ ਕੇ ਬੋਲੋ ਦੱਸਣਾ, ਫਰਜ਼ ਵਿੱਚ ਕੋਈ ਵੀ ਪੂਰਾ ਨੀ ਉਤਰ ਰਿਹਾ। ਹੁਣ ਕੋਈ ਬਾਂਹ ਖੜੀ ਕਰਕੇ ਕਹਿ ਸਕਦਾ ਵੀ ਇਸ ਵੇਲੇ ਅਕਾਲ ਤਖ਼ਤ ਦਾ ਫਲਾਣਾ ਜਾਇਦਾਦ ਹੈ? ਇੱਕ ਤਾਂ ਮੰਨਦੀ ਦੂਈ ਨੀ, ਦੂਈ ਮੰਨਦੀ ਤੀ ਨੀ। ਜਾਇਦਾਦ ਉਹ ਹੁੰਦਾ ਜਿਹਨੂੰ ਤਿੰਨ ਲੋਕ ਮੰਨਣ। ਜਾਇਦਾਦ ਕੋਈ ਛੋਟੀ ਸ਼ਕਤੀ ਨੀ, ਬ੍ਰਹਮ ਗਿਆਨੀ ਹੋ ਗਿਆ ਔਰ ਜਗੀ ਸਤੀ ਸਤਵਾਦੀ ਹਰ ਪੱਖੋਂ ਨਪੁੰਨ ਹੋਵੇ। ਜਾਇਦਾਦ ਕਿੱਡੀ ਮਹਾਨ ਪਦਵੀ ਗੁਰੂ ਘਰ, ਨਵਾਬ ਕਪੂਰ ਸਿੰਘ ਨੂੰ ਜਾਇਦਾਦੀ ਮਿਲੀ, ਭਲਾ ਕਿੰਨੇ ਮਿਲੇ ਸੀ? ਲੰਗਰ ਦੀ ਸੇਵਾ ਕਰਨੀ, ਦੇਗਾਂ ਮਾਝਣੀਆਂ, ਘੋੜਿਆਂ ਦੇ ਖਰਚੇ ਕਰਨੇ, ਲੈ ਲੋ ਜਿੱਦ ਤੱਕ ਆਪ ਚੁੱਕਣੀ, ਇਸ਼ਨਾਨ ਕਰਕੇ ਸਾਰੀ ਸਾਰੀ ਰਾਤ ਬਾਅਦ ਵੀ ਚੌਰ ਕਰਨਾ ਸੁਖਣੀ ਬੜੀ ਜਾਣ। ਸ਼ਾਸਤਰ ਵਿਦਿਆ ਚ ਹਰ ਤਰ੍ਹਾਂ ਨਪੁੰਨ ਸਨ। ਗੱਜ ਕਿਹੇ ਬੋਲੋ ਸਕਣਾ, ਕਹਿਣ ਲੱਗੇ ਵੀ ਹੁਣ ਜਹਿਦਾਰ ਕੌਣ ਬਣਾਈਏ? ਬਾਬਾ ਬੰਦਾ ਤੋਂ ਬਾਅਦ ਕਾਮਯਾਬ ਬੰਦਾ ਕੋਈ ਨੀ। ਕਹਿਣ ਲੱਗੇ ਕੋਈ ਕਹਿੰਦਾ ਜੀ ਦਰਬਾਰਾ ਸਿੰਘ ਨੂੰ ਬਣਾ ਦਿਓ, ਫਲਾਣੇ ਨੂੰ ਬਣਾਓ, ਸਾਰਿਆਂ ਨੇ ਕਿਹਾ ਵੀ ਆ ਨਵਾਬ ਕਪੂਰ ਸਿੰਘ ਨੂੰ ਬਣਾਓ ਜੇ ਜੋ ਸੇਵਾ ਵੀ ਸੀ ਤੇ ਸਿਮਰਨ ਵੀ ਸੀ ਤੇ ਕੁਰਬਾਨੀ ਵੀ ਤੇ ਤਿਆਗ ਬਰਾਗ ਵੀ ਐਵੇਂ ਜਾਇਦਾਦੀਆਂ ਨੀ ਮਿਲਦੀਆਂ। ਅਕਾਲੀ ਫੂਲਾ ਸਿੰਘ ਪੂਰੇ ਬਾਲ ਜਤੀ ਸਨ ਗੱਜ ਕੇ ਬੋਲੋ ਸਭ ਲੰਗਰ ਉਹਨਾਂ ਦਾ ਇੰਨਾ ਚੱਲਦਾ ਸੀ ਉਹਨਾਂ ਦਾ ਜਿਹੜਾ ਕੜਸ਼ਾ ਸੀ ਸਵਾ ਦੇਰ ਦਾ ਚਾਹੇ ਬੱਚਾ ਆਵੇ ਚਾਹੇ ਬੀਬੀ ਆਵੇ ਚਾਹੇ ਪੁਰਸ਼ ਆਵੇ ਬੈਰੀ ਆ ਜਾਣ ਮਿੱਤਰ ਆ ਜਾਣ ਕੜਾਹ ਪ੍ਰਸ਼ਾਦ ਉਹ ਵੀ ਸਵਾ ਕਿਲੋ ਦਾਲਾ ਜਿਵੇਂ ਨਿਹੰਗ ਸਿੰਘਾਂ ਦਾ ਹੁੰਦਾ ਉਹ ਵੀ ਸਵਾ ਕਿਲੋ ਜਿਹੜਾ ਵੀ ਚੀਜ਼ ਪਾਉਣੀ ਪਾਉਣੀ ਸਵਾ ਕਿਲੋ ਹੀ ਖਾਵੇ ਚਾਹੇ ਨਾ ਖਾਵੇ ਖਾਲਸੇ ਨੇ ਆਪਣੇ ਫਰਜ਼ ਚ ਪਾਇਆ ਨਹੀਂ ਪੈਂਦਾ ਇਹ ਨੀ ਵੀ ਕੜਾਹ ਪ੍ਰਸ਼ਾਦ ਵੀ ਘੁੱਟ ਘੁੱਟ ਕੇ ਵਰਤਾਉਣਾ ਵੀ ਘਿਓ ਆਪਣੇ ਲਈ ਨਹੀਂ ਛੋੜ ਲੈਣਾ ਗੱਜ ਕੇ ਬੋਲੋ ਸਤਨਾਮ ਸੋਰਾਮ ਚਾਰ ਵੀ ਤੁੜਕੇ ਵਾਸਤੇ ਬਚ ਜਾਏਗਾ ਜਥੇਦਾਰ ਦੀ ਪਦਵੀ ਬਹੁਤ ਉੱਚੀ ਗੁਰੂ ਦਾ ਜਥੇਦਾਰ ਬਹੁਤ ਵੱਡਾ ਪਦ ਹੈ ਛੋਟਾ ਨੀ ਭਾਈ ਪਦਵੀ ਬਹੁਤ ਉੱਚੀ ਭਾਈ ਕੌਣ ਬਣਿਆ ਜਿਹਨੇ ਮਨੀ ਸਿੰਘ ਨੇ ਬੰਦ ਬੰਦ ਕਢਾਇਆ ਤੇ ਜਾਤੀ ਨੀ ਛੱਡਿਆ ਭਾਈ ਤਾਰੂ ਸਿੰਘ ਖੋਪਰੀ ਲਾਈਓ ਇੱਕੀ ਦਿਨ ਬੈਠੇ ਰਹੇ ਭਾਈ ਮਤੀ ਦਾ ਆਰਾ ਕਰਾਈ ਗਏ ਤੇ ਬਾਣੀ ਨੀ ਤਿਆਗੀ ਇਹਨੂੰ ਕਹਿੰਦੇ ਭਾਈ ਬਾਬਾ ਕੌਣ ਬਣਿਆ ਬਾਬਾ ਬੁੱਢਾ ਜਿਹੜਾ ਗੁਰੂਆਂ ਦੀ ਗੱਦੀ ਨੂੰ ਤਿਲਕ ਲਾਉਂਦਾ ਰਿਹਾ ਜਾਂ ਬਾਬਾ ਨਾਨਕ ਬਣਿਆ ਜਾਂ ਉਹਦਾ ਸੇਵਕ ਬਾਬਾ ਬੁੱਢਾ ਬਾਬਾ ਬਣਿਆ ਗੁਰੂ ਨਾਨਕ ਕਹਿੰਦੇ ਸਾਰੇ ਬਾਬਾ ਕਹਿੰਦੇ ਜਾਂ ਗੁਰੂ ਬਾਬਾ ਜਾਂ ਵੀ ਚੇਲਾ ਬਾਬਾ ਹਰੇਕ ਤਾਂ ਹੋਏ ਨੀ ਸਕਦਾ ਬਾਬਾ ਬਣਨਾ ਕਿਹੜਾ ਸੌਖਾ ਸੋ ਫਿਰ ਲੈ ਲਓ ਭਾਈ ਆਪਣੇ ਜਥੇਦਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਹਿੰਦੁਸਤਾਨ ਲੰਘ ਕੇ ਕਿੱਥੇ ਮਹਾਰਾਸ਼ਟਰ ਬਾਬਾ ਬੰਦਾ ਬਹਾਦਰ ਇੱਕ ਬਰਾਗੀ ਸਾਧੂ ਸੀ ਤੇ ਜਾ ਕੇ ਜਹਿਰਦਾਰੀ ਉਹਨੂੰ ਦਿੱਤੀ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਬਣਾ ਕੇ ਇਹ ਕੀ ਗੱਲ ਉਹਦੀ ਪਿਛਲੇ ਜਨਮਾਂ ਦੀ ਕਮਾਈ ਸੀ ਪੰਜ ਪ੍ਰਕਾਸ਼ ਕਥਾ ਹੁੰਦੀ ਇਹ ਲੰਕਾ ਵਿੱਚ ਰਾਮ ਚੰਦਰ ਦੇ ਹਿੱਤ ਚ ਰਾਵਣ ਵਿਰੁੱਧ ਲੜਿਆ ਬੜਾ ਨੀ ਯੁੱਧ ਕੀ ਗੁਰਜ ਵੱਜੀ ਤੇ ਸਿਰ ਪੁੱਟ ਗਿਆ ਜਿਹੜੇ ਰਾਮ ਚੰਦਰ ਜੀ ਸ਼ਹੀਦਾਂ ਨੂੰ ਸੰਭਾਲਣ ਆਏ ਇਹਦੇ ਕੋਲ ਆਏ ਇਹਨਾਂ ਹੱਥ ਜੋੜੇ ਕਿ ਮੈਂ ਮਹਾਰਾਜ ਤੁਹਾਡੇ ਹਿੱਤ ਲਈ ਕਿਉਂਕਿ ਤੁਹਾਡੇ ਪੱਖ ਵਿੱਚ ਧਰਮ ਸੀ ਮੈਂ ਲੜਨ ਆਇਆ ਸੀ ਜਿੰਨਾ ਮੇਰੇ ਵਿੱਚ ਸ਼ੌਕ ਸੀ ਮੈਂ ਉਨਾ ਯੁੱਧ ਨਹੀਂ ਕਰ ਸਕਿਆ ਕਹਿਣ ਲੱਗੇ ਜਿੰਨੇ ਕਰਤਾਰ ਦੀ ਆਗਿਆ ਸੀ ਤੇ ਤੋਂ ਸੇਵਾ ਲਈ ਕਾਲਯੁਗ ਵਿੱਚ ਜਦੋਂ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਉਣਗੇ ਨਾ ਉਦੋਂ ਉਹ ਜਾਲਮਾਂ ਨੂੰ ਸੋਧਣ ਵਾਸਤੇ ਦਿਲ ਲਾ ਕੇ ਯੁੱਧ ਕਰਦੇ ਗੱਜ ਕੀ ਬੋਲੋ ਸਾਧਨਾ ਪ੍ਰਾਣੀ ਰੂਹ ਸੀ ਦੇਖੋ ਨਾ ਕਿੱਥੋਂ ਜਾ ਕੇ ਮਹਾਰਾਜ ਨਾਲ ਭਾਈ ਦਇਆ ਸਿੰਘ ਵੀ ਸਨ ਧਰਮ ਸਿੰਘ ਪੰਜਾਂ ਪਿਆਰਾਂ ਦੇ ਦੋਸਤ ਸਨ ਬਾਬਾ ਦੀਪ ਸਿੰਘ ਵਰਗੇ ਬਾਬਾ ਗੁਰਬਖਸ਼ ਸਿੰਘ ਵਰਗੇ ਮਹਾਨ ਮਹਾਂਪੁਰਖ ਸਨ ਤੇ ਜਥੇਦਾਰੀ ਉਹਨੂੰ ਦਿੱਤੀ ਅਸਰ ਉਹਦੇ ਕੋਈ ਵਿਸ਼ੇਸ਼ਤਾ ਹੋਏਗੀ ਨਾ ਮਹਾਰਾਜ ਨੇ ਉਹਦੇ ਨੂੰ ਨਾਟਕ ਚੇਤਕ ਤੋਂ ਦੂਰ ਕਰਕੇ ਅੰਮ੍ਰਿਤ ਛਕਾ ਕੇ ਉਹਦਾ ਨਾਮ ਗੁਰਬਖਸ਼ ਸਿੰਘ ਰੱਖ ਬੰਦਾ ਬਹਾਦਰ ਤਾਂ ਲੋਕ ਉਹਨੂੰ ਪਿਆਰ ਨਾਲ ਕਹਿੰਦੇ ਨਾ ਹੁਣ ਮਹਾਰਾਜ ਨੇ ਪੁੱਛਿਆ ਵੀ ਤੇਰਾ ਨਾਂ ਕੀ ਕਹਿੰਦਾ ਜੀ ਤੁਹਾਡਾ ਬੰਦਾ ਕਹਿੰਦੇ ਬੰਦਾ ਬੰਦੇ ਵਾਲੇ ਕੰਮ ਕਰ ਤਾਂ ਬੰਦਾ ਬਹਾਦਰ ਕਹਿੰਦੇ ਹੁਣ ਜੋ ਅੰਮ੍ਰਿਤ ਦਾ ਉਹਦਾ ਨਾਮ ਹੈ ਬਾਬਾ ਗੁਰਬਖਸ਼ ਸਿੰਘ ਕੱਜ ਕੇ ਬੋਲੋ ਜਾਇਦਾਦ ਬਣਾ ਫਿਰ ਦੇ ਲੋ ਭਾਈ ਉਹਨੂੰ ਕਿਵੇਂ ਜਾਲਮਾਂ ਤੋਂ ਗਿਰ ਗਿਣ ਕੇ ਬਦਲੇ ਲੈ ਗੁਰੂ ਤੇਗ ਬਹਾਦਰ ਜੀ ਦਾ ਕਾਤਲ ਜਲਾਲ ਦੇ ਔਰ ਸਾਹਿਬਜ਼ਾਦਿਆਂ ਦੇ ਕਾਤਲ ਜਾਨੀ ਮਾਲੀ ਖਾਨ ਕਾਜਲ ਬਾਜਲ ਬੇਗ ਔਰ ਸੁਚਾਨੰਦ ਝੂਠਾਨੰਦ ਨਾਨਕਾ ਸੁਚਾਨੰਦ ਖਾਲਸੇ ਉਹਨੂੰ ਝੂਠਾਨੰਦ ਕਹਿੰਦੇ ਔਰ ਵਜ਼ੀਰ ਖਾਨ ਜੀ ਨੂੰ ਵਜ਼ੀਰਾ ਕਹਿੰਦੇ ਕਿਵੇਂ ਵੀ ਗਿਣ ਗਿਣ ਬਦਲੇ ਲੈ ਗਏ ਔਰ ਖਾਲਸੇ ਦਾ ਰਾਜ ਕਾਇਮ ਕਰਕੇ ਲੋਹਗੜ੍ਹ ਰਾਜਧਾਨੀ ਕਾਇਮ ਕੀਤੀ ਪੀਰ ਬੁੱਧੂ ਸ਼ਾਹ ਦਾ ਦੋਸ਼ੀ ਉਸਮਾਨ ਖਾਨ ਕਿਵੇਂ ਮਾਰਿਆ ਕਢਾਉਰਿਆ ਔਰ ਗੁਰੂ ਗੋਬਿੰਦ ਸਿੰਘ ਨੇ ਨਾਂ ਤੇ ਸਿੱਕਾ ਚਲਾਇਆ ਜਿਹੜਾ ਮੈਂ ਹੁਣ ਪੜ੍ਹ ਰਿਹਾ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਗ ਤੇਗ ਫਤਿਹ ਦੇਗ ਦੀ ਫਤਿਹ ਹੈ ਔਰ ਤੇਗ ਦੀ ਫਤਿਹ ਪਹਿਲਾਂ ਦੇਗ ਫਿਰ ਤੇਗ ਨੁਸਰਤ ਵੇਦ ਰੰਗ ਨੁਸਰਤ ਨਹੀਂ ਹੁੰਦਾ ਕੁਮਕ ਐਨਾ ਮਦ ਵੇਦ ਰੰਗ ਨਹੀਂ ਹੁੰਦਾ ਬਿਨਾਂ ਦੇਰੀ ਤੋਂ ਫੌਰਨ ਠੀਕ ਹੈ ਜਲਦੀ ਫੇਰ ਰੰਗ ਆਇਆ ਆਖਿਆ ਬਿਨਾ ਫੇਰ ਮੈਨੇ ਬਿਨਾ ਰੰਗ ਮੈਨੇ ਤੇ ਬਿਨਾ ਤੇਰੀ ਲਾਭ ਮੈਨੇ ਹੁੰਦਾ ਪ੍ਰਾਪਤ ਕਰ ਤੇਗ ਤੇਗ ਪਤੇ ਨੁਸਰਤ ਵੇਦ ਰੰਗ ਜ਼ਾਬਤ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ ਜਿਹੜੇ ਲਈ ਤੇਗ ਕਰਾਉਣਗੇ ਉਹਨਾਂ ਦੀ ਤੇਗ ਦੀ ਫਤਿਹ ਹੋਵੇਗੀ। ਗੁਰੂ ਨਾਨਕ ਸਾਹਿਬ ਔਰ ਗੁਰੂ ਗੋਬਿੰਦ ਸਿੰਘ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਜਿਹੜੇ ਤੇਗ ਤੇਗ ਦੇ ਧਨੀ ਆ ਉਹਨਾਂ ਨੂੰ ਫੌਰਨ ਸਹਾਇਤਾ ਪ੍ਰਾਪਤ ਹੋਵੇਗੀ। ਗੱਜ ਕੇ ਬੋਲੋ ਸਰ ਸ਼ਹੀਦੀ ਵਾਲ ਵੀ ਪ੍ਰਾਪਤ ਹੋਵੇ, ਹਰ ਤਰ੍ਹਾਂ ਦਾ ਵਾਲ ਨੂੰ ਪ੍ਰਾਪਤ ਹੋ ਜਾਏ। ਜਿਹੜਾ ਦੋ ਚੀਜ਼ਾਂ ਵਿੱਚ ਮਾਹਰ ਹੋ ਜਾਏਗਾ ਨਾ ਤੇਗ ਤੇਗ ਚ, ਉਹਨੂੰ ਬਿਨਾਂ ਦੇਰੀ ਤੋਂ ਮਹਾਰਾਜ ਆਪਣੀ ਸਹਾਇਤਾ ਭੇਜਣਗੇ। ਸਾਨੂੰ ਸਹਾਇਤਾ ਮਹਾਰਾਜ ਨੇ ਭੇਜਣੀ ਕਿਉਂ ਛੱਡ ਦਿੱਤੀ? ਅਸੀਂ ਢਿੱਲੇ ਪੈ ਗਏ ਨਾ ਗੱਲ ਕੱਜ ਕੇ ਬੋਲੋ ਸਕਣਾ। ਸਹਾਇਤਾ ਗੁਰੂ ਦੀ ਤਾਂ ਮਿਲਦੀ ਹੈ ਜੇ ਗੁਰੂ ਦੇ ਅਸੂਲਾਂ ਦੇ ਚਲੀ, ਜਿਹੜੇ ਅਸੂਲਾਂ ਨੂੰ ਛੱਡ ਦਈਏ ਤੇ ਮਹਾਰਾਜ ਆਪਣਾ ਹੱਥ ਚੁੱਕ ਲੈਂਦੇ ਆ, ਬੰਦਾ ਬੰਦਾ ਹੀ ਰਹਿ ਜਾਂਦਾ। ਇੱਕ ਵਾਰੀ ਪਹਾੜੀਆਂ ਨਾਲ ਯੁੱਧ ਹੋ ਰਿਹਾ ਸੀ, ਇਹਦਾ ਕਾਰਨ ਇਹ ਸੀ ਇੱਕ ਤਾਂ ਇਹਨਾਂ ਨਾਲ ਯੁੱਧ ਕਰਕੇ ਖਾਲਸੇ ਵਿੱਚ ਆਪਣੀ ਵਿਦਿਆ ਦਾ ਅਭਿਆਸ ਵੱਧ ਜਾਊ, ਦੂਜਾ ਇਹਨਾਂ ਦੀ ਅਣਖ ਜਾਗੂ ਜਿਹੜਾ ਇਹ ਮੁਸਲਮਾਨਾਂ ਨੂੰ ਲੜਕੀਆਂ ਦੇ ਗੋਲੇ ਦਿੰਦੇ ਹੋਰ ਬੈਰ ਦੇਣਾ ਦੇਸ਼ ਵਾਸੀਆਂ ਨੂੰ। ਯੁੱਧ ਵਿੱਚ ਖਾਲਸਿਆਂ ਨੇ ਉਹਨਾਂ ਨੂੰ ਚੰਗੀ ਡੱਕ ਤੋੜਵੀਂ ਹਾਰ ਦਿੱਤੀ, ਪਹਾੜਾਂ ਨੂੰ ਭਜਾ ਦਿੱਤਾ। ਮਹਾਰਾਜ ਇਹ ਕੁੱਕੀ ਫੇਰੀ ਦੇ ਵੈਚੇ ਲੈ ਕੇ ਆਏ ਬਹੁਤ ਧਰਤੀ ਦਾ ਸਤਿਗੁਰੂ ਜੀ, ਖਾਲਸੇ ਚ ਆਪਣੀ ਕੋਈ ਤਾਕਤ ਨਹੀਂ, ਖਾਲਸੇ ਚ ਤਾਕਤ ਵਰਤਣੀ ਗੁਰੂ ਦੀ, ਵਰਤਣੀ ਤਾਂ ਆ ਜੇ ਗੁਰੂ ਦੇ ਅਸੂਲ ਅਨਸਾਰ ਰਹੇ। ਇਉਂ ਨੀ ਤਾਕਤ ਮਿਲਦੀ, ਅਸੂਲ ਨਾ ਮਿਲਦੀ। ਮਹਾਰਾਜ ਨੇ ਕਿਹਾ ਵੀ ਵਰਤ ਕਰੋ ਹੁਣ ਭਾਜੀਆਂ ਨੂੰ ਵੀ ਭਜਾਉਣਾ, ਸਾਡਾ ਇਹਨਾਂ ਨਾਲ ਬੈਰ ਤਾਂ ਕੋਈ ਨਹੀਂ, ਇਹਨਾਂ ਨੂੰ ਜਗਾਉਣਾ ਹੀ ਆ। ਤੇ ਜਦੋਂ ਬੰਦਾ ਜੋਰ ਚਾਰ ਵਿੱਚ ਦੇਖਦਾ ਕਿਤੇ ਕਹਿੰਦਾ ਲਓ ਜੀ ਹੁਣ ਬਸ ਕਿਤੇ ਅੜਕੇ ਆਏ ਬੜਾਏ ਤੇ ਮਹਾਰਾਜ ਨੇ ਮੁੜਿਓ ਸੱਚੇ ਪਾਤਸ਼ਾਹ ਨੇ ਤਿੰਨ ਬਚਨ ਦਿੱਤੇ ਮੁੜੇ ਨਾ। ਭਾਈ ਦਇਆ ਸਿੰਘ ਗੜਬਈ ਨੇ ਵੀ ਸਮਝਾਇਆ ਪਰ ਮੰਨੇ ਨਾ। ਮਹਾਰਾਜ ਕਿਹਾ ਚੰਗਾ ਵੀ ਮੌਜ ਲੁੱਟ। ਮਹਾਰਾਜ ਘੋੜੇ ਤੇ ਸਵਾਰ ਹੋਏ ਤੇ ਅਨੰਦਪੁਰ ਚੱਲ ਪਿਆ। ਹੁਣ ਸ਼ਕਤੀ ਦਾ ਸਤਿਗੁਰੂ ਜੀ ਸੀ, ਪਹਾੜੀਆਂ ਦਾ ਐਸਾ ਜ਼ੋਰ ਪਿਆ, ਸਿੰਘਾਂ ਦਾ ਜਾਨੀ ਤੇ ਮਾਲੀ ਨੁਕਸਾਨ ਪਿਆ। ਤੋ ਉਹਨੇ ਕਿਹਾ ਅਸੀਂ ਹੁਣੇ ਇੱਥੇ ਜੇਤੂ ਸੀ, ਹੁਣੇ ਸਾਨੂੰ ਡੱਕ ਤੋੜਨੀ ਹਾਰ ਵੀ ਇੰਨਾ ਨੁਕਸਾਨ ਕਾਰਨ ਵੀ ਹੈ। ਭਾਈ ਦਇਆ ਸਿੰਘ ਨੇ ਪੁੱਛਿਆ, ਕਹਿੰਦੇ ਭਾਈ ਜਿਹੜੇ ਕਲਾ ਦੇ ਮਾਲਕ ਜਿਹਨਾਂ ਦੀ ਕਲਾ ਤੁਹਾਡੇ ਬਾਕੀ ਬਚਨ ਮੰਨਿਆ ਨੀ, ਉਹ ਚਲੇਗਾ ਕਲਾ ਨਾਲ ਚੱਲ ਗਏ ਤੇ ਤੁਸੀਂ ਹੁਣ ਦੇਖ ਲਓ ਆਪਣੀ ਬਹਾਦ ਲਈ। ਕਿਉਂਕਿ ਲਾਖ ਯਤਨ ਕਰੇ ਜੇ ਕੋਈ ਗੁਰੂ ਮਨਾਏ ਬਿਨਾਂ ਸਿੱਧ ਨਾ ਹੋਈ। ਲੱਖਾਂ ਬੰਦਾ ਯਤਨ ਕਰ ਲੈ, ਗੁਰੂ ਨੂੰ ਮਨਾਏ ਤੋਂ ਬਿਨਾਂ ਕੋਈ ਕਾਰਜ ਸਿੱਧ ਨਹੀਂ। ਜਿਹੜਾ ਗੁਰੂ ਨੂੰ ਮਨਾ ਕੇ ਤੁਰਦਾ ਉਹਨੂੰ ਸਿੱਧੀ ਮਿਲ। ਦਰਬਨ ਪਾਤਸ਼ਾਹ ਨੇ ਭਗਾਣੀ ਦਾ ਯੁੱਧ ਜਿੱਤ ਕੇ ਨਹੀਂ ਕਿਹਾ ਮੈਂ ਯੁੱਧ ਜਿੱਤਿਆ ਜਾਂ ਮੇਰੇ ਖਾਲਸਿਆਂ ਨੇ ਜਿੱਤਿਆ, ਮਾਈ ਹੋਏ ਉਹਨਾਂ ਕਰੋ ਤੁਸੀਂ ਤਾਂ ਹੁਣ ਸੰਗ ਕਿਉਂ ਉੱਠਣ ਲੱਗ ਗਏ, ਕਲਾ ਤੁਹਾਡੇ ਵਾਸਤੇ ਕਰਦੇ ਕੱਜ ਕੇ ਬੋਲੋ ਸਾਧਨਾ। ਯੁੱਧ ਨਹੀਂ ਕਰਾਉਂਦੇ ਕਰੋ ਨਾ, ਅੱਜ ਤਾਂ ਕੱਜ ਨਹੀਂ ਕਰਦੇ, ਮਾਈਆਂ ਹੁਣੇ ਡਰਨ ਲੱਗ ਗਈ। ਸ਼ਾਇਦ ਪਤਾ ਨੀ ਮਾਈਆਂ ਨੂੰ ਕਹਿ ਦੇਣ ਘੋੜਿਆਂ ਨੇ ਟਾਕੀਆਂ ਤੇ ਬਹਿਣਾ ਹੀ ਪਵੇ, ਹਾਲੇ ਭੁੱਲੀਆਂ ਹੋਈਆਂ ਫੈਸ਼ਨ ਪੈ ਕੇ ਟਾਈਮ ਦਿਨੋ ਦਿਨ ਕਰੜਾ ਹੀ ਆ ਰਿਹਾ ਸਸਤਾ ਨਹੀਂ। ਅਰੋਪਚਾਰ ਇਸੋ ਐਸ਼ ਵਰਗੇ ਜੀਵਨ ਨੂੰ ਤਿਆਗਣਾ ਚਾਹੀਦਾ। ਸੁੱਖ ਵਿੱਚੋਂ ਹਮੇਸ਼ਾ ਦੁੱਖ ਨਿਕਲਦਾ, ਦੁੱਖ ਚੋਂ ਦੁੱਖ ਪੈਦਾ ਹੁੰਦੇ। ਜਿਹੜੇ ਤੁਸੀਂ ਮਾਇਆ ਕਮਾਉਣ ਜਾਂਦੇ ਉਦੋਂ ਤਾਂ ਦੁਖੀ ਹੁੰਦੇ ਨਾ, ਤੇ ਜਿਹੜੇ ਆ ਜਾਂਦੀ ਫੇਰ ਦੁੱਖ ਹੁੰਦਾ। ਹਮੇਸ਼ਾ ਸੁੱਖ ਦੁੱਖ ਵਿੱਚੋਂ ਨਿਕਲਦਾ, ਜਿਹੜਾ ਦੁਖਿਆਰਾ ਬਣ ਜਾ ਉਹ ਬੰਦਾ ਦੁਖੀ ਹੋਣ ਲੱਗ ਪਊ। ਕੱਜ ਕੇ ਬੋਲੋ ਰਾਧਨਾ। ਸਵਾਲ ਆਪਾਂ ਪ੍ਰਕਰਨ ਵੱਲ ਆਈਏ। ਜਿਸ ਵੇਲੇ ਮਹਾਰਾਜ ਆ ਗਏ, ਕਲਾ ਬਖਤੀ ਸੀ, ਭਗਾਣੀ ਦੇ ਯੁੱਧ ਦੀ ਗੱਲ ਕਰ ਰਹੇ ਸਨ, ਜੰਗ ਜਿੱਤਿਆ। ਮਹਾਰਾਜ ਨੇ ਇਹ ਨਹੀਂ ਕਿਹਾ ਮੇਰੀ ਜਿੱਤ ਹੋਈ, ਕਹਿੰਦੇ ਭਾਈ ਜੀਤ ਮੇਰੀ ਕਿਰਪਾ ਕਾਲ ਤੇਰੀ। ਜੇ ਮੇਰੀ ਜਿੱਤ ਹੋਈ ਹੈ ਅਕਾਲ ਪੁਰਖ ਤੇਰੀ ਕਿਰਪਾ ਨਾਲ ਹੋਈ, ਮੈਂ ਨੀ ਜਿੱਤ ਜਿੱਤੀ। ਤੇ ਸਾਡੇ ਚ ਵੀ ਇਹ ਬਖਸ਼ਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਤੇ ਹੁਣ ਤਾਂ ਖਾਲਸਿਆਂ ਨੇ ਵੀ ਆਪੋ ਆਪਣੇ ਪੰਥ ਚਲਾ ਲਿਆ ਇਹ ਨੀ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਅਸੀਂ ਜੀ ਕਲੇਰਾਂ ਵਾਲੇ ਅਸੀਂ ਹਲਕ ਵਾਲੇ ਜੀ ਅਸੀਂ ਭਿੰਡਰਾਂ ਵਾਲੇ ਅਸੀਂ ਭਾਈ ਰਣਧੀਰ ਸਿੰਘ ਦੇ ਇਹ ਕੋਈ ਨੀ ਕਹਿੰਦਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਗੱਜ ਕੇ ਬੋਲੋ ਸਤਨਾਮ ਹੁਣ ਤਾਂ ਖਾਲਸੇ ਵੀ ਆਪੋ ਆਪਣੇ ਬਣਾ ਲਓ ਖਾਲਸੇ ਗੁਰੂ ਗੋਬਿੰਦ ਸਿੰਘ ਦੇ ਜਿੱਦਣ ਬਣ ਜਾਣਗੇ ਇਹਨਾਂ ਨੂੰ ਤਾਕਤ ਮਿਲੇਗੀ ਅਸੀਂ ਜੀ ਅਕਾਲੀਆਂ ਤੋਂ ਮੈਂ ਛਗਿਆ ਜੀ ਕੂਕਿਆਂ ਤੋਂ ਛਗਿਆ ਹੋਇਆ ਕੂਕੇ ਜਿਹੜੇ ਉਹ ਗੁਰੂਆਂ ਦਾ ਕਿਸੇ ਨਾਲ ਨੀ ਰਲਦੇ ਗੱਜ ਕੇ ਬੋਲੋ ਸਤਨਾਮ ਕੂਕੇ ਬੜੇ ਕਸੂਤੇ ਗੜਵਾ ਨੀ ਦਿੰਦੇ ਪਾਣੀ ਪੀਣ ਸੋ ਮਹਾਰਾਜਾ ਤੇ ਇੱਕ ਬਾਟੇ ਚ ਅੰਮ੍ਰਿਤ ਛਕਾ ਕੇ ਸਾਰਿਆਂ ਨੂੰ ਨਾਲ ਰਲਾ ਭੇਦਭਾਵ ਖਤਮ ਕਰਕੇ ਖਾਲਸੇ ਬਣਾ ਦਿੱਤਾ ਹੁਣ ਤਾਂ ਖਾਲਸਿਆਂ ਦੀ ਵੀ ਵੱਡੀਆਂ ਪੈ ਗਈਆਂ ਅੰਮ੍ਰਿਤ ਇੱਕ ਦੂਜੇ ਦਾ ਇੱਕ ਦੂਜੇ ਨੂੰ ਪਸੰਦ ਨਹੀਂ ਇਹ ਜੀ ਸਾਡੇ ਜਥੇਬੰਦੀ ਤੋਂ ਅੰਮ੍ਰਿਤ ਨਹੀਂ ਛੱਡਿਆ ਇਹ ਸਾਡੀ ਜਥੇਬੰਦੀ ਦਾ ਇਹ ਗਿਆਨੀ ਟਕਸਾਲ ਦਾ ਇਹ ਸਾਡੀ ਟਕਸਾਲ ਦਾ ਸਾਰੀਆਂ ਟਕਸਾਲਾਂ ਗੁਰੂ ਗੋਬਿੰਦ ਸਿੰਘ ਦੀਆਂ ਸਿੱਧਾ ਲਿੰਕ ਸੱਚੇ ਪਾਤਸ਼ਾਹ ਨਾਲ ਤੁਹਾਡਾ ਜੁੜਿਆ ਸੀ ਅਕਾਲ ਪੁਰਖ ਨਾਲ ਤੇ ਤੁਸੀਂ ਮੁੜ ਕੇ ਜੁੜਨ ਲੱਗ ਪਿਆ ਬੱਚਿਆਂ ਤੇ ਦੱਸੋ ਮਹਾਰਾਜ ਤੁਹਾਨੂੰ ਸ਼ਕਤੀ ਕੀ ਦੇਣ ਅਕਾਲ ਪੁਰਖ ਨੂੰ ਤਾਲਮੇਲ ਛੱਡ ਕੇ ਤੁਸੀਂ ਗਾਹਾਂ ਹੁਣ ਆਪੋ ਆਪਣੀਆਂ ਵਾਰਡਾਂ ਆਰੰਭ ਲਈਆਂ ਹਰ ਮਹਾਂਪੁਰਖ ਜਿਨ ਕੁਰਬਾਨੀ ਕੀਤੀ ਹੈ ਉਹਦਾ ਸਤਿਕਾਰ ਤਿਆਰ ਕਰਨਾ ਜ਼ਰੂਰੀ ਪਰ ਸਾਨੂੰ ਮਹਾਂਪੁਰਖਾਂ ਤੋਂ ਸਿੱਖਿਆ ਲੈ ਕੇ ਜੁੜਨਾ ਉਸ ਅਕਾਲ ਪੁਰਖ ਨਾਲ ਚਾਹੀਦਾ ਕੱਜ ਕੇ ਬੋਲੋ ਸਾਧਨਾ ਹੁਣ ਸਾਡੇ ਚੱਲ ਜੂਆ ਜੂਟ ਜਿਹੜੀ ਬ੍ਰਾਹਮਣਾਂ ਨਾਲ ਜ਼ਿਆਦਾ ਆ ਗਈ ਇੱਕ ਦੂਜੇ ਨਾਲ ਨਫ਼ਰਤ ਇੰਨੀ ਆ ਗਈ ਤੇ ਦੱਸੋ ਤਰੱਕੀ ਹੋਵੇ ਕਿਵੇਂ ਮਹਾਰਾਜ ਕਿਰਪਾ ਕਰਨ ਕਿਵੇਂ ਆਓ ਕੀ ਚਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦਾ ਬਣੇ ਜਿਹੜੇ ਵਾਹਿਗੁਰੂ ਦਾ ਖਾਲਸਾ ਬਣ ਗਿਆ ਫਿਰ ਹੋਵੇਗਾ ਕਿ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਵਾਹਿਗੁਰੂ ਜੀ ਹੈ ਇਹ ਮਹਾਰਾਜ ਨੇ ਕਿਰਪਾ ਕੀਤੀ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਆਓ ਕੀ ਚਾਹ ਇਹ ਨਹੀਂ ਕਿ ਮੈਂ ਟੀਕਾ ਟਿੱਪਣੀ ਦੇ ਤੌਰ ਤੇ ਕਰ ਰਿਹਾ ਆਈਆਂ ਹੋਈਆਂ ਕੌਮ ਦੀਆਂ ਕਮਜ਼ੋਰੀਆਂ ਨੂੰ ਨਿਵਰਤ ਕਰਨ ਲਈ ਬੇਨਤੀ ਕਰ ਰਹੀ ਹੁਕਮ ਨਹੀਂ ਕਰ ਰਿਹਾ ਬੇਨਤੀ ਕਰਨਾ ਮੇਰਾ ਫਰਜ਼ ਕੱਜ ਕੇ ਬੋਲੋ ਸਾਧਨਾ ਹੁਣ ਕਹਿਣ ਲੱਗੇ ਕਿਵੇਂ ਕਰੀਏ ਵੀ ਹੁਣ ਤਾਂ ਪਹਾੜੀਏ ਸਾਡੇ ਉੱਪਰ ਆ ਚੜੇ ਭਾਈ ਦਿਆਲ ਸਿੰਘ ਕਹਿਣ ਲੱਗੇ ਵੀ ਮਹਾਰਾਜ ਦੇ ਚਰਨ ਪੜੋ ਮੈਂ ਨੀ ਵਧੀ ਤੱਕ ਤੁਸੀਂ ਤਿੰਨ ਵਜਨ ਮੋੜੇ ਆ ਪਹਿਲਾ ਵਜਨ ਮਹਾਂਪੁਰਖਾਂ ਦਾ ਸਤਿਯੋਗ ਹੁੰਦਾ ਦੂਜਾ ਦੁਆਪਰ ਤੀਆ ਤ੍ਰੇਤਾ ਦੇ ਚੌਥਾ ਕਲਯੁਗ ਹੋਣਾ ਪਹਿਲਾ ਵਚਨ ਮੰਨੀਏ ਤੇ ਸਤਯੁਗ ਦੀ ਲੜੀ ਲੱਗ ਜਾਂਦੀ ਦੂਜਾ ਮੰਨ ਲਈਏ ਸਤਯੁਗ ਤੇ ਹੀ ਦੁਆਪਰ ਦਾ ਹੈ ਨਾ ਕੁਝ ਦੇ ਵੀ ਜਾਂਦਾ ਤੀਜੇ ਤ੍ਰੇਤਾ ਚੌਥਾ ਵਚਨ ਮੋੜ ਦਈਏ ਤੇ ਫਿਰ ਕਲਯੁਗ ਵਰਤਦੇ ਅੱਜ ਕਲਯੁਗ ਕਿਉਂ ਵਰਤਿਆ ਅਸੀਂ ਤਿੰਨੇ ਵਚਨ ਠੁਕਰਾ ਦਿੱਤੇ ਸੋ ਹੁਣ ਪੰਜ ਸਿੰਘ ਆ ਲੈ ਕਿਉਂਕਿ ਖਾਲਸਾ ਨੂੰ ਜੋਤੀ ਦਾ ਮਹਾਰਾਜ ਇਹ ਦੱਸ ਰਿਹਾ ਨਾ ਜਦੋਂ ਕੋਈ ਕੰਮ ਆ ਜਾਵੇ ਪੰਜ ਸਿੰਘ ਖੜੇ ਹੋ ਜਾਓ ਕਿਉਂਕਿ ਮਹਾਰਾਜ ਕਹਿ ਚੁੱਕਿਆ ਪੰਜ ਸਿੱਖਣ ਦਾ ਮੇਰੋ ਬਾਤ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਸਿੰਘ ਤਿਆਰ ਪ੍ਰਚਾਰ ਆ ਗਿਆ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਆਪਣੀ ਇੱਛਾ ਚ ਤੁਰੇ ਜਾਣ ਤੇ ਤਿੰਨ ਵਜਨ ਮੰਨੇ ਨੀ ਹੁਣ ਜਾ ਰਹੇ ਹੋ ਇਹਨੇ ਫਿਰ ਕੀ ਤਰੀਕਾ ਖੇਡਿਆ ਮਹਾਰਾਜ ਦੇ ਘੋੜੇ ਮੋਹਰੇ ਇੱਕ ਲਕੀਰ ਖਿੱਚ ਦਿੱਤੀ ਨੀਲਿਆ ਮੈਨੂੰ ਗੁਰੂ ਦੀ ਆਣ ਸੁਗੰਧ ਜੇ ਨਾ ਤੁਲੇ ਦੱਸੋ ਮਹਾਰਾਜ ਜੀ ਕਸਮ ਨੂੰ ਕਿਵੇਂ ਨੀਲਾ ਤੁਲੇ ਮਹਾਰਾਜ ਨੇ ਜਾਵਕ ਵਧੇਰਾ ਮਾਰਿਆ ਤੁਰੇ ਹੀ ਨਾ ਮਹਾਰਾਜ ਕਹਿੰਦੇ ਨੀਲਿਆ ਤੂੰ ਵੀ ਪਿਛਲੇ ਜਨਮ ਜੀ ਮਸੰਦ ਰਿਹਾ ਇਹਨਾਂ ਸਿੱਖਾਂ ਦਾ ਧੰਨ ਖਾਂਦਾ ਰਿਹਾ ਇਹਨਾਂ ਦਾ ਕਹਿਣਾ ਮੰਨਿਆ ਸਾਡਾ ਨੀ ਮੰਨਿਆ ਕੱਜ ਕੇ ਬੋਲੋ ਕਹਿੰਦੇ ਅਸੀਂ ਤੇਰੇ ਤੇ ਸਵਾਰੀ ਕਰਕੇ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਨੂੰ ਜਾਣਾ ਸੀ ਪਰ ਹੁਣ ਜਦੋਂ ਬੇਅਵਤਾਰ ਧਾਰਾਂਗੇ ਉਦੋਂ ਤੈਨੂੰ ਮੌਕਾ ਮਿਲੂ ਪਹਿਲੀ ਵਾਰੀ ਸਾਡਾ ਬਚਨ ਆ ਲੈਂਦੇ ਜੇ ਦਰਬਾਰ ਸਾਹਿਬ ਅਸੀਂ ਐਸ ਜਨਮ ਚ ਜਾਂਦੇ ਤੇ ਖਾਲਸੇ ਦਾ ਕੁੱਲ ਦੁਨੀਆਂ ਤੇ ਰਾਜ ਹੋ ਜਾਣਾ ਮੈਂ ਰੁਕਾਵਟ ਪਾਈ ਸੂਰਜ ਪ੍ਰਕਾਸ਼ ਦੇਖਿਆ ਜਦੋਂ ਅੰਮ੍ਰਿਤਸਰ 36 ਗੋਜ ਵੱਸ ਜਾਏਗਾ ਉਦੋਂ ਗੁਰੂ ਗੋਬਿੰਦ ਸਿੰਘ 100,000 ਘੋੜ ਸਵਾਰ ਦੇ ਸਮੇਤ ਆ ਕੇ ਦਰਬਾਰ ਚ ਬੈਠਣਗੇ ਤੇ ਚੌਰ ਚਲੇਗਾ ਬਹਿ ਗਲੀਚਾ ਪਰ ਕੱਜ ਕੇ ਬੋਲੋ ਸਾਧਨਾ छत्ती को घेरा हो जाएगा, अमृता का मतलब लाहौर से अमृता एक हो जाएगा, ये निशानी दसी होगा आप दसम पातशाह कुल ही। मैं कह रहा सौ तक का वचन पूरे प्रकार जो सौ तक वचन लिखे भाई संतोख सिंह ओद जे गल ली सो इस करके उठे जाने साखी का मतलब यह है कि जे सिख गुरु के वचन च लड़ता सिख न कि कामयाबी हुई जो वचन त्याग के लड़ाई फिर भी उ करता रहा हार क्योंकि वचन में ही सब कुछ जो ये वचन त्याग दिता ना तार किताब जी एक छोटा जि ग्रंथ है जिसे साधु पढ़ते हैं तो पहला ग्रंथ है जिसमें कच्ची पक्की का कहरा होता पर उस गल बड़ी मारके दिया लिखी के त्याग देख गुरमंत्र को सिद्ध भी करके जा भावे कोई बंदा सिद्ध भी हो जो गुरु के मंत्र उपदेश त्याग देता वह भी नर्क चले जाता। हम अज मैं अपन भैन के वीर पूछना चाहना जे मैं पूछा तुम्हें कहना तो संत सू शर्मिंदा कर दे अज कई होने जे जाती पढ़ गए नहीं गुरुद्वारे आए गज कि बोलो सकना ठंडे वाटे का अमृत छकाया सो हूं है सन 1990 ठीक है नौ साल रह गया बाकी 1999 आने 1699 की विसाखी खंडे का अमृत छकाया कलगी वाले पाठ नौ साल बीतन तो बाद 300 साल हो जाना खालसे के जन्म 300 साल च हाले अभी अमृतधारी नहीं हो सकते 300 साल चाहिए मेल छापा नहीं कट सकता 300 साल साडा पाणा ते बाणी नहीं गुरु के अनुसार हो 300 साल चाहिए रोज इनान करना जेब नहीं धार सकते 300 साल सानू जपजी साहब से रह रात कीर्तन खोला याद नहीं होता पंज बाणिया का दूर की गल है ते सारे जटा जूट केसा धारी नहीं हो सकते दसो भी हूं गुरु गोबिंद सिंह तुहाडी मदद किने करे 300 साल उम्र है जिंदगी है 3 सदियां च हाले साडे विच किन्नियां कमजोरियां महाराज जिन्हां दी त्याग है 24 घंटे पर हाले साडा जिहड़ा हिरदा है मूंदा है बाकन सीधा ते साफ होवे फिर चीज पैंदी है ध्यान फेर पाउंदा माफ करना। मैं तां तुहाडे सारे नालों कमजोर हां मैं कहा भी मैं तुहाडे नूं गल करदा मेरे च तुहाडे नाल ज्यादा त्रुटी मैनु अपनी त्रुटियां खुद भी ज्ञान जतन भी कर अरदास भी कर बेनती भी कर रहे महाराज कृपा करो पुराने गुरसिखां दा जीवन दिओ हर वेले बेनती करी दी पर कई माड़े जिहड़े कारण पेश नहीं आन दिंदे सो ये साडे सारिआं दी त्रुटियां आ जाण दे कारण अज सानू हर पासे हार ही हार का मुंह देखना पै रहा कुरबानी करके भी प्राप्ति कुछ नहीं हो रही कितने बोलो साहब यह मतलब यही कि होगी नहीं जब गुरु के असूल कुरबान फिर सतगुरु साड़ी बांह फड़ देगा कदों सगल द्वार को छाड़ कर गहो द्वार वो द्वार बाहे गहने की लाज आत वो गिदात तुहार सारे द्वार हूं तो किन्ने द्वार से भटकते करते पंजाब चल जाओ जितन मुसलमान सन कबर भी कोई सफैदी ना खुला हूं देखो झंडा नवा रोज चढ़ता सफैदी से चूरमे रोज बन रहे भटते भी साढ़े सिख है बालकनाथ से चल जाओ उठे साढ़े से देवियों से चल जाओ उठे तक निरंकारियां चल जाओ उठे तक राधा स्वामिया चल जाओ उठे तक सो अपने साथ ने मातरिया जातरिया ज्योतिया नजूमिया के चल उठे बैठे होंगे जो पोलिटिका वाले पास चलो जनसंघिया जे मोरे कांग्रेस दिया जे मोरे किसे पास चलो चार कौम ने क्या जे मोरे कभी कि बोलो करना क्योंकि सिख तो बिना कामयाबी हर बंदा सिख न खत्म कर दे सिख नहीं वरतदा वो किसी ने कुहाड़े न जगल नू कहा भी तेन कुहाड़े ने कल बढ़ लाना कहता कुहाड़े की मजा लिया मैं बढ़ जाए ਵਡਾਉਣ ਵਾਲਾ ਤਾਂ ਮੇਰਾ ਭਰਾ ਹੀ ਹੈ, ਜਿਹੜਾ ਸੱਸ ਆ ਉਹਦਾ ਨਕਲਾ ਹੀ ਹੈ ਨਾ। ਸੱਜ ਕੇ ਬੋਲੋ ਸਾਧਨਾ, ਕਹਿੰਦਾ ਘੁਆੜਾ ਹੀ ਮੈਨੂੰ ਵੱਢ ਸਕਦਾ, ਕਿਉਂਕਿ ਜੰਗਲ ਲੱਕੜਾ ਹੁੰਦਾ ਨਾ। ਕਹਿੰਦਾ ਦਾਤਾ ਦਾ ਲੱਕੜ ਦਾ, ਇਸ ਕਰਕੇ ਦੁਨੀਆ ਸਿੱਖ ਨੂੰ ਖਤਮ ਕਰ ਲਈ, ਸਿੱਖ ਨੂੰ ਵੱਢ ਰਹੀ। ਲੋਹਾ ਲੋਹੇ ਨਾਲ ਵੱਢਿਆ ਜਾਂਦਾ, ਜੀਰਾ ਜੀਰੇ ਨਾਲ ਕੱਟਿਆ ਜਾਂਦਾ। ਪਰ ਤੁਸੀਂ ਲੋਕ ਕਹਿੰਦੇ ਅਸੀਂ ਪੜ੍ਹ ਲਿਖਿਆ ਪਰ ਸਮਝਦੇ ਨਹੀਂ। ਸੱਜ ਕੇ ਬੋਲੋ ਸਾਧਨਾ, ਜੇ ਗੱਲ ਕਿਤੇ ਸਮਝ ਆਓ ਫਿਰ ਕਲੇਸ਼ੇ ਨੇ ਵੱਢ ਲਿਆ। ਸਾਡੇ ਧਰਮ ਸਥਾਨਾਂ ਦੇ ਵੀ ਕਲਾ, ਰਾਜਨੀਤੀ ਚ ਵੀ ਕਲਾ, ਸਮਾਜ ਵਿਚ ਵੀ ਕਲਾ, ਵਿਵਹਾਰ ਚ ਵੀ ਕਲਾ। ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਰੀ ਜਾਂਦੇ, ਇਹ ਵੀ ਥੋੜੇ ਦਿਨਾਂ ਬਾਅਦ ਕੁਝ ਹੋਰ ਹੋ ਜਾਂਦਾ। ਸੱਚ ਕਿੱਥੇ ਬੋਲੋ ਰਾਧਨਾ। ਹਾਇਕ ਸਿੰਘ ਕਹਿੰਦਾ ਜੀ ਮੈਂ ਅਮਰੀਕਾ ਲੜਕੀ ਕਿਉਂ ਜਾ ਰਿਹਾ, ਮੈਂ ਕੀ ਗੱਲ ਇੱਥੇ ਲੜਕਾ ਨਹੀਂ ਮਿਲਿਆ। ਕਹਿਣ ਲੱਗਾ ਜੀ ਉੱਥੇ ਕਰਾਇਆ ਹੀ ਕਰਾਇਆ, ਰਿਸ਼ਤੇਦਾਰ ਨੇ ਕਰਾਇਆ ਤੇ ਬੜਾ ਸਸਤਾ ਹੋ ਜਾਏਗਾ। ਮੈਂ ਕਿਹਾ ਵੀ ਤੂੰ ਵਾਲੇ ਪੰਜਾਬੀਆਂ ਦਾ ਭੇਤੀ ਨੀ, ਥੋੜੇ ਦਿਨ ਨਾਲ ਇਹ ਗੱਲ ਲੱਗ ਜੂ ਪਤਾ। ਹੁਣ ਆ ਗਈ ਚਿੱਠੀ ਵੀ ਚਿੱਕੀ ਮੁੱਦੀਆਂ ਚਾਹੀਦੀਆਂ। ਸੱਜ ਕੇ ਬੋਲੋ ਸਾਧਨਾ। ਰੋਟੀ ਦੇ ਨਾਲ ਜਿਹੜਾ ਅਚਾਰ ਫਾੜੀ ਗੰਢਾ ਦਾਲ ਤੇ ਚੌਲ ਚੂਲ ਟਮਾਟਰ ਟੋਡਰ ਉਹ ਤਾਂ ਨੀ ਲੱਗਣਾ। ਸੱਜ ਕੇ ਬੋਲੋ ਸਾਧਨਾ। ਇਹ ਹੁਣ 100 ਰੁਪਿਆ ਹੈ। ਮੈਂ ਕਿਹਾ ਵੇਖ ਲਿਆ ਅਮਰੀਕਾ ਦਾ ਪਿਆ। ਉਹ ਕਹਿਣ ਤੋਂ ਭਾਵ ਇਹ ਹੈ ਕਿ ਮਹਾਰਾਜ ਨੇ ਸਾਨੂੰ ਸਿਖਾਇਆ ਸੀ ਕਿ ਸਵਾ ਰੁਪਏ ਦਾ ਪ੍ਰਸ਼ਾਦ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਲਾਮਾਂ ਲੈਣੀਆਂ। ਜੇ ਕਿਸੇ ਨੇ ਆਪਣੀ ਲੜਕੀ ਪਾਲ ਕੇ ਦੇਤੀ ਤੇ ਬਾਕੀ ਕੀ ਰਹਿ ਗਿਆ? ਬੰਦਾ ਨਾ ਲੱਕੀ ਨਾ ਕਰੋੜੀ ਕੱਜ ਕੇ ਬੋਲੋ ਕਰਨਾ। ਬਚਨ ਮੰਨਦੇ ਹਰ ਪੱਕ ਜਿਹੜਾ ਆਪਣੇ ਮਨ ਮਤਨਾ ਨਿਕਲੂਗਾ। ਮਹਾਰਾਜ ਦਾ ਹੁਕਮ ਹੈ ਕਿ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਲਾਮਾ ਕਰੋ। ਅੰਮ੍ਰਿਤ ਛਕਣਾ ਤਾਂ ਦੂਰ ਦੀ ਗੱਲ ਨਹੀਂ, ਉਸ ਵੇਲੇ ਸ਼ਰਾਬ ਪੀਤੀ ਹੁੰਦੀ ਹੈ ਤੇ ਲੜਕੀਆਂ ਦੇ ਲੀੜੇ ਉਹ ਪਾਏ ਹੁੰਦੇ। ਮੈਂ ਕਹਿੰਦਾ ਕੋਈ ਬੇਸਵਾ ਵੀ ਆਪਣਾ ਇਹੋ ਜਿਹਾ ਇਜ਼ਹਾਰ ਨਹੀਂ ਕਰਦਾ, ਸਾਰਾ ਸਰੀਰ ਉਹਦਾ ਨਜ਼ਰ ਆਉਂਦਾ। ਜਿਸ ਤਰ੍ਹਾਂ ਦੀਆਂ ਸਾੜੀਆਂ ਲਾਉਣੀਆਂ ਤੇ ਤਗੜੀਆਂ ਪਾਉਣੀਆਂ, ਗੁਰੂ ਮਹਾਰਾਜ ਦਾ ਹੁਕਮ ਹੈ। ਮਾਫ ਕਰਨਾ ਕਿਤੇ ਗੁੱਸੇ ਨਾ ਹੋਇਓ। ਤੁਹਾਨੂੰ ਪਤਾ ਇਹ ਸਾੜੀ ਨੇ ਕਿੰਨਾ ਪੁਆੜਾ ਪਾਇਆ ਸੀ? ਦਿਲ ਵੇਚਿਆ ਯੱਗ ਕਰਨ ਦਾ, ਸਾਰਾ ਬੁਲਾ ਦੇ ਬ੍ਰਾਹਮਣ ਬੁਲਾਏ। ਹੁਣ ਜਦੋਂ ਇਹ ਆਖਰੀ ਜਗਤ ਪੂਰਤੀ ਪਾਉਂਦੇ ਆ ਨਾ, ਔਰਤ ਤੋਂ ਬਿਨਾਂ ਯੱਗ ਪੂਰਾ ਨਹੀਂ ਹੁੰਦਾ। ਉਹ ਬੀਬੀ ਆਈ ਤੇ ਲਾਈ ਉਹਦੀ ਸਾੜੀ, ਕੁਦਰਤੀ ਹਨੇਰੀ ਦਾ ਬੁਲਾ ਤੇਜ ਆ ਗਿਆ, ਸਾੜੀ ਉੜ ਗਈ, ਉਹਦਾ ਕੁਝ ਨੰਗੇਜ ਹੋ ਗਿਆ। ਬਾਹਮਣ ਹੱਥ ਜਿਹੜੇ ਬੇਟੇ ਨੇ ਕਿਹਾ ਮੇਰੀ ਰਾਣੀ ਨੂੰ ਹੱਸੇ, ਉਹ ਸਾਰਾ ਪੁਰਾ ਦੇ ਬਾਹਮਣ ਖੜ ਗਏ। ਉਹਨੂੰ ਬ੍ਰਹਮ ਆਖਿਆ ਲੱਗ ਗਈ ਤੇ ਜਨਮੇਜੇ ਨੂੰ ਗੁੜ ਹੋ ਗਏ। ਆ ਸਾੜੀ ਨੇ ਗੁੜ ਕਰਾਇਆ ਤੇ 18 ਪੁਰਾ ਦੇ ਬਾਹਮਣ ਬਣਾਏ। ਕੱਜ ਕੇ ਬੋਲੋ ਰਾਜਨ, ਕੱਲ ਦੁਸ਼ਮਣ ਆ ਜਾਏ ਸਾੜੀ ਸੰਭਾਲੋਗੇ ਕਿ ਦੁਸ਼ਮਣ ਨਾਲ ਯੁੱਧ ਕਰੋਗੇ? ਕੱਜ ਕੇ ਬੋਲੋ ਸਾਧਨਾ। ਮਹਾਰਾਜ ਨੇ ਸਾਨੂੰ ਪਰਾਵਾ ਉਹ ਦਿੱਤਾ ਸੀ ਜਿਹੜਾ ਘੋੜੇ ਤੇ ਬੈਠਿਆ ਵੀ ਬੰਦੇ ਨੂੰ ਕੋਈ ਤਕਲੀਫ ਨਾ ਹੋਵੇ। ਤੂੰ ਮਾਫ ਕਰਨਾ, ਅੰਮ੍ਰਿਤ ਧਾਰੀਆਂ ਦੀਆਂ ਲੜਕੀਆਂ ਤਾੜੀਆਂ ਲਾਈ ਸਕਦੀਆਂ ਤੇ ਸਿਰ ਨੰਗੇ ਰੱਖਣ ਦਾ ਰਾਜ ਕਰਨਾ ਪੈ ਗਿਆ। ਅੱਗੇ ਨੰਗਾ ਸਿਰ ਉਹਦਾ ਹੁੰਦਾ, ਉਹਦੇ ਸਿਰ ਮੁੰਨਿਆ ਜਿਹਨੂੰ ਸਿਰ ਕਤਲ ਕਰਨ ਦੀ ਸਜ਼ਾ ਦੇਣੀ, ਕਹਿਣਾ ਵੀ ਚਲੋ ਮਾਰੋ ਨਹੀਂ ਤਾਂ ਸਿਰ ਨੂੰ ਮੰਨ ਦੇ। ਤੇ ਲੜਕੀ ਨੰਗੇ ਤੇ ਉਹ ਹੁੰਦੀ ਸੀ ਜਿਹਦਾ ਪਤੀ ਮਰਿਆ। ਸੱਜ ਕੇ ਬੋਲੋ ਦੱਸ, ਮਾਫ ਕਰਨਾ। ਮੈਂ ਆਪਣੀਆਂ ਭੈਣਾਂ ਨੂੰ ਇੱਕ ਗੱਲੋਂ ਜਾਣੂ ਕਰਾਉਣਾ ਚਾਹੁੰਦਾ, ਇਹ ਨਹੀਂ ਇਹ ਤੁਹਾਡਾ ਕਸੂਰ ਨਹੀਂ, ਕਸੂਰ ਵਾਰ ਅਸੀਂ ਨਹੀਂ, ਕਿਉਂ ਤੁਹਾਨੂੰ ਸਿੱਖਿਆ ਨਹੀਂ ਦਿੰਦੇ। ਹੁਣ ਮਾਂ ਪੇ ਦਾ ਤੁਹਾਨੂੰ ਸਿੱਖਿਆ ਦੇਣ ਜੋਗੇ ਰਹੇ ਨੇ, ਸਾਨੂੰ ਹਰ ਕੰਮ ਸਾਰਿਆਂ ਨੂੰ ਕਿਹੜਾ ਕੰਮ ਕੰਮ ਤੁਹਾਡਾ ਕਰੀ, ਜਿਹੜੇ ਕੰਮ ਤੁਹਾਡੇ ਕਰਨ ਵਾਲੇ ਉਹ ਵੀ ਸਾਨੂੰ ਕਰਨੇ ਪੈ ਰਹੇ। ਜਿਹੜਾ ਕੰਮ ਮਾਂ ਪੇ ਨੇ ਕਰਨਾ, ਭੈਣਾਂ ਭਰਾਵਾਂ ਜਾਂ ਸਮਾਜ ਨੇ ਕਰਨਾ, ਸਾਡੀ ਡਿਊਟੀ ਤਾਂ ਇਹ ਆ ਨਾ ਕਿ ਅਸੀਂ ਧਰਮ ਬਾਰੇ ਤੁਹਾਨੂੰ ਪੂਰੀ ਰੋਸ਼ਨੀ ਦੇਈ, ਵਿਵਹਾਰ ਬਾਰੇ ਵੀ ਸਾਨੂੰ ਕਹਿਣਾ ਪੈ ਰਿਹਾ, ਸਮਾਜ ਬਾਰੇ ਵੀ, ਰਾਜਨੀਤੀ ਬਾਰੇ ਵੀ। ਧਰਮ ਵਾਸਤੇ ਸਿੱਖਿਆ ਦੇਣ ਦੀ ਤਾਂ ਸਾਡੇ ਕੋਲ ਫੁਰਸਤ ਹੀ ਨਹੀਂ ਹੈਗੀ। ਕੱਜ ਕੇ ਬੋਲੋ ਦੱਸਣਾ, ਕੰਮ ਧਰਮ ਦਾ ਹੀ ਕਰਨ ਵਾਲਾ ਬਹੁਤ ਦੇਰ। ਅੱਜ ਅਸੀਂ ਕਥਾ ਚ ਗਿਆਨ ਗਿਆਨ ਕਰੀ ਜਾਂਦੇ ਹਾਂ, ਯਾਦ ਤੱਕ ਲੋਕ ਕਰਨ ਵਿਚ ਡਿਗੇ ਹੋਏ ਆ, ਇਹਨਾਂ ਨੂੰ ਗਿਆਨ ਕਰੂ। ਪਹਿਲਾਂ ਕਰਨ ਦੀ ਸੀੜੀ ਕਰਨ ਕਰੋ, ਫਿਰ ਆਪਾਰਚਨਾ ਦੀ ਕਰੋ, ਫਿਰ ਗਿਆਨ, ਫਿਰ ਜਾ ਕੇ ਰੱਬ ਦੀ ਪ੍ਰਾਪਤੀ। ਕਿਉਂਕਿ ਇਸ ਰਾਹੀਂ ਪਦ ਪਵੜੀ ਆ ਜਿਹੜੀ ਹੈ ਹੋਏ ਅਕੀਰ, ਨਹੀਂ ਤਾਂ ਹੁੰਦਾ ਕਿ ਹੁਣ ਗੱਲਾਂ ਆਕਾਸ ਕੀ ਕੀਟਾਂ ਆਈ ਹਰੀਸ। ਇਸ ਕਰਕੇ ਪਿਆਰੇ, ਜੇ ਕਿਤੇ ਬਚਨ ਮੰਨ ਲਓ, ਜਿਹੜੀ ਗੱਲ ਚਾਹੁੰਦੇ ਆ ਇੱਕ ਦਿਨ ਤਾਂ ਦੂਰ ਹੈ, ਇੱਕ ਦਿਨ ਵਿੱਚ ਹੋ ਸਕਦੀ ਹੈ। ਦਿਨ ਤਾਂ ਬਹੁਤ ਦੂਰ ਦੀ ਗੱਲ ਹੈ। ਸਤਿਗੁਰੂ ਬਾਬਾ ਨਾਨਕ ਸਾਹਿਬ ਨੂੰ ਇੱਕ ਲੜਕਾ ਬਚਨ ਵਿੱਚ ਆ ਗਿਆ, ਗਰੀਬ ਲੜਕਾ, ਛੋਲਿਆਂ ਦੇ ਡੱਡਿਆਂ ਦੀ ਰਾਖੀ ਬੈਠਾ, ਤੇ ਸੂਰ ਖਰਾਬ ਨਾ ਕਰ, ਗਿਦੜ ਖਰਾਬ ਨਾ ਕਰ, ਮਨਾ ਪਾ ਕੇ ਮਹਾਰਾਜ ਕੁਦਰਤ ਕੇ ਡੇਰਾ ਲਾਇਆ। ਕੋਈ ਪਿਛਲਾ ਕਰਮ ਜਿਵੇਂ ਜਾਗਣਾ ਹੁੰਦਾ, ਕਿਉਂਕਿ ਸਾਧ ਕਰ ਸੰਗ ਨਹੀਂ ਕਰ ਘਾਲ ਦਰਸ਼ਨ ਭੇਟਤ ਬੋਧ ਨਿਹਾਲ, ਬਾਣੀ ਕਹਿ ਰਹੀ ਹੈ ਮਹਾਰਾਜ ਦੇ ਦਰਸ਼ਨਾਂ ਨੂੰ ਖੇਡ ਬਾਰ ਅੱਖਾਂ ਅੜੀਆਂ ਹੈ ਜੀ। ਸਤਿਗੁਰ ਬਾਬਾ ਨਾਨਕ ਦਾ ਦਰਸ਼ਨ, ਪਿਆਰੀ ਮਨਮੋਹਣੀ ਸੂਰਤ, ਜਿਹਨੂੰ ਮਹਾਰਾਜ ਨੇ ਕਿਹਾ ਸਿਆਮ ਸੁੰਦਰ ਸੱਜ ਨੀਂਦ ਕਿਉਂ ਆਈ, ਮਹਾ ਮੋਹਨੀ ਦੂਤਾਂ ਲਾਈ, ਪ੍ਰੇਮ ਵਿਛੋਆ ਕਰਤ ਕਸਾਈ, ਨਿਰਦਾ ਜੰਤ ਸਿਆ ਨਾ ਪਾਈ, ਵਿਛੋੜਾ ਵਿਛੋੜਦਾ ਸਿਆਮ ਮੂਰਤ ਨੂੰ। ਬੋਲੀ ਪਵਿੱਤਰ ਮਨਮੋਹਣੀ ਮੂਰਤੀ, ਤੇਰੀ ਚਾਲ ਸੁਹਾਵੀ, ਮਦਰਾੜੀ ਬਾਣੀ, ਕੋਪਨ ਕੋਕਲਾ ਕਰਲ ਜਵਾਨੀ, ਇਹ ਸਰਵਣ ਸਰੂਪ ਵਰਣਨ ਕੀਤਾ ਗਿਆ। ਸਾਹ ਸੰਗਤ ਜੀ ਬਸ ਦਰਸ਼ਨ ਕਰੀ ਜਾਂਦਾ ਨਾ ਰੋਈ ਜਾਂਦਾ। ਜੇ ਪਾਤਸ਼ਾਹ ਕਹਿੰਦੇ ਆਓ ਬਾਲਕ ਕਿਵੇਂ ਆ, ਗਰੀਬਨ ਵਾਸ ਮੈਨੂੰ ਸੇਵਾ ਦੀ ਸਮਰਤ ਬਖਸ਼। ਉਹ ਪਰਾਲੀ ਦਾ ਪੂਲਾ ਚੱਕਿਆ, ਵਿਛਾਤਾ, ਮਹਾਰਾਜ ਤੁਸੀਂ ਭੁੰਨੇ ਬੈਠੇ ਘਾਟ ਤੇ, ਇਹਦੇ ਉੱਪਰ ਬੈਠੋ, ਮੇਰੇ ਪਾਸ ਹੋਰ ਤਾਂ ਕੋਈ ਆਸਣ ਨੀ, ਮੈਂ ਗਰੀਬ ਆ। ਮਹਾਰਾਜ ਉਹ ਬੈਠਾਂ ਦੇ ਖੁਸ਼ ਨੀ ਹੁੰਦੇ, ਮਹਾਰਾਜ ਦਾ ਪ੍ਰੇਮ ਦੇ ਖੁਸ਼ ਹੁੰਦੇ। ਕਹਿੰਦਾ ਮਹਾਰਾਜ ਕੌਣ ਨੂੰ ਤਾਂ ਮੇਰੇ ਪਾਸ ਕੁਝ ਨੀ, ਕਹੋਂ ਤਾਂ ਛੋਲਿਆਂ ਦੀਆਂ ਹੋਲਾਂ ਕਰ ਲਿਆ। ਮਹਾਰਾਜ ਅਜੇ ਵੀ ਪ੍ਰਵਾਨ ਪ੍ਰੇਮੀ ਭੇਟਾ ਵੱਡੀ, ਪੱਤਰੰ ਪੁਸ਼ਪੰ ਫਲੰ ਤੋਯੰ ਜੋ ਮੈਂ ਭਗਤਿਆ ਪ੍ਰਜਾਸ਼ਤੀ, ਮੇਰਾ ਜਿਹੜਾ ਭਗਤ ਜੇ ਪ੍ਰੇਮ ਨਾਲ ਮੈਨੂੰ ਪਤਾ ਦੇਵੇ ਉਹ ਵੀ ਮੈਂ ਪ੍ਰਵਾਨ ਕਰਦਾ, ਪੁਸ਼ਪ ਫੁੱਲ ਦੇਵੇ ਉਹ ਵੀ ਪ੍ਰਵਾਨ ਕਰਦਾ, ਫਲ ਦੇਵੇ ਉਹ ਪ੍ਰਵਾਨ, ਜੇ ਬਹੁਤਾ ਗਰੀਬ ਹੈ ਤੇ ਪਾਣੀ ਤੇ ਮੈਂ ਖੁਸ਼ ਹੋ ਜਾਣਾ ਖੋਖੇ ਪਾਣੀ ਤੇ। ਤੇ ਗੁਰੂ ਨਾਨਕ ਸਾਹਿਬ ਹੋਰ ਕੁਝ ਨੀ, ਮੈਂ ਤਾਂ ਪਾਣੀ ਪਿਲਾਉਣ ਜੋਗੇ ਆ, ਪਾਣੀ ਨਾਲ ਤਾਂ ਵਾਲੀ ਚੀਜ਼ ਕੋਈ ਨੀ, ਕਈ ਤਾਂ ਪਾਣੀ ਵੀ ਨੀ ਪਿਲਾ ਸਕਦੇ। ਕਦ ਕੇ ਬੋਲੋ ਸਤਨਾਮ, ਪਾਣੀ ਪਿਲਾਉਣਾ ਵੀ ਬੜਾ ਔਖਾ। ਲੋਕ ਸ਼ਬੀਲਾ ਲਾਉਂਦੇ ਸੱਜਣਾ, ਕੀ ਤੂੰ ਦਰਸ਼ਨਾ ਖਾਣੇਗਾ, ਪਾਣੀ ਵੀ ਹਰੇਕ ਨੀ ਪਿਲਾ ਸਕਦਾ। ਸੋ ਸਾਧ ਸੰਗਤ ਜੀ ਹੋਲਾਂ ਪਿਆਰ ਕੀਤੀਆਂ, ਸਤਿਗੁਰੂ ਜੀ ਅੱਗੇ ਲੈ ਗਰੀਬ ਰਿਵਾਜ ਨੇ ਉਹਦੇ ਪ੍ਰੇਮ ਚ ਹੈ ਤਾਂ ਰੰਗ ਆ ਰਹੀ ਸਨ, ਪੌਣ ਆ ਰਹੀ ਸਨ, ਨਾਮ ਦੇ ਆਧਾਰ ਰਹਿਣ ਵਾਲੇ ਸਨ, ਅੰਗੀਕਾਰ ਕੀਤਾ। ਹੁਣ ਗੱਲ ਪੱਲਾ ਪਾਇ ਮਹਾਰਾਜ ਸੀਤਲ ਪ੍ਰਸ਼ਾਦ ਦਾ ਕੁਆਡ ਖੁੱਲ ਹੈ ਤੇ ਕਹਿੰਦਾ ਗਰੀਬ ਰਿਵਾਜ ਮੈਂ ਗਰੀਬ ਸੀ, ਆਪ ਜੀ ਦੀ ਕੁਝ ਸੇਵਾ ਨਾ ਕਰ ਸਕਿਆ, ਸੱਚੇ ਪਾਤਸ਼ਾਹ ਖੁਸ਼ ਹੋ ਗਏ ਬਹੁਤ, ਖੁਸ਼ ਹੋ ਕੇ ਕਹਿਣ ਲੱਗੇ ਸਤਰ ਤਿਆਨਿਹਾਲੀ ਭਾਉ ਤਿਆ ਭਗਵਾਨ। ਹੈ ਪਿਆਰੇ ਬਾਲਕੇ, ਜਿਹੜਾ ਮੈਂ ਤੁਹਾਨੂੰ ਬੈਠਣ ਵਾਸਤੇ ਪ੍ਰੇਮ ਨਾਲ ਪਰਾਲੀ ਦਾ ਸੱਤਰ ਵਿਛਾਇਆ ਨਾ, ਇਹ ਸਾਡੇ ਵਾਸਤੇ ਰਜਾਈਆਂ ਤੇ ਤਰਾਈਆਂ ਨੂੰ ਵਧੀਆ ਵਿਛਾਉਣਾ ਹੈ, ਜਿਹੜੀਆਂ ਦਾ ਪਿਆਰ ਨਾਲ ਹੋਲਾਂ ਛਕਾਈਆਂ ਤੇ ਸਾਨੂੰ ਦੇਸੀ ਘਿਓ ਦੀ ਮਠਿਆਈ ਨਾਲੋਂ ਵੱਧ ਪਦਾਰਥ ਸਿਖਾਏ। ਅਤੇ ਨਾਨਕ ਸਿਫਤੀ ਰਜਿਆ, ਜਿਹੜੀ ਮੈਂ ਅਕਾਲ ਦੀ ਸਿਫਤ ਕੀਤੀ ਹੈ ਨਾ ਨਿਰਮਾਣਤਾ ਨਾਲ, ਇਹਦੇ ਨਾਲ ਵੀ ਸਿਫਤ ਹੋ ਗਏ। ਜੇ ਪਾਤਸ਼ਾਹ ਕਹਿੰਦੇ ਆ ਜਾ ਮੇਰੇ ਕੋਲ, ਤੂੰ ਮੈਨੂੰ ਬੜਾ ਪਿਆਰਾ ਲੱਗਦਾ, ਉਹ ਡਰੇ ਤੇ ਮੇਰੇ ਕੱਪੜੇ ਪੈਲੇ। ਮਹਾਰਾਜ ਕਹਿੰਦੇ ਆ ਜਾ ਡਰਨਾ, ਕਿਹਦਾ ਲੈਣੇ ਦੇ ਕੱਪੜਿਆਂ ਦੇ ਪਿਆ ਹੋਇਆ ਜਿਹੜਾ ਗਾਲੇ ਦਾ ਚਿੱਕੜ ਸੀ ਕੇਸਰ ਬਣਾਤਾ ਸੀ ਮਹਾਰਾਜ ਨੇ, ਡਰਨਾ ਮੈਨੂੰ, ਮੈਨੂੰ ਕੋਈ ਸੂਤ ਸ਼ਾਤ ਨੀ ਚਿੱਬੜਦੀ। ਜੇ ਪਾਤਸ਼ਾਹ ਕਹਿੰਦੇ ਆ ਜਾ ਤੂੰ ਮੇਰਾ ਪਿਆਰਾ ਪੁੱਤਰ ਨੇੜੇ ਆ ਗਿਆ, ਮਹਾਰਾਜ ਨਾਲ ਤਾਂ ਜੱਫੀ ਚ ਲੈ ਲਿਆ ਤੇ ਨਾਲੇ ਕਹਿੰਦੇ ਨਾਨਕ ਸਿਫਤੀ ਰਜਿਆ ਆਓ ਬਹੁ ਸੁਲਤਾਨ। ਆਜਾ ਤੂੰ ਤਾਂ ਦੁਨੀਆ ਦਾ ਸਮਰਾਟ ਹੈ, ਜਿਹੜੀ ਤਾਂ ਸਿਫਤ ਕੀ ਤੂੰ ਨਾ ਹੀ ਰੱਜਣਾ। ਆ ਦੇਖੋ ਸੁਲਤਾਨ ਕਿਵੇਂ ਬਣਾਉਂਦੇ, ਮਹਾਰਾਜ ਜੇ ਕੋਈ ਗੁਰੂ ਦਾ ਬਣ ਜਾਏ, ਗੁਰੂ ਦੇ ਬਚਨ ਚ ਆ ਜਾਏ, ਗੁਰੂ ਦੇ ਹੁਕਮ ਚ ਚੱਲ ਪਵੇ, ਗੁਰੂ ਨਾਲ ਪਿਆਰ ਪਾਲਵੇ, ਕਦੀ ਕਿਸੇ ਨੇ ਰਾਜ ਦਿੱਤਾ ਰਾਜ ਤਾਂ ਮਿਲਣਾ ਗੁਰੂ ਦੀ ਬਖਸ਼ਿਸ਼ ਨਾ, ਕਦੀ ਕਿਸੇ ਬੋਲੋ ਕਰਨਾ ਬਖਸ਼ਿਸ਼ ਮਿਲਣੀ ਬਖਸ਼ਿਸ਼ ਸਾਡੇ ਰਾਹ ਤੋਂ ਆ ਜਿਹੜੇ ਉਹ ਖੋਜ ਵਜਾਉਂਦੇ ਆ ਆ ਪਟਿਆਲੀਆਂ ਦੇ ਬਜ਼ੁਰਗ ਕਾਲਾ ਸੰਦਰੀ ਦੇ ਫੂਲ ਨੂੰ ਲੈ ਕੇ ਗੁਰੂ ਆਇਆ ਤਾਂ ਉਹ ਆ ਗਿਆ ਸੀ, ਦਿਖਾ ਲਿਆ ਸੀ ਵੀ ਆਉਂ ਢਿੱਡ ਵਜਾਇਓ, ਢਿੱਡ ਵਜਾਈ ਜਾਣ ਹਰ ਬਣਗੇ ਤਾਂ ਮਹਾਰਾਜ ਕਹਿੰਦੇ ਕਾਲਿਆ ਕੀ ਗੱਲ ਹੈ ਢਿੱਡ ਵਜਾਉਂਦੇ ਗੱਲ ਕੀ ਹੈ, ਕਹਿੰਦੇ ਮਹਾਰਾਜ ਆਪ ਨੂੰ ਪਤਾ ਹੀ ਹੈ ਭੁੱਖੇ ਆ ਖਾਣ ਨੂੰ ਮੰਗਦੇ, ਕਹਿੰਦੇ ਉਹ ਇਹਨਾਂ ਦਾ ਰਾਜ ਤਾਂ ਸਤਲੁਜ ਤੋਂ ਲੈ ਕੇ ਜਮੁਨਾ ਤੱਕ ਹੋਏਗਾ, ਕਾਲਿਆ ਤੂੰ ਕਿਧਰ ਭੁਲਾ ਕਰਦਾ, ਪਰ ਉਦੋਂ ਤੱਕ ਰਹੇਗਾ ਜਦੋਂ ਗੁਰਮਤ ਅਨੁਸਾਰ ਰਹਿਣ, ਜਿਹੜੇ ਗੁਰਮਤ ਛੱਡ ਜਾਣਗੇ ਤਿੰਨਾਂ ਦੇ ਆਪੋ ਰਾਜ ਚਲੇ ਜਾਏ, ਕਦੇ ਕੇ ਬੋਲੋ ਦੱਸ ਗੁਰੂ ਨੇ ਤਾਂ ਦਿੱਤਾ ਹੀ ਨਹੀਂ, ਆਪ ਤਰੀਕੀਆਂ ਗੱਲ ਕਰਕੇ ਗੁਆਇਆ, ਕਦੇ ਕੇ ਬੋਲੋ ਦੱਸਣਾ ਰਾਜ ਜਾਂ ਬ੍ਰਹਮ ਗਿਆਨ ਇਹ ਗੁਰੂ ਦੇ ਹੁਕਮ ਵਿੱਚ, ਗੁਰੂ ਦਾ ਹੁਕਮ ਲੈਣ ਲਈ ਗੁਰੂ ਦੇ ਦੁਆਰੇ ਦਾ ਮੰਗਤਾ ਬਣਨਾ ਪੈਂਦਾ, ਗੁਰੂ ਦੇ ਦੁਆਰੇ ਦੀ ਸੇਕ ਲੈਣੀ ਪੈਂਦੀ। ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਹਾਡੇ ਜੋਜ ਨਿਆਰੇ ਆ ਮੁੰਡੇ ਨੇ ਹੋਲਾ ਚ ਭਾਰਤੀਆਂ ਦਾ ਕਹਿ ਤਾਂ ਰਾਜਾ ਬਣ ਗਿਆ, ਕਿਵੇਂ ਕਿਵੇਂ ਹੋ ਸਕਦਾ, ਰਾਜੇ ਕੋਈ ਫੌਜ ਹੋਵੇ, ਹਥਿਆਰ ਹੋਵੇ, ਕੋਈ ਕਿਲਾ ਹੋਵੇ, ਕੋਈ ਬਲ ਬਰਕਤ ਹੋਵੇ, ਹਾਂਜੀ ਤੁਹਾਡੇ ਕੁੱਤ ਵੀ ਹਥਿਆਰ ਦੇ ਬਾਹਰ ਨੀ ਗਿਆ, ਮਰਦਾਨਿਆਂ ਅਸੀਂ ਜਿਹੜਾ ਮੰਤਰ ਬਣਾਇਆ ਉਹਦਾ ਨਾਂ ਹੀ ਹਥਿਆਰ ਦੇ ਵਾਹਿਗੁਰੂ, ਅਸਲੀ ਸਿੱਖਾਂ ਦਾ ਮੰਤਰ ਵਾਹੀ ਸਿਰਫ ਦੋ ਅੱਖਰੀ ਵਾਹੇ ਨਿਰਗੁਣ ਦਾ ਪ੍ਰਤੀਕ ਹੈ, ਗੁਰੂ ਸਰਗੁਣ ਦਾ ਪ੍ਰਤੀਕ ਹੈ, ਵਾਹੇ ਨਿਰਗੁਣ ਨੂੰ ਅਚਾਰਿਆ ਸਰੂਪ ਨੂੰ ਗੁਰੂ ਦੁਆਰਾ ਹੀ ਜਾਣਿਆ ਜਾਂਦਾ, ਗੁਰੂ ਬਿਨਾਂ ਵਾਹੇ ਨੂੰ ਆਪਾਂ ਜਾਣ ਹੀ ਨਹੀਂ ਸਕਦੇ, ਕਿਉਂਕਿ ਰੱਬ ਬਾਰੇ ਕੁਝ ਕਿਹਾ ਹੀ ਨਹੀਂ ਜਾਂਦਾ, ਸਿਰਫ ਇੰਨਾ ਹੀ ਵਾਹੇ ਉਹ ਅਚਾਰਿਆ ਕਿੱਥੇ ਬੋਲੋ ਦੱਸ ਕੇ ਰੱਬ ਦਾ ਨਾਮ ਆ ਰਿਹਾ ਨੀ ਕੀ ਅੱਖਿਆ ਵਾਹੇ, ਉਹਦੇ ਬਾਰੇ ਮੈਂ ਕਹਿੰਦੇ ਕਹਿ ਕੇ ਕੀ ਦੱਸ, ਉਹ ਅਚਾਰਿਆ ਸਰੂਪ ਕਹਿੰਦੇ, ਉਹ ਅਚਾਰਿਆ ਸਰੂਪ ਕਿਵੇਂ ਪ੍ਰਗਟ ਹੁੰਦਾ, ਗੁਰਾਂ ਦੁਆਰਾ, ਕੁੰਭੇ ਪਤਾ ਜਲ ਰਹੇ, ਜਲ ਰੂਪੋਂ ਬਣਾ ਹੋਏ, ਗਿਆਨ ਦਾ ਪਤਾ ਮਨ ਰਹੇ, ਗੁਰ ਬਹਿਣ ਗਿਆਨ ਨਾ ਹੋਏ, ਬਾਣੀ ਦਾ ਬੜਾ ਸੌਖਾ ਉਪਦੇਸ਼ ਦੇ ਰਹੀ, ਸੋ ਕਹਿੰਦੇ ਮਰਦਾਨਿਆ ਫਿਰ ਇਹੀ ਤਾਂ ਗੱਲ ਹੈ, ਤੂੰ ਕਰਤਾਰ ਦੇ ਰੰਗ ਵੇਖੀ ਜਾ, ਸਾਡਾ ਕਰਤਾਰ ਜੀ ਕੀ ਖੇਡਣ ਖੇਡਦਾ, ਉਹ ਜੋ ਚਾਹੇ ਕਰ ਸਕਦਾ, ਖਿਨ ਮੈਂ ਰਾਉ ਰੰਗ ਪਾਉ ਕਰੇ, ਰਾਉ ਰੰਗ ਕਰ ਡਾਰ ਹੈ, ਰੀਤੇ ਭਰੇ ਭਰੇ ਸਕਣਾ ਜੈ ਕਾਕੂ ਵਿਵਹਾਰ, ਤੈਨੂੰ ਭਰੂਤਾ ਨੀ ਨਾ ਪੰਗਤੀਆਂ ਤੇ, ਭਿਖਾਰੀ ਤੇ ਜੋ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਹਰ ਮੂਰਖ ਤੇ ਪੰਡਿਤ ਕਰੋ, ਪੰਡਿਤ ਤੇ ਬੁਗਦਾ, ਪਰ ਵਾਹਿਗੁਰੂ ਦੀ ਜੇ ਵੋਟ ਲੈ ਲਈਏ, ਵਾਹਿਗੁਰੂ ਦਾ ਭਰੋਸਾ ਧਾਰ ਲਈਏ, ਜੇ ਮੇਰਾ ਆਪਣੇ ਵੱਲ ਵੀ ਪ੍ਰਦਰਸ਼ਨ ਨਹੀਂ ਕਰੀਏ ਫੇਰ ਵੀ ਰੱਬ ਤੋਂ ਨਹੀਂ ਮਿਲਦਾ, ਜੇ ਕਹੀਏ ਜੋ ਮੇਰੇ ਕਲਾ ਵਰਤੀ ਇਹ ਵਾਹਿਗੁਰੂ ਨੇ ਦਿੱਤਾ ਜੀ, ਕਹਿੰਦੇ ਬੋਲੋ ਤਾਂ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਤੀਸ ਵੱਡਾ ਘਰ ਵੈਸਣ ਦੀ ਜੈ ਬਿਨ ਸਿਰ ਸੇਵ ਕਰੀ ਜੈ, ਇੰਨੀ ਸੇਵਾ ਕਰਨ ਦੇ ਬਾਵਜੂਦ ਕਿਹਾ ਕਿ ਮੇਰਾ ਕੁਝ ਮੈਂ ਕਿਛ ਨਹੀਂ, ਜੋ ਕਿਛ ਹੈ ਉਹ ਤੇਰਾ।